قدرتی فضا سرگشت کی کردے ہوئے سویر دی تازگی سنگ تازہ خبریں مہتوپورن جانکاریاں مہت سنگیت صحت سمبندی سلسلے ملاقاتاں دا دور اتے سرگوشیاں ملبن تو مانو میرے نال یعنی امردیپ کور نال ہرمن ریڈیو دے پروگرام لہراں دے وچ سویرے 8 بجے تو 10 بجے تک
जी दोस्तों हाजिर हाँ जी एक बार फिर थोड़ी खिदमत हरमन रेडियो दे इस मंच ते साडा सवेर दा प्रोग्राम लहरां लैके लहरां सुनने वाले सारे दोस्तां नूं अमरदीप वल्लों बहुत ही प्यार भरी सत श्री अकाल गुड मॉर्निंग आदाब नमस्कार ते वाहिगुरू जी का खालसा वाहिगुरू जी की फतेह जी। अज दिन मंगलवार अप्रैल 2018 सो 2018 दे अप्रैल महीने की तरीक हैगी है जी। अज 17 नानकशाही संबत 550 दे विसाख महीने की 4 तरीक हो चुकी है। घड़िया वाल नजर मारा तो दोस्तों घड़िया कहिंदिया कि मेलबर्न सिडनी कैनबरा ते हुण ब्रिसबेन च भी 8:02 का समा हो चुके है। पर्थ दे विच 6:02 होए ने इस वेले ते एडिलेड दे विच अजे 7:32 का समा। असी अपने आस्ट्रेलिया तो बहर चलीए तो न्यूजीलैंड के शहर ऑकलैंड इस वे 10:02 का समय तो इस तो भी बहर चलीए थे मुल्क वाल जिथे सोमवार तो बाद मंगलवार चढ़ चुके है वह है जी होंगकोंग दे विच भी 6:03 हुण हो चुके ने। मंगलवार का दिन सवेर जिहड़ी उत्थे हो गई है ते इसे तरह दुबई दे विच भी मंगलवार चढ़ चुके है पर वड्डा तड़का उत्थे 2:03 का समा इस वेले ते भारत पंजाब दे विच श्री दरबार साहब अमृतसर दे समय दी गल करिए तां 3:33 का समा हो चुके है ते पंजाब तो ही सानू पटियाला स्टूडियो तो टैक्नीकल सपोर्ट दिंदे ने सरबजीत सिंह पाजी सो ओ भी वड्डे तड़के साडे नाल जुड़े हुए ने और सानू टैक्नीकल सपोर्ट दे रहे ने इस वेले ते इस तो इलावा जिथे अजे भी चल रहा जी सोमवार उन्होंने मुल्क की गल करिए कनेडा अजे सोमवार चल रहा टोरोंटो 6:03 शाम का समा उ हो चुके है सोमवार की शाम पई हुई है। वैनकूवर 3:03 का समा बाद दोपहर उई हुई है जी सोमवार की इसे तरह लॉस एंजल्स भी एह समा लगभग वैनकूवर वाला 3:04 सो ती जिथो भी जेडे मुल्क तो जेडी धरती तो दुनिया के जिस भी कोने तो तुसी साडे नाल सांझ पाउंदे हो लहरां प्रोग्राम दे विच असी तहे दिल तो तुहानू जी आयां नूं कहिंदे आ इक वार फिर तो ते नाल ही नाल दुआ अरदास हमेशा वांगे ही कि तुहाडी जिंदगी दा हर पल हर घड़ी जिहड़ी है जी खुशियां दे विच बतीत होवे सुखां लद्दी होवे सो सरबत दी असी खुशी मंगदे आ सरबत दा भला मंगदे आ ते इक वार फिर जी आया कहने प्रोग्राम चुनाव सारे प्रोग्राम चाज की होना ए बाबत भी गल कर लें जी। प्रोग्राम खबर के सिलसिले मिंटू बराड़पुरी हमेशा वांग सांझ पाउंगे ते मौसम दे उत्ते भी झात मारांगे ते इस तो इलावा अज एक खास मेहमान जड़े आ साडे नाल हाजिर होणगे वर्ल्ड कबड्डी कप पनवैक द्वारा करवाया जा रहा मेलबर्न दे विच सो कोशिश करांगे कि उन्हां नूं इस वर्ल्ड कबड्डी कप दे जड़े प्रबंधक ने उन्हां नूं असीं अज प्रोग्राम च लैके आईए और उन्हां दे नाल इस वर्ल्ड कबड्डी कप बाबत जिहड़ी जानकारी है वह भी हासिल करिए ते जे दोस्तों समा बचिया तो फिर आप गल्लां बातां दी जिहड़ी सांझ है वह तो पाउणी पाउणी है सो समा जिहड़ा बाद च जिहड़ा बचेगा वह तो फिर पैनी पैनी है सांझ पर सांझ जिहड़ी है वह हुण तो भी पैनी हुंदी है ना सो तुहाडे विचारां दी तुहाडे सुनेहां दी सानू शुरू तो ही उडीक हुंदी है सो प्रोग्राम की शुरुआत तो ही साडे नाल कुछ दोस्त जिहड़े आ जुड़ने शुरू हो गए असीं उन्हां नूं भी जी आयां नूं कहिंदे आ प्रोग्राम च चमकौर सिंह मानहुरी साडे नाल बिलकुल जुड़े ने राज महेंद्र सिंह जुड़े ने जी प्रोग्राम की शुरुआत दे बिल्कुल पहले पल दे विच सो उन्हां नूं भी जी आयां नूं जगतार गिल ढुड्डी के साहब भी अज शामिल हो गया जी प्रोग्राम च बड़े वक्त दे नाल और तुहानूं भी बहुत बहुत जी आयां नूं जिहड़े सुनेहे आ उह भी अज शामिल जरूर करांगे और तुहाडे सारे सुनेहियां दी उडीक जिहड़ी सानूं हुण तो ही रहिंदी है सुनेहे जिहड़े साडे नाल सांझे करदे जाओ ते असीं तुहाडे नाल तुहाडियां गल्लां सांझियां करदे रहांगे। इस तों इलावा गीत संगीत दा जिहड़ा सिलसिला जी उह भी जारी रखांगे ते ਗੱਲਾਂ ਬਾਤਾਂ ਦੇ ਸਿਲਸਿਲੇ ਚ ਯਾਨੀ ਕਿ ਵਿਚਾਰ ਚਰਚਾ ਦੇ ਸਿਲਸਿਲੇ ਦੇ ਵਿੱਚ ਕੋਸ਼ਿਸ਼ ਕਰਾਂਗੇ ਜੇ ਸਮਾਂ ਬਚਿਆ ਤੇ ਸਾਡੇ ਨਾਲ ਹਾਜ਼ਰ ਹੋਣਗੇ ਸਿਮਰਦੀਪ ਤੇ ਉਡੀਕ ਜਿਹੜੀ ਆ ਉਹ ਜ਼ਰੂਰ ਰੱਖਿਓ ਤੇ ਜਾਇਓ ਕਿਤੇ ਨਾ ਸਾਡੇ ਨਾਲ ਬਣੇ ਰਹੋ ਕਿਉਂਕਿ ਅੱਜ ਕਾਫੀ ਦਿਲਚਸਪ ਕੁਛ ਗੱਲਾਂ ਕੁਛ ਜਾਣਕਾਰੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਕੁਛ ਚਿੰਤਾਵਾਂ ਜਿਹੜੀਆਂ ਅੱਜ ਦੇ ਸਮਾਜ ਦੀਆਂ ਬਹੁਤ ਵੱਡੀਆਂ ਚਿੰਤਾਵਾਂ ਨੇ ਉਹਨਾਂ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਵੀ ਜ਼ਰੂਰ ਕਰਾਂਗੇ। ਸੋ ਜਾਣਕਾਰੀਆਂ ਦੇ ਨਾਲ ਗੱਲਾਂ ਬਾਤਾਂ ਦੇ ਨਾਲ ਕੁਛ ਚਿੰਤਾਵਾਂ ਦੇ ਨਾਲ ਕੁਛ ਹਾਸੇ ਠੱਠਿਆਂ ਦੇ ਨਾਲ ਅੱਜ ਪ੍ਰੋਗਰਾਮ ਜਿਹੜਾ ਉਹ ਪੈਕਡ ਹੈ ਤੇ ਪ੍ਰੋਗਰਾਮ ਦੇ ਵਿੱਚ ਹੁਣ ਜਿਹੜੇ ਜੁੜ ਰਹੇ ਨੇ ਦੋਸਤ ਉਹਨਾਂ ਨੂੰ ਵੀ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਕਹਿੰਦੇ ਆ ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਿਵੇਂ ਜੁੜਨਾ ਵੈਸੇ ਤਾਂ ਤੁਸੀਂ ਸਾਰੇ ਜਾਣਦੇ ਹੋ ਪਰ ਇੱਕ ਵਾਰ ਫਿਰ ਅਸੀਂ ਜ਼ਰੂਰ ਦੱਸ ਦਿੰਦੇ ਆ ਦੋਸਤੋ ਜੇਕਰ ਤੁਸੀਂ ਪਹਿਲੀ ਵਾਰ ਸੁਣ ਰਹੇ ਹੋ ਤਾਂ ਸਾਡੇ ਹਰਮਨ ਰੇਡੀਓ ਦੀ ਐਪ ਜਿਹੜੀ ਹੈ ਉਹ ਜ਼ਰੂਰ ਇੰਸਟਾਲ ਕਰ ਲਓ ਕਿਉਂਕਿ ਐਪ ਦੇ ਵਿੱਚ ਬਹੁਤ ਸੌਖੀਆਂ ਸੁਵਿਧਾਵਾਂ ਨੇ ਸਾਡੇ ਨਾਲ ਜੁੜਨ ਦੀਆਂ। ਐਪ ਦੇ ਵਿੱਚ ਹੀ ਸਾਰੇ ਲਿੰਕ ਜਿਹੜੇ ਆ ਚਾਹੇ ਜੇ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਜੁੜਨਾ ਚਾਹੁੰਦੇ ਹੋ ਟੈਲੀਗ੍ਰਾਮ ਦਾ ਲਿੰਕ ਐਪ ਦੇ ਵਿੱਚ ਮੌਜੂਦ ਹੈ। ਜੇ ਤੁਸੀਂ ਸਾਨੂੰ ਈਮੇਲ ਕਰਨਾ ਚਾਹੁੰਦੇ ਹੋ ਈਮੇਲ ਦਾ ਲਿੰਕ ਜਿਹੜਾ ਉਹ ਵੀ ਸਿੱਧਾ ਐਪ ਤੋਂ ਹੀ ਕਲਿੱਕ ਕਰਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਜੇਕਰ ਤੁਸੀਂ ਸਾਨੂੰ ਫੋਨ ਦੇ ਰਾਹੀਂ ਕੋਈ ਗੱਲਬਾਤ ਜਿਹੜੀ ਹੈ ਸਾਡੇ ਨਾਲ ਕਰਨਾ ਚਾਹੁੰਦੇ ਹੋ ਫੋਨ ਨੰਬਰ ਜਿਹੜਾ ਫੋਨ ਡਿਟੇਲ ਜਿਹੜੀ ਹੈ ਉਹ ਵੀ ਐਪ ਦੇ ਵਿੱਚ ਮੌਜੂਦ ਹੈ ਤੇ ਇਹਦੇ ਨਾਲ ਹੀ ਲਾਈਵ ਬਲੌਗ ਜਿਹੜੀਆਂ ਤਸਵੀਰਾਂ ਤੁਸੀਂ ਸਾਨੂੰ ਆਪਣੇ ਮੈਸੇਜਸ ਦੇ ਜ਼ਰੀਏ ਭੇਜਦੇ ਹੋ ਉਹ ਤਸਵੀਰਾਂ ਜਿਹੜੀਆਂ ਲਾਈਵ ਬਲੌਗ ਦੇ ਵਿੱਚ ਸ਼ੇਅਰ ਕੀਤੀਆਂ ਜਾਂਦੀਆਂ ਨੇ ਤੇ ਉਹ ਲਾਈਵ ਬਲੌਗ ਜਿਹੜਾ ਆ ਉਹਦੇ ਵਿੱਚ ਉਹਦਾ ਜਿਹੜਾ ਲਿੰਕ ਆ ਉਹ ਵੀ ਐਪ ਦੇ ਵਿੱਚ ਮੌਜੂਦ ਆ। ਸੋ ਤੁਸੀਂ ਐਪ ਜ਼ਰੂਰ ਇੰਸਟਾਲ ਕਰੋ। ਇਸ ਤੋਂ ਇਲਾਵਾ ਜੇਕਰ ਤੁਸੀਂ ਸਾਨੂੰ ਹੋਰ ਜ਼ਰੀਏ ਜਿਹੜੇ ਆ ਉਹਨਾਂ ਦੇ ਰਾਹੀਂ ਸੁਣ ਰਹੇ ਹੋ ਤਾਂ ਆਈ ਥਿੰਕ ਕਿ ਜਿਹੜੀ ਟਿਊਨ ਇਨ ਰੇਡੀਓ ਐਪ ਹੈ ਉੱਥੇ ਵੀ ਅਸੀਂ ਸੁਣੇ ਜਾ ਸਕਦੇ ਹਾਂ ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਜਿਹੜਾ ਸਾਡਾ ਵੈਬ ਲਿੰਕ ਆ ਉਹਦੇ ਜ਼ਰੀਏ ਵੀ ਸੁਣ ਸਕਦੇ ਹੋ। ਸੋ ਦੋਸਤੋ ਤੁਹਾਡੇ ਵਿਚਾਰਾਂ ਦੀ ਤੁਹਾਡੇ ਸੁਨੇਹਿਆਂ ਦੀ ਆਪਾਂ ਉਡੀਕ ਰੱਖਾਂਗੇ ਪ੍ਰੋਗਰਾਮ ਦੇ ਵਿੱਚ। ਅੱਜ ਫਿਲਹਾਲ ਇੱਕ ਗੀਤ ਜਿਹੜਾ ਤੁਹਾਡੀ ਨਜ਼ਰ ਕਰਦੇ ਹਾਂ। ਪ੍ਰੋਗਰਾਮ ਦਾ ਪਹਿਲਾ ਗੀਤ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਵਾਪਸ ਆਉਂਦੇ ਹਾਂ ਬਹੁਤ ਜਲਦੀ।
ਸਬਰ ਸਬੂਰੀ ਹਿੱਸਾ ਬਰੀ ਤਿੰਨਾ ਦੀ ਨਹੀਂ ਬਰਾਬਰੀ 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 ਕਦੇ ਗੁਰੂਆਂ ਦੇ ਕਦੇ ਪੀਰਾਂ ਦੇ ਕਦੇ ਸਿੱਧਾਂ ਦੇ ਕਦੇ ਨਾਥਾਂ ਦੇ ਕਦੇ ਜੱਤੀਆਂ ਦੇ ਕਦੇ ਸਤੀਆਂ ਦੇ ਕਦੇ ਕੀਤੇ ਦਾਣਿਆਂ ਨਾਥਾਂ ਦੇ ਇੱਕ ਥਾਂ ਤੇਰਾ ਯਕੀਨ ਨਾ ਬਣਿਆ ਨਾ ਉੱਥੇ ਨਾ ਇੱਥੇ ਫਿਰ ਕਹਿੰਦਾ ਮੈਨੂੰ ਕੁਛ ਨਹੀਂ ਮਿਲਿਆ ਐਵੇਂ ਮੱਥੇ ਟੇਕੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਟੇਕਣਾ ਨਵੇਂ ਤੇ ਫਕੀਰ ਕੀ ਕਰੇ ਸਬਰ ਸਬੂਰੀ ਹਿੱਸਾ ਬਰੀ ਤਿੰਨਾ ਦੀ ਨਹੀਂ ਬਰਾਬਰੀ ਸਬਰ ਸਬੂਰੀ ਹਿੱਸਾ ਬਰੀ ਤਿੰਨਾ ਦੀ ਨਹੀਂ ਬਰਾਬਰੀ ਮੱਥਾ ਟੇਕਦਾ ਕੇ ਰੱਬ ਤੇ ਐਸਾ ਵੀ ਕਰਦੇ ਮੱਥਾ ਟੇਕਦਾ ਕੇ ਰੱਬ ਤੇ ਕਰਦੇ ਸਾਰੀ ਦੁਨੀਆਂ ਦੇ ਦਾਨੀ ਨੂੰ ਕੀ ਦਾਨ ਕਰਦੇ ਸਾਰੀ ਦੁਨੀਆਂ ਦੇ ਦਾਨੀ ਨੂੰ ਕੀ ਦਾਨ ਕਰਦੇ ਨਾ ਸਲੀਕਾ ਨਾ ਕੋਈ ਕਹਿੰਦਾ ਦਾਨ ਦੇਣ ਦਾ ਕੀ ਫਾਇਦਾ ਨਾ ਸਲੀਕਾ ਨਾ ਕੋਈ ਕਹਿੰਦਾ ਦਾਨ ਦੇਣ ਦਾ ਕੀ ਫਾਇਦਾ ਜੇ ਹੰਕਾਰ ਹੋਇਆ ਪੈਦਾ ਸਖੀ ਵੀ ਕੀ ਕਰੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਜਿੱਥੇ ਮਿਹਨਤਾਂ ਨੇ ਰਹਿਮਤਾਂ ਦੀ ਉੱਥੇ ਰਹਿੰਦੀਆਂ ਦਿਲ ਬੈਠਿਆਂ ਵੀ ਐਵੇਂ ਪੂਰੀਆਂ ਨੀ ਪੈਂਦੀਆਂ ਜਿੱਥੇ ਮਿਹਨਤਾਂ ਨੇ ਰਹਿਮਤਾਂ ਦੀ ਉੱਥੇ ਰਹਿੰਦੀਆਂ ਦਿਲ ਬੈਠਿਆਂ ਵੀ ਐਵੇਂ ਪੂਰੀਆਂ ਨੀ ਪੈਂਦੀਆਂ ਬੜੇ ਜੋਤਿਸ਼ੀ ਬੁਲਾਏ ਰਾਹੂ ਕੇ ਤੂੰ ਵੀ ਦਿਖਾਏ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਕਿੱਦਾਂ ਕਰੇ ਨਸ਼ਿਆਂ ਦੀ ਫੱਕੀ ਤੇ ਸ਼ਰੀਰ ਕੀ ਕਰੇ ਕੀ ਕਰੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਨਿਸ਼ਾਨ ਚੀ ਨਿਸ਼ਾਨੇ ਤੋਂ ਬਿਨਾ ਮੇਰੇ ਬਣਿਆ ਨਿਸ਼ਾਨ ਚੀ ਨਿਸ਼ਾਨੇ ਤੋਂ ਬਿਨਾ ਗੱਲ ਸੁਣ ਲੈ ਜਵਾਨਾ ਚੱਕੀ ਫਿਰਦਾ ਕਮਾਨਾ ਅੱਖ ਨੀਚ ਕੇ ਨਿਸ਼ਾਨਾ ਤੈਨੂੰ ਪਿੰਨਣਾ ਨਾ ਆਵੇ ਤੈਨੂੰ ਪਿੰਨਣਾ ਨਾ ਆਵੇ ਦਸਤੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ
ਬੀਜ ਕਿੱਕਲਾ ਦੇ ਬੀਜ ਕਿੱਦਾਂ ਪਾ ਦਾ ਕਟੂਆ ਛੱਡ ਮਰ ਜਾਣੇ ਮਨ ਕੱਢ ਦਿਲ ਚੋਂ ਫਤੂਰਾ ਦਿਲ ਚੋਂ ਫਤੂਰਾ ਬੀਜ ਕਿੱਕਲਾ ਦੇ ਬੀਜ ਕਿੱਦਾਂ ਪਾ ਦਾ ਕਟੂਆ ਛੱਡ ਮਰ ਜਾਣੇ ਮਨ ਕੱਢ ਦਿਲ ਚੋਂ ਫਤੂਰਾ ਦਿਲ ਚੋਂ ਫਤੂਰਾ ਕਿਹੜੇ ਸਮਝਦੇ ਸਹਾਰੇ ਖੜੇ ਰਹਿਣ ਕੇ ਚੁਪਾਰੇ ਕਿਹੜੇ ਸਮਝਦੇ ਸਹਾਰੇ ਖੜੇ ਰਹਿਣ ਕੇ ਚੁਪਾਰੇ ਜਿਹਦੇ ਪਾਲੇ ਹੁਣ ਮਾੜੇ ਤੇ ਸ਼ਕੀਰ ਕੀ ਕਰੇ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਚਿੱਟਾ ਮਰਦੀ ਖਿਲਾੜੀ ਗੁਰੂ ਬਿਨਾ ਹੈ ਅਨਾੜੀ ਚਿੱਟਾ ਮਰਦੀ ਖਿਲਾੜੀ ਗੁਰੂ ਬਿਨਾ ਹੈ ਅਨਾੜੀ ਜਿਹਦੀ ਸ਼ੁਰੂਆਤ ਮਾੜੀ ਤੇ ਅਖੀਰ ਕੀ ਕਰੇ ਕੀ ਕਰੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਤੇ ਫਕੀਰ ਕੀ ਕਰੇ 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 ਤੇ ਫਕੀਰ ਕੀ ਕਰੇ
ਜੀ ਦੋਸਤੋ ਗੁਰਦਾਸ ਮਾਨ ਦੀ ਆਵਾਜ਼ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ ਮੱਥਾ ਟੇਕਣਾ ਨਾ ਆਵੇ ਤਾਂ ਫਕੀਰ ਕੀ ਕਰੇ ਮੈਨੂੰ ਲੱਗਦਾ ਉਹਨਾਂ ਦਾ ਇਹ ਇੱਕ ਹੋਰ ਨਵਾਂ ਗੀਤ ਜਿਹੜਾ ਉਹ ਆਇਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਦਾਸ ਮਾਨ ਸਾਹਿਬ ਆ ਰਹੇ ਨੇ ਜੀ ਆਸਟ੍ਰੇਲੀਆ ਦੇ ਵਿੱਚ ਔਰ ਮੈਲਬਨ ਦੇ ਵਿੱਚ ਉਹਨਾਂ ਦਾ ਸ਼ੋਅ ਹੋਣ ਜਾ ਰਿਹਾ 20 ਮਈ ਨੂੰ ਉਹਦੇ ਬਾਬਤ ਵੀ ਜਿਹੜਾ ਇਸ਼ਤਿਹਾਰ ਹੈ ਉਹ ਤੁਸੀਂ ਸਾਡੇ ਰੇਡੀਓ ਤੇ ਜਲਦ ਸੁਣੋਗੇ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੇ ਹੁਣ ਜਿਹੜਾ ਅਗਲਾ ਸਿਲਸਿਲਾ ਜੀ ਉਹ ਵੀ ਆਪਾਂ ਜ਼ਰੂਰ ਤੁਹਾਡਾ ਸਾਂਝਾ ਕਰਦੇ ਹਾਂ ਕਿਉਂਕਿ ਸਿਲਸਿਲਾ ਅਗਲਾ ਜਿਹੜਾ ਖਬਰਾਂ ਦਾ ਤੇ ਖਬਰਾਂ ਤੋਂ ਪਹਿਲਾਂ ਇੱਕ ਮੌਸਮ ਦੇ ਉੱਤੇ ਜਿਹੜੀ ਝਾਤ ਹੈ ਉਹ ਵੀ ਆਪਾਂ ਪਾਵਾਂਗੇ ਪਰ ਉਸ ਤੋਂ ਵੀ ਪਹਿਲਾਂ ਅਸੀਂ ਸ਼ਾਮਲ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਮਿੰਟੂ ਬਰਾੜ ਹੋਰਾਂ ਨੂੰ ਤੇ ਜੀ ਆਇਆਂ ਨੂੰ ਕਹਿੰਦੇ ਹਾਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਨੇ ਉਹ ਸੋ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ
ਜੀ ਬਿਲਕੁਲ ਸਤਿ ਸ੍ਰੀ ਅਕਾਲ ਵੀ ਉਹਨਾਂ ਤੱਕ ਪਹੁੰਚੀ ਆ ਔਰ ਦਿਨ ਖੂਬਸੂਰਤ ਤੇ ਚੜਿਆ ਹੋਏਗਾ ਇਸ ਦੀ ਅਸੀਂ ਆਸ ਕਰਦੇ ਹਾਂ ਕਿਉਂਕਿ ਜਦੋਂ ਦੋਸਤਾਂ ਦੇ ਸੁਨੇਹੇ ਪਿਆਰੇ ਪਿਆਰੇ ਜੇ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਜਾਂਦੇ ਤਾਂ ਫਿਰ ਸਾਨੂੰ ਲੱਗਦਾ ਕਿ ਨਹੀਂ ਵਾਕਈ ਉਹਨਾਂ ਦਾ ਦਿਨ ਜਿਹੜਾ ਆ ਉਹ ਖੂਬਸੂਰਤ ਚੜਿਆ ਔਰ ਉਸ ਦਿਨ ਦੀ ਜਿਹੜੀ ਸ਼ੁਰੂਆਤ ਆ ਔਰ ਦਿਨ ਦੀ ਸਾਂਝ ਜਿਹੜੀ ਆ ਉਹ ਸਾਡੇ ਨਾਲ ਪਾ ਰਹੇ ਆ ਬਹੁਤ ਸੋਹਣੇ ਸੋਹਣੇ ਵਿਚਾਰਾਂ ਦੇ ਨਾਲ ਸੋ ਬਰਾੜ ਸਾਹਿਬ ਤੁਹਾਡੀ ਇਜਾਜ਼ਤ ਹੋਵੇ ਆਪਾਂ ਮੌਸਮ ਤੇ ਜਾਣ ਤੋਂ ਪਹਿਲਾਂ ਉਹਨਾਂ ਦੇ ਸੋਹਣੇ ਸੋਹਣੇ ਜਿਹੜੇ ਵਿਚਾਰ ਆ ਉਹ ਵੀ ਸ਼ਾਮਲ ਕਰ ਲਈਏ
ਬਿਲਕੁਲ ਜੀ ਮੈਂ ਸੱਜਣਾ ਦੇ ਸੁਨੇਹਾ ਨਾਲ ਹੀ ਅੱਗੇ ਵਧਿਆ ਜਾਂਦਾ
ਜੀ ਸਾਡੇ ਨਾਲ ਸਭ ਤੋਂ ਪਹਿਲਾਂ ਜੀ ਸਾਂਝ ਬਣਾਈ ਹੈ ਰਾਜ ਮਹਿੰਦਰ ਸਿੰਘ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਤੇ ਇਹਨਾਂ ਨੇ ਨਾ ਬਹੁਤ ਸੋਹਣਾ ਜਿਹਾ ਵਿਚਾਰ ਭੇਜਿਆ ਤੇ ਬਹੁਤ ਸੋਹਣੀ ਜਿਹੀ ਤਸਵੀਰ ਵੀ ਹੈ ਨਾਲ ਕਹਿੰਦੇ ਜ਼ਿੰਦਗੀ ਕਿਤੋਂ ਵੀ ਸ਼ੁਰੂ ਹੋ ਸਕਦੀ ਹੈ ਬਸ ਸਾਨੂੰ ਕਦੇ ਹੌਸਲਾ ਨਹੀਂ ਛੱਡਣਾ ਚਾਹੀਦਾ ਔਰ ਉਹ ਤਸਵੀਰ ਜਿਹੜੀ ਹੈ ਨਾ ਉਹ ਮੈਨੂੰ ਲੱਗਦਾ ਇੱਕ ਕੰਧ ਦੇ ਵਿੱਚੋਂ ਜੀ ਸੀਮੈਂਟਡ ਕੰਧ ਆ ਪਲਸਤਰ ਹੋਇਆ ਆ ਉੱਥੇ ਔਰ ਉਹਦੇ ਵਿੱਚੋਂ ਇੱਕ ਨਾ ਮਿਰਚਾਂ ਦਾ ਬੂਟਾ ਦੇਖੋ ਤੁਸੀਂ ਕੰਧ ਦੇ ਵਿੱਚੋਂ ਉੱਗਿਆ ਆ ਉਸ ਸੀਮੈਂਟਡ ਕੰਧ ਦੇ ਵਿੱਚੋਂ ਔਰ ਉਹਦੇ ਨਾਲ ਬਹੁਤ ਸੋਹਣੀਆਂ ਲੰਬੀਆਂ ਲੰਬੀਆਂ ਹਰੀਆਂ ਮਿਰਚਾਂ ਲੱਗੀਆਂ ਹੋਈਆਂ ਕਿਆ ਬਾਤ ਹੈ ਕਹਿੰਦੇ ਜ਼ਿੰਦਗੀ ਕਿਤੋਂ ਵੀ ਸ਼ੁਰੂ ਹੋ ਸਕਦੀ ਹੈ ਬਸ ਸਾਨੂੰ ਹੌਸਲਾ ਕਦੀ ਨਹੀਂ ਛੱਡਣਾ ਚਾਹੀਦਾ ਵਾਕਈ ਇਸ ਚੀਜ਼ ਦੀਆਂ ਗਵਾਹ ਨੇ ਜੀ ਇਹ ਮਿਰਚਾਂ ਔਰ ਇਹ ਬੂਟਾ ਔਰ ਇਹ ਤਸਵੀਰ ਕਿਆ ਬਾਤ ਹੈ। ਰਾਜਮਿੰਦਰ ਸਿੰਘ ਜੀ ਬਹੁਤ ਸੋਹਣਾ ਵਿਚਾਰ ਹੈ, ਬਿਲਕੁਲ ਸ਼ੁਰੂਆਤ ਕਦੇ ਵੀ ਕਿਤੋਂ ਵੀ ਹੋ ਸਕਦੀ ਹੈ, ਚਾਹੀਦਾ ਸਿਰਫ ਹੌਸਲਾ ਹੀ ਹੁੰਦਾ। ਬਹੁਤ ਵਧੀਆ ਜੀ, ਅੱਗੇ ਜਗਤਾਰ ਗਿੱਲ ਢੁੱਡੀਕੇ ਸਾਡੇ ਨਾਲ ਸ਼ਾਮਲ ਹੋ ਗਏ ਅੱਜ, ਤੇ ਢੁੱਡੀਕੇ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਬੜੀ ਉਡੀਕ ਰਹਿੰਦੀ ਹੁੰਦੀ ਹੈ ਤੁਹਾਡੇ ਵੀ ਸੁਨੇਹੇ ਦੀ, ਔਰ ਵਿਚਾਰ ਬਹੁਤ ਸੋਹਣਾ ਸਾਡੇ ਨਾਲ ਸਾਂਝਾ ਕਰਦੇ ਹੁੰਦੇ ਆ ਹਮੇਸ਼ਾ ਹੀ। ਕਹਿੰਦੇ ਗੁੱਸਾ ਇਕੱਲਾ ਆਉਂਦਾ ਸਭ ਕੁਝ ਲੈ ਜਾਂਦਾ, ਸਬਰ ਵੀ ਇਕੱਲਾ ਆਉਂਦਾ ਸਭ ਕੁਝ ਦੇ ਜਾਂਦਾ। ਸ਼ੁਭ ਸਵੇਰ ਦੋਸਤੋ। ਬਿਲਕੁਲ ਜੀ, ਦੋਨੋ ਚੀਜ਼ਾਂ ਸਹੀ ਨੇ। ਗੁੱਸਾ ਜਿਹੜਾ ਜੀ ਸਭ ਕੁਝ ਲੈ ਜਾਂਦਾ, ਪਰ ਉਹੀ ਹੈ ਕਿ ਕਾਬੂ ਪਾਉਣ ਦੀ ਜਿਹੜੀ ਇੱਕ ਆਦਤ ਬਣਾਉਣੀ ਆ ਉਹ ਬੜੀ ਜ਼ਰੂਰੀ ਹੁੰਦੀ ਆ ਔਰ ਬੜੀ ਮੁਸ਼ਕਲ ਬਣਦੀ ਹੈ। ਸੋ ਬਾਕੀ ਸਬਰ ਜਿਹੜਾ ਉਹ ਵੀ ਹੌਲੀ ਹੌਲੀ ਮੈਨੂੰ ਲੱਗਦਾ ਕਿ ਜਿੱਦਾਂ ਜਿੱਦਾਂ ਤੁਸੀਂ ਤਜਰਬੇ ਜ਼ਿੰਦਗੀ ਦੇ ਵਿੱਚ ਹਾਸਲ ਕਰਦੇ ਜਾਂਦੇ ਹੋ, ਸਬਰ ਜਿਹੜੀ ਉਹ ਜ਼ਿੰਦਗੀ ਦਾ ਹਿੱਸਾ ਹੌਲੀ ਹੌਲੀ ਬਣਦਾ ਜਾਂਦਾ। ਬਹੁਤ ਬਹੁਤ ਧੰਨਵਾਦ, ਬਹੁਤ ਸੋਹਣੇ ਵਿਚਾਰ ਨਾਲ ਸਾਂਝ ਪਾਉਣ ਦੇ ਲਈ। ਅੱਗੇ ਸਾਡੇ ਨਾਲ ਰੁਪਿੰਦਰ ਸਿੰਘ ਗਿੱਲ ਵੀ ਸ਼ਾਮਲ ਹੋ ਗਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਹਿੰਦੇ ਸਾਡੇ ਵੱਲੋਂ ਗੁਰਫਤਿਹ ਤੁਹਾਨੂੰ ਜੀ, ਔਰ ਸ਼ੁਭ ਸਵੇਰ ਅਮਰਦੀਪ ਜੀ, ਬਰਾੜਵੀਰ ਜੀ ਨੂੰ ਵੀ ਸਤਿ ਸ੍ਰੀ ਅਕਾਲ ਜੀ। ਬਰਾੜ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰੁਪਿੰਦਰ ਸਿੰਘ ਗਿੱਲ
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
ਜੀ। ਸੋ ਬਹੁਤ ਬਹੁਤ ਧੰਨਵਾਦ ਰੁਪਿੰਦਰ ਜੀ, ਤੁਸੀਂ ਸਾਡੇ ਨਾਲ ਸਾਂਝ ਪਾਈਏ, ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹੋ ਜੀ। ਤੇ ਹੁਣ ਅੱਗੇ ਅਸੀਂ ਨਾ ਮੌਸਮ ਦੇ ਵੱਲ ਜ਼ਰੂਰ ਵਧੀਏ, ਤੇ ਬ੍ਰਾਂਡ ਸਾਹਿਬ ਆਪਾਂ ਜਾਣਨਾ ਚਾਹਾਂਗੇ ਤੁਹਾਡੇ ਐਡੀਲੇਡ ਦੇ ਵਿੱਚ ਮੌਸਮ ਕਿਹੋ ਜਿਹਾ ਚੱਲ ਰਿਹਾ।
ਬਿਲਕੁਲ ਜੀ, ਅੱਜ ਮੌਸਮ ਬੜਾ ਸਾਫ਼ ਹੈ ਐਡੀਲੇਡ ਦੇ ਵਿੱਚ, ਉਮੀਦ ਆ ਵੀ ਅੱਜ ਦਿਨ ਸਾਫ਼ ਸੁਥਰਾ ਲੱਗੂਗਾ ਕਿਉਂਕਿ ਕਈ ਦਿਨਾਂ ਤੋਂ ਜਿਹੜਾ ਐਡੀਲੇਡ ਦੇ ਵਿੱਚ ਬਰਸਾਤ ਤੇ ਬੱਦਲਬਾਈ ਬਣੀ ਰਹੀ ਆ, ਪਰ ਅੱਜ ਟੈਂਪਰੇਚਰ ਬੜਾ ਸਾਫ਼ ਸੁਥਰਾ ਤੇ ਮੋਸਟਲੀ ਸਨੀ ਹੈ, 13-21 ਡਿਗਰੀ ਦੇ ਵਿਚਕਾਰ ਜਿਹੜਾ ਟੈਂਪਰੇਚਰ ਰਹਿਣ ਦੀ ਜਿਹੜੀ ਆਸ ਆ ਜੀ।
ਜੀ, ਤੇ ਮੈਲਬਨ ਦੇ ਵਿੱਚ ਬ੍ਰਾਡ ਸਾਹਿਬ ਅੱਜ ਮੌਸਮ ਥੋੜਾ ਜਿਹਾ ਠੰਡਾ, ਕੱਲ ਵੀ ਥੋੜੀ ਬਹੁਤੀ ਬੂੰਦਾਬਾਂਦੀ ਜਿਹੜੀ ਆ, ਵਿੱਚ ਵਿੱਚ ਬਾਰਿਸ਼ ਜਿਹੜੀ ਆ ਹੁੰਦੀ ਰਹੀ ਹੈ, ਤੇ ਅੱਜ ਵੀ ਬੱਦਲਬਾਈ ਬਣੀ ਰਹਿਣੀ ਆ। 11 ਡਿਗਰੀ ਘੱਟ ਤੋਂ ਘੱਟ ਤੇ 17 ਡਿਗਰੀ ਵੱਧ ਤੋਂ ਵੱਧ ਤਾਪਮਾਨ ਮੈਲਬਨ ਦਾ ਅੱਜ ਦੱਸਿਆ ਜਾ ਰਿਹਾ, ਜਦਕਿ ਸਿਡਨੀ ਦੇ ਵਿੱਚ 18 ਡਿਗਰੀ ਘੱਟ ਤੋਂ ਘੱਟ, 21 ਡਿਗਰੀ ਵੱਧ ਤੋਂ ਵੱਧ ਜਿਹੜਾ ਤਾਪਮਾਨ ਜਾਣਾ, ਤੇ ਇੱਥੇ ਮੀਂਹ ਜਿਹੜਾ ਆ ਉਹ ਪੈ ਕੇ ਸਾਫ਼ ਹੋ ਜਾਣਾ ਜੀ ਮੌਸਮ। ਤੇ ਬ੍ਰਿਸਬੇਨ ਦੇ ਵਿੱਚ ਅੱਜ 16 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਜਾਣਾ, ਇੱਥੇ ਧੁੱਪ ਬਣੀ ਰਹਿਣੀ ਆ। ਸੋਹਣਾ ਜੀ ਮੌਸਮ, ਖੈਰ ਬ੍ਰਿਸਬੇਨ ਦੇ ਵਿੱਚ ਮੌਸਮ ਜਿਹੜਾ ਵਧੇਰੇ ਕਰਕੇ ਇਹੋ ਜਿਹਾ ਹੀ ਰਹਿੰਦਾ, ਗਰਮ ਹੀ ਹੁੰਦਾ ਜ਼ਿਆਦਾ। ਪਰਥ ਦੇ ਵਿੱਚ 17 ਡਿਗਰੀ ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਦੱਸੀ ਗਈ ਆ, ਇੱਥੇ ਵੀ ਧੁੱਪ ਬਣੀ ਰਹਿਣੀ ਆ। ਸੋਹਣਾ ਮੌਸਮ ਅੱਜ ਪਰਥ ਦੇ ਵਿੱਚ। ਸੋ ਐਡੀਲੇਡ ਦਾ ਤਾਂ ਤੁਸੀਂ ਦੱਸ ਹੀ ਦਿੱਤਾ, ਕੈਨਬਰਾ ਦੇ ਵਿੱਚ 6 ਡਿਗਰੀ ਘੱਟ ਤੋਂ ਘੱਟ, 22 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ। ਸੋ ਸ਼ੁਰੂਆਤ ਠੰਡੀ ਹੈ ਪਰ ਬਾਅਦ ਵਿੱਚ ਮੌਸਮ ਸੋਹਣਾ ਹੋ ਜਾਣਾ, ਧੁੱਪ ਬਣੀ ਰਹਿਣੀ ਹੈ। ਹੋਬਾਰਟ ਦੇ ਵਿੱਚ 8 ਡਿਗਰੀ ਹੈ, 15 ਡਿਗਰੀ ਤੱਕ ਜਾਣ ਦੀ ਸੰਭਾਵਨਾ। ਤੇ ਡਾਰਵਿਨ ਦੇ ਵਿੱਚ 25 ਡਿਗਰੀ ਤੋਂ ਲੈ ਕੇ 36 ਡਿਗਰੀ ਤੱਕ ਜਿਹੜਾ ਤਾਪਮਾਨ ਹੈ ਜੀ ਉਹ ਚਲੇ ਜਾਣਾ, ਸੋ ਉੱਥੇ ਧੁੱਪ ਬਣੀ ਰਹਿਣੀ ਹੈ। ਸੋ ਡਾਰਵਿਨ ਦੇ ਵਿੱਚ ਵੀ ਲਗਾਤਾਰ ਮੌਸਮ ਜਿਹੜਾ ਉਹ ਇਹੋ ਜਿਹਾ ਹੀ ਰਹਿੰਦਾ। ਤੇ ਇਹ ਸੀ ਜੀ ਸਾਡੇ ਸ਼ਹਿਰਾਂ ਦਾ ਮੌਸਮ, ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ। ਤੇ ਹੁਣ ਬ੍ਰਾਡ ਸਾਹਿਬ ਆਉਂਦੇ ਆ ਜੀ ਖਬਰਾਂ ਵੱਲ। ਸੋ ਖਬਰਾਂ ਤੋਂ ਵੀ ਪਹਿਲਾਂ ਅਸੀਂ ਜ਼ਰੂਰ ਆਪਣੇ ਦੋਸਤਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅੱਜ ਅਸੀਂ ਕੋਸ਼ਿਸ਼ ਕਰਾਂਗੇ ਖਬਰਾਂ ਦੇ ਸਿਲਸਿਲੇ ਤੋਂ ਬਾਅਦ ਇੱਕ ਖਾਸ ਜਿਹੜੀ ਗੱਲਬਾਤ ਆ ਉਹ ਕਰਨ ਦੀ, ਪਨਵੈਕ ਵਰਲਡ ਕਬੱਡੀ ਕੱਪ ਜਿਹੜਾ ਹੋਣ ਜਾ ਰਿਹਾ ਉਹਨਾਂ ਦੇ ਪ੍ਰਬੰਧਕਾਂ ਦੇ ਨਾਲ, ਤੇ ਜੇਕਰ ਉਹ ਸਾਡੇ ਨਾਲ ਅੱਜ ਸ਼ਾਮਲ ਹੋਏ ਤਾਂ ਉਸ ਬਾਬਤ ਵੀ ਜਾਣਕਾਰੀ ਅਸੀਂ ਸਾਂਝੀ ਕਰਾਂਗੇ। ਸੋ ਬ੍ਰਾਡ ਸਾਹਿਬ ਖਬਰਾਂ ਦੇ ਵਿੱਚ ਸਭ ਤੋਂ ਜਿਹੜੀ ਪਹਿਲੀ ਖਬਰ ਹੈ ਉਹ ਆ ਰਹੀ ਹੈ ਜੀ ਕਿ ਕਠੂਆ ਕਾਂਡ ਦੇ ਬਾਰੇ ਚ ਪਿਛਲੇ ਕਾਫੀ ਦਿਨਾਂ ਤੋਂ ਅਸੀਂ ਚਿੰਤਤ ਹੋ ਰਹੇ ਹਾਂ, ਔਰ ਕੱਲੇ ਭਾਰਤ ਦੇ ਵਿੱਚ ਹੀ ਨਹੀਂ ਭਾਰਤ ਤੋਂ ਬਾਹਰ ਵੀ ਇਸ ਕਾਂਡ ਨੂੰ ਲੈ ਕੇ ਦੁਨੀਆਂ ਦੇ ਹਿਰਦੇ ਜਿਹੜੇ ਬੁਲੁੰਦਰੇ ਗਏ ਆ। ਤੇ ਇਸ ਕਾਂਡ ਦੇ ਮੁਲਜ਼ਮਾਂ ਨੇ ਕਹਿੰਦੇ ਖੁਦ ਨੂੰ ਬੇਕਸੂਰ ਦੱਸਿਆ, ਤੇ ਉਹਨਾਂ ਨੇ ਅਦਾਲਤ ਦੇ ਅੱਗੇ ਨਾਰਕੋ ਟੈਸਟ ਦੀ ਮੰਗ ਵੀ ਕੀਤੀ ਹੈ ਜੀ।
ਜੀ ਜੀ, ਦੇਖੋ ਪਿਛਲੇ ਕੁਝ ਕੁ ਦਿਨਾਂ ਨੇ ਇਸ ਘਟਨਾਕ੍ਰਮ ਨੇ ਸਾਰੀ ਦੁਨੀਆਂ ਨੂੰ ਝੰਜੋੜ ਕੇ ਰੱਖਿਆ, ਬਹੁਤ ਖਤਰਨਾਕ ਵਰਤਾਰਾ ਹੋਇਆ। ਦੇਖੋ ਕੋਈ ਜੇ ਤਾਂ ਦੇਖਿਆ ਜਾਵੇ ਤਾਂ ਵਰਤਾਰਾ ਤਾਂ ਹਰ ਘੰਟੇ ਬਾਅਦ ਹੋ ਰਿਹਾ, ਜੇ ਐਵਰੇਜ ਕੱਢੀ ਜਾਵੇ ਇੰਡੀਆ ਦੀ ਤਾਂ ਸਭ ਤੋਂ ਵੱਡੀ ਤੌਰ ਦੇ ਉੱਤੇ ਨਿਕਲ ਕੇ ਆਉਂਦੀ ਹੈ ਬੱਚਿਆਂ ਨਾਲ ਜਿਹੜੀ ਧੱਕਾਸ਼ਾਹੀ ਹੁੰਦੀ ਹੈ ਉਹਦੇ ਮਾਮਲੇ 'ਚ। ਪਰ ਕੁਝ ਕੁ ਕੇਸ ਇਹੋ ਜਿਹੇ ਹੁੰਦੇ ਆ ਜਿਹੜੇ ਧੁਰ ਅੰਦਰੋਂ ਹਿਲਾ ਦਿੰਦੇ ਆ, ਜਿੱਥੇ ਬੰਦੇ ਨੂੰ ਵਿਸ਼ਵਾਸ ਹੁੰਦਾ ਉਹਨੂੰ ਛੱਡ ਉੱਥੇ ਜੇ ਟੁੱਟ ਜੇ ਤਾਂ ਉਹ ਜ਼ਿਆਦਾ ਖਤਰਨਾਕ ਹੁੰਦਾ। ਹੁਣ ਜਿਹੜੀ ਗੱਲ ਦੇ ਨੂੰ ਜੇ ਆਪਾਂ ਜੜ ਤੋਂ ਦੇਖੀਏ ਤਾਂ ਇਹਦਾ ਜੜ ਇਹ ਨਿਕਲ ਕੇ ਆ ਰਿਹਾ ਵੀ ਕੋਈ ਪਨਾਹਗੀਰ ਲੋਕ ਬੈਠੇ ਆ ਤੇ ਪਨਾਹਗੀਰਾਂ ਨੂੰ ਉੱਥੋਂ ਜਿਹੜੇ ਸਰਮਾਏਦਾਰ ਲੋਕ ਆ ਜੋ ਸਰਮਾਏ ਉਹਨਾਂ ਨੂੰ ਇਹ ਲੱਗਦਾ ਵੀ ਇਹ ਝੁੱਗੀਆਂ ਜਿਹੜੀਆਂ ਸਾਡੇ ਘਰਾਂ ਦੀ ਟੌਹਰ ਖਰਾਬ ਕਰ ਰਹੀਆਂ ਤੇ ਉਹਨਾਂ ਨੂੰ ਹਟਾਉਣ ਲਈ ਕੁਝ ਵੀ ਉਪਰਾਲਾ ਵਰਤਿਆ ਜਾ ਸਕਦਾ। ਸੋ ਇੱਥੇ ਇਹ ਗੱਲਾਂ ਤਾਰਾਂ ਚੁੱਕ ਕੇ ਸਾਹਮਣੇ ਆ ਰਹੀਆਂ। ਲੋਕ ਕਹਿ ਰਹੇ ਆ ਵੀ ਇਹਨਾਂ ਨੂੰ ਹਟਾਉਣ ਲਈ ਉਹਨਾਂ ਨਾਲ ਜਿਹੜਾ ਬਹੁਤ ਜ਼ਿਆਦਾ ਧੱਕਾ ਕੀਤਾ ਜਾਂਦਾ ਰਿਹਾ ਤੇ ਹੋ ਰਿਹਾ ਸੀ ਤੇ ਜਿਹਦੇ ਵਿੱਚ ਸਿੱਟੇ ਵਜੋਂ ਇਹ ਗੱਲ ਨਿਕਲ ਕੇ ਆਈ ਆ ਤੇ ਕੱਲ ਉਹਨਾਂ ਦੇ ਲੜਕੀ ਦੇ ਜਿਹੜੇ ਬਾਪ ਦੇ ਜਿਹੜੀ ਉਹ ਬਿਆਨ ਜੀ ਚ ਉਹ ਕਹਿ ਰਹੇ ਵੀ ਅਸੀਂ ਕੱਲ ਆਪਣੀ ਬੱਚੀ ਜਦੋਂ ਗੁੰਮ ਹੋਈ ਸਾਰੇ ਕਿਤੇ ਲੱਭ ਲਈ, ਅਸੀਂ ਸਿਰਫ ਕੱਲੇ ਮੰਦਰ ਚ ਹੀ ਨੀ ਲੱਭਣਗੇ, ਅਸੀਂ ਅਖੇ ਤਾਂ ਰੱਬ ਦਾ ਘਰ ਆ ਵੀ ਇੱਥੇ ਤੇੜਾ ਕੁਛ ਬੱਚੀ ਹੋਊਗੀ ਜਾਂ ਬੱਚੀ ਨੂੰ ਕੁਛ ਹੋਊਗਾ। ਤੇ ਹਾਲਾਂਕਿ ਇਹ ਜਿਹੜਾ ਸਾਰਾ ਕੁਛ ਹੋਇਆ ਹੀ ਮੰਦਰ ਦੇ ਗਲਿਆਰੇ ਚ ਜਾਂ ਮੰਦਰ ਦੇ ਕੋਲ ਹੋਇਆ ਜਾਂ ਉਹਨਾਂ ਜਗ੍ਹਾਵਾਂ ਤੇ ਹੋਇਆ। ਸੋ ਦੇਖੋ ਹੁਣ ਕਿੱਥੇ ਗਿਆ ਵਿਸ਼ਵਾਸ ਤੇ ਕਿਵੇਂ ਬੰਦਾ ਆਉਣ ਵਾਲੀਆਂ ਪੀੜੀਆਂ ਵੀ ਵਿਸ਼ਵਾਸ ਕਰ ਲੈਣਗੀਆਂ ਇਹਨਾਂ ਧਾਰਮਿਕ ਅਦਾਰਿਆਂ ਦਾ ਜਾਂ ਧਾਰਮਿਕ ਥਾਵਾਂ ਦਾ ਜਿੱਥੇ ਇਹ ਜੇ ਮਿਸਹੈਪਨਿੰਗਾਂ ਹੋ ਗਈਆਂ ਜਾਂ ਹੋ ਰਹੀਆਂ। ਸੋ ਕੁੱਲ ਮਿਲਾ ਕੇ ਜਿਹੜੀ ਇਹ ਘਟਨਾਕ੍ਰਮ ਆ ਬੜੀ ਤੇਜ਼ੀ ਨਾਲ ਬਦਲ ਰਿਹਾ। ਜਿਹੜੇ ਦੋਸ਼ੀ ਸੀ ਉਹ ਸਾਰੇ ਫੜ ਤਾਂ ਲਏ ਆ, ਸਰਕਾਰ ਦੇ ਉੱਤੇ ਪ੍ਰੈਸ਼ਰ ਬਣਿਆ, ਪਰ ਉਹ ਹਜੇ ਮੁਲਜ਼ਮ ਤੇ ਮੁਲਜ਼ਮ ਹੋਣ ਦੇ ਨਾਤੇ ਉਹ ਨਾਰਕੋ ਟੈਸਟ ਦੇ ਲਈ ਆਪ ਅਪੀਲ ਕਰ ਰਹੇ ਆ। ਉਹ ਕਹਿੰਦੇ ਸਾਡਾ ਨਾਰਕੋ ਟੈਸਟ ਕਰਾਇਆ ਜਾਵੇ। ਨਾਰਕੋ ਟੈਸਟ ਕੀ ਹੈ? ਨਾਰਕੋ ਟੈਸਟ ਹੈਗਾ ਜੀ ਝੂਠ ਫੜਨ ਵਾਲਾ ਟੈਸਟ, ਜਿਹਦੇ ਤਹਿਤ ਬੰਦੇ ਨੂੰ ਥੋੜਾ ਜਿਹਾ ਅਨਕੋਨਸ਼ੀਅਸ ਕਰਕੇ ਤੇ ਉਹਦੇ ਉਹਨੂੰ ਮਸ਼ੀਨ ਨਾਲ ਜੋੜ ਲਿਆ ਜਾਂਦਾ ਤੇ ਫਿਰ ਜੇ ਉਹਨੂੰ ਸਵਾਲ ਕੀਤੇ ਜਾਂਦੇ ਆ ਤੇ ਉਦੋਂ ਫਿਰ ਉਹਦੀਆਂ ਜਿਹੜੀਆਂ ਦਿਮਾਗ ਦੀ ਵੇਵਸ ਤੇ ਜਿਹੜੀਆਂ ਦਿਲ ਦੀਆਂ ਵੇਵਸ ਹੁੰਦੀਆਂ ਜਿਹੜੀਆਂ ਉਹਨਾਂ ਨੂੰ ਦੇਖਿਆ ਜਾਂਦਾ ਵੀ ਉਹ ਕਿਸ ਢੰਗ ਨਾਲ ਵਰਕ ਕਰਦੀਆਂ, ਕਿਉਂਕਿ ਜਦੋਂ ਕੋਈ ਵੀ ਬੰਦਾ ਝੂਠ ਬੋਲਦਾ ਉਹਦੀ ਬਾਡੀ ਆ ਜਿਹੜਾ ਉਹਦਾ ਉਨਾ ਸਾਥ ਨਹੀਂ ਦਿੰਦੀ ਜਿੰਨਾ ਸੱਚ ਬੋਲਣ ਵੇਲੇ ਦਿੰਦੀ ਆ। ਇਹ ਤੁਸੀਂ ਆਪਣੇ ਤੇ ਵੀ ਨੋਟ ਕਰਕੇ ਦੇਖ ਲਓ। ਤੁਸੀਂ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ, ਮੈਂ ਬਹੁਤ ਪਹਿਲਾਂ ਇਹ ਗੱਲ ਕੀਤੀ ਸੀਗੀ, ਕਿਸੇ ਬੰਦੇ ਨੇ ਮੈਥੋਂ ਨਾਰਕੋ ਟੈਸਟ ਦਾ ਪੁੱਛਿਆ ਸੀ ਵੀ ਨਾਰਕੋ ਟੈਸਟ ਵਾਲੀ ਮਸ਼ੀਨ ਕਿੱਦਾਂ ਤੇ ਕੀ ਆ, ਤਾਂ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਵੀ ਦੇਖੋ ਵੈਸੇ ਤਾਂ ਹਰ ਬੰਦੇ ਅੰਦਰ ਨਾਰਕੋ ਟੈਸਟ ਦੀ ਮਸ਼ੀਨ ਲੱਗੀ ਹੋਈ ਆ ਉਹਦੇ ਆਪਣੇ, ਪਰ ਪ੍ਰੋਬਲਮ ਤਾਂ ਇਹ ਆ ਵੀ ਉਹਨੂੰ ਬੰਦਾ ਪਰਖਦਾ ਨਹੀਂ, ਕਿਉਂਕਿ ਬੰਦੇ ਨੂੰ ਆਪ ਪਤਾ ਹੀ ਹੁੰਦਾ ਵੀ ਮੈਂ ਝੂਠਾ ਜਾਂ ਝੂਠ ਬੋਲ ਰਿਹਾ, ਇਸ ਕਰਕੇ ਉਹ ਮਸ਼ੀਨ ਦੇ ਜੋ ਮਾਇਨੇ ਨਹੀਂ ਰਹਿੰਦੇ ਤੇ। ਪਰ ਜੇ ਤੁਸੀਂ ਉਹਨੂੰ ਬਰੀਕੀ ਨਾਲ ਸੂਖਮ ਤਰੀਕੇ ਨਾਲ ਅਹਿਸਾਸ ਕਰਨਾ ਚਾਹੁੰਦੇ ਹੋ ਤਾਂ ਅਹਿਸਾਸ ਜ਼ਰੂਰ ਕਰ ਸਕਦੇ ਹੋ। ਜਦੋਂ ਤੁਸੀਂ ਝੂਠ ਬੋਲ ਰਹੇ ਹੋ, ਜਦੋਂ ਤੁਸੀਂ ਗਲਤ ਇਨਫੋਰਮੇਸ਼ਨ ਦੇ ਰਹੇ ਹੋ, ਤੁਹਾਡੀ ਤੁਸੀਂ ਆਪਣੀ ਬਾਡੀ ਨੂੰ ਸੂਖਮ ਤਰੀਕੇ ਨਾਲ ਮਹਿਸੂਸ ਕਰਕੇ ਦੇਖਿਓ ਵੀ ਉਹ ਕੀ ਕਰ ਰਹੀ ਆ। ਸੋ ਇਹੀ ਨਾਰਕੋ ਟੈਸਟ ਆ, ਇਹ ਇਸੇ ਢੰਗ ਨਾਲ ਹੀ ਬੰਦੇ ਦੀ ਸੂਖਮ ਰੂਪ ਚ ਬਾਡੀ ਆ ਨਾ, ਉਹ ਚ ਇੱਕ ਵੱਖਰੇ ਕਿਸਮ ਦੀ ਡਰ, ਚਰਨਾਹਟ, ਕੰਪਨ, ਉਹ ਚੀਜ਼ਾਂ ਸਾਰੀਆਂ ਮਹਿਸੂਸ ਹੋਣੀਆਂ ਤੁਹਾਨੂੰ ਆਪਣੇ ਆਪ ਨਾਲ ਜਦੋਂ ਤੁਸੀਂ ਕੋਈ ਮਿਸਬਿਹੇਵ ਕੁਝ ਵੀ ਗਲਤ ਕਰ ਰਹੇ ਹੋ ਜਿਹੜਾ ਕਿ ਤੁਸੀਂ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਇਹ ਨਾਰਕੋ ਟੈਸਟ ਲਈ ਜੇ ਹੁਣ ਮੁਲਜ਼ਮ ਅਪੀਲ ਕਰ ਰਹੇ ਆ ਵੀ ਅਸੀਂ ਮੁਲਜ਼ਮ ਨਹੀਂ ਹਾਂ, ਸਾਨੂੰ ਨਾਰਕੋ ਟੈਸਟ ਕੀਤਾ ਜਾਵੇ ਤੇ ਅਸੀਂ ਸਾਫ਼ ਸੁਥਰੇ ਹਾਂ। ਸੋ ਇਹ ਇੱਕ ਗੱਲ ਐਡੀ ਸੁਖਾਲੀ ਤਾਂ ਨਹੀਂ ਹੁੰਦੀ ਵੀ ਐ ਰੌਲਾ ਪਾਉਣਾ ਤੇ ਕਹਿਣਾ ਨਾਲ ਬੰਦਾ ਸਾਫ ਹੋ ਜਾਂਦਾ, ਤੇ ਜੇ ਕੋਈ ਬੰਦਾ ਇੰਨੇ ਜ਼ੋਰ ਦੇ ਕੇ ਕਹਿ ਰਿਹਾ ਵੀ ਮੇਰਾ ਕਰਾਇਆ ਜਾਵੇ ਟੈਸਟ, ਤਾਂ ਹੋ ਸਕਦਾ ਵੀ ਉਹ ਕਿਤੇ ਨਾ ਕਿਤੇ ਸਹੀ ਹੋਣ ਤੇ ਕੋਈ ਦੋਸ਼ੀ ਹੋਰ ਨਿਕਲ ਕੇ ਆ ਜੇ ਸਾਹਮਣੇ, ਕਿਉਂਕਿ ਅੱਜ ਕੱਲ ਫਿਲਮਾਂ ਤੇ ਅੱਜ ਕੱਲ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਬੰਦੇ ਨੂੰ ਪ੍ਰੇਰਿਤ ਕਰਦੀਆਂ ਤੇ ਉਹਨਾਂ ਨੂੰ ਤਰੀਕੇ ਦੱਸਦੀਆਂ ਵੀ ਕਿਵੇਂ ਕਿਵੇਂ ਗਲਤੀਆਂ ਕਰਨੀਆਂ, ਕਿਵੇਂ ਕਿਵੇਂ ਤੁਸੀਂ ਗਲਤ ਕੰਮਾਂ ਨੂੰ ਕਰਕੇ ਛੁਪਾ ਸਕਦੇ ਹੋ। ਕੱਲ ਹੀ ਕਿਸੇ ਇੱਕ ਫਿਲਮ ਡਾਇਰੈਕਟਰ ਨੇ ਕਿਹਾ ਜੀ ਇਹ ਜਿਹੜੀ ਬੱਚੀ ਆਸਪਾ ਨਾਲ ਹੋਇਆ ਇਹ ਸਾਰਾ ਘਟਨਾਕ੍ਰਮ ਮੇਰੀ ਫਿਲਮ ਦੇ ਵਿੱਚ ਆਲਰੇਡੀ ਦਰਜ ਕੀਤਾ ਹੋਇਆ ਸੀ, ਮੈਂ ਪਹਿਲਾਂ ਫਿਲਮ ਬਣਾਈ। ਸੋ ਪਤਾ ਨੀ ਤਾਂ ਉਹ ਹਿੱਕ ਠੋਕ ਕੇ ਇਸ ਦੀ ਵਡਿਆਈ ਮੰਨ ਰਿਹਾ ਸੀ ਵੀ ਮੈਂ ਤਾਂ ਪਹਿਲਾਂ ਹੀ ਦੱਸਤਾ ਸੀ, ਪਤਾ ਨੀ ਉਹਨੂੰ ਅਸੀਂ ਸਜ਼ਾ ਦਾ ਭਾਗੀਵਾਰ ਬਣਾਈਏ ਵੀ ਉਹਨੇ ਇਹ ਰਾਹ ਖੋਲੇ ਇਹੋ ਜਿਹੀਆਂ ਗੱਲਾਂ ਦਿਖਾਈਆਂ ਤੇ ਲੋਕਾਂ ਨੂੰ ਪ੍ਰੇਰਿਆ ਵੀ ਭਾਈ ਐਂ ਵੀ ਕੀਤਾ ਜਾ ਸਕਦਾ। ਸੋ ਇਹ ਕਹਿਣ ਦਾ ਭਾਵ ਇਹ ਆ ਵੀ ਇਹ ਜਿਹੜੀ ਘਟਨਾਕ੍ਰਮ ਜਿਹੜਾ ਵਾਪਰਿਆ ਕੁੱਲ ਮਿਲਾ ਕੇ ਜੋ ਕੁਛ ਵੀ ਹੋਇਆ ਉਹਦੇ ਹਲੇ ਤੱਕ ਅਸੀਂ ਕੱਲੇ ਅੰਦਾਜ਼ੇ ਹੀ ਲੱਗ ਰਹੇ ਆ ਤੇ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਵੀ ਜਿਹੜੇ ਦੋਸ਼ੀ ਫੜੇ ਗਏ ਕਿ ਇਹ ਸੱਚੀ ਦੋਸ਼ੀ ਆ ਕਿ ਇੱਕ ਹੋਰ ਜਿਹੜਾ ਜੁਰਮ ਹੋਣ ਜਾ ਰਿਹਾ, ਇੱਕ ਦੋਸ਼ੀਆਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋਸ਼ੀਆਂ ਮੰਨਿਓ। ਸੋ ਇਹ ਵੀ ਇੱਕ ਗੱਲ ਸਾਹਮਣੇ ਆਊਗੀ, ਕਿਉਂਕਿ ਮੈਂ ਇੱਕ ਬਿਆਨ ਦੇਖਿਆ ਸੀਗਾ ਇੱਕ ਪੁਲਿਸ ਵਾਲਾ ਜਿਹੜਾ ਇਹਦੇ ਚ ਇਨਵੋਲਵ ਆ ਤੇ ਜਿਹਦੇ ਤੇ ਦੋਸ਼ ਲਾਇਆ ਜਾਂਦਾ ਵੀ ਉਹਨੇ ਵੀ ਮਾੜਾ ਵਰਤਾਰਾ ਕੀਤਾ ਹੈ ਸਾਰੇ ਘਟਨਾਕ੍ਰਮ ਚ, ਤਾਂ ਉਹਦੀ ਮੰਗੇਤਰ ਦਾ ਕੱਲ ਬਿਆਨ ਸੀ, ਉਹ ਕੁੜੀ ਕਹਿ ਰਹੀ ਸੀ ਕਹਿੰਦੀ ਵੀ ਮੈਂ ਇੱਕ ਮੈਨੂੰ ਵਿਸ਼ਵਾਸ ਆ ਕਹਿੰਦੀ ਉਸ ਦੇ ਉੱਤੇ ਵੀ ਉਹ ਇਹੋ ਜਿਹਾ ਨਹੀਂ ਹੈ, ਪਰ ਮੈਂ ਫੇਰ ਵੀ ਉਹਦੀਆਂ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੂੰਗੀ ਤੇ ਜੇ ਉਹ ਮੇਰੇ ਨਾਲ ਗੱਲ ਕਰਨ ਦੇ ਵਿੱਚ ਮੈਨੂੰ ਮਹਿਸੂਸ ਹੋਇਆ ਸੱਚਾ ਤਾਂ ਮੈਂ ਉਹਦੇ ਸਾਫ ਕਲੀਨ ਹੋ ਕੇ ਨਿਕਲਣ ਤੱਕ ਦਾ ਇੰਤਜ਼ਾਰ ਕਰੂੰਗੀ ਤੇ ਨਹੀਂ ਮੈਂ ਕਿਤੇ ਹੋਰ ਵਿਆਹ ਕਰਾ ਲੂੰਗੀ। ਉਹਦਾ ਇੱਕ ਕੈਮਰੇ ਮੂਹਰੇ ਬਿਆਨ ਸੀ ਕੁੜੀ ਦਾ। ਸੋ ਉਹਨਾਂ ਚੀਜ਼ਾਂ ਕਈ ਵਾਰੀ ਬੰਦਾ ਜੇ ਹੁਣ ਕਿਸੇ ਨਾਲ ਵਿਚਰ ਰਿਹਾ ਤਾਂ ਪਤਾ ਲੱਗ ਹੀ ਜਾਂਦਾ ਵੀ ਇਹ ਬੰਦੇ ਦਾ ਕਿੱਥੇ ਜੇ ਸਟੇਟਸ ਆ ਜਾਂ ਕਿੱਥੋਂ ਕੁ ਤੱਕ ਗੇਰ ਸਕਦਾ। ਸੋ ਕੁੱਲ ਮਿਲਾ ਕੇ ਜਿਹੜੀ ਇੱਕ ਵੱਡੀ ਲਹਿਰ ਬਣੀ ਹੈ ਜੇ ਇਕੱਲੇ ਇਕੱਲੇ ਬੰਦੇ ਨੇ ਭਾਰਤ ਵਿੱਚੋਂ ਕਿ ਦੁਨੀਆਂ ਭਰ ਦੇ ਵਿੱਚੋਂ ਇਹ ਚੀਜ਼ਾਂ ਲੈ ਕੇ ਆਏ ਆ ਜਿਹਨੂੰ ਵੱਖਰੇ ਵੱਖਰੇ ਰੂਪ ਚ ਚਾਹੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਸਟੇਟਸ ਪਾਏ ਚਾਹੇ ਉਹਨਾਂ ਨੇ ਫੇਸਬੁੱਕਾਂ ਦੇ ਉੱਤੇ ਲਿਖਿਆ ਚਾਹੇ ਉਹਨਾਂ ਨੇ ਆਪਣੀਆਂ ਵਟਸਐਪ ਦੀਆਂ ਉਹ ਤਸਵੀਰਾਂ ਲਾਈਆਂ। ਮੈਂ ਕੱਲ ਹੀ ਦੇਖ ਰਿਹਾ ਸੀ ਵੀ ਕਿਸੇ ਇੱਕ ਦੂਰ ਦਰਾਡੇ ਦੇ ਏਅਰਪੋਰਟ ਦੇ ਉੱਤੋਂ ਮੈਨੂੰ ਕਿਸੇ ਨੇ ਫੋਟੋ ਭੇਜੀ ਹੈ ਖਿੱਚ ਕੇ ਤੇ ਕਹਿੰਦੇ ਜੀ ਦੇਖੋ ਵੀ ਸਾਡੇ ਵੀ ਜਿਹੜੀਆਂ ਇਹ ਚੀਜ਼ਾਂ ਨੂੰ ਕੋਈ ਬੰਦਾ ਸ਼ਰਟ ਪਾ ਕੇ ਜਾ ਰਿਹਾ ਸੀਗਾ ਤੇ ਉਸ ਸ਼ਰਟ ਦੇ ਵਿੱਚ ਸ਼ਰਟ ਦੇ ਪਿੱਛੇ ਲਿਖਿਆ ਸੀਗਾ ਵੀ ਜਿਹੜਾ ਭਾਰਤੀ ਗੱਲਾਂ ਨੂੰ ਜੇ ਕਹੀਏ ਤਾਂ ਉਹਦੇ ਵਿੱਚ ਇਹ ਲਿਖਿਆ ਸੀ ਵੀ ਭਾਈ ਜਿਹੜਾ ਜਿਹੜੀ ਇੰਡੀਆ ਨਾ ਉਹਦੇ ਵਿੱਚ ਵੂਮਨ ਆਰ ਨੋਟ ਵਰਦੀ ਐਜ ਕਾਓ ਇਨ ਇੰਡੀਆ। ਦੇਖੋ ਟੀ ਸ਼ਰਟ ਦੇ ਮਗਰੇ ਲਿਖ ਕੇ ਕੋਈ ਬੰਦਾ ਦੁਨੀਆਂ ਦੇ ਕਿਸੇ ਹੋਰ ਮੁਲਕ ਦੇ ਏਅਰਪੋਰਟ ਦੇ ਉੱਤੇ ਇਸਤਨਬੁਲ ਮੈਨੂੰ ਲੱਗਦਾ ਪੁਰਤਗਾਲ ਦੇ ਵਿੱਚ ਇਸਤਨਬੁਲ ਦੇ ਏਅਰਪੋਰਟ ਦੀ ਫੋਟੋ ਮੈਨੂੰ ਕੱਲ ਕਿਸੇ ਨੇ ਖਿੱਚ ਕੇ ਭੇਜੀ ਆ। ਤਾਂ ਹੁਣ ਦੇਖੋ ਦੁਨੀਆਂ ਭਰ ਦੇ ਵਿੱਚ ਇਹ ਲਹਿਰ ਬਣੀ ਆ ਤੇ ਉਸ ਲਹਿਰ ਦਾ ਇਹੀ ਕਾਰਨ ਆ ਵੀ ਉਹ ਇੱਕ ਵੱਡਾ ਘਿਨਾਉਣਾ ਅਪਰਾਧ ਹੋਇਆ। ਸੋ ਸਾਨੂੰ ਵੀ ਆਪਦੇ ਥਾਂ ਤੇ ਬਣਦਾ ਫਰਜ਼ ਨਿਭਾਉਣਾ ਚਾਹੀਦਾ ਜਿੰਨਾ ਕੁ ਅਸੀਂ ਪ੍ਰੈਸ਼ਰ ਪਾ ਸਕਦੇ ਹਾਂ ਸਾਨੂੰ ਪਾਉਣਾ ਚਾਹੀਦਾ। ਪਰ ਗੱਲ ਤਾਂ ਇਹ ਹੈ ਜੀ ਵੀ ਇਹ ਇੱਕ ਘਟਨਾ ਤਾਂ ਹਾਈਲਾਈਟ ਹੋ ਗਈ ਪਰ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾ ਵੀ ਆ ਜਿਹੜੀਆਂ ਹਰ ਰੋਜ਼ ਵਾਪਰਦੀਆਂ।
ਬਿਲਕੁਲ ਬਰਾੜ ਸਾਹਿਬ, ਔਰ ਉਹ ਜਿਹੜੀਆਂ ਘਟਨਾਵਾਂ ਮੈਨੂੰ ਲੱਗਦਾ ਸਾਹਮਣੇ ਵੀ ਨਹੀਂ ਆਉਂਦੀਆਂ। ਸੋ ਇਹ ਘਟਨਾ ਜਿਹੜੀ ਸਾਹਮਣੇ ਆਈ ਹੈ, ਪਰ ਇੱਥੇ ਹਮੇਸ਼ਾ ਦੀ ਤਰ੍ਹਾਂ ਹੁਣ ਵੀ ਬਹੁਤ ਸਾਰੇ ਸਵਾਲ ਜਿਹੜੇ ਜ਼ਰੂਰ ਖੜੇ ਹੋ ਜਾਂਦੇ ਆ, ਜਿਵੇਂ ਵਿਸ਼ਵਾਸ ਕਿਹਦੇ ਤੇ ਕੀਤਾ ਜਾਵੇ। ਜਿਵੇਂ ਹੁਣ ਜਿਹੜੇ ਮੁਲਜ਼ਮ ਹੈ ਉਹਨਾਂ ਨੇ ਨਾਰਕੋ ਟੈਸਟ ਦੀ ਮੰਗ ਕੀਤੀ ਹੈ, ਔਰ ਦੂਜੇ ਪਾਸੇ ਸ਼ੰਕੇ ਜਿਹੜੇ ਉਹ ਵੀ ਖੜੇ ਹੋ ਰਹੇ ਆ ਕਿ ਇਹ ਮੁਲਜ਼ਮ ਸਹੀ ਮੁਲਜ਼ਮ ਨੇ ਜਾਂ ਜਿਹੜੇ ਅਸਲ ਮੁਲਜ਼ਮ ਜਿਹੜੇ ਆ ਕੋਈ ਹੋਰ ਨੇ, ਜਾਂ ਫਿਰ ਜਿਹੜਾ ਇੰਨੇ ਘਿਨਾਉਣੇ ਢੰਗ ਦੇ ਨਾਲ ਧਰਮ ਦੀ ਆੜ ਦੇ ਵਿੱਚ ਜਿਹੜਾ ਇਹ ਸਾਰਾ ਕਾਰਾ ਕੀਤਾ ਗਿਆ, ਉਹ ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਸ਼ਰਮ ਬਹੁਤ ਸ਼ਰਮਸਾਰ ਕਰਨ ਵਾਲੀ ਗੱਲ ਹੈ ਸਾਰੇ ਹੀ ਭਾਈਚਾਰੇ ਦੇ ਲਈ ਵੀ, ਹਨਾ। ਪਰ ਇੱਥੇ ਸਵਾਲ ਫਿਰ ਉਹੀ ਖੜੇ ਹੁੰਦੇ ਆ ਕਿ ਵਿਸ਼ਵਾਸ ਜਿਹੜਾ ਆ ਉਹ ਕਿਹਦੇ ਤੇ ਕੀਤਾ ਜਾਵੇ, ਕਿਉਂਕਿ ਜਿਹੜੀਆਂ ਅਦਾਲਤਾਂ ਆ ਕਈ ਵਾਰ ਉਹ ਵੀ ਜਿਹੜਾ ਸਹੀ ਨਿਆਂ ਕਰਨ ਦੇ ਵਿੱਚ ਕਿਤੇ ਨਾ ਕਿਤੇ ਨਾ ਕਾਮਯਾਬ ਰਹਿੰਦੀਆਂ ਆ। ਇੱਕ ਹੋਰ ਜਿਹੜੀ ਅਗਲੀ ਖਬਰ ਆ ਉਹ ਵੀ ਬਿਲਕੁਲ ਸਾਡੇ ਅਦਾਲਤੀ ਸਿਸਟਮ ਦੇ ਉੱਤੇ ਹੀ ਆ, ਅਦਾਲਤੀ ਪ੍ਰਬੰਧ ਦੇ ਉੱਤੇ। ਸੋ ਇਹ ਹੈਗੀ ਆ ਜੀ ਕਿ ਸਾਲ 2007 ਦੇ ਵਿੱਚ ਮੱਕਾ ਮਸਜਿਦ ਵਿਸਫੋਟ ਹੋਇਆ ਸੀਗਾ। ਸੋ ਇਸ ਮਾਮਲੇ ਦੇ ਵਿੱਚ ਸਵਾਮੀ ਅਸੀਮਾਨੰਦ ਦੇ ਸਮੇਤ 5 ਮੁਲਜ਼ਮ ਜਿਹੜੇ ਸੀਗੇ ਉਹ ਵੀ ਗ੍ਰਿਫਤਾਰ ਕੀਤੇ ਹੋਏ ਸੀਗੇ ਤੇ ਉਹ ਜੇਲ੍ਹ ਦੇ ਵਿੱਚ ਸੀਗੇ, ਪਰ 11 ਸਾਲਾਂ ਬਾਅਦ ਹੁਣ ਉਹ ਫੈਸਲਾ ਆਇਆ ਤੇ 11 ਸਾਲਾਂ ਬਾਅਦ ਆਏ ਉਸ ਫੈਸਲੇ ਦੇ ਵਿੱਚ ਅਸੀਮਾਨੰਦ ਸਮੇਤ ਸਾਰੇ ਬਰੀ ਕਰ ਦਿੱਤੇ ਗਏ ਆ। ਸੋ 11 ਸਾਲਾਂ ਤੱਕ ਉਹ ਲੋਕ ਜੇਲ੍ਹ ਦੇ ਵਿੱਚ ਰਹੇ ਆ ਔਰ ਹੁਣ ਉਹ ਬਿਲਕੁਲ ਬੇਕਸੂਰ ਸਾਬਤ ਹੋ ਗਏ 11 ਸਾਲਾਂ ਬਾਅਦ। ਇਹੋ ਜਿਹੇ ਜਿਹੜੇ ਅਦਾਲਤੀ ਕਾਰਵਾਈ ਤੇ ਜਾਂ ਇਹੋ ਜਿਹੀਆਂ ਤੁਸੀਂ ਨਿਆਂ ਪ੍ਰਬੰਧ ਦੇ ਉੱਤੇ ਕੀ ਕਹੋਗੇ?
ਦੇਖੋ ਇਹ ਊਨ ਤਾਈਆਂ ਸਾਰੇ ਕਿਤੇ ਹੀ ਹੈ ਸਾਡੇ ਕਾਨੂੰਨ ਦੇ ਵਿੱਚ, ਭਾਵੇਂ ਲੱਖਾਂ ਸੋਧਾਂ ਹੋਊਗਾ ਪਰ ਕਾਨੂੰਨ ਜਿਹੜਾ ਗਵਾਹਾਂ ਦੇ ਸਿਰ ਤੇ ਚੱਲਦਾ, ਕਾਨੂੰਨ ਦੇ ਵਿੱਚ ਦਲੀਲਾਂ ਸੁਣੀਆਂ ਜਾਂਦੀਆਂ ਤੇ ਇਹ ਜਿਹੜਾ ਕੇਸ ਸੀ ਇਹ ਚ ਸਾਰੇ ਜਿਹੜੇ ਮੁਲਜ਼ਮ ਸੀ ਉਹ ਜੇਲ੍ਹ ਚ ਨਹੀਂ ਸੀ, ਉਹਨਾਂ ਦੇ ਤੇ ਕੇਸ ਚੱਲ ਰਿਹਾ ਸੀ, ਉਹਨਾਂ ਨੂੰ ਉਹ ਜ਼ਮਾਨਤ ਤੇ ਬਾਹਰ ਹੀ ਸੀਗੇ ਤਕਰੀਬਨ, ਥੋੜੀ ਥੋੜੀ ਸਜ਼ਾ ਥੋੜਾ ਥੋੜਾ ਚਿਰ ਜੇਲ੍ਹ ਚ ਲਾ ਕੇ ਉਹ ਬਾਹਰ ਸੀ, ਉਹਨਾਂ ਚ ਦੋ ਹੀ ਹੁਣ ਅੰਦਰ ਸੀਗੇ ਤੇ ਬਾਕੀ ਤਾਂ ਤਕਰੀਬਨ ਬਾਹਰ ਹੀ ਸੀ। ਹੁਣ ਕਈ ਵਾਰੀ ਕੀ ਹੁੰਦਾ ਘਟਨਾ ਦੇ ਮੁਤਾਬਕ ਫੈਸਲਾ ਲੈਂਦੀ ਆ ਅਦਾਲਤ ਤੇ ਜਿਹੜਾ ਮੁਲਜ਼ਮ ਉਹਨੂੰ ਬਾਹਰ ਨਹੀਂ ਛੱਡਦੀ ਕਿਉਂਕਿ ਉਹ ਪ੍ਰਭਾਵਿਤ ਕਰ ਸਕਦਾ ਹੁੰਦਾ ਦੂਜੀਆਂ ਚੀਜ਼ਾਂ ਨੂੰ। ਪਰ ਹੁਣ ਇਸ ਕੇਸ ਦੇ ਵਿੱਚ ਪਤਾ ਨਹੀਂ ਉਹਨਾਂ ਨੇ ਮੁਲਜ਼ਮ ਨੂੰ ਇੰਨਾ ਹਲਕਾ ਲਿਆ ਤੇ ਉਹਨਾਂ ਨੇ ਬਾਹਰ ਛੱਡਿਆ ਤੇ ਬਾਹਰ ਛੱਡਣ ਨਾਲ ਹੋ ਸਕਦਾ ਵੀ ਉਹਨਾਂ ਨੇ ਪ੍ਰਭਾਵਿਤ ਕੀਤਾ ਹੋਵੇ। 9 ਬੰਦੇ ਮਰੇ ਸੀ ਉਸ ਟਾਈਮ, 58 ਜ਼ਖਮੀ ਹੋਏ ਸੀ ਤੇ ਇਹ ਸਾਰੇ ਚੀਜ਼ਾਂ ਲਈ 54 ਮੌਕੇ ਦੇ ਗਵਾਹ ਭੁਗਤੇ ਸੀ, 54 ਗਵਾਹਾਂ ਨੇ ਬਿਆਨ ਦਿੱਤੇ ਸੀ ਵੀ ਭਾਈ ਆਹ ਕੁਛ ਹੋਇਆ। ਹੁਣ ਗਵਾਹਾਂ ਦੀ ਗੱਲ ਇਹ ਆ ਜਾਂਦੀ ਵੀ ਤੱਤੇ ਘਾਹ ਤਾਂ ਮੇਰੇ ਵਰਗਾ ਉੱਥੇ ਜਿਹੜਾ ਮੌਕਾ ਦੇਖਿਆ ਉੱਥੇ ਗਵਾਹ ਦੇਤਾ, ਗਵਾਹੀ ਦੇਤੀ, ਲਿਖਤਾ, ਪਰ ਜੋ 11-11 ਸਾਲ ਅਦਾਲਤਾਂ ਦੇ ਚੱਕਰ ਖਾਣੇ ਪੈਂਦੇ ਉਹ ਵੀ ਬਿਨਾਂ ਮਤਲਬ ਤੋਂ, ਜਿਹ ਚ ਕੋਈ ਉਹਨਾਂ ਦਾ ਲਾਗਾ ਦੇ ਗਏ ਨੀ, ਉਹਨੇ ਕੀ ਕਰਨਾ ਅਗਲੇ ਨੇ, ਤਾਂ ਉਹ ਅਗਲਾ ਕੀ ਕਰਦਾ ਵੀ ਜਾਂ ਤਾਂ ਪਿੱਛੇ ਹਟ ਜਾਂਦਾ ਵੀ ਆਪਦਾ ਨਾਂ ਵਾਪਸ ਲੈ ਲੈਂਦਾ ਗਵਾਹੀ ਤੋਂ, ਤੇ ਜਾਂ ਫਿਰ ਸਭ ਤੋਂ ਸੌਖਾ ਤਰੀਕਾ ਹੁੰਦਾ ਵੀ ਮੁੱਕਰ ਜਾਂਦਾ ਵੀ ਮੈਂ ਤਾਂ ਦੇਖਿਆ ਨੀ ਉਦੋਂ, ਮੈਂ ਤਾਂ ਉਹੀ ਕਹਿ ਬੈਠਾ। ਹੁਣ ਮੁੱਕਰਨ ਦੇ ਦੋ ਕਾਰਨ, ਇੱਕ ਕਾਰਨ ਤਾਂ ਮੁੱਕਰਨਾ ਹੈਗਾ ਵੀ ਬੰਦਾ ਆਪਦੀ ਹਰਾਸ਼ਮੈਂਟ ਤੋਂ ਡਰਦਾ ਮੁੱਕਰ ਗਿਆ ਵੀ ਆਪਾਂ ਇਹੋ ਜਿਹੇ ਚੱਕਰਾਂ ਤੋਂ ਲੈਣਾ ਕੀ ਆ, ਤੇ ਦੂਜਾ ਜਿਹੜਾ ਮੁੱਕਰਨ ਦਾ ਕਾਰਨ ਹੈਗਾ ਉਹਦੇ ਤੇ ਪ੍ਰੈਸ਼ਰ ਪਾ ਕੇ ਉਹਨੂੰ ਖਰੀਦ ਲਿਆ ਜਾਂ ਉਹਨੂੰ ਡਰਾ ਲਿਆ ਧਮਕਾ ਲਿਆ, ਤਾਂ ਉਹ ਵੀ ਇੱਕ ਕਾਰਨ ਹੋ ਸਕਦਾ। ਸੋ ਮੈਨੂੰ ਲੱਗਦਾ ਇਹੀ ਹੈ ਜੀ ਵੀ ਇਸ ਟਾਈਮ ਸੀਮਾਨੰਦ ਜਿਹੜੇ ਜਿਨ੍ਹਾਂ ਨੂੰ ਬਾਇੱਜ਼ਤ ਬਰੀ ਕੀਤਾ ਉਹ ਇਸ ਦੌਰਾਨ ਉਹਨਾਂ ਨੇ ਗਵਾਹਾਂ ਨੂੰ 54 ਗਵਾਹਾਂ ਨੂੰ ਪ੍ਰਭਾਵਿਤ ਕਰਕੇ ਇਸ ਕੇਸ ਚ ਸਬੂਤਾਂ ਦੇ ਆਧਾਰ ਦੀ ਕਮੀ ਦਿਖਾਉਂਦੇ ਹੋਏ ਜਿਹੜੀ ਇਹਦਾ ਫੈਸਲਾ ਸੁਣ ਲਿਆ ਜੀ। ਪਰ ਇੱਕ ਇਹ ਚ ਹੈਰਾਨੀਜਨਕ ਗੱਲ ਇਹ ਆਈ ਆ ਵੀ ਹੋ ਸਕਦਾ ਇਹਦਾ ਪ੍ਰੈਸ਼ਰ ਪਿੱਛੋਂ ਪਿਆ ਹੋਵੇ, ਤੇ ਫੈਸਲਾ ਸੁਣਾਉਣ ਤੋਂ ਤੁਰਤ ਬਾਅਦ ਜਿਹੜੇ ਜੱਜ ਸਨ ਰਵਿੰਦਰ ਰੈਡੀ ਉਹਨਾਂ ਨੇ ਅਸਤੀਫਾ ਦਿੱਤਾ, ਜਿਹੜੇ ਕਿ ਇਸ ਕੇਸ ਦੇ ਜੱਜ ਸੀ, ਫੈਸਲਾ ਸੁਣਾਉਂਦੇ ਸਾਰ ਅਸਤੀਫਾ ਦਿੱਤਾ, ਭਾਵੇਂ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਵੀ ਇਸ ਕੇਸ ਨਾਲ ਉਹਦਾ ਕੋਈ ਸੰਬੰਧ ਨਹੀਂ। ਪਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਤਾਰਾਂ ਸਿਆਸੀ ਪ੍ਰੈਸ਼ਰ ਦੀਆਂ ਵੀ ਹੋ ਸਕਦੀਆਂ, ਹੋ ਸਕਦਾ ਭਾਜਪਾ ਮੰਨਿਓ ਨੂੰ ਆਦੇਸ਼ ਹੋਏ ਹੋਣ ਵੀ ਤੂੰ ਇਹ ਫੈਸਲਾ ਸੁਣਾ ਕੇ ਪਾਸੇ ਹੋ ਜਾ ਬਸ।
ਬਿਲਕੁਲ ਬਿਲਕੁਲ। ਸੋ ਇਹੀ ਜਿਹੜਾ ਪ੍ਰਬੰਧ ਹੈ ਇਹਦੇ ਉੱਤੇ ਹਮੇਸ਼ਾ ਸਵਾਲ ਉੱਠਦੇ ਆਏ ਔਰ ਉੱਠਦੇ ਰਹਿਣਗੇ। ਸੋ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁੱਕ ਗਏ। ਬਹੁਤ ਸਾਰੇ ਫੈਸਲੇ ਜਿਹੜੇ ਉਹ ਅਜੇ ਵੀ ਸੁਣਵਾਈ ਦੀ ਉਡੀਕ ਦੇ ਵਿੱਚ ਹੀ ਖੜੇ ਨੇ ਔਰ ਲੋਕ ਜਿਹੜੇ ਆ ਉਹ ਮੈਨੂੰ ਲੱਗਦਾ ਕਿ ਇਸ ਜਹਾਨ ਤੋਂ ਵੀ ਕੁਝ ਕਰ ਗਏ ਨੇ ਪਰ ਉਹਨਾਂ ਨੂੰ ਹਾਲੇ ਤੱਕ ਨਿਆਂ ਨਹੀਂ ਮਿਲਿਆ। ਸੋ ਬ੍ਰੈਡ ਸਾਹਿਬ ਸਾਡੇ ਨਾਲ ਨਾ ਕੁਛ ਦੋਸਤ ਵੀ ਜੁੜੇ ਨੇ, ਉਹਨਾਂ ਨੇ ਵੀ ਕੁਛ ਜਿਹੜੇ ਆਪਣੇ ਪੁਆਇੰਟਸ ਆ ਉਹ ਤੁਹਾਡੇ ਨਾਲ ਸਾਂਝੇ ਕਰਨੇ ਚਾਹੀਏ। ਜਗਤਾਰ ਗਿੱਲ ਟੁੱਟੀ ਕੇ ਹਾਂਗਕਾਂਗ ਵਾਲੇ ਉਹ ਸਾਡੇ ਨਾਲ ਇੱਕ ਵਾਰ ਫਿਰ ਸ਼ਾਮਲ ਹੋਏ ਨੇ, ਉਹਨਾਂ ਨੇ ਕੁਛ ਸਵਾਲ ਜਿਹੜੇ ਉਹ ਕੀਤੇ ਆ ਜੀ ਇਹਨਾਂ ਖ਼ਬਰਾਂ ਦੇ ਸੰਦਰਭ ਦੇ ਵਿੱਚ, ਜੇ ਇਜਾਜ਼ਤ ਹੋਵੇ ਤੇ ਆਪਾਂ ਉਹਨਾਂ ਦੇ ਵੀ ਸਵਾਲ ਲੈ ਲਈਏ ਜੀ। ਸਾਡੇ ਨਾਲ ਸਾਂਝੇ ਕਰ ਰਹੇ ਨੇ ਜੀ ਸਵਾਲ, ਕਹਿੰਦੇ ਜਦੋਂ ਦੇਸ਼ ਦੇ ਲੀਡਰ ਬਲਾਤਕਾਰੀਆਂ ਦੇ ਹੱਕ ਚ ਰੈਲੀਆਂ ਤੇ ਉੱਤਰ ਆਉਣ ਤਾਂ ਇਹ ਦੇਸ਼ ਦੀ ਸਿਆਸਤ ਕਿੱਧਰ ਨੂੰ ਜਾ ਰਹੀ ਹੈ, ਇਸ ਬਾਰੇ ਤੁਹਾਡਾ ਕੀ ਕਹਿਣਾ? ਤੇ ਅੱਗੇ ਕਹਿੰਦੇ ਆ ਕਿ ਇਹ ਸੁਨੇਹਾ ਕੱਲ ਵਾਲਾ ਹੀ ਆ, ਕਹਿੰਦੇ ਇਸ ਵਾਰ ਸਿੱਖ ਖੇਡਾਂ ਨੇ ਸਾਰੇ ਜਗਤ ਨੂੰ ਦਰਸਾ ਦਿੱਤਾ ਕਿ ਜੇ ਕਮੇਟੀ ਚ ਦਮ ਹੋਵੇ ਤਾਂ ਫੈਸਲੇ ਇਸ ਤਰ੍ਹਾਂ ਵੀ ਲਏ ਜਾ ਸਕਦੇ ਨੇ, ਨਹੀਂ ਤਾਂ ਅਕਸਰ ਸਮਝੌਤੇ ਹੋ ਜਾਂਦੇ ਨੇ। ਇਹ ਫੈਸਲਾ ਸਾਰੇ ਖੇਡ ਜਗਤ ਨੂੰ ਸੁਨੇਹਾ ਦੇ ਗਿਆ, ਖੇਡਣ ਵਾਲੇ ਵੱਡੇ ਨਹੀਂ ਹੁੰਦੇ, ਖੇਡਾਂ ਕਰਵਾਉਣ ਵਾਲੇ ਵੱਡੇ ਹੁੰਦੇ ਹਨ, ਹੋਰ ਕਮੇਟੀਆਂ ਵੀ ਇਸ ਤੋਂ ਪ੍ਰੇਰਣਾ ਲੈਣਗੀਆਂ। ਬਾਕੀ ਕਹਿੰਦੇ ਜੀ ਕਬੱਡੀ ਬਾਰੇ ਇਹ ਕਿ ਜੇਕਰ ਸੈਮੀ ਜਿੱਤੀਆਂ ਟੀਮਾਂ ਨੇ ਡਰੱਗ ਟੈਸਟ ਦੇਣ ਤੋਂ ਮਨਾ ਕੀਤਾ ਸੀ ਤਾਂ ਸੈਮੀ ਹਾਰੀਆਂ ਟੀਮਾਂ ਚ ਫਾਈਨਲ ਕਰਵਾਇਆ ਜਾ ਸਕਦਾ ਸੀ, ਇਸ ਬਾਰੇ ਕੀ ਸਮੱਸਿਆ? ਮੈਨੂੰ ਲੱਗਦਾ ਇਹ ਕੱਲ ਦੇ ਪ੍ਰੋਗਰਾਮ ਦੇ ਵਿਚ ਵੀ ਸਾਂਝੀ ਕੀਤੀ ਗਈ ਸੀਗੀ ਔਰ ਇਹਦਾ ਜਵਾਬ ਜਿਹੜਾ ਸੀ ਮੈਨੂੰ ਲੱਗਦਾ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਸੋ ਅੱਜ ਵੀ ਕੋਸ਼ਿਸ਼ ਕਰਦੇ ਆ ਜੀ। ਤੇ ਅੱਗੇ ਕਹਿੰਦੇ ਫਿਲਮ ਨਾਨਕ ਸ਼ਾਹ ਫਕੀਰ ਤੇ ਹੋਰ ਸਾਥੀਆਂ, ਮੇਰਾ ਮੰਨਣਾ ਹੈ ਕਿ ਉਹ ਸਿੱਖ ਇਤਿਹਾਸ ਨੂੰ ਹੋਰ ਸਾਖੀਆਂ ਸੋਰੀ ਮੇਰਾ ਮੰਨਣਾ ਹੈ ਕਿ ਉਹ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਲੰਬੀ ਸਾਜਿਸ਼ ਹੈ। ਸਿੱਖ ਧਰਮ ਚ ਕੋਈ ਐਸਾ ਪੈਮਾਨਾ ਨਹੀਂ ਜਿਸ ਨਾਲ ਕਿਸੇ ਕਲਾਕ੍ਰਿਤ ਨੂੰ ਮਾਪਿਆ ਜਾ ਸਕੇ ਕਿ ਉਹ ਸਾਡੇ ਧਰਮ ਦੇ ਕਾਇਦੇ ਕਾਨੂੰਨਾਂ ਤੇ ਪੂਰੀ ਉਤਰਦੀ ਹੈ ਜਾਂ ਨਹੀਂ। ਦੂਸਰਾ, ਅਕਾਲ ਤਖ਼ਤ ਦੇ ਜਥੇਦਾਰ ਦੀ ਨਿਯੁਕਤੀ ਦਾ ਪੈਮਾਨਾ ਹੋਣਾ ਚਾਹੀਦਾ। ਮੇਰਾ ਮੰਨਣਾ ਹੈ ਕਿ ਜਥੇਦਾਰ ਦੀ ਨਿਯੁਕਤੀ ਗੁਰੂ ਗ੍ਰੰਥ ਸਾਹਿਬ ਜੀ ਕਰਨ, ਨਾ ਕਿ ਇੱਕ ਇਨਸਾਨ ਜਾਂ ਸੰਸਥਾ ਜੀ। ਬਰਾੜ ਸਾਹਿਬ
ਦੇਖੋ ਜੀ, ਬਹੁਤ ਸਾਰੇ ਸਵਾਲ ਆ, ਪਰ ਇਹਨਾਂ ਸਵਾਲਾਂ ਚ ਪਹਿਲਾਂ ਤਾਂ ਮੈਂ ਦੱਸ ਦਿਆਂ ਜੀ ਵੀ ਸਿੱਖ ਖੇਡਾਂ ਵਾਲਾ ਪ੍ਰੋਸੈਸ ਸੀ ਜਿਹੜਾ ਉਹ ਆਪਣੇ ਮੰਨਿਓ ਅਸੀਂ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹਦੇ ਨਤੀਜੇ ਵੀ ਚੰਗੇ ਆ ਰਹੇ ਆ ਤੇ ਹਰ ਪਾਸਿਓਂ ਦੀ ਸਲਾਹਤਾ ਵੀ ਆ ਰਹੀ ਆ। ਦੂਜੀ ਜਿਹੜੀ ਸੈਮੀਫਾਈਨਲ ਹਾਰੀਆਂ ਜਿਹੜੀਆਂ ਟੀਮਾਂ ਸੀ ਉਹਨਾਂ ਵਿਚਾਲੇ ਮੈਚ ਤਾਂ ਨਹੀਂ ਹੋ ਸਕਿਆ ਕਿਉਂਕਿ ਇੱਕ ਟੀਮ ਤਾਂ ਗਰਾਊਂਡ ਚ ਆ ਗਈ ਸੀ ਫਾਈਨਲ ਵਾਲੀ, ਪਰ ਦੂਜੀ ਟੀਮ ਜਿਹੜੀ ਸੀ ਉਹ ਅਸੀਂ ਜਦੋਂ ਸੈਮੀਫਾਈਨਲ ਵਾਲੀ ਸੱਦੀ ਤਾਂ ਉਹਨੇ ਆਪਣੀ ਪਲੇਅਰ ਨਹੀਂ ਪੂਰੇ ਆ ਸਕੇ, ਉਹਨਾਂ ਦੇ ਸਿਰਫ 7 ਬੰਦੇ ਹੀ ਆ ਸਕੇ। ਸੋ ਇਸ ਕਰਕੇ ਕਿਤੇ ਨਾ ਕਿਤੇ ਜਿਹੜਾ ਮੈਚ ਨਹੀਂ ਹੋ ਸਕਿਆ ਕਿਉਂਕਿ ਐਸ ਪਰ ਲਾਅ ਮਿਨੀਮਮ 8 ਬੰਦੇ ਗਰਾਊਂਡ ਦੇ ਵਿੱਚ ਚਾਹੀਦੇ ਆ। ਸੋ ਦੂਜਾ ਜਿਹੜਾ ਲੋਕਾਂ ਦੇ ਵਿੱਚ ਰੋਸ ਸੀ ਉਹ ਲੋਕ ਵੀ ਉਹ ਜਦੋਂ ਮੈਚ ਸ਼ੁਰੂ ਹੋਇਆ ਤਾਂ ਉੱਠ ਕੇ ਚਲੇ ਗਏ, ਕਹਿੰਦੇ ਵੀ ਨਹੀਂ ਅਸੀਂ ਜਿਹੜੀ ਮੈਚ ਦੇਖਣ ਆਏ ਸੀ ਅਸੀਂ ਉਹੀ ਦੇਖਣਾ ਸੀ ਤੇ ਅਸੀਂ ਇਹ ਨਹੀਂ ਦੇਖਣਾ ਇਹਨਾਂ ਟੀਮਾਂ ਦੇ ਵਿੱਚ। ਸੋ ਉਸ ਟਾਈਮ ਜਿਹੜਾ 3 ਘੰਟਿਆਂ ਦੇ ਵੇਟਿੰਗ ਤੋਂ ਬਾਅਦ ਜਿਹੜਾ ਇਹ ਕੁਝ ਹੋਇਆ ਸੀ ਤਾਂ ਇਹ ਗੱਲਾਂ ਹੋਈਆਂ। ਪਰ ਕੁੱਲ ਮਿਲਾ ਕੇ ਜਿਹੜੀ ਸਾਨੂੰ ਜਿਹੜੀ ਚੀਜ਼ ਹੋਣੀ ਚਾਹੀਦੀ ਸੀ ਇਹਦਾ ਸਾਨੂੰ ਕੋਈ ਸ਼ਿਕਵਾ ਗਿਲਾ ਜਾਂ ਕੋਈ ਕਹਿ ਸਕਦੇ ਹਾਂ ਪਛਤਾਵਾ ਨਹੀਂ, ਵੀ ਗਲਤ ਹੋਇਆ ਜਾਂ ਕੀ ਹੋਇਆ, ਇੱਕ ਟਾਈਮ ਲੱਗਦਾ ਸੀ ਪਰ ਥੋੜੇ ਚਿਰ ਬਾਅਦ ਜਦੋਂ ਪਤਾ ਲੱਗਿਆ ਵੀ ਅਸੀਂ ਆਪਣੇ ਜਿਹੜੇ ਫਰਜ਼ਾਂ ਤੇ ਖੜੇ ਆ ਤੇ ਉਹ ਫਰਜ਼ ਅਸੀਂ ਆਪਦੇ ਨਿਭਾਤੇ ਆ ਜਿਹਦੀ ਜ਼ਿੰਮੇਵਾਰੀ ਸਾਡੇ ਤੇ ਲੋਕਾਂ ਨੇ ਪਾਈ ਸੀ ਜਾਂ ਸਾਡੇ ਤੋਂ ਆਸ ਰੱਖੀ ਸੀ। ਸੋ ਉਦੋਂ ਬਾਅਦ ਜਿਹੜੀ ਗੱਲ ਇਹਨਾਂ ਨੇ ਜਿਵੇਂ ਕੀਤੀ ਆ ਜੀ, ਦੂਜਾ ਮਸਲਾ
ਪਹਿਲਾ ਮਸਲਾ ਜਿਹੜਾ ਇਹਨਾਂ ਨੇ ਪੁੱਛਿਆ ਸੀ ਜੀ ਕਿ ਦੇਸ਼ ਦੇ ਲੀਡਰ ਬਲਾਤਕਾਰੀਆਂ ਦੇ ਹੱਕ ਚ ਰੈਲੀਆਂ ਤੇ ਉੱਤਰ ਆਏ ਆ ਤੇ ਇਹ ਦੇਸ਼ ਦੀ ਸਿਆਸਤ ਜਿਹੜੀ ਕਿੱਧਰ ਜਾ ਰਹੀ ਹੈ, ਕਹਿੰਦੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ?
ਦੇਖੋ ਰੈਲੀਆਂ ਤਾਂ ਨਹੀਂ ਕੋਈ ਕਰ ਰਿਹਾ ਦੇਖਿਆ ਜਾਵੇ ਤਾਂ, ਪਰ ਐ ਵੀ ਜੋ ਸਿੱਧੇ ਰੂਪ ਚ ਕੋਈ ਹੈਲਪ ਕਰ ਰਹੇ ਆ ਤਾਂ ਉਹ ਗਲਤ ਹੀ ਆ। ਕੱਲ ਇੱਕ ਮੈਸੇਜ ਫਲੋਟ ਹੋ ਰਿਹਾ ਸੀਗਾ ਜਿਹਦੇ ਚ ਇੱਕ ਕਾਂਗਰਸੀ ਲੀਡਰ ਨੇ ਇੱਕ ਲਿੰਕ ਬਣਾ ਕੇ ਭੇਜੇ ਆ ਜਿਹਨੂੰ ਆਪਾਂ ਝੂਠ ਵੀ ਨੀ ਕਹਿ ਸਕਦੇ। ਉਹਨੇ 20 ਲਿੰਕ ਬਣਾ ਕੇ ਭੇਜੇ ਆ ਜਿਹ ਚ ਬੀਜੇਪੀ ਦੇ ਵੱਡੇ 20 ਲੀਡਰ ਕਿਸੇ ਨਾ ਕਿਸੇ ਰੂਪ ਚ ਰੇਪ ਦੇ ਕੇਸ ਦੇ ਵਿਚ ਫਸੇ ਹੋਏ ਆ ਤੇ ਜਾਂ ਉਹਨਾਂ ਤੇ ਕੇਸ ਚੱਲ ਰਿਹਾ ਤੇ ਉਹਦੇ ਚ ਉਹਨਾਂ ਨੇ ਲਿਖਿਆ ਸੀ ਵੀ ਕਿਉਂ ਨਾ ਆਪਾਂ ਇਹਦਾ ਨਾਂ ਬਦਲ ਕੇ ਬੀਜੇਪੀ ਯਾਨੀ ਕਿ ਭਾਰਤੀ ਜਨਤਾ ਪਾਰਟੀ ਥਾਂ ਤੇ ਬਲਾਤਕਾਰੀ ਜਨਤਾ ਪਾਰਟੀ ਰੱਖ ਦਈਏ ਤਾਂ ਕੀ ਗਲਤ ਹੈ ਇਹਦੇ ਵਿਚ? ਸੋ ਦੇਖੋ ਪ੍ਰੈਸ਼ਰ ਵਿਰੋਧੀਆਂ ਪਾਰਟੀਆਂ ਦਾ ਵੀ ਬਹੁਤ ਆ, ਏਡੀ ਵੱਡੀ ਗੱਲ ਕਹਿਣੀ ਜਾਂ ਕਰਨੀ ਵੀ ਇੱਕ ਵੱਡੀ ਮੁਹਿੰਮ ਬਣ ਸਕਦੀ ਹੈ, ਕਿਧਰੇ ਨੂੰ ਗੱਲ ਜਾ ਸਕਦੀ ਆ। ਪਰ ਕੁੱਲ ਮਿਲਾ ਕੇ ਜਦੋਂ ਸ਼ਾਸਨ ਆ ਜਾਂਦਾ ਨਾ ਹੱਥ ਚ ਤੇ ਸੱਤਾ ਆ ਜਾਂਦੀ ਆ ਤੇ ਉਦੋਂ ਬੰਦਾ ਅੰਨਾ ਹੋ ਜਾਂਦਾ। ਉਹੀ ਅੰਨਾਪਣ ਮੈਨੂੰ ਲੱਗਦਾ ਕਿਤੇ ਨਾ ਕਿਤੇ ਹੁਣ ਬੀਜੇਪੀ ਚ ਦਿਖਾਈ ਦੇ ਰਿਹਾ ਤੇ ਉਹ ਜ਼ੋਰ ਜਿੰਨੇ ਜ਼ੋਰ ਜ਼ਬਰਦਸਤੀ ਜਿੱਥੇ ਕਰ ਸਕਦੇ ਆ ਤੇ ਕਰ ਰਹੇ ਆ ਤੇ ਉਹਨਾਂ ਨੂੰ ਲੱਗਦਾ ਵੀ ਹਿੰਦੂ ਜਿਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਤੇ ਉਹ ਉਹਨਾਂ ਦੇ ਉੱਤੇ ਹਮੇਸ਼ਾ ਘੱਟ ਗਿਣਤੀ ਰਾਜ ਕਰਦੇ ਰਹੇ ਆ ਤੇ ਸੋ ਉਹਨਾਂ ਨੂੰ ਲੱਗਦਾ ਵੀ ਹੁਣ ਸਾਡੇ ਹੱਥ ਚ ਆਈ ਆ ਬਾਗਡੋਰ ਤੇ ਹੁਣ ਅਸੀਂ ਇਹਨੂੰ ਉਹਦਾ ਲਾਹਾ ਲਈਏ ਸੈਂਕੜੇ ਸਾਲਾਂ ਦਾ ਜਿਹੜਾ ਸਾਡੇ ਤੋਂ ਖੁੱਸਿਆ ਸੀ।
ਜੀ ਜੀ ਬਿਲਕੁਲ। ਤੇ ਬਾਕੀ ਇਹਨਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦੇ ਪੈਮਾਨੇ ਬਾਰੇ ਗੱਲ ਕੀਤੀ ਹੈ, ਕਹਿੰਦੇ ਮੇਰਾ ਮੰਨਣਾ ਜੀ ਨਿਯੁਕਤੀ ਗੁਰੂ ਗ੍ਰੰਥ ਸਾਹਿਬ ਜੀ ਕਰਨ ਨਾ ਕਿ ਇਨਸਾਨ ਜਾਂ ਸੰਸਥਾ।
ਦੇਖੋ ਕਿਤੇ ਨਾ ਕਿਤੇ ਸਾਡੇ ਨਾ ਜਿਹੜੇ ਇੱਥੇ ਇੱਕ ਬੜੀ ਅਜੀਬ ਸਥਿਤੀ ਪੈਦਾ ਹੋ ਜਾਂਦੀ ਆ ਤੇ ਕਈ ਵਾਰ ਇਹਦੇ ਚੋਂ ਲੋਕ ਇਹਨੂੰ ਕੰਟਰੋਵਰਸਲ ਵੀ ਬਣਾ ਸਕਦੇ ਆ, ਪਰ ਜਿਹੜਾ ਸੱਚ ਆ ਸੱਚ ਇਹ ਆ ਵੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਆ ਤੇ ਉਹਨਾਂ ਨੇ ਸ਼ਬਦੀ ਰੂਪ ਦੇ ਵਿੱਚ ਅਸੀਮ ਜਿਹਨੂੰ ਕਹਿ ਸਕਦੇ ਹਾਂ ਜਿਹਦੀ ਕੋਈ ਸੀਮਾ ਨਹੀਂ ਹੈ ਗਿਆਨ ਉਹਦੇ ਚ ਸਮੋ ਰੱਖਿਆ। ਅਖੀਰ ਗੁਰੂ ਸਾਹਿਬ ਨੇ ਜਿਹੜੇ ਇਹ ਫੈਸਲੇ ਆ ਉਹ ਤਾਂ ਇੱਕ ਇਨਸਾਨਾਂ ਤੇ ਛੱਡੇ ਆ, ਪਰ ਛਤਰਸ਼ਾਹ ਆ ਤੇ ਸੇਧ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਆ, ਠੀਕ ਹੈ ਨਾ? ਫੇਰ ਵੀ ਜਦੋਂ ਸੇਧ ਤੇ ਛਤਰਸ਼ਾਹ ਲੈ ਕੇ ਜੇ ਕੋਈ ਬੰਦਾ ਇਮਾਨਦਾਰੀ ਨਾਲ ਸਾਫ਼ ਨੀਅਤ ਨਾਲ ਫੈਸਲਾ ਕਰਦਾ ਤਾਂ ਉਹ ਸਹੀ ਚੁਣਿਆ ਜਾਊਗਾ। ਪਰ ਹੁਣ ਗੱਲ ਤਾਂ ਇਹ ਆ ਜਾਂਦੀ ਹੈ ਵੀ ਦਿਖਾਵੇ ਦੀ ਛਤਰਛਾਇਆ ਲੈਂਦੇ ਆ, ਦਿਖਾਵੇ ਦੀ ਸੇਧ ਲੈਂਦੇ ਆ ਗੁਰੂ ਸਾਹਿਬਾਨ ਤੋਂ। ਹੁਣ ਗੁਰੂ ਗ੍ਰੰਥ ਸਾਹਿਬ ਜੀ ਤਾਂ ਖੁਦ ਉੱਠ ਕੇ ਕਹਿ ਨਹੀਂ ਸਕਦੇ ਵੀ ਭਾਈ ਫਲਾਨੇ ਬੰਦੇ ਨੂੰ ਚੁਣ ਦਿਓ, ਉਹਨਾਂ ਤੋਂ ਤਾਂ ਅਸੀਂ ਗਾਈਡਲਾਈਨ ਲੈਣੀਆਂ ਵੀ ਸਾਡੀਆਂ ਗਾਈਡਲਾਈਨ ਕੀ ਆ, ਸਾਨੂੰ ਕੀ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ, ਕਿੱਥੇ ਕਿੱਥੇ ਕੀ ਹੋਣਾ ਚਾਹੀਦਾ। ਪਹਿਲੀ ਗੱਲ ਤਾਂ ਇਹ ਵੀ ਜਦੋਂ ਇਹੋ ਜੇ ਅਹੁਦੇ ਲਈ ਕਿਸੇ ਬੰਦੇ ਦਾ ਨੋਮੀਨੇਸ਼ਨ ਹੁੰਦੀ ਹੈ, ਕੋਈ ਬੰਦਾ ਨੋਮੀਨੇਟ ਕਰਦਾ ਤਾਂ ਉਦੋਂ ਸਾਨੂੰ ਉਹਨੂੰ ਬੰਦੇ ਨੂੰ ਆਪਣੇ ਆਪ ਨੂੰ ਇਸ ਤੇ ਪਰਖਣਾ ਚਾਹੀਦਾ ਵੀ ਕੀ ਮੈਂ ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਜਾਂ ਉਹਨਾਂ ਦੇ ਕਹੇ ਅਨੁਸਾਰ ਮੇਰੇ ਚ ਉਹ ਕੁਆਲਿਟੀਜ਼ ਹੈਗੀਆਂ, ਕੀ ਮੈਂ ਇਨਸਾਫ਼ ਕਰ ਪਾਊਂਗਾ। ਸੋ ਇਹ ਗੱਲਾਂ ਇੱਕ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ, ਪਰ ਦੂਜੇ ਪਾਸੇ ਆ ਜਾਂਦੀ ਹੈ ਵੀ ਜਿਹੜੀ ਸਿਆਸਤ ਆ ਉਹ ਸਿਆਸਤ ਸਾਡੇ ਸਾਨੂੰ ਤਾਂ ਕਹਿੰਦੀ ਹੈ ਵੀ ਤੁਸੀਂ ਗੁਰੂ ਸਾਹਿਬ ਤੋਂ ਮੰਨੋ ਜਾਂ ਉਹਨਾਂ ਦੀ ਛਤਰਛਾਇਆ ਚ ਰਹੋ, ਪਰ ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਤਾਂ ਉੱਤੇ ਆ, ਅਸੀਂ ਕੋਈ ਵੀ ਫੈਸਲੇ ਕਰ ਸਕਦੇ ਹਾਂ। ਸੋ ਇੱਥੇ ਮਾਰ ਪੈਂਦੀ ਹੈ ਜੀ।
ਜੀ ਬਿਲਕੁਲ। ਤੇ ਅੱਗੇ ਸਾਡੇ ਨਾਲ ਜਗਤਾਰ ਜੌਹਲ ਸਾਹਿਬ ਵੀ ਜੁੜੇ ਨੇ ਤੇ ਉਹਨਾਂ ਨੇ ਨਾ ਇੱਕ ਸਾਡੇ ਨਾਲ ਸਾਂਝੀ ਕੀਤੀ ਹੈ ਖਬਰ ਹੈ ਜੀ। ਯੋਗੀ ਆਦਿੱਤਿਆਨਾਥ ਕਾ ਕਹਿੰਦੇ ਫਿਰ ਗੈਰ ਜ਼ਿੰਮੇਦਾਰਾਨਾ ਬਿਆਨ। ਮੇਰੇ ਕੋਲ ਜਿਹੜਾ ਟਾਈਟਲ ਆ ਉਹ ਤਾਂ ਪੜ੍ਹ ਹੋ ਰਿਹਾ ਇੱਥੇ, ਪਰ ਜਿਹੜੀ ਖਬਰ ਆ ਉਹ ਕਾਫੀ ਧੁੰਦਲੀ ਹੈ ਤੇ ਮੈਂ ਖਬਰ ਨਹੀਂ ਪੜ੍ਹ ਪਾਵਾਂਗੀ। ਸੋ ਉਹਨਾਂ ਦੇ ਬਿਆਨ ਨੂੰ ਉਹਨਾਂ ਨੇ ਇਸ ਖਬਰ ਦੇ ਰਾਹੀਂ ਦੱਸਿਆ ਕਿ ਉਹਨਾਂ ਨੇ ਕਿਹਾ ਜੀ ਹਮਾਰਾ ਕਾਮ ਗਾਏ ਬਚਾਨਾ ਹੈ ਲੜਕੀ ਨਹੀਂ। ਸੋ ਯੋਗੀ ਆਦਿੱਤਿਆਨਾਥ, ਸੋ ਮੈਨੂੰ ਲੱਗਦਾ ਕਿ ਇਹੋ ਜਿਹੇ ਗੈਰ ਜ਼ਿੰਮੇਵਾਰਾਨਾ ਜਿਹੜੇ ਇਹ ਯੋਗੀ ਨੇ ਜਾਂ ਧਰਮ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਇਹੋ ਜਿਹੀਆਂ ਹਸਤੀਆਂ ਜੀ, ਇਹਨਾਂ ਨੂੰ ਜਾਂ ਤਾਂ ਬਿਲਕੁਲ ਬਾਹਰ ਕਰ ਦੇਣਾ ਚਾਹੀਦਾ ਕਿ ਇਹਨਾਂ ਦਾ ਧਰਮ ਦੇ ਨਾਲ ਮੈਨੂੰ ਲੱਗਦਾ ਨਹੀਂ ਹੈ ਕੋਈ ਵਾਸਤਾ, ਔਰ ਪੋਲੀਟੀਕਲੀ ਇਹ ਲੋਕ ਜਿਹੜੇ ਆ ਇਹ ਜ਼ਿਆਦਾ ਪ੍ਰਭਾਵਿਤ ਕਰ ਰਹੇ ਆ ਲੋਕਾਂ ਨੂੰ, ਦੁਨੀਆਂ ਨੂੰ, ਜਾਂ ਫਿਰ ਇਹਨਾਂ ਨੂੰ ਜਿਹੜੇ ਮੰਨਣ ਵਾਲੇ ਲੋਕ ਆ, ਹਨਾ। ਸੋ ਇੱਕ ਤਰ੍ਹਾਂ ਦਾ ਗਲਤ ਮੈਸੇਜ ਜਿਹੜਾ ਆ ਉਹ ਸੁਸਾਇਟੀ ਨੂੰ ਇਹਨਾਂ ਲੋਕਾਂ ਦੇ ਥਰੂ ਜਾ ਰਿਹਾ ਤੇ ਇਹੋ ਜਿਹੜੇ ਬਿਆਨ ਆ ਇਹ ਦੇ ਕੇ ਹਮੇਸ਼ਾ ਹੀ ਇਹੋ ਜਿਹੀਆਂ ਕਨਫਿਊਜ਼ਨ ਜਿਹੜੀਆਂ ਉਹ ਖੜੀਆਂ ਕਰਦੇ ਆ ਔਰ ਬੜੀਆਂ ਗੈਰ ਜ਼ਿੰਮੇਵਾਰਾਨਾ ਇਹੋ ਜਿਹੀਆਂ ਹਰਕਤਾਂ ਇਹਨਾਂ ਦੀਆਂ ਜੀ।
ਦੇਖੋ ਜਿਹੜਾ ਹੁਣ ਪ੍ਰਕੋਪ ਕਹੂੰਗਾ ਮੈਂ ਤਾਂ ਇੱਕ ਪਾਰਟੀ ਦਾ ਪ੍ਰਕੋਪ ਦੇਸ਼ ਦੇ ਉੱਤੇ ਇੰਨਾ ਕੁ ਵੱਧ ਗਿਆ ਵੀ ਉਹ ਆਪਦੀ ਮਰਜ਼ੀ ਨਾਲ ਜਿਹੜੀਆਂ ਚੰਮਦੀਆਂ ਚਲਾਉਣੀਆਂ ਉਹ ਚਲਾ ਰਹੀ ਹੈ ਇਸ ਟਾਈਮ, ਜੋ ਚਾਹੁੰਦੀ ਆ ਉਹ ਕਰਦੀ ਆ, ਜੋ ਦਿਖਾਉਣਾ ਚਾਹੁੰਦੀ ਆ ਉਹ ਦਿਖਾਉਂਦੀ ਆ, ਜੋ ਲੁਕਾਉਣਾ ਚਾਹੁੰਦੀ ਆ ਲੁਕਾਉਂਦੀ ਆ। ਸੋਸ਼ਲ ਮੀਡੀਆ ਜਾਂ ਸਿਟੀ ਜਰਨਲਿਜ਼ਮ ਕਿਤੇ ਨਾ ਕਿਤੇ ਬੋਲਣ ਦੀ ਕੋਸ਼ਿਸ਼ ਕਰਦਾ ਪਰ ਉਹਨੂੰ ਮਸਲ ਦਿੱਤਾ ਜਾਂਦਾ। ਕੱਲ ਇੱਕ ਵੀਡੀਓ ਸਾਹਮਣੇ ਆਈ ਸੀ, ਉਸ ਵੀਡੀਓ ਦੇ ਵਿੱਚ ਜੋਗੀ ਦਿੱਤੇ ਨਾਥ ਆਪਣੇ ਕਾਫਲੇ ਦੇ ਵਿੱਚ ਸੜਕ ਉੱਤੋਂ ਦੀ ਜਾ ਰਹੇ ਆ ਕਾਰ ਦਿੱਤੇ, ਤਾਂ ਥੋੜੇ ਜਿਹੇ ਲੋਕ ਉਹਨਾਂ ਦੇ ਮੂਹਰੇ ਹੋ ਕੇ ਤੇ ਉਹਨਾਂ ਦੀ ਐਡੀ ਵੱਡੀ ਵਿਰੋਧਤਾ ਤੇ ਉਹਨਾਂ ਦੇ ਖਿਲਾਫ ਨਾਰੇ ਲਾ ਰਹੇ ਆ, ਪਰ ਉਹਨਾਂ ਦੀ ਜਿਹੜੀ ਜੈਂਟ ਸਿਕਿਉਰਿਟੀ ਆ ਉਹਨਾਂ ਨੂੰ ਕੁੱਟ ਰਹੀ ਆ ਜਾਂ ਉਹਨਾਂ ਨੂੰ ਧੱਕੇ ਮਾਰ ਰਹੀ ਆ ਜਾਂ ਉਹਨਾਂ ਨੂੰ ਵਾਲਾਂ ਤੋਂ ਫੜ ਕੇ ਘੜੀਸ ਰਹੀ ਆ ਤੇ, ਪਰ ਕਿਸੇ ਵੀ ਚੈਨਲ ਨੇ ਉਹ ਉਹ ਦਿਖਾਈ ਨੀ ਕਿਉਂਕਿ ਸਾਰੇ ਚੈਨਲ ਇਸ ਟਾਈਮ ਮੋਦੀ ਭਗਤ ਆ ਤੇ ਇੱਕ ਮੁੱਖ ਮੰਤਰੀ ਦਾ ਇਸ ਢੰਗ ਨਾਲ ਇੱਕ ਗਰੁੱਪ ਵਿਰੋਧ ਕਰ ਰਿਹਾ ਉਹਦੀਆਂ ਵੀਡੀਓ ਫਲੋਟ ਹੋ ਰਹੀਆਂ, ਪਰ ਕੋਈ ਚੈਨਲ ਆ ਜਿਹੜਾ ਚੈਨਲ ਨੂੰ ਤਾਂ ਕਹਿੰਦੇ ਆ ਵੀ ਸਾਡੇ ਕੋਲ ਵਾਇਰਲ ਹੋਈ ਵੀਡੀਓ ਦਿਖਾਉਣੇ ਆ ਅਸੀਂ ਆਹ ਦਿਖਾਉਣੇ ਆ, ਪਰ ਉਹ ਕਿਉਂ ਨੀ ਦਿਖਾਈ ਕਿਉਂਕਿ ਉਹ ਸਿੱਧਾ ਭਾਜਪਾ ਦਾ ਇੰਟਰਸਟ ਸੀਗਾ। ਸੋ
ਜੀ ਬਿਲਕੁਲ
ਇਹੀ ਜਿਹੜੀ ਚੀਜ਼ ਆ ਵੀ ਜਿਹੜੀ ਸਟਰੋਂਗ ਓਪੋਜੀਸ਼ਨ ਦਾ ਹੋਣਾ ਜਾਂ ਬੈਲੈਂਸ ਹੋਣਾ ਸਰਕਾਰਾਂ ਦੇ ਵਿੱਚ ਉਹ ਜ਼ਿਆਦਾ ਲਾਜ਼ਮੀ ਆ। ਆਮ ਬੰਦੇ ਲਈ ਹਮੇਸ਼ਾ ਸਰਕਾਰ ਜੇ ਪੂਰੇ ਸੂਰੀਆਂ ਵੋਟਾਂ ਤੇ ਬਣੀ ਹੋਵੇ ਨਾ ਤਾਂ ਹੀ ਵਧੀਆ ਹੁੰਦੀ ਆ, ਜਦੋਂ ਸਰਕਾਰ ਜ਼ਿਆਦਾ ਵੱਡੇ ਬਹੁਮਤ ਲੈ ਕੇ ਬਣ ਜਾਏ ਨਾ ਉਦੋਂ ਬਾਅਦ ਆਮ ਬੰਦੇ ਦੀ ਵਾਲੀ ਕੁਝ ਫਾਇਦਾ ਨਹੀਂ ਹੁੰਦਾ ਉਹਦੇ ਤੋਂ।
ਜੀ ਬਿਲਕੁਲ ਬਰਾੜ ਸਾਹਿਬ, ਵੱਧਦੇ ਆ ਅਗਲੀ ਖਬਰ ਵੱਲ ਤੇ ਅਗਲੀ ਖਬਰ ਜਿਹੜੀ ਲੈਂਦੇ ਆ ਪੰਜਾਬ ਤੋਂ, ਤੇ ਪੰਜਾਬ ਤੋਂ ਖਬਰ ਆ ਰਹੀ ਹੈ ਕਿ ਸੂਬੇ ਭਰ ਦੇ ਵਿੱਚ 195 ਏਕੜ ਕਣਕ ਜਿਹੜੀ ਆ ਜੀ ਉਹ ਸੜ ਕੇ ਸਵਾਹ ਹੋਈ ਆ। ਜਲਾਲਾਬਾਦ ਤੇ ਗੁਰੂ ਹਰ ਸਹਾਈ ਦੇ ਵਿੱਚ ਹੀ ਇਕੱਲਾ ਇਥੋਂ ਦਾ ਜਿਹੜਾ ਇਲਾਕਾ 130 ਏਕੜ ਜਿਹੜੀ ਕਣਕ ਆ ਇਥੋਂ ਦੇ ਇਲਾਕੇ ਚ ਸੜੀ ਆ, ਤੇ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਜਿਹੜੀਆਂ ਸੂਬੇ ਦੇ ਵਿੱਚ ਥਾਵਾਂ ਆ ਜਿੱਥੇ ਕਣਕ ਜਿਹੜੀ ਆ ਜੀ ਉਹ ਸੜ ਕੇ ਸਵਾਹ ਹੋ ਗਈ ਆ। ਸੋ ਕਈ ਜਗ੍ਹਾ ਸ਼ਾਰਟ ਸਰਕਟ ਕਾਰਨ ਸੜੀ ਆ ਜੀ, ਤੇ ਬਹੁਤ ਥਾਂ ਤੇ ਇਹੋ ਜਿਹੜਾ ਨੁਕਸਾਨ ਹੈ ਪੰਜਾਬ ਦੇ ਵਿੱਚ ਹੋਣ ਦੀ ਜਿਹੜੀ ਖਬਰ ਹੈ ਉਹ ਆ ਰਹੀ ਹੈ।
ਦੇਖੋ ਇੱਕ ਬੜਾ ਕੁਦਰਤੀ ਵਰਤਾਰਾ ਤੇ ਇਹਦੇ ਤੋਂ ਸਾਨੂੰ ਬਚਣਾ ਵੀ ਕਾਫੀ ਔਖਾ ਕਿਉਂਕਿ ਜਿਹੜੇ ਇਸ ਰੁੱਤ ਦੇ ਵਿੱਚ ਕਿਤੇ ਨਾ ਕਿਤੇ ਕਿਤੇ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਤੇ ਦੂਜੇ ਪਾਸੇ ਜਿਹੜਾ ਕਣਕ ਆ ਜਿਹੜੀ ਉਹ ਬਰੂਦ ਵਰਗੀ ਹੁੰਦੀ ਆ, ਉਹਨੂੰ ਅੱਗ ਲੱਗਣੀ ਬਹੁਤ ਹੀ ਸੁਖਾਲੀ ਹੁੰਦੀ ਆ। ਸੋ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਮਿਲਣ ਕਾਰਨ ਤੇ ਉਹਦਾ ਇੱਕ ਇਹ ਵੱਡਾ ਕਾਰਨ ਹੋ ਜਾਂਦਾ ਵੀ ਤੁਸੀਂ ਜਿਹੜੀ ਕੋਈ ਇਹਨੂੰ ਬਚਾ ਹੀ ਨਹੀਂ ਸਕਦੇ ਕਿਸੇ ਢੰਗ ਨਾਲ। ਇੱਥੇ ਤਾਂ ਹੁਣ ਜੇ ਕਹੀਏ ਸੈਂਕੜੇ ਕਿੱਲਿਆਂ ਚ ਹੋਇਆ, ਭਾਵੇਂ ਇੱਕ ਕਿੱਲਾ ਵੀ ਜ਼ਿਮੀਦਾਰ ਲਈ ਬਹੁਤ ਚੱਲਣਾ ਔਖਾ ਜਦੋਂ ਪੁੱਤਾਂ ਵਾਂਗੂ ਪਾਲਿਆ ਹੁੰਦਾ। ਪਰ 2 ਸਾਲ ਪਹਿਲਾਂ ਜਿਹੜਾ ਸਾਊਥ ਆਸਟ੍ਰੇਲੀਆ ਦੇ ਵਿੱਚ ਅੱਗ ਲੱਗੀ ਸੀ ਜੀ ਕਣਕਾਂ ਨੂੰ, 85,000 ਹੈਕਟੇਅਰ, ਹੁਣ ਤੁਸੀਂ ਕਿੱਲੇ 2.5 ਗੁਣਾ ਕਿੱਲੇ ਕਰ ਲਓ, ਜਾਣੀ ਕਿ ਘੱਟੋ ਘੱਟ 2 ਲੱਖ ਕਿੱਲੇ ਦੇ ਲਾ ਕੇ ਜਿਹੜੀ ਉਹ ਕਣਕ ਆ ਸੜ ਕੇ ਸਵਾਹ ਹੋ ਗਈ ਸੀਗੀ। ਸੋ ਉਹ ਹੁਣ ਇਹਦੇ ਇਸ ਵਰਤਾਰੇ ਤੇ ਕਿਸੇ ਦਾ ਕੋਈ ਹੱਲ ਨਹੀਂ ਹੈਗਾ ਤੇ ਨਾ ਕੋਈ ਹੱਲ ਕੀਤਾ ਜਾ ਸਕੇ। ਪਰ ਕੁਦਰਤ ਤੋਂ ਅਸੀਂ ਅਰਦਾਸ ਦੁਆ ਮੰਗ ਸਕਦੇ ਹਾਂ ਤੇ ਜਾਂ ਜਿਹੜਾ ਰੱਖ ਰਖਾਵ ਹੁੰਦਾ ਕਈ ਵਾਰੀ ਰੱਖ ਰਖਾਵ ਬਿਜਲੀ ਦੀਆਂ ਤਾਰਾਂ ਟਰੈਕਟਰ ਮਸ਼ੀਨਰੀ ਦੀ ਕੋਈ ਉਹ ਜੀ ਸਾਂਭ ਸੰਭਾਲਣਾ ਜਾਂ ਕਿਸੇ ਨੇ ਲਾਪਰਵਾਹੀ ਨਾਲ ਬੀੜੀ ਸਿਗਰਟ ਪੀ ਕੇ ਸਿੱਟਤੀ, ਉਹ ਚੀਜ਼ਾਂ ਹੁੰਦੀਆਂ। ਪਰ ਕੁੱਲ ਮਿਲਾ ਕੇ ਇਹਨਾਂ ਨੂੰ ਚਾਹੁੰਦਾ ਕੋਈ ਨੀ ਹੁੰਦਾ ਇਹੋ ਜਿਹਾ ਵਰਤਾਰਾ ਹੋਵੇ ਜਾਂ ਹੋਣਾ ਚਾਹੀਦਾ, ਪਰ ਇਹਦੇ ਤੇ ਕੰਟਰੋਲ ਕਾਫੀ ਔਖਾ।
ਜੀ ਜੀ ਬਿਲਕੁਲ ਬਰਾੜ ਸਾਹਿਬ, ਅਗਲੀ ਖਬਰ ਵੱਲ ਵੱਧਦੇ ਆ ਤੇ ਅਗਲੀ ਖਬਰ ਹੈ ਜੀ ਕਿ ਗੈਂਗਸਟਰ ਦਿਲਪ੍ਰੀਤ ਨੇ ਮੁੜ ਹਮਲੇ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਆ, ਔਰ ਇਸ ਬਾਬਤ ਸਾਡੇ ਸਰੋਤਿਆਂ ਨੇ ਵੀ ਅਪਡੇਟ ਜਿਹੜੀ ਆ ਇਸ ਖਬਰ ਬਾਬਤ ਮੰਗੀ ਆ। ਸੋ ਇਸ ਖਬਰ ਬਾਬਤ ਇਹੀ ਆ ਰਿਹਾ ਜੀ ਕਿ ਪਰਮੀਸ਼ ਹਮਲਾ ਮਾਮਲਾ ਜਿਹੜਾ ਆ ਉਹਦੇ ਵਿੱਚ 500 ਗੋਲੀਆਂ ਚਲਾਉਣ ਦੀ ਜਿਹੜੀ ਧਮਕੀ ਆ ਉਹ ਵੀ ਦਿੱਤੀ ਗਈ ਆ ਗੈਂਗਸਟਰ ਵੱਲੋਂ। ਸੋ ਦਿਲਪ੍ਰੀਤ ਨੇ ਇਸ ਹਮਲੇ ਦੀ ਇੱਕ ਵਾਰ ਫਿਰ ਤੋਂ ਜਿਹੜੀ ਜ਼ਿੰਮੇਵਾਰੀ ਆ ਆਪਣੇ ਸਿਰ ਲਈ ਆ। ਜੀ ਬਰਾੜ ਸਾਹਿਬ
ਬਿਲਕੁਲ, ਕੱਲ ਮੈਂ ਦੇਖਿਆ ਸੀ ਕੁਝ ਇੱਕ ਸਿਰ ਫਿਰੇ ਲੋਕ ਪੁੱਠੀਆਂ ਸਿੱਧੀਆਂ ਜਿਹੜੀਆਂ ਵੀਡੀਓ ਪਾ ਕੇ ਤੇ ਉਹ ਇਸ ਨੂੰ ਧਰਮ ਦੇ ਨਾਲ ਜੋੜ ਕੇ ਮਸਲਾ ਬਣਾ ਰਹੇ ਸੀ, ਗਾਲਾਂ ਦੁੱਪੜ ਦੇ ਰਹੇ ਸੀ। ਮੈਂ ਉਹ ਨੌਜਵਾਨ ਜਿਹੜਾ ਕੁਛ ਕਰ ਰਿਹਾ ਸੀ ਉਹ ਦਿਖਾਈ ਦੇ ਰਿਹਾ ਸੀ ਵੀ ਉਹ ਨਸ਼ੇ ਚ ਆ,
ਤੇ ਕਿਸੇ ਨਾ ਕੁਛ ਉਹਨੇ ਖਾਧਾ ਤੇ ਉਹਨੂੰ ਪਤਾ ਨੀ ਲੱਗ ਰਿਹਾ ਵੀ ਉਹ ਕੀ ਬੋਲਣਾ ਤੇ ਕੀ ਬੋਲਣਾ। ਬਾਅਦ ਦੇ ਵਿੱਚ ਉਹਨੂੰ ਜਿੰਨੇ ਵੀ ਫੋਨ ਕੀਤੇ ਆ ਲੋਕਾਂ ਨੇ ਤੇ ਉਹਦੀ ਜਿਹੜੀ ਭਿੱਗੀ ਬਿੱਲੀ ਵਾਲੀ ਆਵਾਜ਼ ਬਾਅਦ ਚ ਵੀ ਸੁਣਾਈ ਦਿੰਦੀ ਆ ਜਾਂ ਬਾਅਦ ਚੋਂ ਨੰਬਰ ਹੀ ਬੰਦ ਕਰ ਗਿਆ ਜਿਹੜੇ ਉਦੋਂ ਇੱਕ ਠੋਕੇ ਨੰਬਰ ਦੱਸਦਾ ਸੀ। ਕੁੱਲ ਮਿਲਾ ਕੇ ਨਾ ਸਾਨੂੰ ਇਹ ਚੀਜ਼ਾਂ ਜਿਹੜੀਆਂ ਇਹ ਜਿਹੜਾ ਗੈਂਗਸਟਰ ਵਾਲਾ ਕੰਮ ਜਾਂ ਗਾਣਿਆਂ ਦੇ ਵਿੱਚ ਇੱਕ ਦੂਜੇ ਨੂੰ ਉਕਸਾਉਣਾ ਕਿਤੇ ਨਾ ਕਿਤੇ ਇਹ ਚੀਜ਼ਾਂ ਸਹੀ ਨਹੀਂ ਹੈ। ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਅਸੀਂ ਕੋਸ਼ਿਸ਼ ਕੀਤੀ ਆ ਕੰਟਰੋਲ ਕਰਨ ਦੀ ਕਰ ਰਹੇ ਹਾਂ, ਪਰ ਸਾਨੂੰ ਥੋੜਾ ਹੋਰ ਪ੍ਰੈਸ਼ਰ ਬਣਾਉਣਾ ਪੈਣਾ। ਹੁਣ ਜਿਹੜੀ ਕੱਲ ਵੀਡੀਓ ਚ ਗੱਲ ਆ ਰਹੀ ਸੀ ਵੀ ਤੂੰ ਹਿੰਦੂ ਆ ਜੇ ਆ ਵੋ, ਪਰ ਮੈਂ ਦੇਖੋ ਡਾਕਟਰ ਸਤੀਸ਼ ਵਰਮਾ ਨੂੰ ਬੜੇ ਨੇੜੇ ਤੋਂ ਜਾਣਦਾ। ਸਤੀਸ਼ ਵਰਮਾ ਖੁਦ ਹਿੰਦੂ ਆ, ਉਹਨਾਂ ਦੀ ਪਤਨੀ ਆ ਜਿਹੜੀ ਪਰਮ, ਤੇ ਉਹ ਜਿਹੜੇ ਇੱਕ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਆ, ਤੇ ਇਹਨਾਂ ਦਾ ਨਾਮ ਵੀ ਪਰਮ ਤੇ ਸਤੀਸ਼ ਦੇ ਦਾਨ ਨੂੰ ਜੋੜ ਕੇ ਪਰਮੇਸ਼ ਰੱਖਿਆ ਗਿਆ ਸੀ ਇਹਨਾਂ ਦਾ ਨਾਮ। ਬਹੁਤ ਸਾਰੇ ਸਾਲ ਪਹਿਲਾਂ ਜਦੋਂ ਇਸ ਵਿਸ਼ੇ ਤੇ ਗੱਲ ਹੋਈ ਮੇਰੀ ਡਾਕਟਰ ਸਾਹਿਬ ਕੋਲੇ ਮੇਰਾ ਜਾਣ ਆਉਣ, ਤਾਂ ਉਹ ਉਹਨਾਂ ਨੇ ਪਰਮੇਸ਼ ਦਾ ਨਾਂ ਦੱਸਿਆ। ਪਰ ਅਸੀਂ ਚਿੰਤਤ ਆ, ਮੈਂ ਕਿਸੇ ਵੇਲੇ ਜਰੂਰ ਜਦੋਂ ਵੀ ਹੁਣ ਮਿਲਦੇ ਆ ਜਾਂ ਗੱਲ ਜਰੂਰ ਕਰੂੰਗਾ, ਕਿਉਂਕਿ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਬਹੁਤ ਸਤੀਸ਼ ਵਰਮਾ ਨੂੰ ਕਲਚਰ ਬਾਰੇ ਜਾਂ ਕਲਚਰ ਦੀਆਂ ਐਕਟੀਵਿਟੀਜ਼ ਬਾਰੇ ਜੇ ਕਹੀਏ ਵੀ ਸਭ ਤੋਂ ਵੱਧ ਪੜ੍ਹੇ ਲਿਖੇ ਇਨਸਾਨ ਹੋ ਸਕਦੇ ਆ, ਕਿਉਂਕਿ ਮੈਂ ਉਹਨਾਂ ਦੀ ਲਾਇਬ੍ਰੇਰੀ ਦੇਖੀ ਹੈ ਤੇ ਹੁਣ ਤੱਕ ਮੈਂ ਦੁਨੀਆਂ ਦੀ ਸਭ ਤੋਂ ਵੱਡੀ ਇੰਡੀਵਿਜੁਅਲ ਲਾਇਬ੍ਰੇਰੀ ਦੇਖੀ ਹੈ ਕਿਸੇ ਬੰਦੇ ਦੀ, ਵੀ ਕਿਸੇ ਬੰਦੇ ਕੋਲ ਇੰਨੀਆਂ ਕਿਤਾਬਾਂ ਵੀ ਹੋ ਸਕਦੀਆਂ। ਤੇ ਉਹ ਉਹ ਇਹੋ ਜਿਹੇ ਇਨਸਾਨ ਕਈ ਵਾਰੀ ਏਦਾਂ ਹੁੰਦਾ ਵੀ ਫੇਲੀਅਰ ਰਹਿ ਜਾਂਦਾ ਹੁੰਦਾ ਜਾਂ ਦੀਵੇ ਥੱਲੇ ਹਨੇਰਾ ਹੋ ਜਾਂਦਾ ਹੁੰਦਾ, ਇਹ ਜੀ ਵੀ ਗੱਲ ਹੋ ਸਕਦੀ ਹੈ ਵੀ ਭਾਵੇਂ ਇਹ ਬੱਚਾ ਗੁਰਦਾਸ ਮਾਨ ਕੋਲੇ ਵੀ 2 ਸਾਲ ਰਹਿ ਕੇ ਆਇਆ, ਪਰ ਕੁਝ ਇੱਕ ਜਿਹੜੇ ਗਾਣਿਆਂ ਦੇ ਵਿੱਚ ਚੱਕਵਾਂਪਣ ਉਹ ਜਵਾਨੀ ਦਾ ਕਾਰਨ ਵੀ ਹੋ ਸਕਦਾ ਮੇਰੇ ਹਿਸਾਬ ਨਾਲ, ਵੀ ਜਵਾਨੀ ਕਾਰਨ ਇਹ ਚੱਕਵਾਂਪਣ ਹੋਵੇ। ਤੇ ਚਲੋ ਜੀ, ਚੱਕਵੇਂਪਣ ਬਣਾ ਇੱਥੇ ਹਿੱਟ ਵੀ ਨੀ ਹੁੰਦਾ ਬੰਦਾ, ਤੇ ਤਾਂ ਹੀ ਉਹ ਪਹਿਲਾਂ ਪਰਮੇਸ਼ ਨੂੰ ਇੱਥੇ ਰਹਿੰਦੇ ਨੂੰ ਇੰਨਾ ਚਿਰ ਹੋ ਗਿਆ ਸੀ, ਸਿਡਨੀ ਜੀ ਕਿਸੇ ਨੇ ਪਛਾਣਿਆ ਨੀ ਤੇ ਆ 4 ਚੱਕਵੇਂ ਲਿਖਣ ਨਾਲ ਉਹਨਾਂ ਨੂੰ ਪਛਾਣਿਆ ਗਿਆ। ਪਰ ਕੁੱਲ ਮਿਲਾ ਕੇ ਸਾਨੂੰ ਚਾਹੀਦਾ ਦੋਨੇ ਪੱਖਾਂ ਤੋਂ ਟਿਊਨ ਇਨ ਕਰਨਾ। ਸਾਡੇ ਸਾਡੇ ਕਲਾਕਾਰਾਂ ਨੂੰ ਵੀ ਚਾਹੀਦਾ ਵੀ ਉਹ ਗਾਉਣ ਨੂੰ ਬਹੁਤ ਕੁਛ ਪਿਆ, ਗਾਉਣ ਨੂੰ ਇੰਨੀਆਂ ਕੁ ਚੀਜ਼ਾਂ ਪਈਆਂ ਗਾਉਣ ਨੂੰ, ਜੇ ਤੁਸੀਂ ਮੰਨ ਲਓ ਗੁਣਗਾਣ ਸਾਡੇ ਯੋਧਿਆਂ ਦੇ ਨਹੀਂ ਕਰ ਸਕਦੇ, ਸਾਡੇ ਵੱਡੇ ਲੋਕਾਂ ਦੇ ਨਹੀਂ ਕਰ ਸਕਦੇ, ਤਾਂ ਤੁਸੀਂ ਪਿਆਰ ਮੁਹੱਬਤ ਦੀਆਂ ਗੱਲਾਂ ਤਾਂ ਕਰ ਸਕਦੇ ਹੋ ਨਾ, ਬੜੀਆਂ ਸਿੰਪਲ ਜਿਹੀਆਂ ਬੜੀ ਖੂਬਸੂਰਤ ਦੁਨੀਆਂ ਦੀਆਂ ਪਿਆਰ ਮੁਹੱਬਤ ਦੀਆਂ ਗੱਲਾਂ ਹੋ ਸਕਦੀਆਂ। ਜ਼ਰੂਰੀ ਤਾਂ ਨਹੀਂ ਹੁੰਦਾ ਵੀ ਮਰਜੂ ਮਾਰਜੂ ਚੱਕ ਦੂ ਫੱਟੇ ਚੱਕ ਦੂ ਇਹ ਗੱਲਾਂ ਹੋਣ, ਇਹ ਚੀਜ਼ਾਂ ਕਿਤੇ ਨਾ ਕਿਤੇ ਲੇਟਰ ਆਉਣ ਇਹ ਚੀਜ਼ਾਂ ਪ੍ਰਭਾਵਿਤ ਕਰਦੀਆਂ, ਤੇ ਉਹੀ ਪ੍ਰਭਾਵ ਮੈਨੂੰ ਇਹਦੇ ਵਿੱਚ ਦਿਖਾਈ ਦੇ ਰਿਹਾ ਵੀ ਆਪਸ ਵਿੱਚ ਜਿਹੜੀਆਂ ਗਾਣਿਆਂ ਰਾਹੀਂ ਲੜਨਾ, ਕਮੈਂਟੋ ਕਮੈਂਟੀ ਫੇਸਬੁੱਕਾਂ ਲਈ ਲੜਨਾ ਉਹਦੇ ਨਤੀਜੇ ਆ, ਪਰ ਇਹਨੂੰ ਜੋੜਿਆ ਜਾ ਰਿਹਾ ਧਰਮ ਨਾਲ। ਸੋ ਕੱਲ ਬਹੁਤ ਸਾਰੇ ਲੋਕਾਂ ਨੇ ਬੇਨਤੀ ਕੀਤੀ ਹੈ ਵੀ ਇਹਨੂੰ ਧਰਮ ਨਾਲ ਨਾ ਜੋੜਿਆ ਜਾਵੇ, ਉਹੀ ਅਸੀਂ ਕਹਿੰਦੇ ਹਾਂ ਵੀ ਪਲੀਜ਼ ਇਹਨੂੰ ਧਰਮ ਨਾਲ ਨਾ ਜੋੜੋ, ਇਹ ਇੱਕ ਇੰਡੀਵਿਜੁਅਲ ਆ, ਜੇ ਕਿਸੇ ਬੰਦੇ ਨੇ ਗਲਤ ਗਾਇਆ ਤਾਂ ਉਹਨੂੰ ਗਲਤ ਢੰਗ ਨਾਲ ਉਹਨੂੰ ਦੂਜੇ ਨੇ ਜੇ ਟ੍ਰੀਟ ਕਰਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਦੋਨਾਂ ਦੇ ਇੱਕ ਦੂਜੇ ਵੱਲੋਂ।
ਜੀ ਬਿਲਕੁਲ। ਤੇ ਵਧਿਆ ਜੀ ਅਗਲੀ ਖਬਰ ਵੱਲ, ਤੇ ਅਗਲੀ ਖਬਰ ਆ ਰਹੀ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਅਧਿਆਪਕਾਂ ਨੂੰ ਇੱਕ ਪੇਸ਼ਕਸ਼ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ ਨਵੇਂ ਢੰਗ ਦੇ ਨਾਲ ਉਹਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਕਿ ਉਹ ਆਪਣੇ ਬੱਚੇ ਜਿਹੜੇ ਆ ਉਹ ਸਰਕਾਰੀ ਸਕੂਲਾਂ ਦੇ ਵਿੱਚ ਜੇਕਰ ਪੜ੍ਹਾਉਣਗੇ ਤਾਂ ਇਹਦੇ ਲਈ ਉਹਨਾਂ ਨੂੰ ਮਨ ਪਾਉਂਦਾ ਜਿਹੜਾ ਸਟੇਸ਼ਨ ਆ ਉਹ ਤਬਾਦਲੇ ਦੇ ਲਈ ਦਿੱਤਾ ਜਾਊਗਾ। ਸੋ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਇਹ ਪੇਸ਼ਕਸ਼ ਜਿਹੜੀ ਹੈ ਜੀ ਕੀਤੀ ਗਈ ਹੈ ਅਧਿਆਪਕਾਂ ਨੂੰ, ਤੇ ਵਿਭਾਗ ਹੁਣ ਅਧਿਆਪਕਾਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜ੍ਹਾਉਣ ਲਈ ਪ੍ਰੇਰਿਤ ਕਰ ਰਿਹਾ ਤੇ ਵਿਭਾਗ ਨੇ ਨਵੀਂ ਤਬਾਦਲਾ ਨੀਤੀ 'ਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਕਿਹਾ ਜੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜ੍ਹਾਉਣ ਤਾਂ ਤਬਾਦਲੇ ਮੌਕੇ ਉਹਨਾਂ ਦਾ ਮਨ ਪਾਉਂਦਾ ਜਿਹੜਾ ਸਟੇਸ਼ਨ ਆ ਉਹ ਉਹਨਾਂ ਨੂੰ ਦਿੱਤਾ ਜਾਊਗਾ। ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਵੱਧ ਅੰਕ ਲਿਆਓ ਤੇ ਮਨ ਪਾਉਂਦਾ ਸਟੇਸ਼ਨ ਪਾਓ, ਤੇ ਮੈਨੂੰ ਲੱਗਦਾ ਕਿ ਇਹ ਇੱਕ ਢੰਗ ਆ ਆਪਣੇ ਅਧਿਆਪਕਾਂ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਵਿੱਚ ਵਧੀਆ ਜਿਹੜਾ ਇੱਕ ਪ੍ਰਭਾਵ ਬਣਾਉਣ ਦੇ ਲਈ। ਜੀ ਬਰਾੜ ਸਾਹਿਬ ਕੀ ਕਹਿਣਾ ਚਾਹੋਗੇ?
ਬਿਲਕੁਲ ਜੀ, ਇਹ ਇਹ ਹੋਣਾ ਚਾਹੀਦਾ ਸੀ, ਕਿਉਂਕਿ ਜਦੋਂ ਵੀ ਗ੍ਰੇਡ ਸਿਸਟਮ ਕਿਤੇ ਵੀ ਲਾਗੂ ਹੁੰਦਾ ਨਾ ਜਾਂ ਪੁਆਇੰਟ ਸਿਸਟਮ ਕਿਤੇ ਵੀ ਲਾਗੂ ਹੁੰਦਾ ਤਾਂ ਬੰਦਾ ਫਿਰ ਤਰਲੋ ਮੱਛੀ ਹੁੰਦਾ ਹੀ ਉਹ ਪੁਆਇੰਟ ਲੈਣ ਲਈ। ਸੋ ਇਹੀ ਚੀਜ਼ ਮੈਨੂੰ ਇੱਥੇ ਦਿਖਾਈ ਦੇ ਰਹੀ ਆ ਵੀ ਜਿਹੜਾ ਪੁਆਇੰਟ ਸਿਸਟਮ ਆ ਉਹ ਲਾਗੂ ਕੀਤਾ ਗਿਆ ਵੀ ਅਧਿਆਪਕ ਜੇ ਕਲਚਰਲ ਐਕਟੀਵਿਟੀਆਂ ਚ ਹਿੱਸਾ ਲੈਂਦਾ ਤਾਂ ਉਹਦੇ ਇੰਨੇ ਨੰਬਰ, ਜੇ ਸਪੋਰਟਸ ਐਕਟੀਵਿਟੀਆਂ ਚ ਲੈਂਦਾ ਇੰਨੇ ਨੰਬਰ, ਸਾਫ਼ ਸਫਾਈ ਚ ਲੈਂਦਾ ਤਾਂ ਇੰਨੇ ਨੰਬਰ, ਸੋ ਆਪਦੇ ਰੱਖ ਰਖਾਵ ਚ ਲੈਂਦਾ ਤਾਂ ਇੰਨੇ। ਇਹ ਸਾਰੀਆਂ ਚੀਜ਼ਾਂ ਜੇ ਲੋਕਾਂ ਨੇ ਜੋੜਨਗੇ ਇੱਕ ਦੂਜੇ ਨਾਲ ਤਾਂ ਇਹ ਜੋੜ ਕੇ ਫਿਰ ਉਹਦੇ ਚੋਂ ਨਿਕਲ ਕੇ ਆਉਣੀਆਂ ਗੱਲਾਂ ਵੀ ਹਾਂ ਭਾਈ ਵੀ ਇਹ ਚੀਜ਼ਾਂ ਦੇ ਨਾਲ ਨਾਲ ਆਪਾਂ
ਕਹਿ ਸਕਦੇ ਹਾਂ ਵੀ ਤੁਸੀਂ ਆਪਣੀ ਇੱਕ ਪੋਰਟਫੋਲੀਓ ਕਹਿ ਸਕਦੇ ਹਾਂ ਪੋਰਟਫੋਲੀਓ ਬਣਾ ਲਿਆ ਤੇ ਉਹ ਪੋਰਟਫੋਲੀਓ ਨਾਲ ਫਿਰ ਤੁਸੀਂ ਜਿਹੜਾ ਕਰ ਸਕਦੇ ਹੋ ਵੀ ਆਪਾਂ ਆਪਦਾ ਇੱਕ ਗ੍ਰਾਫ ਬਣਾ ਸਕਦੇ ਹੋ ਆਪਦੀ ਇੱਕ ਗ੍ਰੇਡ ਬਣਾ ਸਕਦੇ ਹੋ ਆਪਦਾ ਇੱਕ ਇਮੇਜ ਬਣਾ ਸਕਦੇ ਹੋ ਤੇ ਉਹ ਤੁਹਾਨੂੰ ਫਿਰ ਇਹ ਕਵੇ ਵੀ ਹਾਂ ਇਹ ਬੰਦਾ ਜਿੱਥੇ ਮਰਜ਼ੀ ਜਾਵੇ ਬਦਲੀ ਕਰਾ ਕੇ ਉੱਥੇ ਵੀ ਆਪਣਾ ਜਿਹੜਾ ਇਹ ਬਣਾਈ ਰੱਖੂਗਾ ਇਸ ਚੀਜ਼ ਨੂੰ ਸੋ ਮੈਨੂੰ ਲੱਗਦਾ ਇਹੀ ਇੱਕ ਕਾਰਨ ਜਿਹੜਾ ਇਹ ਲੈ ਕੇ ਆਉਂਦਾ ਇਹਨੂੰ ਇਹਨੂੰ ਇਸ ਨੂੰ ਇੰਟਰੋਡਿਊਸ ਕਰ ਰਹੇ ਆ ਤੇ ਇਹਦੇ ਨਾਲ ਇੱਕ ਜਿਹੜੇ ਬੱਚੇ ਆ ਜੇ ਅਕਸਰ ਕਹਿੰਦੇ ਆ ਵੀ ਆਪਣੇ ਬੱਚੇ ਅਸੀਂ ਪ੍ਰਾਈਵੇਟ ਸਕੂਲਾਂ ਚਲਾਉਣੇ ਆ ਤੇ ਲੋਕਾਂ ਨੂੰ ਕਹਿੰਦੇ ਵੀ ਸਰਕਾਰੀ ਚਲਾਓ ਸੋ ਉਹ ਵੀ ਇੱਕ ਨਾਲ ਉਹਦੇ ਤੇ ਵੀ ਕਾਬੂ ਹੋਊਗਾ ਵੀ ਬੱਚੇ ਆ ਜਿਹੜੇ ਉਹ ਸਾਰੇ ਫਿਰ ਆਪਦੇ ਬੱਚਿਆਂ ਨੂੰ ਜੇ ਸਰਕਾਰੀ ਸਕੂਲਾਂ ਚ ਲਾਉਣਗੇ ਤਾਂ ਮਿਆਰ ਵੀ ਉੱਚਾ ਚੱਕਿਆ ਜਾਊਗਾ ਸੋ ਚੰਗੀ ਸਕੀਮ ਆ ਜਿਹੜੀ ਲੈ ਕੇ ਆ ਰਹੇ
ਜੀ ਬਿਲਕੁਲ ਇਸ ਦੌਰਾਨ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਸਰੋਤੇ ਜੁੜੇ ਨੇ ਕੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਕਾਫੀ ਦੇਰ ਤੋਂ ਜੁੜੇ ਹੋਏ ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ ਸਾਨੂੰ ਦੋਨਾਂ ਨੂੰ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਗੁਰਵਿੰਦਰ ਜੀ ਤੇ ਸਪੈਸ਼ਲੀ ਕਹਿੰਦੇ ਮਿੰਟੂ ਜੀ ਨੂੰ ਵੀ ਕਹਿੰਦੇ ਜੀ ਜੀ ਕਹਿੰਦੇ ਆਫਟਰ ਲੌਂਗ ਲਿਸਨਿੰਗ ਲਾਈਵ ਅਦਰਵਾਈਜ਼ ਕਹਿੰਦੇ ਰੈਗੂਲਰ ਲਿਸਨ ਔਨ ਪੋਡਕਾਸਟ ਸੋ ਅੱਜ ਪਹਿਲੀ ਵਾਰ ਲਾਈਵ ਸੁਣ ਰਹੇ ਆ ਤੁਹਾਨੂੰ ਔਰ ਪੋਡਕਾਸਟ ਨਹੀਂ ਤਾਂ ਉਹਨਾਂ ਨੂੰ ਸੁਣਨਾ ਪੈਂਦਾ ਤੁਹਾਡਾ ਲਾਈਵ ਸੁਨੇਹਾ ਗਿਆ ਤੇ ਲਾਈਵ ਸਤਿ ਸ੍ਰੀ ਅਕਾਲ ਪਹੁੰਚੀ ਅੱਜ ਤੁਹਾਡੇ ਕੋਲ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਗੁਰਵਿੰਦਰ ਜੀ ਤੇ ਇਹਦੇ ਨਾਲ ਹੀ ਸਾਡੇ ਨਾਲ ਅੱਗੇ ਜੁੜੇ ਨੇ ਜੀ ਜਗਵੀਰ ਸਿਡਨੀ ਆਸਟ੍ਰੇਲੀਆ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਗੋਇੰਗ ਵੈਰੀ ਗੁੱਡ ਹੈਵ ਅ ਗੁੱਡ ਡੇ ਟੂ ਆਲ ਤੁਹਾਨੂੰ ਵੀ ਗੁੱਡ ਡੇ ਜੀ ਤੇ ਸਤਿ ਸ੍ਰੀ ਅਕਾਲ ਸਾਡੇ ਕੋਲ ਬਹੁਤ ਪਿਆਰ ਭਰੀ ਇਹਨਾਂ ਨੇ ਨਾ ਬਹੁਤ ਸੋਹਣਾ ਮੈਨੂੰ ਲੱਗਦਾ ਕਿ ਇੱਕ ਪਾਖਿਆ ਇੱਕ ਘਟਨਾ ਦੇ ਰੂਪ ਦੇ ਵਿੱਚ ਸਾਡੇ ਨਾਲ ਸਾਂਝਾ ਕੀਤਾ ਆ ਉਹ ਵੀ ਆਪਾਂ ਜ਼ਰੂਰ ਰੱਖਦੇ ਹਾਂ ਜੀ ਦੋਸਤਾਂ ਦੇ ਅੱਗੇ ਉਸ ਤੋਂ ਪਹਿਲਾਂ ਅਸੀਂ ਬਾਕੀ ਦੋਸਤਾਂ ਦੇ ਜਿਹੜੇ ਸੁਨੇਹੇ ਆ ਜ਼ਰੂਰ ਲੈ ਲਈਏ ਜਸਵੀਰ ਰੰਧਾਵਾ ਸਾਡੇ ਨਾਲ ਜੁੜੇ ਸੀ ਸਤਿ ਸ੍ਰੀ ਅਕਾਲ ਬੁਲਾਈ ਆ ਇਹਨਾਂ ਨੇ ਨਾ ਪਰਮੇਸ਼ ਵਰਮਾ ਬਾਰੇ ਅਪਡੇਟ ਮੰਗੀ ਸੀ ਸੋ ਅਸੀਂ ਉਹ ਦੇ ਚੁੱਕੇ ਹਾਂ ਪਰਥ ਤੋਂ ਸਾਡੇ ਨਾਲ ਸਾਂਝ ਬਣਾਈ ਹੈ ਤੁਸੀਂ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਗੁਰਦੀਪ ਸਿੰਘ ਸਾਡੇ ਨਾਲ ਅੱਗੇ ਜੁੜੇ ਨੇ ਤੇ ਵੀਡੀਓਜ਼ ਉਹਨਾਂ ਨੇ ਭੇਜੀਆਂ ਨੇ ਜੀ ਜਿਹੜੀ ਕਣਕਾਂ ਨੂੰ ਅੱਗ ਲੱਗੀ ਆ ਉਹਦੇ ਸੰਦਰਭ ਦੇ ਵਿੱਚ ਹੀ ਨੇ ਸਾਰੀਆਂ ਵੀਡੀਓਜ਼ ਤੇ ਇਹਦੇ ਨਾਲ ਹੀ ਕਹਿੰਦੇ ਭਾਜੀ ਉਹਦੀ ਨਿਊ ਵੀਡੀਓ ਆ ਗਈ ਆ ਉਹਨੇ ਮਾਫ਼ੀ ਮੰਗ ਲਈ ਆ ਮੇਰੇ ਖਿਆਲ ਦੇ ਵਿੱਚ ਪਰਮੇਸ਼ ਵਰਮਾ ਵਾਲੇ ਕੇਸ ਦੀ ਗੱਲ ਕਰ ਰਹੇ ਆ ਜੀ ਤੇ ਇਸ ਤੋਂ ਜੀ ਜੀ ਤੇ ਅੱਗੇ ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਸਾਹਿਬ ਵੀ ਜੁੜੇ ਨੇ ਗੁੱਡ ਮਾਰਨਿੰਗ ਬੁਲਾਈ ਇਹਨਾਂ ਨੇ ਆਪਾਂ ਨੂੰ ਤੇ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੈਰੀ ਗੁੱਡ ਮਾਰਨਿੰਗ ਤੇ ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਇਹਨਾਂ ਨੇ ਇੱਕ ਬਹੁਤ ਸੋਹਣਾ ਜਿਹਾ ਸੁਨੇਹਾ ਵੀ ਭੇਜਿਆ ਕਹਿੰਦੇ ਜਿਸ ਘਰ ਵਿੱਚ ਪਹਿਲਾਂ ਵੱਡਿਆਂ ਦੀ ਸਲਾਹ ਲਈ ਜਾਂਦੀ ਨਹੀਂ ਲਈ ਜਾਂਦੀ ਉਸ ਘਰ ਨੂੰ ਬਾਅਦ ਚ ਵਕੀਲਾਂ ਦੀ ਸਲਾਹ ਲੈਣੀ ਪੈਂਦੀ ਆ ਕਿਆ ਬਾਤ ਹੈ ਬਹੁਤ ਸਹੀ ਗੱਲ ਕੀਤੀ ਹੈ ਜੀ ਔਰ ਬਹੁਤ ਇਸ ਗੱਲ ਦੇ ਵਿੱਚ ਡੂੰਘਾਈ ਹੈ ਜੇਕਰ ਇਹਨੂੰ ਸਮਝਿਆ ਜਾਵੇ ਸੋ ਗੱਲ ਸਮਝਣ ਦੀ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਂਝ ਬਣਾਉਣ ਦੇ ਲਈ ਜੋਗਿੰਦਰ ਸਿੰਘ ਸੋਹੀ ਸਾਹਿਬ ਔਰ ਬਹੁਤ ਚੰਗਾ ਲੱਗਿਆ ਤੁਸੀਂ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋ ਯਾਦਾਂ ਜਿਹੜੀਆਂ ਸਿਰਨੀ ਖੇਡਾਂ ਦੀਆਂ ਅੱਜ ਸਾਨੂੰ ਭੁੱਲੀਆਂ ਨੇ ਔਰ ਤੁਸੀਂ ਇਸੇ ਤਰ੍ਹਾਂ ਸਾਨੂੰ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋ ਕੇ ਆਪਣੇ ਜਿਹੜੇ ਕੀਮਤੀ ਵਿਚਾਰ ਆ ਉਹ ਭੇਜਦੇ ਰਿਹਾ ਕਰੋ ਧੰਨਵਾਦ ਗੁਰਦੀਪ ਸਿੰਘ ਸਾਡੇ ਨਾਲ ਅੱਗੇ ਜੁੜੇ ਹੋਏ ਆ ਸੋ ਬਾਕੀ ਕਹਿੰਦੇ ਜਿਹਨੇ ਪਰਸੋਂ ਗਲਤ ਬੋਲਿਆ ਸੀ ਬਿਲਕੁਲ ਉਹਨਾਂ ਨੇ ਉਹੀ ਵੀਡੀਓ ਦੀ ਵੀ ਗੱਲ ਕੀਤੀ ਹੈ ਤੇ ਮੈਨੂੰ ਯਕੀਨ ਹੈ ਜੀ ਗੁਰਦੀਪ ਸਿੰਘ ਜੀ ਤੁਸੀਂ ਉਸੇ ਵੀਡੀਓ ਬਾਬਤ ਗੱਲ ਕਰ ਰਹੇ ਹੋ ਪਰਮੇਸ਼ ਵਰਮਾ ਦੇ ਕੇਸ ਦੇ ਵਿੱਚ ਜ਼ਰੂਰ ਦੱਸਿਓ ਸੋ ਹਰਿੰਦਰ ਸਿੰਘ ਅੱਗੇ ਸਾਡੇ ਨਾਲ ਜੁੜੇ ਨੇ ਹਰਿੰਦਰ ਸਿੰਘ ਨਨੂਆ ਬਲੈਕ ਟਾਊਨ ਸਿਡਨੀ ਤੋਂ ਸਤਿ ਸ੍ਰੀ ਅਕਾਲ ਅਮਰਦੀਪ ਜੀ ਮਿੰਟੂ ਬਾਈ ਜੀ ਤੇ ਸਰਬਜੀਤ ਜੀ ਤੇ ਕਹਿੰਦੇ ਸਾਰੇ ਹਰਮਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਗੋਇੰਗ ਵੈਰੀ ਵੈਲ ਧੰਨਵਾਦ ਜੀ ਅਸੀਂ ਤੁਹਾਡੇ ਸੁਨੇਹੇ ਜਿਹੜੇ ਆ ਜੀ ਉਹ ਨਾਲ ਨਾਲ ਲੈਂਦੇ ਜਾਵਾਂਗੇ ਤੇ ਅੱਗੇ ਅਸੀਂ ਖ਼ਬਰਾਂ ਦੇ ਵੱਲ ਵੀ ਵੱਧਦੇ ਹਾਂ ਕੁਛ ਹੋਰ ਜਿਹੜੀਆਂ ਖ਼ਬਰਾਂ ਆ ਉਹ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਬ੍ਰਾਟ ਸਾਹਿਬ ਅਗਲੀਆਂ ਖ਼ਬਰਾਂ ਜਿਹੜੀਆਂ ਨੇ ਉਹ ਅਸੀਂ ਥੋੜੀਆਂ ਜਿਹੀਆਂ ਅੰਤਰਰਾਸ਼ਟਰੀ ਖ਼ਬਰਾਂ ਦੇ ਵਿੱਚੋਂ ਲਵਾਂਗੇ ਸੋ ਕਹਿੰਦੇ ਜੀ ਰੂਸ ਨੇ ਤਿਆਰੀ ਸ਼ੁਰੂ ਕੀਤੀ ਹੈ ਜੰਗ ਦੀ ਸੋ ਸੀਰੀਆ ਦੇ ਵਿੱਚ ਉਹਨਾਂ ਨੇ ਟੈਂਕ ਤੇ ਰਾਡਾਰ ਜਿਹੜੇ ਆ ਭੇਜਿਆ ਸੋ ਹੋਰ ਵੀ ਹਮਲਾਵਰ ਜੰਗੀ ਸਮੱਗਰੀ ਜਿਹੜੀ ਆ ਉਹ ਭੇਜੀ ਗਈ ਹੈ ਸੋ ਰੂਸੀ ਜਲ ਸੈਨਾ ਬੇਸ ਤੋਂ ਦ ਬਲੂ ਪ੍ਰੋਜੈਕਟ 177 ਐਲੀਗੇਟਰ ਸ਼ਿਪ ਜਿਹੜਾ ਹੈ ਕਹਿੰਦੇ ਸੀਰੀਆ ਨੂੰ ਭੇਜਿਆ ਗਿਆ ਤੇ ਇਹਦੇ ਨਾਲ ਸੋਵੀਅਤ BTR-80 ਜੰਗੀ ਟੈਂਕ ਸੈਨਿਕਾਂ ਨੂੰ ਲਿਜਾਣ ਵਾਲੇ ਟੈਂਕ ਟਰੱਕ ਤੇ ਰਡਾਰ ਸਿਸਟਮ ਤੇ ਐਂਬੂਲੈਂਸ ਵੀ ਜਿਹੜੇ ਆ ਭੇਜੇ ਗਏ ਆ ਜੀ ਤੇ ਦੂਜੀ ਸ਼ਿਪ ਦੇ ਵਿੱਚ ਕਹਿੰਦੇ ਹਾਈ ਸਪੀਡ ਗਸ਼ਤੀ ਜੰਗੀ ਬੇੜੇ ਤੇ ਬ੍ਰਿਜ ਬਣਾਉਣ ਚ ਵਰਤੀ ਜਾਣ ਵਾਲੀ ਜਿਹੜੀ ਸਮੱਗਰੀ ਆ ਉਹ ਵੀ ਭੇਜੀ ਗਈ ਆ ਜੀ ਬ੍ਰਾਟ ਸਾਹਿਬ
ਜੀ ਜੀ ਦੇਖੋ ਪਿਛਲੇ ਦਿਨ ਜਿਹੜੇ ਰਸਾਇਣਿਕ ਹਮਲਿਆਂ ਦੀ ਸੀਰੀਆ ਦੇ ਵਿੱਚ ਗੱਲ ਹੋਈ ਤੇ ਉਹ ਡਰ ਦਾ ਕਾਰਨ ਬਣੀ ਸੀ। ਅਮਰੀਕਾ ਨੇ ਇੱਕ ਅਟੈਕ ਵੀ ਕੀਤਾ, ਅਮਰੀਕਾ ਦੇ ਜਿਹੜੇ ਸਹਿਯੋਗੀ ਮੁਲਕਾਂ ਨੇ ਫਰਾਂਸ ਵਗੈਰਾ ਨੇ ਰਲ ਕੇ ਸੀਰੀਆ ਦੇ ਉੱਤੇ। ਤੇ ਦੇਖੋ ਇਹ ਜਿਹੜਾ ਵਰਲਡ ਵਾਰ ਤੀਜੀ ਦੀਆਂ ਗੱਲਾਂ ਚੱਲਦੀਆਂ ਵੀ ਵਰਲਡ ਵਾਰ ਤੀਜੀ ਜਿਹੜੀ ਦਾ ਜਿਹੜਾ ਨੇੜੇ ਆ, ਜਿਹੜੇ ਢੰਗ ਨਾਲ ਜਿਹੜੇ ਹਥਿਆਰਾਂ ਦੀਆਂ ਗੱਲਾਂ ਹੋ ਰਹੀਆਂ ਜਾਂ ਜੋ ਕੁਛ ਹੋ ਰਿਹਾ ਉਹਦੇ ਢੰਗ ਨਾਲ ਇਹ ਲੱਗ ਰਿਹਾ ਵੀ ਉਹ ਨੇੜੇ ਆ, ਹੁਣ ਤੀਜੀ ਵਰਲਡ ਵਾਰ ਛੇਤੀ ਹੋ ਜਾਣੀ ਆ। ਪਰ ਅਸੀਂ ਸਾਡੇ ਕੋਲੇ ਤਾਂ ਇੱਕੋ ਹੀ ਆ ਵੀ ਇਸ ਚੀਜ਼ ਦਾ ਵਿੱਚੋਂ ਕੁਛ ਨੀ ਨਿਕਲਣਾ। ਹੁਣ ਅੱਗੇ ਹੁੰਦਾ, ਅੱਗੇ ਲੜਾਈ ਸੀ ਜਿਹੜੀ ਇੱਕ ਪੁਆਇੰਟ ਦੇ ਸੀ ਤੇ ਉਸ ਪੁਆਇੰਟ ਤੇ ਨੁਕਸਾਨ ਹੋਣਾ ਸੀ, ਹੁਣ ਦੁਨੀਆ ਤਬਾਹ ਹੋਊਗੀ ਕਿਉਂਕਿ ਮਰਦਾ ਕੀ ਨਾ ਕਰਦਾ, ਹਮੇਸ਼ਾ ਕਮਜ਼ੋਰ ਬੰਦਾ ਵੱਧ ਨੁਕਸਾਨ ਕਰ ਜਾਂਦਾ। ਤੇ ਜਿਹੜੇ ਗੈਸਾਂ ਜਾਂ ਹੋਰ ਆ, ਜੇ ਇੱਕ ਵਾਰੀ ਹਵਾ ਦੇ ਜ਼ਹਿਰ ਚ ਘੁਲ ਗਈਆਂ ਉਹ, ਤੇ ਉਹਨਾਂ ਨੇ ਉਹ ਗੈਸਾਂ ਨੇ ਕੋਈ ਇਹੋ ਜਿਹਾ ਫਿਲਟਰ ਨੀ ਲੱਗਿਆ ਜਾਂ ਕੋਈ ਇਹੋ ਜਿਹਾ ਰਡਾਰ ਨੀ ਲੱਗਿਆ ਜਿਹੜਾ ਉਹਨੂੰ ਰੋਕ ਲੂਗਾ, ਕੋਈ ਇਹੋ ਜਿਹੀ ਕੰਧ ਨੀ ਬਣੀ ਜਿਹੜੀ ਰੋਕ ਲੂਗੀ। ਤੇ ਇਸ ਕਰਕੇ ਉਹ ਦੁਨੀਆ ਭਰ ਦੀਆਂ ਜਿਹੜੀਆਂ ਕਈ ਜਨਰੇਸ਼ਨਸ ਨੂੰ ਖਤਮ ਕਰ ਦੇਣੀਆਂ। ਜਿਵੇਂ ਹਜੇ ਵੀ ਜਿਹੜਾ ਨਾਗਾਸਾਕੀ ਤੇ ਹੀਰੋਸ਼ੀਮਾ ਚ ਬੱਚੇ ਕਿੱਦਾਂ ਦੇ ਪੈਦਾ ਹੁੰਦੇ ਆ, ਭਵਾਲ ਦੇ ਵਿੱਚ ਕਿਹੋ ਜਿਹੀਆਂ ਚੀਜ਼ਾਂ ਪੈਦਾ ਹੁੰਦੀਆਂ ਗੈਸ ਨਾਲ। ਸੋ ਇਹਨਾਂ ਚੀਜ਼ਾਂ ਦਾ ਡਰ ਲੱਗਦਾ ਜੀ। ਇਹ ਕੁਝ ਇੱਕ ਲੋਕ ਆ ਜਿਹੜੇ ਜਿਨ੍ਹਾਂ ਨੂੰ ਅਸੀਂ ਕਹੀਏ ਆਪਣੀ ਹੋਂਦ ਲਈ ਜਾਂ ਆਪਣੇ ਲਈ ਇਹ ਕੁਛ ਕਰ ਰਹੇ ਆ, ਤੇ ਪਰ ਉਹਨਾਂ ਨੇ ਆਮ ਜਨਤਾ ਲਈ ਨੀ ਉਹ ਸੋਚ ਰਹੇ। ਆਮ ਜਨਤਾ ਲਈ ਜਿਨੋਂ ਤੱਕ ਨਹੀਂ ਸੋਚਦੇ ਉਦੋਂ ਤੱਕ ਇਹੀ ਕੁਛ ਹੀ ਹੋਣਾ
ਜੀ। ਬਿਲਕੁਲ। ਸੋ ਅਗਲੀ ਖਬਰ ਜਿਹੜੀ ਆ ਉਹ ਕਾਫੀ ਦੁਖਦਾਇਕ ਖਬਰ ਸੀ। ਪਿਛਲੇ ਦਿਨੀ ਹਰਪ੍ਰੀਤ ਕੌਰ ਜਿਹੜੀ ਕਿ ਨਿਊਜ਼ੀਲੈਂਡ ਦੀ ਵਸਨੀਕ ਸੀ, ਸੋ ਬਹੁਤ ਹੀ ਸਤਿਕਾਰਿਤ ਅਜੀਤ ਤੋਂ ਸਤਨਾਮ ਸਿੰਘ ਮਾਣਕ ਹੋਰਾਂ ਦੀ ਭਤੀਜੀ ਵੀ ਸੀ, ਸੋ ਉਹਦੀ ਦੁਖਦਾਈ ਮੌਤ ਹੋਈ ਹੈ ਤੇ ਕੱਲ ਉਹਨਾਂ ਦਾ ਸੰਸਕਾਰ ਜਿਹੜਾ ਜੀ ਉਹ ਕੀਤਾ ਗਿਆ ਅਕੋਟਰਾਵਾ ਸਿਮੈਂਟਰੀ ਦੇ ਵਿੱਚ। ਕਹਿੰਦੇ 2 ਵਜੇ ਉੱਥੇ ਸੰਸਕਾਰ ਹੋਇਆ ਤੇ ਕਾਫੀ ਗਮਗੀਨ ਜਿਹੜਾ ਮਾਹੌਲ ਸੀ ਉੱਥੇ ਉਤਪੰਨ ਹੋ ਗਿਆ। ਸੋ ਇਹ ਜਿਹੜਾ ਪਰਿਵਾਰ ਹੈ ਹਰਪ੍ਰੀਤ ਕੌਰ ਦਾ ਕਾਫੀ ਸਾਲਾਂ ਤੋਂ ਉੱਥੇ ਰਹਿ ਰਿਹਾ ਔਰ ਇਸ ਜਿਹੜੀ ਬੱਚੀ ਦੀ ਉਮਰ ਹੈ ਉਹ ਇਸ ਵੇਲੇ 22 ਸਾਲ ਸੀ। ਕਾਫੀ ਐਕਟਿਵ ਸੀ ਜੀ ਪੰਜਾਬੀ ਭਾਈਚਾਰੇ ਦੇ ਵਿੱਚ। ਸੋ ਨਿਊਜ਼ੀਲੈਂਡ ਸਿੱਖ ਸੁਸਾਇਟੀ ਵਲਿੰਗਟਨ ਦੇ ਪ੍ਰਧਾਨ ਨਿਰਮਲ ਸਿੰਘ ਤੇ ਪਰਮਜੀਤ ਸਿੰਘ ਸਾਬਕਾ ਪ੍ਰਿੰਸੀਪਲ ਤੇ ਅਧਿਆਪਕਾਂ ਤੇ ਸਕੂਲ ਦੇ ਜਿਹੜੇ ਵਿਦਿਆਰਥੀ ਉਹ ਸਾਰੇ ਹੀ ਬਾਕੀ ਰਿਸ਼ਤੇਦਾਰਾਂ ਦੇ ਨਾਲ ਸੱਜਣਾਂ ਦੇ ਨਾਲ ਉੱਥੇ ਸ਼ਾਮਲ ਸਨ ਜੀ।
ਦੇਖੋ ਜੀ ਸਤਨਾਮ ਮਾਨਕ ਦਾ ਨਾਂ ਸਾਰੀ ਦੁਨੀਆ ਜਾਣਦੀ ਆ। ਅਜੀਤ ਅਖਬਾਰ ਦੇ ਜਿਹੜੇ ਉਹ ਕਾਫੀ ਅਹਿਮ ਮੈਨੇਜਿੰਗ ਦਾ ਸਾਰਾ ਕੰਮ ਉਹਨਾਂ ਦੇ ਹੱਥ ਆ ਜੀ, ਅਜੀਤ ਅਖਬਾਰ ਦਾ। ਤੇ ਉਹਨਾਂ ਦੀ ਭਤੀਜੀ ਸੀ ਜੀ ਇਹ ਲੜਕੀ, ਤੇ ਅਨਫੋਰਚੁਨੇਟਲੀ ਪਿਛਲੇ ਦਿਨ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ ਆ। ਪਰ ਮੈਂ ਬੇਨਤੀ ਕਰਦਾ ਸਾਡੇ ਉਹਨਾਂ ਸੱਜਣਾ ਮਿੱਤਰਾਂ ਤੋਂ ਜੇ ਜਿਹੜਾ ਇਹ ਹਾਦਸਾ ਹੋਇਆ ਇਸ ਨੂੰ ਆਪਾਂ ਮੋੜ ਨਹੀਂ ਸਕਦੇ, ਉਸ ਬੱਚੀ ਨੂੰ ਮੋੜ ਨਹੀਂ ਸਕਦੇ, ਅਫਸੋਸ ਜ਼ਾਹਰ ਕਰ ਸਕਦੇ ਹਾਂ, ਪਰ ਅਸੀਂ ਸਿੱਖ ਤਾਂ ਕੁਛ ਸਕਦੇ ਹਾਂ ਨਾ ਉਸ ਹਾਦਸੇ ਤੋਂ। ਇਹ ਹਾਦਸਾ ਕਿਉਂ ਵਾਪਰਿਆ? ਇਹ ਹਾਦਸਾ ਵਾਪਰਨਾ ਨਹੀਂ ਚਾਹੀਦਾ ਸੀ। ਜੇ ਥੋੜਾ ਜਿਹਾ ਵੀ ਨੌਲੇਜ ਵੱਧ ਹੁੰਦੀ, ਅਧੂਰੀ ਜਾਣਕਾਰੀ ਕਾਰਨ ਕਿਤੇ ਨਾ ਕਿਤੇ ਉਹ ਹਾਦਸਾ ਵਾਪਰਿਆ, ਜਾਂ ਸੇਫਟੀ ਦੀਆਂ ਜਿਹੜੀਆਂ ਚੀਜ਼ਾਂ ਉਹ ਨਾ ਫੋਲੋ ਕਰਨ ਕਾਰਨ ਹਾਦਸਾ ਵਾਪਰਿਆ। ਮੁੱਢਲੀ ਗੱਲ ਮੁਤਾਬਕ ਇਹ ਸਾਹਮਣੇ ਆ ਰਿਹਾ ਵੀ ਉਹ ਕਾਰ ਨੂੰ ਜੰਪਰ ਲੀਡਾਂ ਲਾ ਕੇ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ, ਤੇ ਉਸ ਟਾਈਮ ਦੇ ਵਿੱਚ ਮੈਨੂੰ ਲੱਗਿਆ ਵੀ ਕਾਰ ਆ ਜਿਹੜੀ ਉਹ ਗੇਅਰ ਦੇ ਵਿੱਚ ਸੀ ਜਾਂ ਕਾਰ ਜਿਹੜੀ ਨਿਊਟਰਲ ਨਹੀਂ ਸੀ, ਤੇ ਉਹਨੂੰ ਜਦੋਂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਕਾਰ ਉਹ ਬੱਚੀ ਦੇ ਉੱਤੇ ਚੜ ਗਈ। ਸੋ ਮੈਂ ਸਾਡੀਆਂ ਉਹਨਾਂ ਬੀਬੀਆਂ ਭੈਣਾਂ ਨੂੰ ਬੇਨਤੀ ਕਰਦਾ ਜਿਹੜੀਆਂ ਵੀ ਅਜੇ ਡਰਾਈਵ ਕਰਨ ਸਿੱਖ ਗਈਆਂ ਪਰ ਟੈਕਨੀਕਲੀ ਗੱਲਾਂ ਕਈ ਚੀਜ਼ਾਂ ਹੁੰਦੀਆਂ ਉਹਨਾਂ ਬਾਰੇ ਨਹੀਂ ਪਤਾ, ਸੋ ਕੋਸ਼ਿਸ਼ ਕਰੋ, ਦੇਖਾ ਦੇਖੀ ਨਾ ਕਰੋ, ਕੋਸ਼ਿਸ਼ ਕਰੋ ਕਿਸੇ ਐਕਸਪਰਟ ਦੀ ਮਦਦ ਲਓ। ਅੱਜ ਕੱਲ ਬਹੁਤ ਸੁਖਾਲਾ, ਸਾਰੇ $30-40-50 ਦੇ ਤੁਸੀਂ ਰੋਡ ਅਸਿਸਟੈਂਟ ਨੂੰ ਹਾਇਰ ਕਰ ਸਕਦੇ ਹੋ ਸਾਲ ਭਰ ਲਈ, ਸਾਲ ਭਰ ਦੇ $50-100 ਜੇ ਤੁਹਾਡਾ ਲੱਗਦਾ ਤਾਂ ਕਿਤੇ ਵੀ ਤੁਹਾਡੀ ਗੱਡੀ ਚ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਉਹਨਾਂ ਨੂੰ ਕਾਲ ਕਰੋ, ਉਹ ਆਪੇ ਤੁਹਾਨੂੰ ਸਟਾਰਟ ਕਰਕੇ ਜਾਣਗੇ, ਆਪੇ ਠੀਕ ਕਰਕੇ ਜਾਣਗੇ। ਪਰ ਅਸੀਂ ਕਈ ਵਾਰੀ ਕੀ ਹੁੰਦਾ ਵੀ ਅਧੂਰੀ ਜਾਣਕਾਰੀ ਕਾਰਨ ਇਹ ਜਾ ਨੁਕਸਾਨ ਖਾ ਬੈਨੇ ਆ। ਇਸ ਕੇਸ ਦੇ ਵਿੱਚ ਵੀ ਇੱਕ ਬੜੀ ਪਿਆਰੀ ਬੱਚੀ ਦੀ ਜਾਨ ਗਈ ਆ ਤੇ ਉਹ ਇਸੇ ਚੀਜ਼ ਚ ਗਈ ਲੱਗਦੀ ਆ ਵੀ ਉਹ ਅਧੂਰੀ ਜਾਣਕਾਰੀ ਸੀ। ਸੋ ਕੋਸ਼ਿਸ਼ ਕਰੋ ਜੀ, ਪੂਰਾ ਸਿੱਖਣ ਦੀ ਕੋਸ਼ਿਸ਼ ਕਰੋ, ਜੇ ਨਹੀਂ ਆਉਂਦਾ ਤਾਂ ਪੁੱਛਣ ਚ ਜਾਂ ਹੈਲਪਲਾਈਨ ਚ ਕਦੇ ਵੀ ਨਹੀਂ ਝਿਜਕਣਾ ਚਾਹੀਦਾ। ਇਸ ਕੰਮਾਂ ਦੇ ਵਿੱਚ ਕੋਈ ਸ਼ਰਮ ਨਹੀਂ ਹੁੰਦੀ, ਜਿਹੜਾ ਬੰਦਾ ਕਿਸੇ ਵੀ ਗੱਲ ਨੂੰ ਪੁੱਛਣਾ ਨਹੀਂ ਚਾਹੁੰਦਾ ਜਾਂ ਰਾਏ ਨਹੀਂ ਲੈਣਾ ਚਾਹੁੰਦਾ ਉਹ ਵੀ ਅਖੀਰ ਨੂੰ ਧੋਖਾ ਖਾਂਦਾ
ਜੀ। ਬਿਲਕੁਲ। ਅਗਲੀ ਖਬਰ ਹੈ ਜੀ, ਨਾਸਾ ਨੇ ਸਪੇਸ ਸਟੇਸ਼ਨ ਦੇ ਵਿੱਚ ਫਸਲ ਉਗਾਈ ਆ। ਸੋ ਪੁਲਾੜ ਵਿਗਿਆਨਕਾਂ ਨੇ 2017 ਚ ਕਮਾਂਤਰੀ ਸਪੇਸ ਸਟੇਸ਼ਨ ਦੀ ਲੈਬ ਦੇ ਵਿਚ ਇਹ ਬੀਜ ਜਿਹੜੇ ਸੀਗੇ ਬੀਜੇ ਸਨ। ਸੋ ਹੁਣ ਉਹਨਾਂ ਬੀਜਾਂ ਤੋਂ ਜਿਹੜੀ ਫਸਲ ਆ ਉਹ ਉੱਗੀ ਆ। ਸੋ ਪਲਾਂਟ ਚ ਮਨੁੱਖ ਨੂੰ ਭੇਜਣ ਦੀਆਂ ਸੰਭਾਵਨਾਵਾਂ ਲੱਭਣ ਚ ਲੱਗੇ ਮਾਹਰਾਂ ਨੇ ਇੱਕ ਹੋਰ ਪ੍ਰਾਪਤੀ ਇਹ ਕੀਤੀ ਆ। ਸੋ ਨਾਸਾ ਦੇ ਵਿਗਿਆਨਕਾਂ ਨੇ ਐਡਵਾਂਸਡ ਪਲਾਂਟ ਹੈਬੀਟੈਟ ਚ ਪਹਿਲੀ ਫਸਲ ਉਗਾਉਣ ਦਾ ਦਾਅਵਾ ਕੀਤਾ। APH ਨੂੰ 2017 ਚ ਕੌਮਾਂਤਰੀ ਪੁਲਾੜ ਸਟੇਸ਼ਨ ਚ ਸਥਾਪਿਤ ਕੀਤਾ ਗਿਆ ਸੀ ਤੇ ਇਹ ਕਣਕ ਦੀ ਇੱਕ ਛੋਟੀ ਪ੍ਰਜਾਤੀ ਆ ਤੇ ਇੱਕ ਫੁੱਲ ਦਾ ਬੂਟਾ ਵੀ ਉਹਨੂੰ ਵੀ ਸਫਲਤਾ ਦੇ ਨਾਲ ਇੱਥੇ ਉਗਾਇਆ ਗਿਆ। ਜੀ ਬਰਾੜ ਸਾਹਿਬ,
ਦੇਖੋ ਜੀ ਜ਼ਿੰਦਗੀ ਜਿਹੜੀ ਵੱਧਦੀ ਆ, ਵੱਧ ਰਹੀ ਆ, ਤਰੱਕੀ ਹੋ ਰਹੀ ਆ। ਸੋ ਜੇ ਜਿਹੜਾ ਸਾਨੂੰ ਟੈਨਸ਼ਨ ਫਿਕਰ ਸੀ ਵੀ ਧਰਤੀ ਦੇ ਉੱਤੇ ਭੀੜ ਹੋ ਰਹੀ ਆ ਤੇ ਧਰਤੀ ਦਾ ਕੀ ਬਣੂਗਾ, ਸੋ ਹਜ਼ਾਰਾਂ ਜਿਹੜੀਆਂ ਧਰਤੀ ਪਰੇ ਹੋਰ ਹੋਰ ਗੁਰੂ ਸਾਹਿਬ ਤਾਂ ਬਹੁਤ ਪਹਿਲਾਂ ਕਹਿ ਗਏ ਸੀਗੇ ਵੀ ਬਹੁਤ ਸਾਰੀਆਂ ਧਰਤੀਆਂ ਜਿਹੜੀਆਂ ਇੱਥੇ ਮੌਜੂਦ ਆ ਤੇ ਚਲੋ ਜੀ ਜਿਹੜੀ ਆਬਾਦੀ ਆ ਉਹ ਕਿਤੇ ਵੀ ਛੱਡੀ ਜਾ ਸਕਦੀ ਆ, ਹੋਰ ਵੀ ਥਾਂ ਦੇ ਉੱਤੇ ਹੋ ਸਕਦਾ ਵੀ ਇਹ ਜੇ ਸਾਧਨ ਬਣ ਜਾਣ ਵੀ ਜਿਹੜੀਆਂ ਆਬਾਦੀ ਨੂੰ ਟਰਾਂਸਫਰ ਕਰ ਦਿੱਤਾ ਜਾਵੇ ਕਿਸੇ ਹੁਣ ਨਹੀਂ ਤਾਂ 50 ਸਾਲਾਂ ਨੂੰ, ਨਹੀਂ ਤਾਂ 100 ਸਾਲਾਂ ਨੂੰ, ਜਾਂ 200 ਸਾਲ ਨੂੰ, ਹੋ ਸਕਦਾ ਵੀ ਇਹ ਜਾ ਵੀ ਰੁਝਾਨ ਬਣ ਜੇ ਹੋਰ ਹੋਰ ਜਿਹੜੀਆਂ ਗ੍ਰਹਿਆਂ ਦੇ ਉੱਤੇ ਜੀਵਨ ਦੇ ਜਿਹੜੇ ਅੰਸ਼ ਮਿਲ ਜਾਣ, ਜੀਵਨ ਦੀਆਂ ਉਹ ਗੱਲਾਂ ਮਿਲ ਜਾਣ ਜਿਹਦੇ ਲਈ ਮਾਨਵ ਜੀਵਨ ਨੂੰ ਚਾਹੀਦੀਆਂ ਚੀਜ਼ਾਂ ਉਹ ਮਿਲ ਜਾਣ, ਤਾਂ ਉਹ ਲੱਗਦਾ ਵੀ ਉੱਥੇ ਤੁਸੀਂ ਇਹਦੇ ਨਾਲ ਜਿਹੜਾ ਕੋਈ ਬਦਲਾਅ ਦੀ ਜਿਹੜੀ ਜਾਂ ਦੁਨੀਆਂ ਦੇ ਜਿਹੜਾ ਸਰਕਲ ਆ ਜਿਹਨੂੰ ਸਰਕਲ ਚੱਲਦਾ ਰਹਿਣ ਦੀ ਗੱਲ ਆ ਉਹ ਬਣ ਜਾਣੀ ਆ। ਸੋ ਜਿਹੜੀ ਇਹ ਬੁੱਧੀ ਆ ਜਾਂ ਬੁੱਧ ਕਹਿ ਸਕਦੇ ਆ ਉਹ ਵੀ ਵਾਹਿਗੁਰੂ ਵੱਲੋਂ ਦਿੱਤੀ ਗਈ ਹੈ ਤੇ ਹੁਣ ਉਸ ਬੁੱਧ ਦਾ ਇਸਤੇਮਾਲ ਕਰਕੇ ਨਾ ਲੰਮੀਆਂ ਲੰਮੀਆਂ ਜਿਹੜੀਆਂ ਖੋਜਾਂ ਹੋ ਰਹੀਆਂ ਜਿਹਨਾਂ ਨੂੰ ਅਸੀਂ ਆਪਾਂ ਰੋਜ਼ ਦੇਖਦੇ ਆ ਵੀ ਜਿਹੜੇ ਕਿੱਥੇ ਕੀ ਕੀਤਾ ਜਾ ਰਿਹਾ। ਜੇ ਹੁਣ ਖਾਣ ਪੀਣ ਦੀਆਂ ਵਸਤਾਂ ਉਗਾਈਆਂ ਜਾਈਆਂ ਤੇ ਹੋਰ ਇਹ ਜਾਂ ਕੁਛ ਕੀਤਾ ਗਿਆ ਤਾਂ ਇਹ ਜੀਵਨ ਦੀਆਂ ਨਿਸ਼ਾਨੀਆਂ ਹੀ ਆ। ਸੋ ਸਾਡੇ ਇਹਨਾਂ ਵਿਗਿਆਨਿਕਾਂ ਨੂੰ ਵੀ ਸਲੂਟ ਕਰਨਾ ਬਣਦਾ ਜੀ ਤੇ ਅਸੀਂ ਬੇਨਤੀ ਇਹਨਾਂ ਨੂੰ ਇਹੀ ਅਰਦਾਸ ਬੇਨਤੀ ਕਰਾਂਗੇ ਵੀ ਜਿਹੜੀ ਕੁਦਰਤ ਆ ਉਹ ਕੁਦਰਤ ਨਾਲ ਘੱਟ ਤੋਂ ਘੱਟ ਛੇੜਖਾਨੀ ਕਰਕੇ ਤੇ ਜੇ ਅੱਗੇ ਵਧਿਆ ਜਾਂਦਾ ਤੁਸੀਂ ਨਵੀਆਂ ਨਵੀਆਂ ਚੀਜ਼ਾਂ ਕੱਢ ਲੈਂਦੇ ਹੋ ਤਾਂ ਉਹ ਜ਼ਿਆਦਾ ਵਧੀਆ। ਕਿਉਂਕਿ ਅਬਦੁਲ ਕਲਾਮ ਹੋਰਾਂ ਦੀ ਜਿਹੜੀ ਜੀਵਨੀ ਪੜ੍ਹੋ ਤਾਂ ਉਹਦੇ ਵਿੱਚ ਆਉਂਦੀਆਂ ਇਹ ਗੱਲਾਂ ਸਾਰੀਆਂ। ਤਾਂ ਮੈਂ ਉਹਨਾਂ ਦੇ ਕਵਿਤਾ ਚ ਵੀ ਲਿਖਿਆ ਸੀ ਵੀ ਉਹਨਾਂ ਨੇ ਕੁਦਰਤ ਨਾਲ ਪਿਆਰ ਕੀਤਾ ਤੇ ਕੁਦਰਤ ਨੇ ਆਪਣੇ ਲੱਖਾਂ ਭੇਤ ਉਹਨਾਂ ਨੂੰ ਬਖਸ਼ੇ। ਸੋ ਜਿਹੜਾ ਬੰਦਾ ਕੁਦਰਤ ਨਾਲ ਪਿਆਰ ਕਰਦਾ ਨਾ, ਤੁਸੀਂ ਕਿਸੇ ਚੀਜ਼ ਨਾਲ ਪਿਆਰ ਕਰਦੇ ਹੋ ਤਾਂ ਉਲਟਾ ਤੁਹਾਨੂੰ ਦਿੰਦੀ ਆ। ਜੇ ਤੁਸੀਂ ਕਹੋ ਕੁਦਰਤ ਦੇ ਨਾਲ ਤੁਸੀਂ ਧੱਕੇ ਨਾਲ ਕੋਈ ਕੁਛ ਕਰੋਗੇ, ਤੋੜ ਭੰਨ ਕੇ ਕਰੋਗੇ, ਉਹ ਨਹੀਂ ਬੈਟਰ। ਬੈਟਰ ਇਹ ਆ ਵੀ ਕੁਦਰਤ ਦੇ ਨਾਲ ਜਿਉਂ, ਉਹਨੂੰ ਪਿਆਰ ਕਰੋ, ਕੁਦਰਤ ਫਿਰ ਆਪਣੇ ਰਾਜ ਦਿੰਦੀ ਆ, ਤੁਹਾਨੂੰ ਰਾਜ ਦੱਸਦੀ ਆ। ਸੋ ਮੈਂ ਜਦੋਂ ਅਬਦੁਲ ਕਲਾਮ ਇਸ ਜਹਾਨ ਤੇ ਨਹੀਂ ਰਹੇ ਸੀ ਤਾਂ ਮੈਂ ਉਹਨਾਂ ਦੀ ਜਿਹੜੀ ਇੱਕ ਕਵਿਤਾ ਲਿਖੀ ਸੀ ਉਹਨਾਂ ਦੀ ਇੱਕ ਉਸਤਤ ਦੇ ਵਿੱਚ, ਤੇ ਉਹਦੀ ਲਾਈਨ ਮੈਨੂੰ ਚੇਤੇ ਆ ਰਹੀ ਆ, ਹੂ ਬੂ ਉਹੀ ਲਾਈਨ ਸੀ ਜਿਹ ਚ ਮੈਂ ਕਿਹਾ ਸੀ ਵੀ ਉਹਨਾਂ ਨੇ ਕੁਦਰਤ ਨਾਲ ਪਿਆਰ ਕੀਤਾ ਤੇ ਕੁਦਰਤ ਨੇ ਆਪਣੇ ਲੱਖਾਂ ਭੇਤ ਉਹਨਾਂ ਨੂੰ ਬਖਸ਼ੇ। ਸੋ ਇਹੀ ਚੀਜ਼ ਹੁਣ ਚੱਲ ਰਹੀ ਆ ਜੀ ਤੇ ਉਮੀਦ ਆ ਸਾਨੂੰ। ਚਲੋ ਸਾਡਾ ਜੀਵਨ ਤਾਂ ਹੁਣ ਭਾਵੇਂ ਨਹੀਂ ਹੋਣਾ ਰਿਹਾ, ਵਿਸਾਹ ਤਾਂ ਕਿਸੇ ਦਾ ਹੀ ਨਹੀਂ ਕੋਈ ਵੀ ਕਦੋਂ ਕਿੰਨਾ ਕਿੱਥੇ ਜਾਣਾ, ਪਰ ਆਉਣ ਵਾਲੀ ਜਨਰੇਸ਼ਨ ਲਈ ਸ਼ਾਇਦ ਹੋ ਸਕਦਾ ਜਿਹੜੇ ਮੰਗਲ ਚੰਦ ਜਾਂ ਹੋਰ ਗ੍ਰਹਿਆਂ ਦੇ ਉੱਤੇ ਰਾਹ ਖੁੱਲ ਜਾਣ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ, ਉਹੀ ਬਿਨਸਣ ਤੇ ਉਪਜਣ ਦਾ ਜਿਹੜਾ ਇੱਕ ਤਰ੍ਹਾਂ ਨਾਲ ਰਚਿਆ ਹੋਇਆ ਇਹ ਸਾਰਾ ਵਰਤਾਰਾ ਉਸ ਪਰਮਾਤਮਾ ਦੇ ਹੱਥ ਹੈ, ਜਿੱਥੇ ਇੱਕ ਪਾਸੇ ਆਪਾਂ ਕਹਿੰਦੇ ਹਾਂ ਵੀ ਜੰਗ ਜਿਹੜੀ ਆ ਉਹ ਸ਼ੁਰੂ ਹੋਣ ਜਾ ਰਹੀ ਹੈ, ਹਨਾ, ਵੀ ਜਿਸ ਤਰ੍ਹਾਂ ਦੇ ਆਸਾਰ ਜਿਹੜੇ ਬਣੇ ਹੋਏ ਆ ਕਿ ਜਿਹਨੇ ਮਨੁੱਖਤਾ ਦਾ ਖਾਤਮਾ ਕਰਨਾ, ਦੂਜੇ ਪਾਸੇ ਜੀਵਨ ਦੇ ਨਵੇਂ ਜਿਹੜੇ ਸੰਕੇਤ ਆ ਉਹ ਉਪਜ ਰਹੇ ਆ। ਸੋ ਬਿਨਸਣ ਉਪਜਣ ਦੀ ਜਿਹੜੀ ਇਹ ਖੇਡ ਆ ਉਹ ਉਸ ਮਾਲਕ ਦੇ ਹੱਥ ਆ ਔਰ ਉਹ ਆਪਣੇ ਆਪ ਖੇਡ ਰਿਹਾ ਔਰ ਅਸੀਂ ਸਾਰੇ ਉਹਦੇ ਖਿਡਾਵੇ ਆ, ਤੇ ਇਹ ਵੀ ਸਿੱਧ ਹੋ ਰਿਹਾ ਇੱਥੋਂ। ਔਰ ਬਰਾੜ ਸਾਹਿਬ, ਲਾਸਟ ਖਬਰ ਜਿਹੜੀ ਆਖਰੀ ਖਬਰ ਆਪਾਂ ਲਵਾਂਗੇ, ਰਾਸ਼ਟਰਮੰਡਲ ਖੇਡਾਂ ਦੇ ਵਿੱਚ ਕਹਿੰਦੇ 4 ਮਹਾਂਦੀਪਾਂ ਦੇ ਪੰਜਾਬੀ ਖੇਡੇ ਆ। ਸੋ ਬਹੁਤ ਸਾਰੇ ਦੇਸ਼ਾਂ ਦੇ ਵਿੱਚੋਂ ਵੀ ਜਿਹੜੀਆਂ ਟੀਮਾਂ ਨੇ ਰਾਸ਼ਟਰਮੰਡਲ ਖੇਡਾਂ ਦੇ ਵਿੱਚ ਹਿੱਸਾ ਲਿਆ ਸੀ, ਉਹਦੇ ਵਿੱਚ 5 ਵਿੱਚੋਂ 4 ਮਹਾਂਦੀਪਾਂ ਦੀ ਜਿਹੜੀ ਨੁਮਾਇੰਦਗੀ ਆ ਨਾ ਉਹ ਪੰਜਾਬੀ ਮੂਲ ਦੇ ਖਿਡਾਰੀਆਂ ਨੇ ਕੀਤੀ ਹੈ, ਜਿਹਦੇ ਵਿੱਚ ਏਸ਼ੀਆ, ਉੱਤਰੀ ਅਮਰੀਕਾ, ਆਸਟ੍ਰੇਲੀਆ ਤੇ ਅਫਰੀਕਾ ਦੇ ਖਿਡਾਰੀਆਂ ਦੇ ਵਿੱਚ ਪੰਜਾਬੀ ਮੂਲ ਦੇ ਜਿਹੜੇ ਖਿਡਾਰੀ ਸੀਗੇ ਉਹ ਸ਼ਾਮਲ ਸੀ। ਜੀ
ਦੇਖ ਲਓ, ਹੁਣ ਤੁਸੀਂ ਆਪ ਹੀ ਦੇਖੋ ਵੀ ਇੱਕ ਪਾਸੇ ਅਸੀਂ ਕਹਿੰਦੇ ਸਾਡਾ ਧਰਮ ਤੇ ਖਤਰਾ, ਸਾਡੇ ਪੰਜਾਬੀ ਬੋਲੀ ਤੇ ਖਤਰਾ, ਸਾਡੇ ਇਹਨਾਂ ਚੀਜ਼ ਦੇ, ਪਰ ਤੁਸੀਂ ਦੇਖੋ ਵੀ ਸਾਡੀ ਪੰਜਾਬੀਅਤ, ਪੰਜਾਬੀ ਕਿੰਨੇ ਫੈਲ ਰਹੇ ਆ ਤੇ ਹੌਲੀ ਹੌਲੀ ਦੁਨੀਆਂ ਦੇ ਉੱਤੇ ਕਬਜ਼ਾ ਕਰ ਰਹੇ ਆ। 5 ਮਹਾਂਦੀਪਾਂ ਚੋਂ 4 ਮਹਾਂਦੀਪਾਂ ਲਈ ਸਾਡੇ ਪੰਜਾਬੀਆਂ ਦਾ ਖੇਡਣਾ ਸਾਡੀ ਵਿਸ਼ਾਲਤਾ ਦੀ ਨਿਸ਼ਾਨੀ ਆ, ਉਹਦੇ ਸਾਈਨ। ਸੋ ਸਾਨੂੰ ਇਸ ਚੀਜ਼ ਦੀ ਖੁਸ਼ੀ ਮਨਾਉਣੀ ਚਾਹੀਦੀ ਆ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆਪਣੇ ਬੱਚਿਆਂ ਨੂੰ ਜਿੱਥੇ ਵੀ ਆ, ਜਿਵੇਂ ਵੀ ਆ, ਵੱਧ ਤੋਂ ਵੱਧ ਪ੍ਰੇਰੀਏ ਤੇ ਇਸ ਪਾਸੇ ਤੋਰੀਏ।
ਜੀ ਬਿਲਕੁਲ। ਸੋ ਬਰਾੜ ਸਾਹਿਬ, ਖਬਰਾਂ ਦਾ ਸਿਲਸਿਲਾ ਹੁਣ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਤੇ ਦੋਸਤਾਂ ਦੇ ਜਿਹੜੇ ਸੁਨੇਹੇ ਆ ਉਹ ਆਪਾਂ ਜ਼ਰੂਰ ਲਵਾਂਗੇ, ਪਰ ਫਿਲਹਾਲ ਮੈਨੂੰ ਲੱਗਦਾ ਕਿ ਇੱਕ ਬ੍ਰੇਕ ਲੈਣ ਦਾ ਸਮਾਂ ਵੀ ਆ ਗਿਆ ਤੇ ਅਸੀਂ ਇੱਕ ਵਾਰ ਫਿਰ ਦੱਸਦੇ ਜਾਈਏ ਆਪਣੇ ਸੁਣਨ ਵਾਲਿਆਂ ਨੂੰ ਕਿ ਬ੍ਰੇਕ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੇ ਮਹਿਮਾਨ ਨੂੰ ਵੀ ਪ੍ਰੋਗਰਾਮ ਦੇ ਵਿੱਚ ਲੈ ਕੇ ਆਈਏ ਜਿਨ੍ਹਾਂ ਤੋਂ ਅਸੀਂ ਜਾਣਕਾਰੀ ਲਵਾਂਗੇ ਪਨਵੈਕ ਵਰਲਡ ਕਬੱਡੀ ਕੱਪ ਦੇ ਬਾਰੇ ਚ। ਸੋ ਫਿਲਹਾਲ ਲੈਂਦੇ ਹਾਂ ਜੀ ਇੱਕ ਬ੍ਰੇਕ, ਤੁਸੀਂ ਬਣੇ ਰਹੋ, ਜੁੜੇ ਰਹੋ ਸਾਡੇ ਨਾਲ ਤੇ ਬਹੁਤ ਜਲਦੀ ਵਾਪਸ ਆਉਂਦੇ ਹਾਂ ਬ੍ਰੇਕ ਤੋਂ ਬਾਅਦ।
ਕ੍ਰੀਏਟਿਵ ਇਵੈਂਟਸ ਬੜੇ ਮਾਨ ਨਾਲ ਪੇਸ਼ ਕਰਦੇ ਨੇ ਗੁਰਦਾਸ ਮਾਨ ਲਾਈਵ ਇਨ ਮੈਲਬੌਰਨ।
ਪਰਿਵਾਰਿਕ ਮਾਹੌਲ ਵਿੱਚ ਪਰਿਵਾਰਿਕ ਗੀਤਾਂ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸ਼ਹਿਰ ਆ ਰਹੇ ਨੇ ਗੁਰਦਾਸ ਮਾਨ।
ਲਾ ਕੇ ਗਾਰੀ ਦੁਨੀਆ ਤਾਰੀ।
ਕਦੋਂ? 20 ਮਈ 2018। ਕਿੱਥੇ? ਮੈਲਬੌਰਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ, ਸਾਊਥ ਵਾਫ।
ਟਿਕਟਾਂ ਲਈ ਜਾਓ ਵੈਬਸਾਈਟ ਤੇ creativetickets.com.au ਤੇ।
ਹਰਮਨ ਰੇਡੀਓ ਦੇ ਸਰੋਤਿਆਂ ਨੂੰ ਟਿਕਟ ਤੇ ਮਿਲੇਗਾ 5% ਡਿਸਕਾਊਂਟ।
ਫਿਰ ਦੇਰ ਕਾਦੀ ਜੀ, ਅੱਜ ਹੀ ਜਾਓ ਤੇ ਕਰਾਓ ਆਪਣੇ ਟਿਕਟਾਂ ਦੀ ਬੁਕਿੰਗ।
ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਬਲਵਿੰਦਰ ਲਾਲੀ ਨੂੰ 0426-809-499 ਤੇ, ਜਾਂ ਫਿਰ ਸ਼ਿੰਕੂ ਨਾਬਾਜੀ ਨੂੰ 0435-779-544 ਤੇ।
ਗੁਰਦਾਸ ਮਾਨ ਲਾਈਵ ਇਨ ਮੈਲਬੌਰਨ 20 ਮਈ 2018।
ਰਾਤੀ ਉੱਠ ਤਾਰੇ
ਮੇਰਾ, ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਸੌਂਗਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਿਠਾਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ, ਥੌਮਸਟਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ। ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫੇਰ।
ਲਿਸਟ ਬੜੀ ਲੰਮੀ ਹੈ ਤੇਰੀ। 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 0415-683-482।
ਫਾਈਂਡ ਅ ਚੀਪਰ ਪ੍ਰਾਈਸ ਐਂਡ ਵੀ ਵਿਲ ਬੀਟ ਇਟ। ਹਿਊਜ ਰੇਂਜ ਆਫ ਇੰਡੀਅਨ, ਏਸ਼ੀਅਨ, ਆਈਲੈਂਡਰ ਐਂਡ ਨਿਊਜ਼ੀਲੈਂਡ ਗ੍ਰੋਸਰੀ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ।
ਰਾਇਲ ਗੋਲਡ 10 ਕਿਲੋ ਆਟਾ $6.99, ਵੈਜੀਟੇਬਲ ਆਇਲ $36, ਫਰੈਸ਼ ਗੰਨੇ ਦਾ ਜੂਸ ਤੇ ਫਰੈਸ਼ ਅਮਰੂਦ ਵੀ ਅਵੇਲੇਬਲ ਨੇ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ। ਜੇ ਤੁਸੀਂ ਆਇਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ ਪੀਟੀਈ ਐਂਡ ਆਇਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ਯ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਐਲਟੀਐਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬੱਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਮੋਰਿੰਡਾ ਮੋਟਰਸ, ਕਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ।
ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਟੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਨਾਨਕ ਬੇਕਰੀ ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ। ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ 'ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਜ਼ ਨੈਗੋਸ਼ੀਏਟਰਜ਼ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੋਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਕ੍ਰੀਏਟਿਵ ਇਵੈਂਟਸ ਬੜੇ ਮਾਣ ਨਾਲ ਪੇਸ਼ ਕਰਦੇ ਨੇ ਗੁਰਦਾਸ ਮਾਨ ਲਾਈਵ ਇਨ ਮੈਲਬੋਰਨ।
ਪਰਿਵਾਰਿਕ ਮਾਹੌਲ ਵਿੱਚ ਪਰਿਵਾਰਿਕ ਗੀਤਾਂ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸ਼ਹਿਰ ਆ ਰਹੇ ਨੇ ਗੁਰਦਾਸ ਮਾਨ
ਲਾ ਕੇ ਯਾਰੀ ਦੁਨੀਆ ਤਾਰੀ।
ਕਦੋਂ? 20 ਮਈ 2018। ਕਿੱਥੇ? ਮੈਲਬੋਰਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ, ਸਾਊਥ ਵਾਫਟ।
ਟਿਕਟਾਂ ਲਈ ਜਾਓ ਵੈਬਸਾਈਟ ਤੇ creativetickets.com.au ਤੇ।
ਹਰਮਨ ਰੇਡੀਓ ਦੇ ਸਰੋਤਿਆਂ ਨੂੰ ਟਿਕਟ ਤੇ ਮਿਲੇਗਾ 5% ਡਿਸਕਾਊਂਟ।
ਫਿਰ ਦੇਰ ਕਾਦੀ ਜੀ, ਅੱਜ ਹੀ ਜਾਓ ਤੇ ਕਰਾਓ ਆਪਣੇ ਟਿਕਟਾਂ ਦੀ ਬੁਕਿੰਗ।
ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਬਲਵਿੰਦਰ ਲਾਲੀ ਨੂੰ 0426-809-499 ਤੇ, ਜਾਂ ਫਿਰ ਸ਼ਿੰਕੂ ਨਾਭਾ ਜੀ ਨੂੰ 0435-779-544 ਤੇ।
ਗੁਰਦਾਸ ਮਾਨ ਲਾਈਵ ਇਨ ਮੈਲਬੋਰਨ 20 ਮਈ 2018।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਬ੍ਰੇਕ ਤੋਂ ਬਾਅਦ। ਤੇ ਬ੍ਰੇਕ ਵਿੱਚ ਚੱਲ ਰਹੇ ਸਨ ਕੁਝ ਇਸ਼ਤਿਹਾਰ ਸਾਡੇ ਸਹਿਯੋਗੀਆਂ ਦੇ, ਸਾਡੇ ਸਪੌਂਸਰਸ ਦੇ, ਜਿਹੜੇ ਕਿ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਕਰਦੇ ਨੇ ਮਦਦ ਤੇ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ ਉਹਨਾਂ ਦੀ ਬਦੌਲਤ ਦੇ ਨਾਲ ਹੀ ਨਾਲ ਉਹਨਾਂ ਦੇ ਆਪਣੇ ਬਿਜ਼ਨੈਸਿਸ ਦੀ ਪ੍ਰਮੋਸ਼ਨ ਜਿਹੜੀ ਹੈ ਉਹ ਹੁੰਦੀ ਹੈ ਜੀ ਸਾਡੇ ਰੇਡੀਓ ਤੇ। ਸੋ ਤੁਸੀਂ ਵੀ ਜੇਕਰ ਆਪਣੇ ਬਿਜ਼ਨੈਸਿਸ ਦੀ ਪ੍ਰਮੋਸ਼ਨ ਹਰਮਨ ਰੇਡੀਓ ਦੇ ਉੱਤੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਅਕਾਊਂਟ ਡਿਪਾਰਟਮੈਂਟ ਨੂੰ, ਸਾਡੇ ਜਿਹੜਾ ਵੈਬਸਾਈਟ ਤੇ ਜਾ ਕੇ ਅਕਾਊਂਟਸ ਡਿਪਾਰਟਮੈਂਟ ਦਾ ਜਿਹੜਾ ਲਿੰਕ ਹੈ ਉੱਥੇ ਤੁਸੀਂ ਈਮੇਲ ਕਰੋ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਦੇ ਲਈ। ਸੋ ਅਸੀਂ ਮਦਦ ਕਰਾਂਗੇ ਤੁਹਾਡੇ ਇਸ਼ਤਿਹਾਰ ਦੂਜਿਆਂ ਤੱਕ, ਭਾਈਚਾਰੇ ਤੱਕ ਪਹੁੰਚਾਉਣ ਦੇ ਵਿੱਚ। ਤੇ ਸਵਾਗਤ ਕਰਦੇ ਜੀ ਇੱਕ ਵਾਰ ਫੇਰ ਤੋਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ, ਅੱਜ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਮੈਲਬਰਨ ਤੋਂ। ਤੇ ਆਪਾਂ ਇਸ ਵੇਲੇ ਹਾਜ਼ਰ ਹਾਂ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦਾ ਅਗਲਾ ਸਿਲਸਿਲਾ ਲੈ ਕੇ। ਅਗਲਾ ਸਿਲਸਿਲਾ ਜਿਵੇਂ ਅਸੀਂ ਦੱਸਿਆ ਸੀ ਕਿ ਤੁਹਾਡੇ ਨਾਲ ਅੱਜ ਅਸੀਂ ਗੱਲ ਕਰਨੀ ਆ ਜੀ, ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਰਿਹਾ ਪਨਵੈਕ ਵਰਲਡ ਕਬੱਡੀ ਕੱਪ, ਉਹਦੇ ਪ੍ਰਬੰਧਕਾਂ ਦੇ ਨਾਲ। ਉਹਨਾਂ ਦੇ ਨਾਲ ਅਜੇ ਤੱਕ ਜਿਹੜਾ ਸਾਡਾ ਸੰਪਰਕ ਆ ਉਹ ਨਹੀਂ ਹੋ ਸਕਿਆ, ਸੋ ਉਡੀਕ ਕਰਾਂਗੇ ਉਹਨਾਂ ਦੇ ਨਾਲ ਜਦੋਂ ਹੀ ਸੰਪਰਕ ਹੁੰਦਾ। ਅਸੀਂ ਜਿਹੜੀ ਗੱਲਬਾਤ ਹੈ ਜੀ ਉਸ ਕਬੱਡੀ ਕੱਪ ਦੇ ਬਾਰੇ ਤੁਹਾਡੇ ਨਾਲ ਕਰਵਾਵਾਂਗੇ, ਪਰ ਸਾਡੇ ਨਾਲ ਕੁਛ ਦੋਸਤ ਜੁੜ ਰਹੇ ਨੇ, ਉਹਨਾਂ ਨੂੰ ਆਪਾਂ ਪ੍ਰੋਗਰਾਮ ਚ ਸ਼ਾਮਲ ਕਰਦੇ ਹਾਂ। ਜਸਕਰਨ ਸਿੰਘ ਸਾਡੇ ਨਾਲ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਮਿੰਟੂ ਭਾਜੀ। ਭਾਰਤ ਵਿੱਚ ਸੱਤਾ ਤੇ ਧਰਮ ਆਪਸ ਵਿੱਚ ਬਹੁਤ ਜ਼ਿਆਦਾ ਘਿਓ ਖਿਚੜੀ ਹੋਏ ਪਏ ਨੇ, ਜਿਸ ਨੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਤੋਂ ਧਿਆਨ ਹਟਾ ਕੇ ਹਿੰਦੂ ਮੁਸਲਿਮ ਤੱਕ ਸੀਮਤ ਕਰ ਦਿੱਤਾ। ਕਹਿੰਦੇ ਤੁਹਾਡਾ ਇਸ ਬਾਰੇ ਕੀ ਕਹਿਣਾ। ਦੇਖੋ ਜੀ ਜਸਕਰਨ ਜੀ, ਪਰਾੜ ਸਾਹਿਬ ਤਾਂ ਇਸ ਵੇਲੇ ਜਾ ਰਹੇ ਆ, ਜਾ ਚੁੱਕੇ ਆ ਪ੍ਰੋਗਰਾਮ ਚੋਂ, ਔਰ ਉਹਨਾਂ ਦਾ ਕੋਈ ਜ਼ਰੂਰੀ ਕੰਮ ਸੀ, ਉਹਨਾਂ ਨੂੰ ਜਾਣਾ ਪਿਆ। ਪਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਧਰਮ ਤੇ ਸੱਤਾ ਦੀ ਰਲਗੱਡ ਹੋਣ ਦੀ, ਬਿਲਕੁਲ ਅਸੀਂ ਸਹਿਮਤ ਹੈ ਤੁਹਾਡੀ ਇਸ ਗੱਲ ਦੇ ਨਾਲ। ਔਰ ਇਹ ਅੱਜ ਦਾ ਨਹੀਂ, ਬਹੁਤ ਸਾਲਾਂ ਤੋਂ ਇਹ ਕੁਛ ਜਿਹੜਾ ਆ ਇਹ ਭਾਰਤ ਦੇ ਵਿੱਚ ਚੱਲਦਾ ਆ ਰਿਹਾ। ਔਰ ਭਾਰਤ ਦੇ ਵਿੱਚ ਅਸੀਂ ਬਹੁਤ ਪ੍ਰਚਾਰਦੇ ਹਾਂ ਕਿ ਭਾਰਤ ਦੇ ਵਿੱਚ ਲੋਕਤੰਤਰੀ ਪ੍ਰਬੰਧ ਆ, ਔਰ ਬਹੁਤ ਹਾਸੋਹੀਣੀ ਸਥਿਤੀ ਬਣ ਜਾਂਦੀ ਆ ਜਦੋਂ ਇਹੋ ਜਿਹੇ ਲੋਕਤੰਤਰ ਦੇ ਵਿੱਚ ਇਹੋ ਜਿਹੀਆਂ ਘਨੌਣੀਆਂ ਜਿਹੜੀਆਂ ਕਰਤੂਤਾਂ ਘਨੌਣੀਆਂ ਹਰਕਤਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ। ਸੋ ਆਏ ਦਿਨ ਇਹੋ ਜਿਹੀਆਂ ਘਟਨਾਵਾਂ, ਇਹੋ ਜਿਹੇ ਜਿਹੜੇ ਵਾਕੇ ਜਿਹੜੇ ਆ ਉਹ ਹੁੰਦੇ ਨੇ ਭਾਰਤ ਦੇ ਵਿੱਚ, ਕਿ ਉਹ ਬਹੁਤ ਵੱਡਾ ਜਿਹੜਾ ਸਵਾਲ ਹੈ ਉਹ ਲਾ ਦਿੰਦੇ ਆ ਇਸ ਲੋਕਤੰਤਰੀ ਢਾਂਚੇ ਦੇ ਉੱਤੇ। ਪਿਛਲੇ ਦਿਨੀ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਨੇ, ਤੇ ਜਿਸ ਤਰ੍ਹਾਂ ਜਿਹੜਾ ਪ੍ਰਚਾਰ ਆ ਉਹ ਕੀਤਾ ਜਾਂਦਾ ਹੈ, ਇੱਕ ਪੱਖੀ ਪ੍ਰਚਾਰ ਜਿਹੜਾ, ਇੱਕ ਪੱਖੀ ਪ੍ਰਚਾਰ ਜਿਹੜਾ ਆ, ਇਸੇ ਕਰਕੇ ਕਿਤੇ ਨਾ ਕਿਤੇ ਜਿਹੜੀਆਂ ਘੱਟ ਗਿਣਤੀ ਭਾਈਚਾਰੇ ਨੇ, ਘੱਟ ਗਿਣਤੀ ਕੌਮਾਂ ਨੇ, ਉਹਨਾਂ ਨੂੰ ਆਪਣੇ ਆਪ ਨਾਲ ਕਿਤੇ ਨਾ ਕਿਤੇ ਧੱਕਾ ਹੁੰਦਾ ਜ਼ਰੂਰ ਮਹਿਸੂਸ ਹੁੰਦਾ। ਆਮ ਤੌਰ ਤੇ ਜੇ ਅਸੀਂ ਗੱਲ ਕਰੀਏ ਤਾਂ ਦੁਨੀਆਂ ਭਰ ਦੇ ਵਿੱਚ ਅਸੀਂ ਇਸ ਚੀਜ਼ ਤੋਂ ਬਹੁਤ ਪਰੇਸ਼ਾਨ ਹੁੰਦੇ ਹਾਂ ਦੁਨੀਆਂ ਭਰ ਦੇ ਵਿੱਚ, ਕਿ ਘੱਟ ਗਿਣਤੀਆਂ ਜਿਹੜੀਆਂ ਆ ਉਹਨਾਂ ਦੇ ਲਈ ਜਿਹੜੇ ਅਧਿਕਾਰ ਆ ਉਹ ਹਮੇਸ਼ਾ ਘੱਟ ਰਹੇ ਆ, ਪਰ ਮੈਨੂੰ ਲੱਗਦਾ ਕਿ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਿਹੜੇ ਅਧਿਕਾਰ ਆ ਉਹ ਘੱਟ ਗਿਣਤੀਆਂ ਦੇ ਕੋਲ ਵੀ ਬਰਾਬਰ ਦੇ ਆ। ਜੇ ਅਸੀਂ ਆਸਟ੍ਰੇਲੀਆ ਦੇ ਪ੍ਰਬੰਧ ਦੀ ਗੱਲ ਕਰੀਏ ਤਾਂ ਘੱਟ ਗਿਣਤੀਆਂ ਨੂੰ ਵੀ ਆਪਣੀ ਗੱਲ ਕਹਿਣ ਦਾ ਜਿਹੜਾ ਪੂਰਾ ਅਧਿਕਾਰ ਇੱਥੇ ਦਿੱਤਾ ਗਿਆ। ਪਰ ਇੱਕ ਜਿਹੜਾ ਭਾਰਤ ਦੇ ਵਿੱਚ ਗੱਲ ਆ ਜਾਂਦੀ ਲੋਕਤੰਤਰ, ਹਨਾ, ਲੋਕਤੰਤਰ ਅਸੀਂ ਨਿੱਕੇ ਹੁੰਦੇ ਤੋਂ ਪੜ੍ਹਦੇ ਆਏ ਜੀ, ਲੋਕਾਂ ਦੁਆਰਾ ਚੁਣੀ ਹੋਈ ਲੋਕਾਂ ਦੇ ਲਈ ਸਰਕਾਰ ਹੈ, ਤੇ ਜੇਕਰ ਉਹ ਲੋਕਾਂ ਦੁਆਰਾ ਚੁਣੀ ਹੋਈ ਲੋਕਾਂ ਦੇ ਲਈ ਸਰਕਾਰ ਹੈ ਤਾਂ ਫਿਰ ਲੋਕਾਂ ਨੂੰ ਹੀ ਆਪਣੀ ਗੱਲ ਕਹਿਣ ਦਾ ਹੱਕ ਕਿਉਂ ਨਹੀਂ ਆ? ਇਹ ਬਹੁਤ ਵੱਡਾ ਸਵਾਲ ਹੈ। ਸੋ ਜਸਕਿਰਨ ਜੀ, ਇਸ ਚੀਜ਼ ਦੇ ਉੱਤੇ ਅਸੀਂ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪ੍ਰੋਗਰਾਮ ਦੌਰਾਨ, ਪਰ ਫਿਲਹਾਲ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਕੋਸ਼ਿਸ਼ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਅਗਲੇ ਸਿਲਸਿਲੇ ਵਿੱਚ ਆਪਣੇ ਮਹਿਮਾਨ ਦੇ ਨਾਲ ਹਾਜ਼ਰ ਹੋਣ ਦੀ, ਪਰ ਫਿਲਹਾਲ ਇੱਕ ਗੀਤ ਤੁਸੀਂ ਕਰੋ ਇੰਜੋਏ, ਆਪਾਂ ਆਉਂਦੇ ਹਾਂ ਬਹੁਤ ਜਲਦੀ ਵਾਪਸ।
ਇਨਸਾਫ ਜਦੋਂ ਨਾ ਦਿੰਦੀਆਂ, ਇਨਸਾਫ ਜਦੋਂ ਨਾ ਦਿੰਦੀਆਂ ਜ਼ਾਲਮ ਸਰਕਾਰਾਂ, ਫਿਰ ਮਿਆਨ ਚੋਂ ਸਿੰਘ ਸੂਰ ਮੇ ਤੂੰ ਦੇ ਤਲਵਾਰਾਂ, ਫਿਰ ਮਿਆਨ ਚੋਂ ਸਿੰਘ ਸੂਰ ਮੇ ਤੂੰ ਦੇ ਤਲਵਾਰਾਂ।
ਜੀ ਦੋਸਤੋ, ਗੀਤ ਤੁਹਾਡੀ ਨਜ਼ਰ ਕੀਤਾ ਸੀਗਾ ਤੇ ਗੀਤ ਤੋਂ ਬਾਅਦ ਗੀਤ ਤੁਹਾਨੂੰ ਪੂਰਾ ਨਹੀਂ ਸੁਣਾ ਸਕੇ, ਪਰ ਗੀਤ ਜਿਹੜਾ ਫਿਰ ਰਹਿੰਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜ਼ਰੂਰ ਸੁਣਾਵਾਂਗੇ, ਕਿਉਂਕਿ ਹੁਣ ਜ਼ਰੂਰੀ ਸੀ ਕਿ ਅਸੀਂ ਜਿਸ ਮਹਿਮਾਨ ਦੀ ਗੱਲ ਕਰ ਰਹੇ ਸੀ, ਜਿਸ ਜਾਣਕਾਰੀ ਦੀ ਗੱਲ ਕਰ ਰਹੇ ਸੀ, ਉਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰੀਏ। ਸੋ ਪਨਵੈਕ ਕਬੱਡੀ ਕੱਪ, ਪਨਵੈਕ ਵਰਲਡ ਕਬੱਡੀ ਕੱਪ ਜਿਹੜਾ ਆ ਉਹ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ, 22 ਤਰੀਕ ਨੂੰ। ਸੋ 22 ਅਪ੍ਰੈਲ ਨੂੰ ਇਹ ਵਰਲਡ ਕਬੱਡੀ ਕੱਪ ਜਿਹੜਾ ਆ ਉਹਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ। ਇਸ ਵੇਲੇ ਇਸ ਕਬੱਡੀ ਕੱਪ ਦੇ ਪ੍ਰਬੰਧਕ ਕੁਲਦੀਪ ਸਿੰਘ ਬਾਸੀ ਜੀ ਸਾਡੇ ਨਾਲ ਆਨ ਏਅਰ ਨੇ, ਫੋਨ ਦੇ ਜ਼ਰੀਏ ਜੁੜੇ ਨੇ। ਅਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਹਾਂ ਰੇਡੀਓ ਦੇ ਇਸ ਮੰਚ ਤੇ। ਜੀ ਬਾਸੀ ਸਾਹਿਬ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਹਾਂਜੀ, ਥੈਂਕ ਯੂ ਜੀ। ਮੈਂ ਅੰਬਰਪ੍ਰੀਤ ਜੀ, ਮੇਰੇ ਵੱਲੋਂ ਵੀ ਤੁਹਾਨੂੰ ਤੇ ਆਪਣੇ ਸਾਰੇ ਹੀ ਹਰਮਨ ਰੇਡੀਓ ਦੇ ਜਿੰਨੇ ਵੀ ਸਰੋਤੇ ਹਨ ਸਾਰਿਆਂ ਨੂੰ ਬਹੁਤ ਬਹੁਤ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸੋ ਸਰੋਤਿਆਂ ਤੱਕ ਵੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ। ਤੇ ਬਾਸੀ ਸਾਹਿਬ, ਵਰਲਡ ਕਬੱਡੀ ਕੱਪ ਤਿਆਰੀਆਂ ਜਿਹੜੀਆਂ ਪਿਛਲੇ ਕਾਫੀ ਮਹੀਨਿਆਂ ਤੋਂ ਚੱਲ ਰਹੀਆਂ, ਤੇ ਹੁਣ ਕਹਿੰਦੇ ਹੁੰਦੇ ਆ ਵੀ ਜਿੱਦਾਂ ਜਿੱਦਾਂ ਤਰੀਕ ਨੇੜੇ ਆਉਂਦੀ ਜਾਂਦੀ ਆ, ਇਹ ਵੀ ਇੱਕ ਤਰ੍ਹਾਂ ਹਨਾ ਘਰ ਦੇ ਵਿੱਚ ਜਿੱਦਾਂ ਆਪਾਂ ਵਿਆਹ ਧਰਿਆ ਹੁੰਦਾ ਤੇ ਬਿਲਕੁਲ ਓਦਾਂ ਦਾ ਹੀ ਮਾਹੌਲ ਹੁੰਦਾ। ਸੋ ਜਿੱਦਾਂ ਜਿੱਦਾਂ ਹੁਣ ਤਰੀਕ ਨੇੜੇ ਆਈ ਜਾਂਦੀ ਹੈ, ਕਿੱਦਾਂ ਦਾ ਤੁਸੀਂ ਮਹਿਸੂਸ ਕਰ ਰਹੇ ਹੋ ਔਰ ਤਿਆਰੀਆਂ ਜਿਹੜੀਆਂ ਕਿੱਥੇ ਕੁ ਤੱਕ ਪਹੁੰਚ ਚੁੱਕੀਆਂ?
ਮਹਿਸੂਸ ਜਾਂ ਤਿਆਰੀਆਂ ਜੀ ਤਕਰੀਬਨ ਇਹ ਕਹਿ ਸਕਦੇ ਸਾਰੀਆਂ ਮੁਕੰਮਲ ਆ, ਸਾਰਿਆਂ ਦੀਆਂ ਟਿਕਟਿੰਗ ਸ਼ਿਕਟਿੰਗ ਹੋ ਰਹੀ ਆ ਤੇ ਹੋ ਹੀ ਗਈ ਆ, ਤਕਰੀਬਨ ਟਿਕਟਾਂ ਦਾ ਵੀ ਆਰਗਨਾਈਜ਼ ਹੋ ਗਿਆ ਤੇ ਪ੍ਰਬੰਧ ਤਕਰੀਬਨ ਹੋ ਚੁੱਕੇ ਆ। ਬਾਕੀ ਓਬਵੀਅਸਲੀ ਐਡੀ ਵੱਡੀ ਇਵੈਂਟ ਆ, ਪ੍ਰੈਸ਼ਰ ਤਾਂ ਹੁੰਦਾ ਹਰ ਇੱਕ ਤਰੀਕੇ ਦੇ ਨਾਲ, ਟੀਮਾਂ ਲਿਆਉਣੀਆਂ, ਲਿਆ ਕੇ ਉਹਨਾਂ ਨੂੰ ਆਰਗਨਾਈਜ਼ ਕਰਨਾ, ਕਈ ਪ੍ਰੋਗਰਾਮ ਐਡੇ ਵੱਡਾ ਲਿਖਿਆ ਹੋਇਆ ਤੇ ਹਰ ਇੱਕ ਤਰੀਕੇ ਦੇ ਨਾਲ ਉਹਨੂੰ ਵਧੀਆ ਰਨ ਕਰਨ ਲਈ, ਤੇ ਉਹਨਾਂ ਚਿਰ ਮੇਰਾ ਖਿਆਲ ਨਹੀਂ ਮਨ ਨੂੰ ਸ਼ਾਂਤੀ ਆਉਣੀ ਜਿੰਨਾ ਚਿਰ ਪ੍ਰੋਗਰਾਮ ਹੋ ਨਿਬੜ ਨਹੀਂ ਹੁੰਦਾ। ਪਰ ਹੁਣ ਚਾਹੁੰਦੇ ਇਹ ਆ ਵੀ ਜਿੰਨਾ ਛੇਤੀ ਟਾਈਮ ਥੋੜੇ ਦਿਨ ਹੀ ਰਹਿ ਗਿਆ, ਪਰ ਮਨ ਇਹ ਚਾਹੁੰਦਾ ਵੀ ਛੇਤੀ ਛੇਤੀ ਹੁਣ ਆਵੇ ਤਾਂ ਇਹਨੂੰ ਆਪਾਂ ਰਨ ਕਰੀਏ ਤੇ ਰਨ ਕਰਨ ਤੋਂ ਬਾਅਦ ਥੋੜੇ ਰਿਲੈਕਸ ਹੋਈਏ। ਸੋ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਤੇ ਟੀਮਾਂ ਵੀ ਬੜੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ। ਸੋ ਸਾਰੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਉੱਥੋਂ ਫਲਾਈ ਕਰਨਗੇ, ਸੋ 20 ਤਰੀਕ ਨੂੰ ਇੱਥੇ ਪਹੁੰਚਣ ਦੀ ਸਾਰਿਆਂ ਦੀ ਸੰਭਾਵਨਾ ਹੈਗੀ
ਜੀ। ਸੋ ਜਿਵੇਂ ਇਹ ਪਨਵੈਕ ਦੇ ਨਾਮ ਹਿੱਟ ਹੋ ਰਿਹਾ, ਸਾਨੂੰ ਥੋੜਾ ਜਿਹਾ ਇਹ ਵੀ ਦੱਸੋ ਜੀ ਪਨਵੈਕ ਵਰਲਡ ਕਬੱਡੀ ਕੱਪ ਜਿਹੜਾ ਆ, ਇਹ ਪਨਵੈਕ ਦਾ ਇਹਦੇ ਨਾਲ ਕੀ ਲਿੰਕ ਆ?
ਇਹ ਤੁਹਾਨੂੰ ਦੱਸਦਾ ਜੀ, ਵੈਸੇ ਸਾਡੇ ਜਿਸ ਤਰ੍ਹਾਂ ਆਰਗਨਾਈਜ਼ ਤਾਂ ਕੀਤਾ ਜਾ ਰਿਹਾ ਜੀ ਮੈਲਬੋਰਨ ਕਬੱਡੀ ਅਕੈਡਮੀ, ਜਿਹੜੀ ਇਹਦੇ ਪਿੱਛੇ ਆ ਸਾਰਾ ਕਾਰੋਬਾਰ ਜਿਹੜਾ ਆ ਮੈਲਬੋਰਨ ਕਬੱਡੀ ਅਕੈਡਮੀ ਦਾ ਤੇ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਦੇ ਬੈਨਰ ਥੱਲੇ ਹੋ ਰਿਹਾ ਆ। ਸੋ ਜੋ ਪਨਵਿਕ ਗਰੁੱਪ ਆ ਜੀ, ਇਹ ਵੀ ਸਾਡੇ ਹੀ ਮੈਂਬਰ ਹਨ, ਬਿਜ਼ਨਸ ਗਰੁੱਪ ਆ ਜਿਹਨਾਂ ਨੇ ਮਤਲਬ ਬਹੁਤ ਵੱਡੇ ਲੈਵਲ ਤੇ ਆਪਣੀ ਡਿਵੈਲਪਮੈਂਟ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ। ਸੋ ਗੱਲਾਂ ਬਾਤਾਂ ਇੱਕ ਦਿਨ ਬੈਠੇ ਬੈਠੇ ਕਰ ਰਿਹਾ ਸੀ ਤੇ ਕਹਿੰਦੇ ਵੀ ਕਿਉਂ ਨਾ ਆਪਾਂ ਇਹਦਾ ਨਾਂ ਪਨਵਿਕ, ਕਿਉਂਕਿ ਲੈਂਡ ਰਿਲੀਜ਼ ਹੋ ਰਹੀ ਆ ਰੌਕਡੇਲ ਦੇ ਵਿੱਚ, ਪਿਛਲੇ ਦਿਨਾਂ ਦੇ ਵਿੱਚ ਇਹਦੀ ਉਦਘਾਟਨ ਵੀ ਕੀਤਾ ਗਿਆ। ਸੋ ਵਿਕਟੋਰੀਆ ਦੇ ਵਿੱਚ ਸੈਕਿੰਡ ਲਾਰਜੈਸਟ ਗਰੁੱਪ ਜਿਹੜਾ ਜੀ ਇਹ ਉੱਭਰ ਕੇ ਮੋਹਰੇ ਆਇਆ, ਲੈਂਡ ਰਿਲੀਜ਼ ਨਵੀਂ ਕੀਤੀ ਆ। ਸੋ ਉਦਣ ਗੱਲਾਂ ਬਾਤਾਂ ਕਰ ਰਹੇ ਕਿ ਇਹ ਵੀ ਸਲਾਹ ਕੀਤੀ ਵੀ ਕਿਉਂ ਨਾ ਪਨਵਿਕ, ਸਾਰਿਆਂ ਨੇ ਐਗਰੀ ਕੀਤਾ ਵੀ ਚਲੋ ਬਹੁਤ ਸੋਹਣਾ ਨਾਂ ਆ, ਇੱਕ ਆਪਣੀ ਕਮਿਊਨਿਟੀ ਦੇ ਵਿੱਚ ਨਵੀਂ ਕੰਪਨੀ ਸਾਡੇ ਹੀ ਜਿਹੜੇ ਮੈਂਬਰ ਹਨ ਅਕੈਡਮੀ ਦੇ ਉਹ ਕਰ ਰਹੇ ਆ ਕਿ ਪੈਸੇ ਤਾਂ ਸਾਰਿਆਂ ਨੇ ਰਲ ਮਿਲ ਕੇ ਖਰਚਣਾ ਹੀ ਆ, ਵੀ ਕਿਉਂ ਨਾ ਪਨਵਿਕ ਜਿਹੜਾ ਗਰੁੱਪ ਆ ਉਹਦੇ ਕੋਲੋਂ ਲੀਡ ਲਈ ਜਾਵੇ ਤੇ ਉਹਨੂੰ ਮੋਹਰੀ ਬਣਾਇਆ ਜਾਵੇ। ਸੋ ਪਨਵਿਕ ਗਰੁੱਪ ਨੇ ਇਹ ਜ਼ਿੰਮੇਵਾਰੀ ਲਈ ਆ ਵੀ ਅਸੀਂ ਠੀਕ ਆ, ਅਸੀਂ ਮੋਹਰੇ ਹੋ ਕੇ ਰਨ ਕਰਦੇ ਹਾਂ ਤੇ ਇਹਦੀ ਜ਼ਿੰਮੇਵਾਰੀ ਲੈਂਦੇ ਹਾਂ। ਤੇ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਕੁਝ ਸਾਲ ਪਹਿਲਾਂ ਪਰਲ ਗਰੁੱਪ ਚੱਲ ਰਿਹਾ ਸੀਗਾ ਤੇ ਇਹਦਾ ਨਾਂ ਫਿਰ ਜੀ ਪਨਵਿਕ ਰੱਖਿਆ ਗਿਆ, ਇਹ ਪੰਜਾਬ ਦੇ ਨਾਲ ਵੀ ਲਿੰਕ ਰਿਹਾ ਤੇ ਵਿਕਟੋਰੀਆ ਦੇ ਨਾਲ ਵੀ ਕਨੈਕਟਡ ਆ
ਜੀ। ਸੋ ਬਾਸੀ ਸਾਹਿਬ, ਟੀਮਾਂ ਦੇ ਬਾਰੇ ਗੱਲ ਕਰੀਏ ਤਾਂ ਕਿੰਨੀਆਂ ਟੀਮਾਂ ਨੇ, ਜਿਵੇਂ ਇਹ ਵਰਲਡ ਕਬੱਡੀ ਕੱਪ ਇਹਦਾ ਨਾਮ ਆ ਤੇ ਫਿਰ ਵਰਲਡ ਤੋਂ ਕਿੰਨੀਆਂ ਟੀਮਾਂ ਜਿਹੜੀਆਂ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਕਬੱਡੀ ਦੀਆਂ?
ਟੀਮਾਂ ਇਹਦੇ ਵਿੱਚ ਜੀ ਟੋਟਲ ਅਸੀਂ 8 ਟੀਮਾਂ ਕਰ ਰਹੇ ਹਾਂ ਤੇ ਜਿੰਨੀਆਂ ਵੀ ਟੀਮਾਂ ਕੰਟਰੀਆਂ ਤੋਂ ਆ ਰਹੀਆਂ ਬਿਲਕੁਲ ਕੰਪਲੀਟ ਟੀਮਾਂ ਆ, ਪੂਰੀਆਂ ਟੀਮਾਂ ਆ, ਕਿ ਏਦਾਂ ਨਹੀਂ ਹੈ ਵੀ ਦੋ ਖਿਡਾਰੀ ਕਿਤੇ ਹੋਣਗੇ, ਤਿੰਨ ਕਿਤੇ ਹੋਣਗੇ, ਇੱਥੇ ਆ ਕੇ ਟੀਮ ਬਣਾ ਦਿੱਤੀ ਜਾਊਗੀ। ਪਹਿਲੀ ਤਾਂ ਟੀਮ ਹੈਗੀ ਜੀ ਪਾਕਿਸਤਾਨ ਦੀ ਤੇ ਦੂਜੇ ਦੋ ਟੀਮਾਂ ਸਾਡੀਆਂ ਜੀ ਹੈਗੀਆਂ ਇੰਡੀਆ, ਅੱਗੇ ਤੋਂ ਕਹਿ ਸਕਦੇ ਵੀ ਇੱਕ ਇੰਡੀਆ ਦੀ ਟੀਮ ਦੋ ਫੈਡਰੇਸ਼ਨ ਦੀ ਰਲ ਕੇ ਬਣ ਰਹੀ ਆ, ਉਹ ਵੀ ਬੜੀ ਵਧੀਆ ਟੀਮ ਆ। ਤੇ ਦੂਸਰੀ ਆਪਣੀ SCPC ਦੀ ਜੋ ਟੀਮ ਲਾਸਟ ਨਵੰਬਰ ਦੇ ਵਿੱਚ ਆਈ ਸੀ, ਜੋ ਸਿੰਘਾਂ ਦੀ ਟੀਮ ਵੀ ਕਹਿ ਦਿੰਦੇ ਜਾਂ ਖਾਲਸਾ ਵਾਰੀਅਰਸ ਦਾ ਵੀ ਨਾਂ ਉਹਨਾਂ ਨੂੰ ਦਿੱਤਾ ਜਾਂਦਾ, ਇੱਕ ਉਹ ਟੀਮ ਹੈਗੀ ਆ। ਉਸ ਤੋਂ ਇਲਾਵਾ ਕੈਨੇਡਾ ਦੀ ਟੀਮ ਆ, ਬਹੁਤ ਹੀ ਵਧੀਆ ਟੀਮ ਕੈਨੇਡਾ ਦੀ ਆ, ਤੇ USA ਦੀ ਵੀ ਬੜੀ ਜ਼ਬਰਦਸਤ ਟੀਮ ਆ, ਨਿਊਜ਼ੀਲੈਂਡ ਦੀ ਟੀਮ ਆ, ਆਸਟ੍ਰੇਲੀਆ ਦੀ ਟੀਮ ਆ, ਤੇ ਬੀਜੇ ਵੈਸੇ ਅਸੀਂ ਇਰਾਨ ਦੇ 20 ਅਪਲਾਈ ਕੀਤੇ ਹੋਏ ਆ, ਤੇ ਜੇ 1-2 ਦਿਨ ਦੇ ਵਿੱਚ ਉਹਨਾਂ ਦੇ ਬੀਜੇ ਲੱਗ ਜਾਂਦੇ ਆ ਤਾਂ ਮਤਲਬ ਇਰਾਨ ਦੀ ਟੀਮ 20 ਆਊਗੀ। ਸਾਡੇ ਵੱਲੋਂ ਪੂਰੀ ਤਿਆਰੀ ਆ, ਟਿਕਟਾਂ ਵੀ ਹੋਲ ਤੇ ਆ, ਬਸ ਵੀਜ਼ਾ ਉਹਨਾਂ ਦਾ ਇੰਤਜ਼ਾਰ ਕਰ ਰਹੇ ਆ। ਸੋ ਜੇ ਇਰਾਨ ਦਾ ਵੀ ਵੀਜ਼ਾ ਲੱਗ ਜਾਊ ਤਾਂ ਮਤਲਬ ਅਸੀਂ ਬੜੀ ਖੁਸ਼ਕਿਸਮਤੀ ਸਾਡੀ ਹੋਊਗੀ, ਐਡੀਸ਼ਨਲ ਟੀਮ ਇੱਕ ਹੋਰ ਹੋ ਜਾਊਗੀ। ਸੋ ਪੋਸੀਬਿਲਟੀ ਫਿਰ 9 ਟੀਮਾਂ ਵੀ ਹੋ ਸਕਦੀਆਂ, ਪਰ ਅਸੀਂ ਇਸ ਟਾਈਮ ਤੇ 8 ਟੀਮਾਂ ਦੇ ਉੱਤੇ ਕੰਸਟ੍ਰੇਟ ਕਰ ਰਹੇ ਹਾਂ
ਜੀ। ਬਿਲਕੁਲ, ਜਿਵੇਂ ਤੁਸੀਂ ਦੱਸਿਆ ਕਿ 8 ਟੀਮਾਂ ਜਿਹੜੀਆਂ ਉਹ ਆਲਰੇਡੀ ਤੁਹਾਡੇ ਕੋਲ ਉਹਨਾਂ ਦੀਆਂ ਸਾਰੀਆਂ ਐਂਟਰੀਜ਼ ਜਿਹੜੀਆਂ ਉਹ ਵੀ ਪਹੁੰਚ ਚੁੱਕੀਆਂ ਤੇ ਉਹਨਾਂ ਦੇ ਜਿਹੜੇ ਵੀਜ਼ੇ ਉਹ ਵੀ ਕਲੀਅਰ ਹੋ ਚੁੱਕੇ ਆ ਤੇ ਬਾਸੀ ਸਾਹਿਬ ਜਿਵੇਂ ਗੱਲ ਤੁਸੀਂ ਇੰਡੀਆ ਦੀਆਂ ਟੀਮਾਂ ਦੀ ਕੀਤੀ ਆ ਵੀ ਇੰਡੀਆ ਤੋਂ ਇੱਕ ਤਾਂ ਫੁੱਲ ਫਲੈਜ ਇੰਡੀਆ ਦੀ ਟੀਮ ਆ ਇੱਕ ਐਸ ਜੀ ਪੀ ਸੀ ਦੀ ਟੀਮ ਆ ਤੇ ਇੱਕ ਜਿਹੜੀ ਆ ਫੈਡਰੇਸ਼ਨ ਵਾਲੀ ਜਿਹੜੀ ਟੀਮ ਆ ਇਹ ਟੀਮ ਜਿਹੜੀ ਆ ਕਿਹੜੀ ਟੀਮ ਆ ਜੀ
ਨਹੀਂ ਉਹ ਫੈਡਰੇਸ਼ਨ ਜੀ ਦੋ ਫੈਡਰੇਸ਼ਨ ਜਿੱਦਾਂ ਪੰਜਾਬ ਦੇ ਵਿੱਚ ਆਪਣੇ ਜਿਹੜੀ ਕਬੱਡੀ ਨੂੰ ਰਨ ਕਰਦੀਆਂ ਦੋ ਵੱਡੀਆਂ ਫੈਡਰੇਸ਼ਨ ਆ ਇੱਕ ਤਾਂ ਟੋਨੀ ਕਾਲਕ ਦੀ ਫੈਡਰੇਸ਼ਨ ਕਹਿ ਦਿੰਦੇ ਇੱਕ ਚੱਠੇ ਸਾਹਿਬ ਦਾ ਨਾਂ ਜ਼ਿਆਦਾ ਵੱਜਦਾ ਇਹ ਦੋਨਾਂ ਫੈਡਰੇਸ਼ਨ ਦੇ ਅੱਧੇ ਅੱਧੇ ਖਿਡਾਰੀ ਛੇ ਖਿਡਾਰੀ ਉਹਨਾਂ ਦੇ ਆ ਛੇ ਖਿਡਾਰੀ ਉਸ ਫੈਡਰੇਸ਼ਨ ਦੇ ਆ ਪਾਸਟ ਵਿੱਚ ਵੀ ਜਦੋਂ ਵਰਲਡ ਕੱਪ ਇੰਡੀਆ ਦੇ ਵਿੱਚ ਹੁੰਦਾ ਸੀ ਉਦੋਂ ਵੀ ਇਹ ਰਲ ਕੇ ਹੀ ਟੀਮ ਬਣਾਉਂਦੇ ਸੀ ਸੋ ਅਸੀਂ ਵੀ ਉਹੀ ਕੋਸ਼ਿਸ਼ ਕੀਤੀ ਆ ਵੀ ਕਿਸੇ ਵੀ ਪਾਸੇ ਨੂੰ ਪਿੱਛੇ ਨਾ ਰੱਖਿਆ ਜਾਵੇ ਸਾਰਿਆਂ ਨੂੰ ਰਲ ਕੇ ਇੱਕ ਟੀਮ ਬਣਾਈ ਜਾਵੇ ਤਾਂ ਵਧੀਆ ਗੱਲ ਹੈ ਸੋ ਅਸੀਂ ਇਹ ਡਿਊਟੀ ਉਹਨਾਂ ਨੂੰ ਹੀ ਦਿੱਤੀ ਸੀ ਕਿ ਤੁਸੀਂ ਆਪਣੀ ਟੀਮ ਜਿਹੜੀ ਆਪਣੇ ਤਰੀਕੇ ਦੇ ਨਾਲ ਬਣਾ ਕੇ ਸਾਂਝੀ ਟੀਮ ਆ ਤਾਂ ਕਿ ਸਾਰੇ ਖਿਡਾਰੀ ਜਿਹੜੇ ਉਹ ਬਿਹਤਰ ਸਮਝਦੇ ਆ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਸੋ ਦੋ ਫੈਡਰੇਸ਼ਨ ਦੀ ਰਲ ਕੇ ਜਿਹੜੀ ਆ ਜਿਹਨੂੰ ਆਪਾਂ ਇੰਡੀਆ ਦੀ ਟੀਮ ਕਹਿ ਸਕਦੇ ਹਾਂ ਉਹ ਰਲ ਕੇ ਦੋ ਫੈਡਰੇਸ਼ਨ ਦੀ ਟੀਮ ਇੱਕ ਬਣੀ
ਜੀ ਤੇ ਇਹ ਜਿਹੜੀਆਂ ਅੱਠ ਟੀਮਾਂ ਆ ਇਹਦੇ ਲਈ ਜਿਹੜਾ ਵਰਲਡ ਕੱਪ ਦਾ ਜਿਹੜਾ ਦਿਨ ਆ ਉਹ ਇੱਕੋ ਹੀ ਰੱਖਿਆ ਗਿਆ ਸੋ ਕਿੰਨੇ ਵਜੇ ਮੈਚ ਜਿਹੜੇ ਉਹ ਸ਼ੁਰੂ ਹੋਣੇ ਆ ਤੇ ਕਿੰਨੇ ਵਜੇ ਤੱਕ ਜਿਹੜੇ ਫਾਈਨਲ ਮੈਚ ਆ ਉਹ ਸ਼ੁਰੂ ਹੋਣਗੇ
ਹਾਂ ਦਿਨ ਇਹਦੇ ਵਾਸਤੇ ਇੱਕੋ ਹੀ ਆ ਜੀ ਵਨ ਡੇ ਦੇ ਵਿੱਚ ਇਹ ਟੂਰਨਾਮੈਂਟ ਹੋਣਾ ਸਾਰਾ 9 ਵਜੇ ਸ਼ੁਰੂ ਹੋਊਗਾ ਇਹਦਾ 9 ਵਜੇ ਸ਼ੁਰੂ ਹੋ ਗਏ ਪਹਿਲਾ ਰਾਊਂਡ ਚੱਲੂਗਾ ਉਸ ਤੋਂ ਬਾਅਦ ਮਿਡਲ ਦੇ ਵਿੱਚ ਆਪਾਂ ਇਹਦੀ ਓਪਨਿੰਗ ਸੈਰੇਮਨੀ ਕਰਾਂਗੇ ਜਿਸ ਤਰ੍ਹਾਂ ਸੇਕਿਆਮਾ ਦੇ ਵਿੱਚ ਵੀ ਹੋਈ ਸੀ ਤੋ ਆਪਣਾ ਡਿਪਟੀ ਪ੍ਰਾਈਮ ਮਿਨਿਸਟਰ ਵੀ ਆ ਰਿਹਾ ਆ ਤੇ ਉਹ ਵੀ ਉਸ ਮੌਕੇ ਤੇ ਹਾਜ਼ਰ ਹੋਏਗਾ ਸੋ ਜੋ ਸਾਡੀ ਕਲਚਰਲ ਗਰੁੱਪ ਨੇ ਜੋ ਪ੍ਰੋਗਰਾਮ ਤਿਆਰ ਕੀਤਾ ਹੋਇਆ ਉਹਨੂੰ ਉਸ ਟਾਈਮ ਤੇ ਪਰਫਾਰਮ ਕੀਤਾ ਜਾਊਗਾ ਤੇ ਸਾਰੀਆਂ ਟੀਮਾਂ ਮਾਰਚ ਵੀ ਕਰਨਗੀਆਂ ਸੋ ਬਾਕੀ ਦਾ ਜਿਹੜਾ ਪ੍ਰੋਗਰਾਮ ਉਸ ਤੋਂ ਬਾਅਦ ਚੱਲੂਗਾ ਤੋ ਸਾਡਾ ਜਿਹੜਾ ਫਾਈਨਲ ਆ ਜੀ ਡੈਫੀਨਿਟਲੀ ਤਕਰੀਬਨ 5 ਵਜੇ ਦੇ ਕਰੀਬ ਜਿਹੜਾ ਫਾਈਨਲ ਸ਼ੁਰੂ ਕਰਕੇ 6 ਵਜੇ ਤੋਂ ਪਹਿਲਾਂ ਇਹਨੂੰ ਹਰ ਹਾਲ ਦੇ ਵਿੱਚ ਮੁਕਾਇਆ ਜਾਊਗਾ
ਜੀ ਸੋ ਇਹਦਾ ਮਤਲਬ ਜਿਹੜਾ ਫਾਈਨਲ ਮੈਚ ਆ ਉਹ 6 ਵਜੇ ਤੱਕ ਖਤਮ ਹੋ ਜਾਣਾ ਤੇ ਇਸ ਤੋਂ ਇਲਾਵਾ ਕਹਿੰਦੇ ਵੀ ਹੋਰ ਵੀ ਮਨੋਰੰਜਨ ਦੇ ਲਈ ਕਈ ਚੀਜ਼ਾਂ ਜਿਹੜੀਆਂ ਉਹ ਵੱਖਰੇ ਤੌਰ ਤੇ ਰੱਖੀਆਂ ਗਈਆਂ ਇੱਕ ਤੋਂ ਓਪਨਿੰਗ ਸੈਰਾਮਨੀ ਤੇ ਕਲਚਰਲ ਚੀਜ਼ਾਂ ਜਿਹੜੀਆਂ ਕਲਚਰਲ ਜਾਂ ਸੱਭਿਆਚਾਰਕ ਪੇਸ਼ਕਾਰੀਆਂ ਹੋ ਜਾਣੀਆਂ ਤੇ ਮੈਚ ਖਤਮ ਹੋਣ ਤੋਂ ਬਾਅਦ ਵੀ ਕੋਈ ਪ੍ਰਬੰਧ ਇਹੋ ਜਿਹਾ ਕੀਤਾ ਗਿਆ
ਬਿਲਕੁਲ ਜੀ ਮੈਚ ਹੋਣ ਤੋਂ ਬਾਅਦ ਦੇ ਵਿੱਚ ਜੈਸੀ ਵੀ ਤੇ ਆਪਣੀ ਮਿਸ ਪੂਜਾ ਦਾ ਇੱਕ ਸਪੈਸ਼ਲ ਪ੍ਰੋਗਰਾਮ ਰੱਖਿਆ ਗਿਆ ਆਪਣੀ ਪਬਲਿਕ ਨੂੰ ਐਂਟਰਟੇਨਮੈਂਟ ਵਾਸਤੇ ਸੋ ਆਸ ਰੱਖਦੇ ਹਾਂ ਵੀ ਉਹ ਵੀ ਪ੍ਰੋਗਰਾਮ ਜਿਹੜਾ ਬਹੁਤ ਵਧੀਆ ਹੋਊਗਾ ਤੇ ਉਹ 6 ਵਜੇ ਤੋਂ ਬਾਅਦ ਅੱਧਾ ਘੰਟਾ ਬ੍ਰੇਕ ਦੇ ਕੇ ਸਾਰਿਆਂ ਨੂੰ ਤੇ ਉਸ ਤੋਂ ਬਾਅਦ ਜਿਹੜਾ ਉਹ ਤਕਰੀਬਨ 6:30 ਜਾਂ 7 ਵਜੇ ਦੇ ਕਰੀਬ ਜਿਹੜਾ ਪ੍ਰੋਗਰਾਮ ਸ਼ੁਰੂ ਕਰਕੇ 9 ਵਜੇ ਤੱਕ ਜਿਹੜੀ ਸਾਡੀ ਸਾਰੀ ਇਸ ਦਿਨ ਦੀ ਕਾਰਗੁਜ਼ਾਰੀ ਹੋਗੀ ਉਹਦੀ ਕੰਪਲੀਸ਼ਨ ਹੋ ਜਾਏਗੀ
ਜੀ ਬਾਸੀ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਵੀ ਸਿੱਖ ਖੇਡਾਂ ਤੇ ਜਿੱਦਾਂ ਦੀ ਓਪਨਿੰਗ ਸੈਰਾਮਨੀ ਕੀਤੀ ਗਈ ਸੀ ਬਿਲਕੁਲ ਉਹੋ ਜਿਹਾ ਨਜ਼ਾਰਾ ਜਿਹੜਾ ਉਹ ਇਸ ਦੌਰਾਨ ਵਰਲਡ ਕੱਪ ਦੌਰਾਨ ਵੀ ਦੇਖਣ ਨੂੰ ਮਿਲ ਸਕਦਾ ਤੇ ਆਪਾਂ ਗੱਲ ਕਰੀਏ ਜਿਵੇਂ ਅਸੀਂ ਪਿੱਛੇ ਜੇ ਵੀ ਕਾਫੀ ਜ਼ਿਆਦਾ ਗੱਲਬਾਤ ਕਰ ਚੁੱਕੇ ਹਾਂ ਇਸ ਗੱਲ ਦੇ ਉੱਤੇ ਕਿ ਕਬੱਡੀ ਦੇ ਵਿੱਚ ਜਿੱਦਾਂ ਖਿਡਾਰੀਆਂ ਦੁਆਰਾ ਕਿਸੇ ਨਾ ਕਿਸੇ ਤਰ੍ਹਾਂ ਦਾ ਜੇਕਰ ਨਸ਼ਾ ਲਿਆ ਜਾਂਦਾ ਤੇ ਉਹਨੂੰ ਸਿੱਖ ਖੇਡਾਂ ਦੇ ਵਿੱਚ ਤਾਂ ਬੈਨ ਕਰ ਦਿੱਤਾ ਗਿਆ ਸੋ ਵਰਲਡ ਕੱਪ ਦੇ ਵਿੱਚ ਵੀ ਇਸ ਗੱਲ ਦਾ ਧਿਆਨ ਰੱਖਿਆ ਜਾ ਰਿਹਾ
ਬਿਲਕੁਲ ਜੀ ਧਿਆਨ ਰੱਖਿਆ ਜਾ ਰਿਹਾ ਨਸ਼ਾ ਤਾਂ ਬੜੇ ਅਫਸੋਸ ਨਾਲ ਕਹਿਣਾ ਪਿਆ ਰਿਹਾ ਜੀ ਸਾਡੀ ਜਿਹੜੀ ਕੌਮ ਆ ਟੋਟਲ ਕੌਮ ਜਿਹੜੀ ਨਸ਼ਿਆਂ ਦੇ ਵਿੱਚ ਵੜ ਚੁੱਕੀ ਆ ਪਰ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਅਸੀਂ ਇਹ ਚੀਜ਼ ਕਬੱਡੀ ਵਾਲਿਆਂ ਨੇ ਸਹਿਤ ਥੋਪਿਆ ਜਾਵੇ ਜਿਸ ਤਰ੍ਹਾਂ ਪਾਸ ਦੇ ਵਿੱਚ ਥੋਪੀ ਗਈ ਆ ਤੇ ਮੇਰੇ ਹਿਸਾਬ ਨਾਲ ਨਹੀਂ ਉਹ ਡਿਸੀਜਨ ਜਿਸ ਤਰ੍ਹਾਂ ਹਾਈਲਾਈਟ ਕੀਤਾ ਗਿਆ ਇਟ ਵਾਜ਼ ਰੋਂਗ ਡਿਸੀਜਨ ਤੇ ਰੋਂਗ ਪਬਲਿਸਿਟੀ ਕੀਤੀ ਗਈ ਆ ਕਬੱਡੀ ਦੀ ਤੇ ਉਹਦੇ ਲੰਮੀ ਡੀ ਤੇ ਆਪਾਂ ਫਿਰ ਕਹਿੰਦੇ ਸਾਡੇ ਵੱਲੋਂ ਡੇ 1 ਤੋਂ ਜਿੱਦਾਂ ਅਸੀਂ ਇਨਵੀਟੇਸ਼ਨ ਭੇਜੀ ਸਾਡੇ ਵੱਲੋਂ ਹਰ ਇੱਕ ਟੀਮ ਨੂੰ ਖਾਸ ਤੌਰ ਤੇ ਇਹ ਨੋਟਿਸ ਭੇਜਿਆ ਗਿਆ ਹੈ ਜੇ ਉਹ ਡਰੱਗ ਦੇ ਸੰਬੰਧ ਹੈ ਕਿਉਂਕਿ ਪਹਿਲੀ ਗੱਲ ਤਾਂ ਡਰੱਗ ਕੀ ਹੈ ਡਰੱਗ ਕਹਿ ਕੇ ਅਸੀਂ ਲੋਕਾਂ ਨੂੰ ਡਰਾ ਰਹੇ ਹਾਂ ਡਰੱਗ ਦੇ ਵਿੱਚ ਤਾਂ ਬਹੁਤ ਸਾਰੀਆਂ ਡਰੱਗਾਂ ਆਉਂਦੀਆਂ ਸਾਰੀ ਦੁਨੀਆਂ ਡਰੱਗ ਲੈ ਰਹੀ ਮੇਰਾ ਖਿਆਲ ਕੋਈ ਮੈਂਬਰ ਸਾਡੀ ਕਮਿਊਨਿਟੀ ਦਾ ਇਹੋ ਜਿਹਾ ਨਹੀਂ ਹੋਣਾ ਜਿਹੜਾ ਡਰੱਗ ਦਾ ਇਸਤੇਮਾਲ ਨਹੀਂ ਕਰਦਾ ਸੋ ਡਰੱਗ ਜਿਹੜੀ ਐਕਸਪਲੇਨ ਕਰਨ ਨੂੰ ਬੜੇ ਲੰਮਾ ਚਾਹੇ ਲੱਗੂਗਾ ਸੋ ਅਸੀਂ ਉਹਨਾਂ ਟੀਮਾਂ ਦੀ ਡਿਊਟੀ ਵੀ ਲਾਈ ਹੋਈ ਆ ਸੋ ਜੋ ਇਹ ਗਰਾਊਂਡ $1,00,000 ਖਰਚ ਕੇ ਤਿਆਰ ਕੀਤੀ ਗਈ ਆ ਜਾਂ ਹਾਇਰ ਕੀਤੀ ਗਈ ਆ ਸੋ ਉਹ ਇਸੇ ਕਰਕੇ ਕੀਤੀ ਗਈ ਅਸੀਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹਨੂੰ ਕਲੋਜ਼ਲੀ ਮੋਨੀਟਰ ਕਰ ਸਕੀਏ ਇਹ ਨਹੀਂ ਹੋਊਗਾ ਵੀ ਖਿਡਾਰੀ 2 ਖੱਤੇ ਪਰੇ ਜਾ ਕੇ ਤਿਆਰ ਹੋ ਰਿਹਾ ਜਾਂ 10 ਕਿਲੋਮੀਟਰ ਪਰੇ ਤਿਆਰ ਹੋਇਆ ਜੋ ਮਰਜ਼ੀ ਕਰਨਗੇ ਖਿਡਾਰੀ ਜਿਹੜੇ ਆ ਇਸੇ ਹੀ ਕਰਕੇ ਅਸੀਂ ਆਪਣੇ ਕਲੋਜ਼ ਸਟੇਡੀਅਮ ਮਹਿੰਗਾ ਲੈ ਕੇ ਰੱਖਿਆ ਵੀ ਇਸ ਚੀਜ਼ ਨੂੰ ਕਲੋਜ਼ਲੀ ਮੋਨੀਟਰ ਕੀਤਾ ਜਾਵੇ ਰਾਧਾ ਦਿਨ ਕੇ ਬਾਅਦ ਚ ਰੌਲੀ ਪਾਉਣ ਨੂੰ ਪਹਿਲਾਂ ਹੀ ਉਹਨੂੰ ਇਸ ਤਰੀਕੇ ਨਾਲ ਮੋਨੀਟਰ ਹੋਵੇ ਪਈ ਉਹੋ ਜਿਹੀਆਂ ਚੀਜ਼ਾਂ ਜਿਹੜੀਆਂ ਆ ਉੱਥੇ ਹਾਜ਼ਰ ਹੀ ਨਾ ਹੋਣ ਸੋ ਬੜੇ ਵਧੀਆ ਤਰੀਕੇ ਨਾਲ ਬਾਕੀ ਜਿਹੜੇ ਉਹਨਾਂ ਦੇ ਮੈਨੇਜਰ ਕੋਚਿਸ ਹੈਗੇ ਉਹਨਾਂ ਦੀ ਵੀ ਡਿਊਟੀ ਅਸੀਂ ਖਾਸ ਤੌਰ ਤੇ ਲਾਈ ਗਈ ਆ ਸੋ ਅਸੀਂ ਬੜੇ ਸ਼ੋਰ ਹਾਂ ਜੀ ਪਿਓ ਇਹਨਾਂ ਚੀਜ਼ਾਂ ਨੂੰ ਬਹੁਤ ਕਲੋਜ਼ਲੀ ਜਿਹੜਾ ਮੋਨੀਟਰ ਕਰਨਗੇ
ਜੀ ਤੇ ਸਾਡੇ ਨਾਲ ਕੁਛ ਸਰੋਤੇ ਵੀ ਜੁੜੇ ਹੋਏ ਆ, ਉਹ ਵੀ ਕਹਿੰਦੇ ਜੀ ਹਾਂਗਕਾਂਗ ਤੋਂ ਸਾਡੇ ਨਾਲ ਜਗਤਾਰ ਗਿੱਲ ਜੁੜੇ ਨੇ, ਕਹਿੰਦੇ ਹਾਂਗਕਾਂਗ ਚ ਵੀ ਇਸ ਕੱਪ ਦਾ ਜ਼ਿਕਰ ਹੋ ਰਿਹਾ ਤੇ ਉੱਥੋਂ ਵੀ ਕੁਛ ਲੋਕ ਸ਼ਾਮਲ ਹੋਣ ਜਾ ਰਹੇ ਆ, ਸੋ ਦੇਖਣ ਲਈ ਮੇਰੇ ਖਿਆਲ ਚ, ਸੋ ਸਾਰੇ ਪ੍ਰਬੰਧ ਲਈ ਕਹਿੰਦੇ ਬਾਸੀ ਸਾਹਿਬ ਵਧਾਈ ਦੇ ਪਾਤਰ ਹਨ। ਲਓ ਜੀ ਵਧਾਈਆਂ ਤੁਹਾਨੂੰ ਮਿਲ ਰਹੀਆਂ ਪਹਿਲਾਂ ਹੀ ਜੀ।
ਥੈਂਕ ਯੂ ਜੀ ਪਹਿਲਾਂ ਤਾਂ ਬਹੁਤ ਵਧਾਈਆਂ। ਚਲੋ ਆਪਣੇ ਜਿੰਨੇ ਵੀ ਰਾਊਂਡ ਅਬਾਊਟ ਜੀ ਕਬੱਡੀ ਪ੍ਰੇਮੀ ਆ ਜਾਂ ਸਾਡੀ ਕਮਿਊਨਿਟੀ ਦੇ ਮੈਂਬਰ ਹੈਗੇ ਆ ਜੋ ਬੜੇ ਤੋਂ ਵਧੀਆ ਤਰੀਕੇ ਨਾਲ ਸ਼ੁਭ ਇਸ਼ਾਵਾਂ ਦੇ ਰਹੇ ਆ, ਅਸੀਂ ਆਸ ਰੱਖਦੇ ਹਾਂ ਵੀ ਜੋ ਇਹਨਾਂ ਦੀਆਂ ਵਧਾਈਆਂ ਆ ਜਾਂ ਅਸੀਂ ਉਹਨਾਂ ਦੇ ਉੱਤੇ ਪੂਰੇ ਕਰੇ ਉਤਰ ਸਕੀਏ, ਉਹ ਸਾਡੀ ਪੂਰੀ ਕੋਸ਼ਿਸ਼ ਆ ਵੀ ਜਿਹੜੀਆਂ ਅਸੀਂ ਗੱਲਾਂ ਕਹਿ ਰਹੇ ਹਾਂ ਉਹ ਪੂਰੀਆਂ ਹੋਣ। ਪਰ ਅਗੇਨ ਸਾਨੂੰ ਹਰ ਇੱਕ ਸਪੋਰਟ ਜਿਹੜੀ ਆ ਟੀਮਾਂ ਦੀ ਤੇ ਸਾਡੇ ਮੈਂਬਰਾਂ ਦੀ ਸਪੋਰਟ ਦੀ ਬਹੁਤ ਸਖ਼ਤ ਲੋੜ ਹੁੰਦੀ ਆ ਔਰ ਚੰਗੇ ਸੁਝਾਵਾਂ ਦੀ ਵੀ ਲੋੜ ਹੁੰਦੀ ਆ। ਅਸੀਂ ਆਪਣੇ ਤਜਰਬੇ ਮੁਤਾਬਕ ਵੀ ਇਹਨੂੰ ਪੂਰਾ ਵਧੀਆ ਤਰੀਕੇ ਨਾਲ ਕਰਨ ਦੀ ਸਾਡੀ ਪੂਰੀ ਕੋਸ਼ਿਸ਼ ਹੈ। ਸੋ ਅਸੀਂ ਸੋਚ ਰਹੇ ਹਾਂ ਵੀ ਇਹ ਬਹੁਤ ਵਧੀਆ ਇੱਕ ਹੋ ਕੇ ਨਿਬੜੂਗਾ ਪ੍ਰੋਗਰਾਮ ਜਿਹੜਾ ਆ। ਸੋ ਬਾਕੀ ਇਸ ਤਰ੍ਹਾਂ ਦੀ ਸ਼ੁਭ ਇਸ਼ਾਵਾਂ ਦਿੰਦੇ ਰਹੋ, ਆਪਣੇ ਸੁਝਾਅ ਦਿੰਦੇ ਰਹੋ ਤਾਂ ਕਿ ਅਸੀਂ ਇਹਨੂੰ ਜਿਹੜਾ ਹੋਰ ਵੀ ਵਧੀਆ ਤਰੀਕੇ ਨਾਲ ਜਿਹੜਾ ਕਰ ਪਾਈਏ
ਜੀ। ਬਸ ਸਾਹਿਬ ਇੱਕ ਹੋਰ ਸਰੋਤੇ ਜੁੜੇ ਨੇ ਸਾਡੇ ਨਾਲ, ਗੁਰਦੀਪ ਸਿੰਘ ਕਹਿੰਦੇ, ਮੇਰਾ ਇੱਕ ਸਵਾਲ ਹੈ ਜੀ, ਕਹਿੰਦੇ ਜੋ ਪਲੇਅਰ ਸਿੱਖ ਗੇਮ ਚ ਪੋਜ਼ਿਟਿਵ ਆਏ ਆ ਉਹ ਖੇਡਣਗੇ ਇਹਦੇ ਵਿੱਚ ਜਾਂ ਨਹੀਂ? ਕਹਿੰਦੇ
ਸਾਨੂੰ ਹਾਲੇ ਪਤਾ ਨਹੀਂ ਜੀ ਵੀ ਉਹ ਸਿੱਖ ਗੇਮਸ ਵਾਲੇ ਜਿਹੜੇ ਕਾਹਦੇ ਪਾਏ ਗਏ ਆ, ਵੀ ਡੋਨਟ ਨੋ, ਅਸੀਂ ਕੋਈ ਉਹਦੇ ਬਾਰੇ ਸ਼ੋਰ ਨਹੀਂ ਹੈ, ਸਾਡੇ ਕੋਲ ਕੋਈ ਕਲੀਅਰ ਪਿਕਚਰ ਨਹੀਂ ਹੈ। ਤੇ ਉਹ ਜਿਹੜੇ ਖਿਡਾਰੀ ਵਰਲਡ ਵਾਲੇ ਹੈਗੇ ਆ ਜੀ, ਜਿਹੜੇ ਖਿਡਾਰੀਆਂ ਨੂੰ ਦੋਸ਼ੀ ਪਾਇਆ ਗਿਆ 10-10 ਸਾਲ ਤੋਂ ਦੁਨੀਆਂ ਦੇ ਵਿੱਚ ਟੋਪ ਦੀ ਕਬੱਡੀ ਖੇਡ ਰਹੇ ਆ, ਮੈਂ ਨਹੀਂ ਉਸ ਚੀਜ਼ ਨੂੰ ਮੰਨਦਾ ਕਿ ਉਹ ਡਰਗੀ ਆ ਜਾਂ ਉਹਨਾਂ ਦੇ ਥੋਪਿਆ ਜਾਵੇ ਅਜੇ ਢੰਗ ਦੇ ਨਾਲ ਉੱਥੇ ਟੈਸਟ ਹੋ ਗਿਆ। ਉਹ ਬੜਾ ਵਧੀਆ ਨਹੀਂ ਉਹ ਜਿਹੜਾ ਡਿਸੀਜਨ ਆ ਸਾਡੇ ਕੋਲ ਹਾਲੇ ਪੂਰਾ ਕਲੀਅਰ ਨਹੀਂ ਹੈ ਜੀ, ਤੇ ਅਸੀਂ ਜਿਹੜੇ ਖਿਡਾਰੀ ਸਾਡੇ ਹਿਸਾਬ ਦੇ ਨਾਲ ਸਹੀ ਹੋਣਗੇ ਉਹ ਸਾਰੇ ਖੇਡਣਗੇ
ਜੀ। ਖੈਰ ਆਪਾਂ ਬਾਸੀ ਸਾਹਿਬ ਫੇਰ ਆਉਂਦੇ ਹਾਂ ਜੀ ਵਰਲਡ ਕਬੱਡੀ ਕੱਪ ਵੱਲ, ਤੇ ਇੱਕ ਵਾਰ ਅਸੀਂ ਆਪਣੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਜ਼ਰੂਰ ਦੱਸੀਏ ਕਿ ਇਹ ਜਿਹੜਾ ਵਰਲਡ ਕਬੱਡੀ ਕੱਪ ਆ ਇਹ ਇੱਥੋਂ ਦੇ ਇੱਕ ਬਹੁਤ ਵਧੀਆ ਵੈਨਿਊ ਚ ਬਹੁਤ ਵੱਡੀ ਜਿਹੜੀ ਪਲੇ ਗਰਾਊਂਡ ਹੈ ਉੱਥੇ ਖੇਡਿਆ ਜਾਣਾ, ਬਹੁਤ ਵੱਡਾ ਸਟੇਡੀਅਮ ਹੈ। ਸੋ ਇਹਦੇ ਬਾਬਤ ਥੋੜੀ ਜਿਹੀ ਜਾਣਕਾਰੀ ਹੋਰ ਵਿਸਥਾਰ ਦੇ ਵਿੱਚ ਸਾਨੂੰ ਦਿਓ ਤਾਂ ਕਿ ਜਿਹੜੀਆਂ ਫੈਮਿਲੀਜ਼ ਆ ਜਿਨ੍ਹਾਂ ਨੇ ਹਾਲੇ ਤੱਕ ਟਿਕਟਾਂ ਨਹੀਂ ਲਈਆਂ ਉਹ ਟਿਕਟ ਖਰੀਦ ਕੇ ਜ਼ਰੂਰ ਇਸ ਕਬੱਡੀ ਕੱਪ ਦਾ ਆਨੰਦ ਲੈਣ ਪਹੁੰਚਣ ਉੱਥੇ।
ਹਾਂਜੀ, ਸਟੇਡੀਅਮ ਜਿਸ ਤਰ੍ਹਾਂ ਜੀ ਮੈਂ ਕੱਲ ਵੀ ਪ੍ਰੋਗਰਾਮ ਤੇ ਗੱਲਬਾਤ ਸੀ, ਸਟੇਡੀਅਮ ਇਹ ਬਹੁਤ ਹੀ ਵਧੀਆ ਸਟੇਡੀਅਮ ਆ ਤੇ ਹਰ ਇੱਕ ਮੈਂਬਰ ਨੂੰ ਬੈਠ ਕੇ ਕਬੱਡੀ ਦੇਖਣ ਦਾ ਕਲੋਜ਼ਲੀ ਜਿੱਦਾਂ ਮੌਕਾ ਮਿਲੂਗਾ, ਹਰ ਇੱਕ ਨੂੰ ਸੀਟ ਮਿਲੂਗੀ, ਕੋਈ ਏਦਾਂ ਖੜ ਕੇ ਜਾਂ ਅੱਡੀਆਂ ਚੱਕ ਕੇ ਨਹੀਂ ਦੇਖਣ ਦੀ ਲੋੜ ਪਊਗੀ। ਜਿਹੜੀਆਂ ਫੈਮਿਲੀਜ਼ ਵੀ ਸਾਡੀਆਂ ਹੋਣਗੀਆਂ, ਸਾਡੇ ਬੱਚੇ ਆ ਜਾਂ ਸਾਡੀਆਂ ਮਾਮਾ ਭੈਣਾਂ ਕੋਈ ਵੀ ਆ ਸਕਦੇ ਫੈਮਿਲੀ ਮੈਂਬਰ, ਉਹ ਬੜੇ ਆਰਾਮ ਦੇ ਨਾਲ ਕੰਫਰਟਬਲੀ ਹਰ ਇੱਕ ਬੰਦਾ ਸੀਟ ਦੇ ਉੱਤੇ ਬੈਠ ਕੇ ਕਬੱਡੀ ਦੇਖੂਗਾ, ਉਹਨੂੰ ਇਸ ਤਰ੍ਹਾਂ ਹੀ ਲੱਗੂਗਾ ਜਿੱਦਾਂ ਬਿਲਕੁਲ ਕਬੱਡੀ ਵਾਲਿਆਂ ਦੇ ਕੋਲ, ਕਿਉਂਕਿ ਇਹ ਸਟੇਡੀਅਮ ਜਿਹੜਾ ਜੀ ਇਸ ਤਰੀਕੇ ਨਾਲ ਸੈਟ ਆ ਪਿਆ ਭਾਈ, ਤੁਸੀਂ ਉੱਪਰੋਂ ਬਹੁਤ ਵਧੀਆ ਕਲੋਜ਼ ਦੇਖ ਸਕਦੇ ਆ, ਤੁਹਾਨੂੰ ਏਦਾਂ ਨੀ ਲੱਗੂਗਾ ਅਸੀਂ ਦੂਰ ਬੈਠੇ ਆ। ਔਰ ਅੰਡਰ 9 ਹਰ ਐਂਗਲ ਤੋਂ ਜਿਹੜਾ ਇਹਦੀ ਲੋਕਿਆ ਜਾਂ ਦੇਖਿਆ ਹੋਊਗੀ ਜੀ, ਬੜੀ ਕਲੋਜ਼ਲੀ ਹੋਊਗੀ ਤੇ ਨਾਲ ਹੀ ਇੱਕ ਬਹੁਤ ਵੱਡਾ ਸਕਰੀਨ ਵੀ ਲੱਗਿਆ ਹੋਇਆ ਤੇ ਜਿਹਦੇ ਉੱਤੇ ਜੇ ਕਿਸੇ ਨੂੰ ਲੱਗਾ ਵੀ ਮੈਂ ਸਕਰੀਨ ਤੇ ਦੇਖਣਾ ਚਾਹੁੰਦਾ ਉਧਰ ਵੀ ਦੇਖ ਸਕਦਾ। ਔਰ ਅੰਡਰ 9 ਬੱਚੇ ਜਿਹੜੇ ਉਹ ਸਾਰੇ ਅਸੀਂ ਫ੍ਰੀ ਹੈਗੇ ਆ, ਸੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆ, ਸਿਟੀ ਬਿਲਕੁਲ ਨਾਲ ਆ, ਪਬਲਿਕ ਟਰਾਂਸਪੋਰਟ ਐਕਸੈਸ ਬੜੀ ਆ, ਆਪਣੇ ਫਲੰਦਰ ਸੀ ਸਟੇਸ਼ਨ ਤੋਂ ਟ੍ਰੈਮ ਲੈ ਕੇ ਜਾਂ ਆਪਣੇ ਸਪੈਂਸਰ ਸੀ ਸਟੇਸ਼ਨ ਤੋਂ ਵੀ ਟ੍ਰੈਮ ਲੈ ਕੇ ਬਿਲਕੁਲ ਉਹਦੇ ਵਿੱਚ ਆ ਸਕਦੇ ਆ ਸਟੇਡੀਅਮ ਦੇ। ਪਾਰਕਿੰਗ ਦਾ ਵੀ ਬੜੀ ਵਧੀਆ ਉੱਥੇ ਪ੍ਰਬੰਧ ਹੈਗੇ ਆਲੇ ਦੁਆਲੇ, ਜਿਹੜਾ ਆਪਣੇ ਡਰਾਈਵ ਕਰਕੇ ਵੀ ਆਊ, ਪਰ ਅਸੀਂ ਸਜੈਸ਼ਨ ਇਹੀ ਕਰਾਂਗੇ ਜੀ ਜੇ ਜ਼ਿਆਦਾ ਤੋਂ ਜ਼ਿਆਦਾ ਪਬਲਿਕ ਟਰਾਂਸਪੋਰਟ ਵਰਤੀ ਜਾਵੇ ਤਾਂ ਬਹੁਤ ਵਧੀਆ ਹੋਊਗਾ। ਤੋ ਨਾਲ ਹੀ ਉਹਦੇ ਇੱਕ ਚੀਜ਼ ਜਿੱਦਾਂ ਸਾਰਿਆਂ ਨੂੰ ਪਤਾ ਹੈ ਜੀ, ਗਰਾਊਂਡ ਪ੍ਰੀ ਵੀ ਇੱਥੇ ਹੁੰਦਾ, ਬਹੁਤ ਵਧੀਆ ਹੈ ਜਦੋਂ ਸ਼ਾਮ ਨੂੰ 4-5 ਇੱਕ ਵਜਨ ਤੋਂ ਬਾਅਦ ਉਹ ਥੋੜਾ ਜਿਹਾ ਹਨੇਰਾ ਹੋਣ ਦੀ ਸੰਭਾਵਨਾ ਹੋਊਗੀ ਤਾਂ ਲਾਈਟਿੰਗ ਜਦੋਂ ਜਗਦੀਆਂ ਦੁਨੀਆਂ ਦੇ ਵਿੱਚ ਇੱਕ ਇਹ ਸਟੇਡੀਅਮ ਜਗਮਗਾ ਕੇ ਸਾਹਮਣੇ ਆਊਗਾ ਬਈ ਵਾਕਿਆ ਹੀ ਇੱਕ ਵਧੀਆ ਜਗ੍ਹਾ ਆ। ਉਹ ਜਿਹੜੇ ਪੈਸੇ ਖਰਚੇ ਵੀ ਹੋਣਗੇ ਤਾਂ ਉਹ ਇੱਦਾਂ ਲੱਗੂਗਾ ਬਈ ਇਸ ਵਰਥ ਇਟ, ਤੇ ਉਸ ਤੋਂ ਬਾਅਦ ਰੰਗਾਰੰਗ ਪ੍ਰੋਗਰਾਮ ਵੀ ਜਿਹੜਾ ਹੋਊਗਾ, ਬਈ ਜਿੰਨੇ ਮੈਂਬਰ ਉੱਥੇ ਜਾਣਗੇ ਜੀ ਉਹ ਖੁਸ਼ ਹੋਣਗੇ ਔਰ ਆਸ ਰੱਖਣਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਇਹੋ ਜਿਹਾ ਪ੍ਰੋਗਰਾਮ ਕਰਨੇ ਆ। ਔਰ ਮਿਨੀਮਮ ਕੋਸਟ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਜੀ ਕੋਈ $25 ਬੜੀ ਸਸਤੀ ਟਿਕਟ ਹੈ, ਜਿਹਦੇ ਵਿੱਚ ਵਰਲਡ ਕਲਾਸ ਦੀ ਇਵੈਂਟ ਦੇਖਣ ਨੂੰ ਮਿਲ ਰਹੀ ਕਬੱਡੀ ਦੀ ਤੇ ਨਾਲ ਰੰਗਾਰੰਗ ਪ੍ਰੋਗਰਾਮ ਵੀ ਹੋਊਗਾ ਤੇ ਪਲੱਸ ਖਾਣ ਪੀਣ ਦਾ ਵੀ ਬਹੁਤ ਵਧੀਆ ਤਰੀਕੇ ਨਾਲ ਬੰਦੋਬਸਤ ਆ। ਪਰ ਹੋਊਗਾ ਉਹ ਖਰੀਦਣਾ ਪਊਗਾ, ਫ੍ਰੀ ਨਹੀਂ ਹੈਗਾ ਜੇ ਤਾਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦਾ, ਕਿਉਂਕਿ ਸਾਰਾ ਕੁਛ ਬੜਾ ਕੋਸਟਲੀ ਆ। ਤੋ ਪਰ ਹੋਊਗੀ ਕੁਆਲਿਟੀ ਜਿਹੜੀ ਆ, ਕੁਆਲਿਟੀ ਨੂੰ ਬਿਲਕੁਲ ਅਸੀਂ ਆਪਣੇ ਮੇਨਟੇਨ ਕੀਤਾ ਹੋਇਆ।
ਬਹੁਤ ਵਧੀਆ ਜੀ, ਤੇ ਇੱਕ ਵਾਰ ਫੇਰ ਸਰੋਤਿਆਂ ਨੂੰ ਦੱਸ ਦਿੰਦੇ ਹਾਂ ਜੀ ਕਿ ਤੁਸੀਂ ਟਿਕਟਾਂ ਜਿਹੜੀਆਂ ਉਹ ਲੈ ਸਕਦੇ ਹੋ, ਅਜੇ ਵੀ ਟਿਕਟਸ ਜਿਹੜੀਆਂ ਖੁੱਲੀਆਂ ਹੋਈਆਂ। ਸੋ ਇਹਦੇ ਲਈ ਬਾਸੀ ਸਾਹਿਬ ਇੱਕ ਲਿੰਕ ਜਿਹੜਾ ਤੁਸੀਂ ਪਿਛਲੀ ਵਾਰ ਮੈਨੂੰ ਲੱਗਦਾ ਕਿ ਸਰੋਤਿਆਂ ਦੇ ਨਾਲ ਸਾਂਝਾ ਕੀਤਾ ਸੀ, ਉਹ ਇੱਕ ਵਾਰ ਫੇਰ ਮੈਨੂੰ ਲੱਗਦਾ ਕਿ ਆਪਾਂ ਸਾਂਝਾ ਕਰੀਏ, ਤੇ ਇਹਦੇ ਨਾਲ ਹੀ ਜੇਕਰ ਸਾਡੇ ਸਰੋਤੇ ਜਿਹੜੇ ਆ ਉਹ ਕੋਈ ਹੋਰ ਜਾਣਕਾਰੀ ਵੀ ਲੈਣਾ ਚਾਹੁੰਦੇ ਹੋਣ ਤਾਂ ਉਹ ਕਿਹਨਾਂ ਨੂੰ ਸੰਪਰਕ ਕਰਨ, ਇਹ ਵੀ ਜ਼ਰੂਰ ਦੱਸਿਓ।
ਹਾਂਜੀ, ਟਿਕਟਾਂ ਜਿਹੜੀ ਜੀ ਆਪਣੀ ਟਿਕਟ ਮਾਸਟਰ ਦੇ ਥਰੂ, ਵੈਸੇ ਮੈਂ ਤੁਹਾਨੂੰ ਲਿੰਕ ਭੇਜਿਆ ਵੀ ਹੋਇਆ ਸੀਗਾ ਤੇ ਤਕਰੀਬਨ ਸਾਡੀ ਫੇਸਬੁੱਕ ਤੇ ਵੀ ਹੈਗਾ, ਟਿਕਟ ਮਾਸਟਰ ਦੇ ਥਰੂ ਤੁਸੀਂ ਬੁੱਕ ਕਰ ਸਕਦੇ। ਟਿਕਟਾਂ ਕਾਫੀ ਜ਼ਿਆਦੀਆਂ ਵੈਸੇ ਆਲਰੇਡੀ ਟਿਕ ਚੁੱਕੀਆਂ ਆ। ਸੋ ਅਸੀਂ ਸੁਜੈਸਟ ਇਹੀ ਕਰਾਂਗੇ ਵੀ ਜਿੰਨੇ ਵੀ ਆਪਣੇ ਮੈਂਬਰ ਹੈਗੇ ਆ ਕੋਚ, ਜੇਕਰ ਵੀ ਟਿਕਟਾਂ ਪਹਿਲਾਂ ਹੀ ਖਰੀਦ ਲਈਆਂ ਜਾਣ ਤਾਂ ਬਹੁਤ ਵਧੀਆ ਗੱਲ ਹੋਊਗੀ, ਕਿਉਂਕਿ ਇਸ ਤਰ੍ਹਾਂ ਨਾਲ ਕਹਿਣ ਵੀ ਸੋਚਣ ਪਏ ਅਸੀਂ ਸ਼ਾਇਦ ਮੌਕੇ ਤੇ ਜਾ ਕੇ ਜੇ ਨਾ ਮਿਲੀ ਤਾਂ ਫੇਰ ਡਿਸਪੋਇੰਟ ਹੋਣਗੇ। ਵਧੀਆ ਗੱਲ ਨਹੀਂ, ਉਹਦੇ ਨਾਲ ਦੀ ਨਾਲ ਜਿਹੜੇ ਆਪਣੇ ਲਾਈਵ ਚੈਨਲ ਚੱਲਣੇ ਆ, ਜਿਸ ਤਰ੍ਹਾਂ ਹੈਗਾ ਟੀਮ ਪੰਜਾਬ ਕੈਨੇਡਾ ਤੋਂ ਆ ਰਿਹਾ ਜੀ ਕਵਰ ਕਰਨ ਵਾਸਤੇ, ਕੱਲ ਵੀ ਪਹੁੰਚ ਰਿਹਾ ਸਾਡੇ ਕੋਲ, ਅੱਜ ਸ਼ਾਮ ਨੂੰ ਆ ਜਾਣਾ ਉਹਨਾਂ ਨੇ। ਸੋ ਪੰਜਾਬੀ ਲਾਈਵ ਵੀ ਇਹਨੂੰ ਕਵਰ ਕਰੂਗਾ ਲਾਈਵ, ਤੇ ਪੰਜਾਬ ਟੀਵੀ ਵਾਲੇ ਵੀ ਕਰਨੇ, ਜਦੋਂ ਪ੍ਰਾਈਮ ਏਸ਼ੀਆ ਵਾਲੇ ਵੀ ਕਰ ਰਹੇ ਆ। ਇਹ ਮਤਲਬ ਆਪਣੇ ਕਾਫੀ ਮਸ਼ਹੂਰ ਚੈਨਲ ਹੈਗੇ ਜਿਹੜੇ ਪ੍ਰਾਈਮ ਏਸ਼ੀਆ ਦਾ, ਖੈਰ ਓਵਰਆਲ ਮਸ਼ਹੂਰ ਆ ਜੀ, ਤੇ ਬਾਕੀ ਦੂਸਰੇ ਜਿਹੜੇ ਕਬੱਡੀ ਦੇ ਵਿੱਚ ਖਾਸ ਤੌਰ ਤੇ ਮਾਰ ਆ। ਸੋ ਤੇ ਪੋਸੀਬਿਲਟੀ ਹੈ ਜਿਹੜਾ ਫਾਈਨਲ ਮੈਚ ਆ ਉਹ ਪੀਟੀਸੀ ਵਾਲੇ ਵੀ ਅੰਪੋਡੀ ਸ਼ੋਅ ਵੀ ਉਹ ਦਿਖਾਉਣਗੇ, ਤੋ ਇਹਨਾਂ ਦੇ ਨਾਲ ਕਨੈਕਟਡ ਹੈਗੇ। ਸੋ ਕਾਫੀ ਪ੍ਰਬੰਧ ਕੀਤੇ ਗਏ ਹੈਗੇ ਆ ਵੀ ਜਿੰਨੇ ਵੀ ਸਾਡੇ ਅਰਾਊਂਡ ਦਾ ਵਰਲਡ ਦਰਸ਼ਕ ਜਾਂ ਕਬੱਡੀ ਪ੍ਰੇਮੀ ਬੈਠੇ ਆ, ਉਹ ਜਿੱਥੇ ਜਿੱਥੇ ਵੀ ਬੈਠੇ ਆ ਉਹਨਾਂ ਨੂੰ ਉਹਦੀ ਐਕਸੈਸ ਹੋਵੇ। ਸੋ ਅਸੀਂ ਨਾਲ ਦੀ ਨਾਲ ਆਪਣੇ ਫੇਸਬੁੱਕ ਪੇਜ ਦੇ ਉੱਤੇ ਜਿਹੜੀ ਵੀ ਹੈਗੀ ਆ ਹੋਰ ਵੀ ਨਵੀਂ ਅਪਡੇਟ ਹੋਊਗੀ ਨਾਲ ਦੀ ਨਾਲ ਅਪਡੇਟ ਕਰਦੇ ਜਾਵਾਂਗੇ, ਤਾਂ ਕਿ ਇਸ ਤਰ੍ਹਾਂ ਨਾ ਹੋਵੇ ਵੀ ਉਹਨਾਂ ਨੂੰ ਮਹਿਸੂਸ ਕਰਨ ਤੇ ਅਸੀਂ ਦੇਖ ਨਹੀਂ ਸਕੇ। ਸੋ ਡੈਫੀਨੇਟਲੀ ਇਹ ਜਿਹੜਾ ਲਾਈਵ ਆ ਦੋ ਤਿੰਨ ਚੈਨਲ ਪੱਕਾ ਉਸ ਟਾਈਮ ਤੇ ਦਿਖਾਉਣਗੇ, ਤੇ ਤੁਸੀਂ ਨਾਲ ਦੀ ਨਾਲ ਜਿਹੜਾ ਉਹ ਬੰਦੇ ਦੇਖ ਕੇ ਉਹਦਾ ਆਨੰਦ ਮਾਣ ਸਕਦੇ।
ਜੀ ਬਿਲਕੁਲ, ਜਿਹੜੇ ਦੂਰ ਬੈਠੇ ਹੋਏ ਆ ਤੁਹਾਡੇ ਦੋਸਤ ਰਿਸ਼ਤੇਦਾਰ ਦੂਸਰੀਆਂ ਕੰਟਰੀਜ਼ ਦੇ ਵਿੱਚ, ਉਹ ਲਾਈਵ ਦੇਖ ਸਕਦੇ ਨੇ, ਪਰ ਤੁਸੀਂ ਜ਼ਰੂਰ ਪਹੁੰਚੋ ਜੀ ਉੱਥੇ ਗਰਾਊਂਡ ਦੇ ਵਿੱਚ, ਲੇਕ ਸਾਈਡ ਸਟੇਡੀਅਮ ਆ ਐਲਬਰਟ ਪਾਰਕ ਦੇ ਵਿੱਚ, ਜਿੱਥੇ ਇਹ ਸਾਰਾ ਵਰਲਡ ਕਬੱਡੀ ਕੱਪ ਜਿਹੜਾ ਹੈ ਉਹ ਉਲੀਕਿਆ ਗਿਆ। ਤੇ ਇਹਦੇ ਨਾਲ ਹੀ ਜਿਵੇਂ ਬਾਸੀ ਸਾਹਿਬ ਨੇ ਦੱਸਿਆ ਕਿ ਲਿੰਕ ਜਿਹੜੇ ਆ ਉਹ ਪਨਵੈਕ ਕਬੱਡੀ ਕੱਪ ਦਾ ਇੱਕ ਫੇਸਬੁੱਕ ਪੇਜ ਵੀ ਬਣਿਆ ਹੋਇਆ, ਤੁਸੀਂ ਉੱਥੇ ਵੀ ਇਨਫੋਰਮੇਸ਼ਨ ਜਿਹੜੀ ਆ ਉਹ ਨਾਲੋ ਨਾਲ ਲੈ ਸਕਦੇ ਹੋ ਦੋਸਤੋ। ਤੇ ਇਹ ਤੋਂ ਬਾਅਦ ਗੱਲਬਾਤ ਤੋਂ ਬਾਅਦ ਅਸੀਂ ਰੇਡੀਓ ਦੇ ਪੇਜ ਤੋਂ ਵੀ ਇਹ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਲਈ ਸਾਂਝੀ ਕਰ ਦੇਵਾਂਗੇ, ਸੋ ਤੁਸੀਂ ਉੱਥੋਂ ਵੀ ਇਹਦੇ ਬਾਬਤ ਹੋਰ ਜਾਣਕਾਰੀ ਜਿਹੜੀ ਆ ਉਹ ਲੈ ਸਕੋਗੇ। ਤੇ ਬਾਸੀ ਸਾਹਿਬ ਜਾਂਦੇ ਜਾਂਦੇ ਕੋਈ ਹੋਰ ਗੱਲ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋਵੋ ਇਸ ਵਰਲਡ ਕਬੱਡੀ ਕੱਪ ਬਾਬਤ, ਮੈਂ ਨਾ ਪੁੱਛ ਸਕੀ ਹੋਵਾਂ, ਜ਼ਰੂਰ ਕਹੋ।
ਹਾਂਜੀ, ਮੇਰੀ ਬਸ ਇਹੀ ਹੈ ਜੀ, ਸਾਡੀ ਸਾਰੀ ਕਮਿਊਨਿਟੀ ਨੂੰ ਇਹ ਹੈ ਵੀ ਵੱਧ ਤੋਂ ਵੱਧ ਇਹਨੂੰ ਸਪੋਰਟ ਕਰੋ ਸਾਰੇ ਜਣੇ ਰਲ ਕੇ। ਸਾਡੇ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੂੰਗਾ ਜਿੰਨੇ ਵੀ ਸਾਡੇ ਬਿਜ਼ਨਸ ਪਾਰਟਨਰ ਸਾਡੇ ਨਾਲ ਹੈ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਆ। ਤੇ ਮੈਂ ਇੱਕ ਸਾਡੀ ਮੈਨੇਜਮੈਂਟ ਨੂੰ ਵੀ ਖਾਸ ਤੌਰ ਤੇ ਜੀ, ਸਾਡੀ ਜਿੰਨੇ ਵੀ ਸਾਡੇ ਨਾਲ ਮੈਨੇਜ ਕਰਵਾ ਰਹੇ ਸਾਰਿਆਂ ਦਾ ਧੰਨਵਾਦ ਕਰੂੰਗਾ। ਸਾਡੀ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਦੇ ਜਿਹੜੇ ਮੈਂਬਰ ਹਨ ਜੀ, ਜਿਸ ਤਰ੍ਹਾਂ ਸਾਡੇ ਪ੍ਰੈਜ਼ੀਡੈਂਟ ਅਵਤਾਰ ਸਿੰਘ ਧਾਰੀ ਸਿੱਧੂ ਸਿਡਨੀ ਤੋਂ ਹਨ, ਤੇ ਸਾਬੀ ਬੁਲਗੁਲੀਏ ਤੋਂ ਸਾਡਾ ਕੋਆਰਡੀਨੇਟਰ ਆ ਜੀ ਗੁਰਦਿਆਲ ਸਿੰਘ ਰਾਏ, ਉੱਥੋਂ ਸਾਡੇ ਖਜ਼ਾਨਚੀ ਹਨ ਮਨਦੀਪ ਸਿੰਘ ਜੋਹਲ, ਸਾਡੇ ਜਨਰਲ ਸੈਕਟਰੀ ਹਨ, ਤੇ ਬਾਕੀ ਸਾਡੇ ਹੋਰ ਵੀ ਮੈਂਬਰ ਜਿਹੜੇ ਆਪਣੇ ਬਲਦੇਵ ਸਿੰਘ ਨਿੱਜਰ ਬ੍ਰਿਸਬਨ ਡਾਇਰੈਕਟਰ ਹਨ, ਤੇ ਸਾਡੀ ਜੋ ਆ ਮੈਨੇਜਮੈਂਟ ਜਿਹੜੀ ਐਕਚੁਅਲੀ ਟੂਰਨਾਮੈਂਟ ਕਮੇਟੀ ਆ ਉਹਦੇ ਪ੍ਰੈਜ਼ੀਡੈਂਟ ਸਾਡੇ ਸਰਬਜੀਤ ਸਿੰਘ ਢਿੱਲੋਂ ਬੜਾ ਸਖ਼ਤ ਕੰਮ ਕਰ ਰਹੇ ਆ, ਰੁਪਿੰਦਰ ਸਿੰਘ ਬਰਾੜ, ਨਿਕ ਬੈਲ, ਡਾਕਟਰ ਸਾਹਿਬ ਆਪਣੇ ਸਿਡਨੀ ਤੋਂ, ਹਰਦੀਪ ਬਾਸੀ, ਤੇ ਬਾਕੀ ਸਾਡੇ ਸੁਖਦੀਪ ਸਿੰਘ ਦਿਓਲ ਸਾਹਿਬ, ਤੇ ਹੋਰ ਸਾਡੇ ਜੋ ਨਾਲ ਮੈਂਬਰ ਜਿੰਨੇ ਵੀ ਆ ਸਪੋਰਟ ਕਰਾ ਰਿਹਾ ਜੀ, ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰ ਰਿਹਾ, ਕਿਉਂਕਿ ਉਹ ਯੰਗ ਜਨਰਲ ਜਿਹੜਾ ਗਰੁੱਪ ਆ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੇ ਨਾਲ ਸਪੋਰਟ ਕਰ ਰਹੇ ਆ, ਤੇ ਸਾਰੇ ਹੀ ਬਿਜ਼ਨਸ ਪਾਰਟਨਰ ਨੂੰ ਵੀ ਧੰਨਵਾਦ ਕਰਦੇ ਹਾਂ। ਤੇ ਅਸੀਂ ਆਸ ਰੱਖਦੇ ਹਾਂ ਕਿ ਸਾਡੀ ਜੋ ਕਮਿਊਨਿਟੀ ਹੈਗੀ ਆ ਮੈਲਬੋਰਨ ਦੀ, ਕਿਉਂਕਿ ਮੋਸਟਲੀ ਮੈਲਬੋਰਨ ਜਾਂ ਬਾਹਰਲੇ ਸਟੇਟਾਂ ਤੋਂ ਕਾਫੀ ਲੋਕ ਆ ਰਹੇ ਆ, ਤੇ ਉਹਨਾਂ ਨੂੰ ਇਹ ਬੇਨਤੀ ਹੋਊਗੀ ਜੀ ਆ ਕੇ ਵਧੀਆ ਢੰਗ ਦੇ ਨਾਲ ਆਨੰਦ ਮਾਣ, ਜਿੱਦਾਂ ਇੱਕ ਸਿਵਲਾਈਜ਼ਡ ਕਮਿਊਨਿਟੀ ਵਾਚ ਕਰਦੀ ਆ, ਕੋਈ ਵੀ ਕਿਸੇ ਚੀਜ਼ ਦੀ ਆਪਾਂ ਇਹੋ ਜਿਹਾ ਜਿੱਦਾਂ ਕਹਿਣਾ ਪ੍ਰੋਗਰਾਮ ਨਾ ਹੋਵੇ ਵੀ ਜਿਹਦੇ ਨਾਲ ਕੋਈ ਵੀ ਕਿਸੇ ਬੰਦੇ ਨੂੰ ਡਿਸਕਾਊਂਟ ਮਿਲੇ, ਤੇ ਬਾਕੀ ਸਿਕਿਉਰਿਟੀ ਵੀ ਅਸੀਂ ਜਿਹੜਾ ਜੀ ਸਾਰਾ ਹਰ ਇੱਕ ਬੰਦੇ ਵਾਸਤੇ ਅਸਿਸਟ ਕਰਨ ਨੂੰ ਕਹਿ ਲਓ ਵਧੀਆ ਪ੍ਰਬੰਧ ਕੀਤਾ ਹੋਇਆ ਆ, ਖਾਣ ਪੀਣ ਦਾ ਵਧੀਆ ਪ੍ਰਬੰਧ ਆ, ਪਲੇਅਰ ਸਾਡੇ ਕੋਲ ਵਧੀਆ ਆਉਣੇ ਆ। ਸੋ ਉੱਥੇ ਆਓ ਤੇ ਵਧੀਆ ਤਰੀਕੇ ਦੇ ਨਾਲ ਆ ਕੇ ਜਿਸ ਤਰ੍ਹਾਂ ਸਪੋਰਟ ਦੀ ਆਪਾਂ ਸਪੋਰਟ ਕਰੀ ਦੀ ਉਸ ਤਰੀਕੇ ਨਾਲ ਸਪੋਰਟ ਕਰਨ, ਤੇ ਜੋ ਸੁਝਾਅ ਆ ਉਹ ਵੀ ਸਾਨੂੰ ਨਾਲ ਦੀ ਨਾਲ ਦੇਣ, ਜੇ ਕੋਈ ਚੰਗਾ ਜਾਂ ਮਾੜਾ ਉਹ ਵੀ ਦੇਣ, ਪਰ ਅਸੀਂ ਸਾਰਿਆਂ ਦੇ ਕੋਲੋਂ ਇੱਕ ਵਧੀਆ ਸਪੋਰਟ ਦੀ ਆਸ ਰੱਖਦੇ ਹਾਂ, ਕਿਉਂਕਿ ਇਵੈਂਟ ਜਿਹੜੀ ਆ ਜੀ ਸਾਡੀ ਇਕੱਲਿਆਂ ਦੀ ਨਹੀਂ ਹੈ, ਸਾਰੇ ਆਸਟ੍ਰੇਲੀਆ ਜਾਂ ਮੈਲਬੋਰਨ ਵਾਸੀਆਂ ਦੀ ਆ, ਆਰਗਨਾਈਜ਼ ਬੇਸ਼ੱਕ ਦੀ ਅਸੀਂ ਕਰ ਰਹੇ ਹਾਂ। ਸੋ ਇਹ ਸਾਰੇ ਹੀ ਇਹਨੂੰ ਆਪਣੀ ਇਵੈਂਟ ਸਮਝ ਕੇ ਉਹਦੇ ਵਿੱਚ ਆਪਣਾ ਯੋਗਦਾਨ ਜਿਸ ਵੀ ਤਰੀਕੇ ਨਾਲ ਪਾ ਸਕਣ, ਜੇ ਕੋਈ ਸਪੋਂਸਰ ਵਾਲੇ ਨਹੀਂ ਵੀ ਆ ਸਕਿਆ ਉਹ ਵੀ ਆਵੇ, ਜਾਂ ਅੱਜ ਦੀਆਂ ਸਾਡੀ ਕਮਿਊਨਿਟੀ ਜਾਂ ਸਾਡੇ ਜਿਹੜੇ ਬਿਜ਼ਨਸ ਪਾਰਟਨਰ ਨਾਲ ਸਪੋਰਟ ਹੋਊਗੀ। ਸੋ ਅਸੀਂ ਉਹਨਾਂ ਦੇ ਕੋਲੋਂ ਬਿਲਕੁਲ ਜੀ ਇਮਾਨਦਾਰੀ ਨਾਲ ਵਧੀਆ ਸਪੋਰਟ ਦੀ ਆਸ ਰੱਖਦੇ ਹਾਂ, ਤੇ ਪਲੱਸ ਸਾਡਾ ਜਿੰਨਾ ਜੀ ਮੀਡੀਆ ਇਦਾਰਾ ਹੈਗਾ ਆ, ਸੋਸ਼ਲ ਮੀਡੀਆ ਜਾਂ ਦੂਸਰੇ ਇਦਾਰੇ ਜਿਹੜੇ ਵੀ ਸਾਨੂੰ ਨਾਲ ਦੀ ਨਾਲ ਸਾਡਾ ਮੈਸੇਜ ਦੁਨੀਆ ਤੱਕ ਪਹੁੰਚਾ ਰਹੇ ਆ, ਤੇ ਉਹਨਾਂ ਦੇ ਵੀ ਅਸੀਂ ਤਹਿ ਦਿਲੋਂ ਧੰਨਵਾਦੀ ਆ। ਸੋ ਬਸ ਇਹੀ ਕਹਿ ਰਹੇ ਹਾਂ ਜੀ, ਭਾਈ ਆਓ, ਆਨੰਦ ਮਾਣੋ ਤੇ ਆਪਣਾ ਸੁਜੈਸ਼ਨ ਸਾਨੂੰ ਦਿਓ ਤੇ ਸਾਡੀ ਸਪੋਰਟ ਕਰੋ।
ਕਿਆ ਬਾਤ, ਬਸ ਇਹ ਸਭ ਅਖੀਰੀ ਗੱਲ ਜਿਹੜੀ ਤੁਸੀਂ ਕੀਤੀ ਆ ਉਹਦੇ ਵਿੱਚ ਤੁਸੀਂ ਗੱਲ ਕੀਤੀ ਵੀ ਨਿਰਾਸ਼ਾ ਜਿਹੜੀ ਆ ਉਹ ਨਾ ਹੋਵੇ, ਇਹ ਦੇਖਣ ਵਾਲੇ ਜਿਹੜੇ ਦਰਸ਼ਕ ਆ ਉਹ ਵੀ ਯਕੀਨੀ ਬਣਾਉਣ। ਸੋ ਅਕਸਰ ਦੇਖਣ ਦੇ ਵਿੱਚ ਆਉਂਦਾ ਜਦੋਂ ਵੀ ਕੋਈ ਕਬੱਡੀ ਕੱਪ ਜਾਂ ਜਿਹੜੇ ਕਬੱਡੀ ਟੂਰਨਾਮੈਂਟ ਹੁੰਦੇ ਆ, ਅਸੀਂ ਇਹ ਤਾਂ ਕਹਿੰਦੇ ਹਾਂ ਵੀ ਜਿਹੜੇ ਖਿਡਾਰੀ ਆ ਉਹ ਨਸ਼ਾ ਨਾ ਕਰਨ, ਪਰ ਮੈਨੂੰ ਲੱਗਦਾ ਹੁੰਦਾ ਕਿ ਦਰਸ਼ਕ ਵੀ ਇਹ ਯਕੀਨੀ ਜ਼ਰੂਰ ਬਣਾਉਣ ਵੀ ਦਰਸ਼ਕ ਜਿਹੜੇ ਆ ਉਹ ਵੀ ਨਸ਼ਾ ਕਰਕੇ ਨਾ ਆਉਣ, ਕਿਉਂਕਿ ਜਿਹੜੀ ਨਿਰਾਸ਼ਾ ਆ ਉਹ ਉਦੋਂ ਹੀ ਹੁੰਦੀ ਆ ਜਦੋਂ ਉੱਥੇ ਖਰੂਦ ਮੱਚਦਾ ਹਨਾ। ਸੋ ਇਸ ਬਾਬਤ ਤੁਸੀਂ ਗੱਲ ਵੈਸੇ ਕਰ ਹੀ ਦਿੱਤੀ ਆ ਕਿ ਸਿਕਿਉਰਿਟੀ ਜਿਹੜੀ ਆ ਉਹ ਟਾਈਟ ਰੱਖੀ ਗਈ ਆ, ਤੇ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ?
ਉੱਥੇ ਮੈਂ ਇਹ ਕਹਿਣਾ ਚਾਹੂੰਗਾ ਜੀ, ਭਾਈ ਦੇਖੋ ਨਸ਼ਾ ਜਿਹੜਾ ਆ ਨਸ਼ਾ, ਚਲੋ ਅਸੀਂ ਹਰ ਇੱਕ ਬੰਦੇ ਨੂੰ ਰੋਕ ਨਹੀਂ ਸਕਦੇ, ਕੋਈ ਆਪਣੇ ਹਿਸਾਬ ਨਾਲ ਕਰਦਾ ਆ, ਕਿਉਂਕਿ ਹਰ ਇੱਕ ਬੰਦਾ ਅੱਜ ਕੱਲ੍ਹ ਕੋਈ ਸੁਣਨਾ ਵੀ ਨੀ ਚਾਹੁੰਦਾ, ਸਾਰਿਆਂ ਨੂੰ ਵੇਲੇ ਕਹਿੰਦੇ ਸਾਨੂੰ ਜ਼ਿਆਦੀ ਅਕਲ ਦੇ ਰਹੇ ਬੰਦੇ, ਤੇ ਨਹੀਂ ਅਸੀਂ ਅਕਲ ਨਹੀਂ ਜੀ ਦੇ ਰਹੇ। ਅਸੀਂ ਇਹ ਚਾਹਾਂਗੇ ਵੀ ਜਦੋਂ ਆਪਾਂ ਕਿਸੇ ਵੱਡੀ ਇਵੈਂਟ ਦੇ ਵਿੱਚ ਪਬਲਿਕ ਇਵੈਂਟ ਦੇ ਵਿੱਚ ਜਾਂਦੇ ਹਾਂ ਉਹਨੂੰ ਆਪਣੇ ਆਪ ਨੂੰ ਕੰਟਰੋਲ ਰੱਖਿਆ ਜਾਵੇ, ਤੇ ਇਸੇ ਕਰਕੇ ਅਸੀਂ ਇਹ ਰੱਖਿਆ ਜੀ ਵੀ ਸਿਕਿਉਰਿਟੀ ਜਿਹੜੀ ਬੜੀ ਅਲਰਟ ਹੋਊਗੀ ਹਾਈ ਲੈਵਲ ਤੇ, ਨਾਲ ਪੁਲਿਸ ਵੀ ਆ, ਫੈਡਰਲ ਪੁਲਿਸ ਦੇ ਮੈਂਬਰ ਵੀ ਉੱਥੇ ਹਾਜ਼ਰ ਹੋਣਗੇ, ਤੇ ਹੋ ਸਕਦਾ ਤੁਹਾਨੂੰ ਨਾ ਦਿਸਣ ਪਰ ਡੈਫੀਨੇਟਲੀ ਉਹਦੇ ਵਿੱਚ ਕਾਫੀ ਸਾਰੀ ਫੈਡਰਲ ਤੇ ਵਿਕਟੋਰੀਆ ਪੁਲਿਸ ਦੇ ਮੈਂਬਰ ਜਿਹੜੇ ਅੰਡਰ ਕਵਰ ਵੀ ਕੰਮ ਕਰਨਗੇ। ਸੋ ਜੇ ਕੋਈ ਬੰਦਾ ਦਿਸੂਗਾ ਵੀ ਹਾਂ ਉਹ ਓਵਰ ਹੋ ਰਿਹਾ ਜਾਂ ਕੋਈ ਮਤਲਬ ਹਰਕਤ ਗਲਤ ਕਰ ਰਿਹਾ ਆ, ਸੋ ਫਿਰ ਉਹ ਕਿਸੇ ਪ੍ਰਬੰਧਕ ਨੂੰ ਇਹ ਮੇਰਾ ਖਿਆਲ ਬਲੇਮ ਨਹੀਂ ਕਰਨਾ ਚਾਹੀਦਾ ਕਿ ਜੇ ਉਹ ਕੋਈ ਬੰਦਾ ਸਾਨੂੰ ਇਹੋ ਜਿਹਾ ਨਜ਼ਰ ਆਊਗਾ ਤਾਂ ਉਹ ਸਿਕਿਉਰਿਟੀ ਵਾਲੇ ਜਾਂ ਜਿਹੜੇ ਪੁਲਿਸ ਵਾਲੇ ਅੰਡਰ ਕਵਰ ਵਾਲੇ ਹੋਣਗੇ ਉਹਨੂੰ ਫੜ ਕੇ ਮਤਲਬ ਬਾਹਰ ਜ਼ਰੂਰ ਕੱਢਣਗੇ। ਸੋ ਆਪਣੀ ਇਹ ਕੋਸ਼ਿਸ਼ ਹੋਣੀ ਚਾਹੀਦੀ ਅਸੀਂ ਇਸ ਨੌਬਤ ਤੱਕ ਨਾ ਜਾਈਏ, ਆਪਣਿਆਂ ਨੂੰ ਵਧੀਆ ਇੱਕ ਸਿਵਲਾਈਜ਼ ਪਰਸਨ ਦੇ ਤੌਰ ਤੇ ਉੱਤੇ ਜਾਈਏ ਤੇ ਗੇਮ ਨੂੰ ਗੇਮ ਦੇ ਤੌਰ ਤੇ ਨਾਲ ਆਪਾਂ ਸਪੋਰਟ ਕਰੀਏ, ਕਿਉਂ ਆਪਣੇ ਕੋਲ ਫੈਮਲੀਆਂ ਵੀ ਹੋਣੀਆਂ, ਆਪਣੇ ਬੱਚੇ ਵੀ ਹੋਣੇ ਆ। ਸਾਡਾ ਜਿਹੜਾ ਇੰਡੀਆ ਦਾ ਇੱਕ ਮਾਹੌਲ ਆ ਜੀ ਦੁਨੀਆਂ ਦੇ ਕੰਪੈਰੇਟਿਵਲੀ ਬਹੁਤ ਵਧੀਆ ਆ, ਇਹਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਫੈਮਲੀ ਇਵੈਂਟ ਬਣਾਉਣੀ ਚਾਹੁੰਦੇ ਹਾਂ, ਨਾ ਕਿ ਸਿਰਫ ਮੈਨਸ ਗੇਮ ਬਣਾ ਕੇ ਰੱਖ ਲਈਏ। ਸੋ ਇਸ ਤਰੀਕੇ ਨਾਲ ਇਹੀ ਆ ਵੀ ਮੈਨਸ ਫੈਮਲੀ ਇਵੈਂਟ ਤਾਂ ਹੀ ਬਣੂਗੀ ਜੇ ਅਸੀਂ ਸਾਰੇ ਵਧੀਆ ਤਰੀਕੇ ਨਾਲ ਇੱਕ ਦੂਜੇ ਨਾਲ ਬੈਠ ਕੇ ਪਿਆਰ ਭਾਵਨਾ ਦੇ ਨਾਲ ਇਹਦੇ ਵਿੱਚ ਸਪੋਰਟ ਕਰਾਂਗੇ। ਸੋ ਸਾਡੀ ਇਹੀ ਬੇਨਤੀ ਆ, ਪੂਰੀ ਸ਼ੋਰ ਵੀ ਸਾਡੇ ਜਿਹੜੇ ਜੀ ਸਪੋਰਟਰ ਹੈਗੇ ਆ ਉਹ ਇਸ ਚੀਜ਼ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਆ ਤੇ ਸਾਡੀ ਸਪੋਰਟ ਜ਼ਰੂਰ ਕਰਨਗੇ। ਅਸੀਂ ਇਹਨਾਂ ਕੋਲ ਪੂਰੀ ਆਸ ਰੱਖਦੇ ਹਾਂ ਕਿ ਇਹ ਆਪਣੇ ਇਸੇ ਤਰੀਕੇ ਨਾਲ ਇਸ ਇਵੈਂਟ ਦਾ ਆਨੰਦ ਮਾਣਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਇਨਕਰੇਜ ਕਰਨਗੇ ਵੀ ਹਾਂ ਜਿਹੜੀ ਇਵੈਂਟ ਵਧੀਆ ਕੀਤੀ ਹੈ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਕਰਾਈਏ। ਸੋ ਇੱਕ ਵਾਰੀ ਫੇਰ ਜੀ ਮੇਰੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਖਾਸ ਤੌਰ ਤੇ ਹਰਮਨ ਰੇਡੀਓ ਦਾ ਵੀ ਟਾਈਮ ਟੂ ਟਾਈਮ ਜਿਹੜਾ ਤੁਸੀਂ ਸਾਨੂੰ ਮੌਕਾ ਦੇ ਕੇ ਪਬਲਿਕ ਤੱਕ ਮੈਸੇਜ ਪਹੁੰਚਾਉਂਦੇ ਹਾਂ। ਸੋ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਤੇ ਸਾਡੀ ਸਾਰੀ ਆਰਗੇਨਾਈਜ਼ਿੰਗ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ।
ਸੋ ਬਾਸੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅਸੀਂ ਵੀ ਇਸ ਮੰਚ ਤੋਂ ਆਪਣੇ ਸਾਰੇ ਸਰੋਤਿਆਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਇਸ ਮੈਚ ਨੂੰ ਦੇਖਣ ਦੇ ਲਈ ਜ਼ਰੂਰ ਪਹੁੰਚੋ, ਆਪਣੀਆਂ ਫੈਮਿਲੀਜ਼ ਦੇ ਨਾਲ ਪਹੁੰਚੋ। ਔਰ ਸਾਡੀ ਖਾਸੀਅਤ ਆਸਟ੍ਰੇਲੀਆ ਦੀ ਇਹੀ ਮੰਨੀ ਗਈ ਆ, ਬਾਹਰੋਂ ਜਿਹੜੇ ਵੀ ਲੋਕ ਕੈਨੇਡਾ ਤੋਂ ਅਮਰੀਕਾ ਤੋਂ ਇੱਥੇ ਪਹੁੰਚਦੇ ਆ ਉਹ ਕਹਿੰਦੇ ਆ ਕਿ ਆਸਟ੍ਰੇਲੀਆ ਦੀ ਖਾਸੀਅਤ ਇਹ ਹੈ ਕਿ ਇੱਥੇ ਲੋਕ ਪਰਿਵਾਰਾਂ ਸਮੇਤ ਕਬੱਡੀ ਦੇਖਣ ਪਹੁੰਚਦੇ ਆ। ਸੋ ਇਹ ਖਾਸੀਅਤ ਜਿਹੜੀ ਆ ਇਹਨੂੰ ਅਸੀਂ ਹੋਰ ਵਧੀਆ ਬਣਾਈਏ ਔਰ ਵਧੀਆ ਜਿਹੜਾ ਇੱਕ ਸੁਨੇਹਾ ਦੂਸਰੀਆਂ ਕਮਿਊਨਿਟੀਜ਼ ਤੱਕ ਦਈਏ। ਸੋ ਬਸ ਜੀ ਸਾਹਿਬ ਬਹੁਤ ਬਹੁਤ ਧੰਨਵਾਦ ਇਸ ਵਰਲਡ ਕਬੱਡੀ ਕੱਪ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਲਈ, ਸ਼ੁਕਰੀਆ।
ਥੈਂਕ ਯੂ ਜੀ, ਧੰਨਵਾਦ ਗਿਆਨੀ ਬਨ ਅਮਰਪ੍ਰੀਤ ਜੀ, ਸਤਿ ਸ੍ਰੀ ਅਕਾਲ
ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ ਇਹ ਸਨ ਪਨਵੈਕ ਵਰਲਡ ਕਬੱਡੀ ਕੱਪ ਤੋਂ ਪ੍ਰਬੰਧਕ ਕੁਲਦੀਪ ਸਿੰਘ ਵਾਸੀ ਜੀ ਜਿਹੜੇ ਸਾਡੇ ਨਾਲ ਸਾਂਝੀ ਕਰ ਰਹੇ ਸੀ ਜਾਣਕਾਰੀ ਇਸ ਵਰਲਡ ਕੱਪ ਬਾਬਤ। ਤੇ ਹੁਣ ਇੱਕ ਬ੍ਰੇਕ ਲੈਣੀ ਪੈਣੀ ਆ ਆਪਾਂ ਨੂੰ, ਬ੍ਰੇਕ ਤੋਂ ਬਾਅਦ ਸਿਮਰਦੀਪ ਵੀ ਉਡੀਕ ਕਰ ਰਹੇ ਆ, ਕਹਿੰਦੇ ਅੱਜ ਤਾਂ ਜੁਆਇਨ ਕਰਾ ਲਓ, ਕਿੰਨੇ ਦਿਨ ਹੋ ਗਏ। ਸੋ ਜ਼ਰੂਰ ਉਹਨਾਂ ਨੂੰ ਆਪਾਂ ਜੁਆਇਨ ਕਰਾਉਂਦੇ ਹਾਂ ਤੇ ਥੋੜੀ ਬਹੁਤੀ ਗੱਲਬਾਤ ਆਪਾਂ ਕਿਸੇ ਵਿਸ਼ੇ ਨੂੰ ਲੈ ਕੇ ਅੱਜ ਛੋਵਾਂਗੇ। ਹੋ ਸਕਦਾ ਗੱਲਬਾਤ ਅੱਜ ਲੰਬੀ ਨਾ ਕਰ ਸਕੀਏ ਪਰ ਜ਼ਰੂਰ ਵਿਚਾਰ ਚਰਚਾ ਜ਼ਰੂਰ ਕਰਾਂਗੇ। ਸੋ ਬਣੇ ਰਹੋ, ਜੁੜੇ ਰਹੋ, ਲੈਂਦੇ ਹਾਂ ਇੱਕ ਬ੍ਰੇਕ, ਆਉਂਦੇ ਹਾਂ ਵਾਪਸ ਬਹੁਤ ਜਲਦੀ।
ਬਾਬੇ ਨਾਨਕ ਤੋਂ ਸਿੱਖਿਆ ਕਿਰਤ ਕਰਨੀ, ਇੱਕ ਗੁਰੂ ਘਰ ਹਾਜ਼ਰੀ ਜ਼ਰੂਰ ਭਰਨੀ, ਇੱਕ ਗੁਰੂ ਘਰ ਹਾਜ਼ਰੀ ਜ਼ਰੂਰ ਭਰਨੀ। ਔਖੇ ਬੜੇ ਕਿਸੇ ਅੱਗੇ ਹੱਥ ਅੱਡਰੇ, ਇੱਕ ਔਖੀ ਬੜੀ ਲੱਗਦੀ ਮਿਹਨਤ ਕਰਨੀ, ਔਖੀ ਬੜੀ ਲੱਗਦੀ ਮਿਹਨਤ ਕਰਨੀ। ਬਾਬੇ ਨਾਨਕ ਤੋਂ ਸਿੱਖਿਆ ਕਿਰਤ ਕਰਨੀ, ਇੱਕ ਗੁਰੂ ਘਰ ਹਾਜ਼ਰੀ ਜ਼ਰੂਰ ਭਰਨੀ। ਔਖੇ ਬੜੇ ਕਿਸੇ ਅੱਗੇ ਹੱਥ ਅੱਡਰੇ, ਇੱਕ ਔਖੀ ਬੜੀ ਲੱਗਦੀ ਮਿਹਨਤ ਕਰਨੀ। ਉਮਰੇ ਮੁੱਕਿਆਂ ਦਾ ਕੁਝ ਨਾ ਹੱਥ ਲਾਉਣਾ,
ਪਿੱਛੇ ਤਲੀ ਤੇ ਟਿਕਾ ਦਈ ਦੀ ਸਾਡਾ ਡਰ ਨਾਲ ਕਦੇ ਨਾ ਸਰੀਰ ਕੰਬਿਆ ਵੈਰੀਆਂ ਨੂੰ ਕੰਬਣੀ ਚੜਾ ਦਈ ਦੀ ਨਹੀਂ ਛੱਡਿਆ ਮੈਦਾਨ ਅੱਜ ਤੱਕ ਭੱਜ ਕੇ ਅਣਖ ਤੋਂ ਬਿਨਾਂ ਕੀ ਜੇ ਆਉਣਾ ਜੱਗ ਤੇ ਮੁੜ ਖੋਰੇ ਆਉਣਾ ਕਿ ਨਹੀਂ ਆਉਣਾ ਜੱਗ ਤੇ ਅਣਖ ਤੋਂ ਬਿਨਾਂ ਕੀ ਜੇ ਆਉਣਾ ਜੱਗ ਤੇ ਮੁੜ ਖੋਰੇ ਆਉਣਾ ਕਿ ਨਹੀਂ ਆਉਣਾ ਜੱਗ ਤੇ ਸੱਚ ਦੀ ਗਵਾਹੀ ਅਸੀਂ ਹੈਕ ਠੋਕ ਕੇ ਝੂਠਿਆਂ ਦੀ ਹਾਮੀ ਕਦੇ ਭਰੀ ਦੀ ਨਹੀਂ ਕਦੇ ਪਾਇਆ ਨਾ ਗਰੂਦ ਗਲੀ ਵਿੱਚ ਰੱਜ ਕੇ ਅਣਖ ਤੋਂ ਬਿਨਾਂ ਕੀ ਜੇ ਆਉਣਾ ਜੱਗ ਤੇ ਮੁੜ ਖੋਰੇ ਆਉਣਾ ਕਿ ਨਹੀਂ ਆਉਣਾ ਜੱਗ ਤੇ ਅਣਖ ਤੋਂ ਬਿਨਾਂ ਕੀ ਜੇ ਆਉਣਾ ਜੱਗ ਤੇ ਮੁੜ ਖੋਰੇ ਆਉਣਾ ਕਿ ਨਹੀਂ ਆਉਣਾ ਜੱਗ ਤੇ ਨਹੀਂ ਆਉਣਾ ਜੱਗ ਤੇ
ਕ੍ਰੀਏਟਿਵ ਇਵੈਂਟਸ ਬੜੇ ਮਾਨ ਨਾਲ ਪੇਸ਼ ਕਰਦੇ ਨੇ ਗੁਰਦਾਸ ਮਾਨ ਲਾਈਵ ਇਨ ਮੈਲਬੌਰਨ।
ਪਰਿਵਾਰਿਕ ਮਾਹੌਲ ਵਿੱਚ ਪਰਿਵਾਰਿਕ ਗੀਤਾਂ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸ਼ਹਿਰ ਆ ਰਹੇ ਨੇ ਗੁਰਦਾਸ ਮਾਨ।
ਲਾ ਕੇ ਯਾਰੀ ਦੁਨੀਆ ਤਾਰੀ।
ਕਦੋਂ? 20 ਮਈ 2018। ਕਿੱਥੇ? ਮੈਲਬੌਰਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਸਾਊਥ ਵਾਫਟ।
ਟਿਕਟਾਂ ਲਈ ਜਾਓ ਵੈਬਸਾਈਟ ਤੇ creativetickets.com.au ਤੇ।
ਹਰਮਨ ਰੇਡੀਓ ਦੇ ਸਰੋਤਿਆਂ ਨੂੰ ਟਿਕਟ ਤੇ ਮਿਲੇਗਾ 5% ਡਿਸਕਾਊਂਟ।
ਤੇ ਫਿਰ ਦੇਰ ਕਾਦੀ ਜੀ, ਅੱਜ ਹੀ ਜਾਓ ਤੇ ਕਰਾਓ ਆਪਣੇ ਟਿਕਟਾਂ ਦੀ ਬੁਕਿੰਗ।
ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਬਲਵਿੰਦਰ ਲਾਲੀ ਨੂੰ 0426-809-499 ਤੇ, ਜਾਂ ਫਿਰ ਸ਼ਿੰਕੂ ਨਾਬਾਜੀ ਨੂੰ 0435-779-544 ਤੇ।
ਗੁਰਦਾਸ ਮਾਨ ਲਾਈਵ ਇਨ ਮੈਲਬੌਰਨ 20 ਮਈ 2018।
ਜੀ ਦੋਸਤੋ, ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਬ੍ਰੇਕ ਚ। ਗਾਣਾ ਤੁਸੀਂ ਸੁਣਿਆ ਸੀ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ, ਤੇ ਉਮੀਦ ਕਰਦੀ ਹਾਂ ਗਾਣਾ ਜ਼ਰੂਰ ਪਸੰਦ ਆਇਆ ਹੋਣਾ। ਤੇ ਉਸ ਤੋਂ ਬਾਅਦ ਇਸ਼ਤਿਹਾਰ ਚੱਲ ਰਿਹਾ ਸੀ ਜੀ ਗੁਰਦਾਸ ਮਾਨ ਸਾਹਿਬ ਦਾ। ਗੁਰਦਾਸ ਮਾਨ ਜੀ ਆ ਰਹੇ ਨੇ ਸਾਡੇ ਸ਼ਹਿਰ ਦੇ ਵਿੱਚ 20 ਮਈ ਨੂੰ ਮੈਲਬਰਨ, ਤੇ ਇਸ ਸੰਦਰਭ ਦੇ ਵਿੱਚ ਤੁਸੀਂ ਇੱਕ ਇਸ਼ਤਿਹਾਰ ਸੁਣ ਰਹੇ ਸੀ ਉਹਨਾਂ ਦਾ। ਤੇ ਹੁਣ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਤੇ ਸਿਲਸਿਲਾ ਅੱਗੇ ਦਾ ਲੈ ਕੇ ਮੈਂ ਤੇ ਮੇਰੇ ਨਾਲ ਸਿਮਰ ਦੀ ਹਾਜ਼ਰ ਹੈ ਇਸ ਵੇਲੇ ਇਹ ਫੋਨ ਦੇ ਜ਼ਰੀਏ। ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਚ। ਜੀ ਸਿਮਰਦੀਪ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ, ਤੇ ਹਰਮਨ ਰੇਡੀਓ ਦੇ ਸਾਰੀ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ, ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ, ਸਿਮਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜਿਹੜਾ ਅੱਜ ਦਾ ਵਿਸ਼ਾ ਹੈ ਅਮਨਦੀਪ ਜੀ, ਉਹ ਕੁਛ ਏਦਾਂ ਦਾ ਹੀ ਹੈ ਕਿ ਜਿੱਦਾਂ ਦੇ ਆਪਾਂ ਅੱਜ ਕੱਲ ਟੂਰਨਾਮੈਂਟ ਤੇ ਫੈਮਿਲੀ ਦੇ ਨਾਲ ਜਾ ਕੇ ਆਪਾਂ ਸਾਰਾ ਕੁਛ ਉੱਥੇ ਆਪਣੇ ਆਪ ਨੂੰ ਜਿੱਦਾਂ ਕਿ ਕਿਆ ਸਾਡੇ ਲਿਸਨਰਸ ਨੇ ਹੁਣੇ ਆਪਾਂ ਸੁਣਿਆ ਕਿ ਇੱਕ ਵਧੀਆ ਮਾਹੌਲ ਆਪਾਂ ਰਿਪ੍ਰੈਜੈਂਟ ਕਰਨਾ ਹੈ ਉੱਥੇ ਖੇਡਣ ਵਾਲਿਆਂ ਦੇ ਨਾਲ ਨਾਲ। ਸੋ ਆਪਣਾ ਜਿਹੜਾ ਟੋਪਿਕ ਹੈ ਉਹ ਵੀ ਕੁਛ ਮਿਲਦਾ ਜੁਲਦਾ ਜਿਹਾ ਆ, ਕਿ ਮੈਂ ਸੋਚਿਆ ਕਿ ਕਿਉਂ ਨਾ ਆਪਾਂ ਪਹਿਲਾਂ ਰਿਸ਼ਤਿਆਂ ਨੂੰ ਗੂੜੇ ਕਰ ਲਈਏ, ਕਿਉਂਕਿ ਜੇ ਰਿਸ਼ਤੇ ਜ਼ਿਆਦਾ ਗੂੜੇ ਹੋਣ ਤੇ ਉਹ ਵੀ ਵਧੀਆ ਲੱਗਦਾ ਹੈ ਜਦੋਂ ਆਪਾਂ ਇਕੱਠੀਆਂ ਫੈਮਿਲੀ ਦੇ ਨਾਲ ਜਾਂਦੇ ਹਾਂ ਜਾਂ ਕਰਦੇ ਹਾਂ। ਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਇਹ ਹੈ ਕਿ ਅਸੀਂ ਆਪਣੇ ਰਿਸ਼ਤਿਆਂ ਨੂੰ ਬਿਹਤਰ ਕਿੱਦਾਂ ਬਣਾ ਸਕਦੇ ਹਾਂ। ਜਿੱਦਾਂ ਕਹਿ ਲਓ ਵੀ ਅੱਜ ਕੱਲ ਜਿੱਦਾਂ ਰਿਸ਼ਤਿਆਂ ਦੇ ਵਿੱਚ ਬਹੁਤ ਜ਼ਿਆਦਾ ਕਹਿ ਲਓ ਵੀ ਦੂਰੀਆਂ ਵੱਧਦੀਆਂ ਜਾ ਰਹੀਆਂ ਨੇ, ਤੇ ਕੁਛ ਇਹ ਹੈ ਕਿ ਹਰ ਕੋਈ ਆਪਣੇ ਕੰਮ ਚ ਬਿਜ਼ੀ ਹੈ ਤੇ ਸਾਨੂੰ ਆਪਣੇ ਰਿਸ਼ਤਿਆਂ ਵਾਸਤੇ ਬਹੁਤਾ ਟਾਈਮ ਨਹੀਂ ਮਿਲਦਾ। ਸੋ ਜਿਹੜੀਆਂ ਦੂਰੀਆਂ ਨੇ, ਕਦੀ ਕਦੀ ਏਦਾਂ ਹੁੰਦਾ ਆ ਕਿ ਕੋਈ ਛੋਟੀ ਜਿਹੀ ਗੱਲ ਦੇ ਬਾਅਦ ਮਿਸ ਅੰਡਰਸਟੈਂਡਿੰਗ ਏਦਾਂ ਇੰਨੀਆਂ ਜ਼ਿਆਦਾ ਵੱਧ ਜਾਂਦੀਆਂ ਕਿ ਸਾਡੇ ਕੋਲ ਗੱਲ ਕਰਨ ਦਾ ਟਾਈਮ ਨਹੀਂ ਹੁੰਦਾ। ਪਰ ਉਹ ਜਿਹੜੀ ਗੱਲ ਆ ਉਹ ਵਧਦੀ ਵਧਦੀ ਕਿਸੇ ਹੋਰ ਮੋੜ ਤੱਕ ਪਹੁੰਚ ਜਾਂਦੀ ਹੈ। ਸੋ ਅੱਜ ਦਾ ਇਹੀ ਵਿਸ਼ਾ ਅਮਰਦੀਪ ਜੀ ਕਿ ਆਪਾਂ ਰਿਸ਼ਤਿਆਂ ਨੂੰ ਗੂੜੇ ਕਿੱਦਾਂ ਕਰ ਸਕਦੇ ਹਾਂ। ਸੋ ਮੈਂ ਕਹਾਂਗੀ ਕਿ ਸ਼ੁਰੂਆਤ ਅੱਜ ਤੁਸੀਂ ਕਰੋ, ਟੌਪਿਕ ਮੈਂ ਦੱਸਿਆ ਜੀ ਤੇ
ਜ਼ਰੂਰ ਜ਼ਰੂਰ। ਮੈਨੂੰ ਲੱਗਦਾ ਕਿ ਇਸ ਵਿਸ਼ੇ ਦੇ ਉੱਤੇ ਤਾਂ ਗੱਲਬਾਤ ਜਿੰਨੀ ਵੀ ਕੀਤੀ ਜਾਵੇ ਥੋੜੀ ਹੈ। ਹੁਣੇ ਤੁਹਾਡੇ ਜੁਆਇਨ ਕਰਨ ਤੋਂ ਪਹਿਲਾਂ ਅਸੀਂ ਆਫ ਏਅਰ ਗੱਲਬਾਤ ਕਰ ਰਹੇ ਸੀਗੇ ਸਰਬਜੀਤ ਭਾਜੀ ਦੇ ਨਾਲ, ਮੈਂ ਗੱਲਬਾਤ ਕਰ ਰਹੀ ਸੀਗੀ ਕਿ ਜ਼ਿੰਦਗੀ ਦਾ ਦੇਖੋ ਕੋਈ ਭਰੋਸਾ ਨਹੀਂ ਹੈ, ਅਗਲੀ ਘੜੀ ਸਾਹ ਆਉਣਾ ਕਿ ਨਹੀਂ ਆਉਣਾ ਕੋਈ ਨਹੀਂ ਜਾਣਦਾ ਹਨਾ। ਪਰ ਅਸੀਂ ਪਤਾ ਨਹੀਂ ਕਿਹੜੀ ਜਿੱਦ ਦੇ ਵਿੱਚ ਕਿਹੜੀ ਜੱਦੋਜਹਿਦ ਜਿਹੜੀ ਆ ਉਹ ਫੜੀ ਹੋਈ ਆ, ਔਰ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੀ, ਇੱਕ ਦੂਸਰੇ ਦੇ ਨਾਲ ਖਹਿਣ ਦੀ ਹਨਾ ਜਿਹੜੀ ਇੱਕ, ਮੈਨੂੰ ਲੱਗਦਾ ਕਿ ਸਾਡੇ ਅੰਦਰ ਆਮ ਤੌਰ ਤੇ ਜਦੋਂ ਮੈਂ ਗੱਲਾਂ ਬਾਤਾਂ ਕਰਦੀ ਹਾਂ ਆਪਣੀਆਂ ਫਰੈਂਡਸ ਦੇ ਵਿੱਚ ਬੈਠ ਕੇ ਵੀ, ਤਾਂ ਕਹਿ ਦਿੰਦੇ ਜੀ ਇਹ ਕੁਦਰਤੀ ਸੁਭਾਅ ਆ ਹਨਾ, ਵੀ ਜਿਹੜੀ ਜੈਲਸ ਆ ਇਹ ਕੋਈ ਜਾਣ ਬੁੱਝ ਕੇ ਨਹੀਂ ਲਿਆਉਂਦਾ, ਵੀ ਇਹ ਆਪਣੇ ਆਪ ਕੁਦਰਤਨ ਤੁਹਾਡੇ ਅੰਦਰ ਪੈਦਾ ਹੋ ਜਾਂਦੀ ਹੈ ਜਦੋਂ ਤੁਹਾਡੇ ਨਾਲ ਵਾਲੇ ਜਿਹੜੇ ਆ ਉਹ ਤੁਹਾਡੇ ਨਾਲ ਕੰਪੀਟੀਸ਼ਨ ਦੇ ਵਿੱਚ ਆਉਂਦੇ ਆ। ਸੋ ਮੈਨੂੰ ਲੱਗਦਾ ਹੁੰਦਾ ਕਿ ਇਹ ਕੋਈ ਮਤਲਬ ਕੁਦਰਤਨ ਗੱਲ ਨਹੀਂ ਹੈਗੀ, ਇਹ ਸਾਡੇ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਕਿ ਅਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਲੈਂਦੇ ਹਾਂ ਹਨਾ। ਕਿਉਂਕਿ ਰਿਸ਼ਤਿਆਂ ਦੇ ਵਿੱਚ ਨਿੱਘ ਲਿਆਉਣ ਦੇ ਲਈ, ਰਿਸ਼ਤਿਆਂ ਦੇ ਵਿੱਚ ਆਪਣਾਤ ਲਿਆਉਣ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣਾ ਜਿਹੜਾ ਵਰਤਾਓ ਆ, ਸਾਡਾ ਜਿਹੜਾ ਵਤੀਰਾ ਆ ਦੂਸਰਿਆਂ ਦੇ ਨਾਲ, ਉਹ ਕਿੰਨਾ ਕੁ ਸਹੀ ਆ। ਗੱਲ ਫਿਰ ਉੱਥੋਂ ਹੀ ਸ਼ੁਰੂ ਹੋ ਜਾਂਦੀ ਆ ਵੀ ਸਾਨੂੰ ਜਦ ਇਹ ਪਤਾ ਆ ਕਿ ਜਿਹੜੀ ਇਹ ਜ਼ਿੰਦਗੀ ਆ ਇਹ ਸਾਡੇ ਲਈ ਬਹੁਤ ਵੱਡੀ ਸੌਗਾਤ ਆ ਹਨਾ। ਇਸ ਦੁਨੀਆਂ ਦੇ ਵਿੱਚ ਜੇਕਰ ਅਸੀਂ ਆਏ ਆ ਤੇ ਇਸ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆ ਅਸੀਂ ਕਿਸੇ ਦੇ ਲਈ ਕੁਛ ਕਰ ਜਾਈਏ ਤਾਂ ਇਸ ਤੋਂ ਵੱਡਾ ਜਿਹੜਾ ਮੈਨੂੰ ਲੱਗਦਾ ਕਿ ਕਰਮ ਹੋਰ ਕੋਈ ਨਹੀਂ ਆ। ਪਰ ਅਸੀਂ ਕੀ ਕਰ ਰਹੇ ਹਾਂ ਇਸ ਵੇਲੇ, ਸਭ ਤੋਂ ਜ਼ਿਆਦਾ ਜਿਹੜੀ ਚਿੰਤਾ ਆ ਉਹ ਇਸ ਗੱਲ ਦੀ ਹੀ ਪੈਦਾ ਹੋ ਰਹੀ ਆ ਕਿ ਅਸੀਂ ਜਿਹੜੇ ਆਪਣਿਆਂ ਦੇ ਨਾਲ ਆਪਣਿਆਂ ਨੂੰ ਹੀ ਜੋੜਨ ਦੀ ਜਿਹੜੀ ਕੋਸ਼ਿਸ਼ ਆ ਉਹ ਨਹੀਂ ਕਰ ਪਾ ਰਹੇ ਹਨਾ। ਇੱਥੇ ਰਿਸ਼ਤੇ ਜਿਹੜੇ ਆ ਉਹ ਅਸਲ ਦੇ ਵਿੱਚ ਉਦੋਂ ਹੀ ਬਣਦੇ ਆ ਜਦੋਂ ਅਸੀਂ ਪਛਾਣ ਕਰਦੇ ਹਾਂ ਕਿ ਹਾਂ ਇਹ ਬੰਦਾ ਜਿਹੜਾ ਉਹ ਸਾਡਾ ਆਪਣਾ ਆ ਹਨਾ। ਪਰ ਇੱਥੇ ਤਾਂ ਹੁਣ ਉਲਟਾ ਹੋ ਰਿਹਾ, ਇੱਥੇ ਕੀ ਹੋ ਰਿਹਾ ਕਿ ਜਿਹੜੇ ਆਪਣੇ ਆ ਉਹ ਵੀ ਦੂਰ ਹੋ ਰਹੇ ਆ। ਮਤਲਬ ਇਹੋ ਜਿਹਾ ਦੌਰ ਚੱਲ ਰਿਹਾ ਜਿੱਥੇ ਅਸੀਂ ਆਪਣੇ ਵੀ ਆਪਣੇ ਤੋਂ ਦੂਰ ਕਰ ਰਹੇ ਹਾਂ, ਸਿਰਫ ਕੁਛ ਨਾ ਕੁਛ ਜਿਵੇਂ ਤੁਸੀਂ ਕਿਹਾ ਵੀ ਮਿਸਅੰਡਰਸਟੈਂਡਿੰਗ ਜਿਹੜੀਆਂ ਆ, ਕੁਛ ਨਾ ਕੁਛ ਇਹੋ ਜਿਹੀਆਂ ਜਿਹੜੀਆਂ ਗੱਲਾਂ ਜਿਹੜੀਆਂ ਅਸੀਂ ਇੱਕ ਦੂਜੇ ਨੂੰ ਸਮਝਾਉਣ ਦੇ ਵਿੱਚ ਜਾਂ ਸਮਝਣ ਦੇ ਵਿੱਚ ਕਿਤੇ ਨਾ ਕਿਤੇ ਫੇਲ ਹੋਏ ਆ, ਜਿੱਥੇ ਸਾਡੇ ਲਈ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਉਹ ਵੱਡੀਆਂ ਹੁੰਦੀਆਂ ਜਾ ਰਹੀਆਂ ਆ, ਤੇ ਜਿਹਦੇ ਕਰਕੇ ਰਿਸ਼ਤਿਆਂ ਦੇ ਵਿੱਚ ਖਿੱਚੋ ਤਾਣ ਜਿਹੜੀ ਆ ਉਹ ਜ਼ਿਆਦਾ ਵੱਧ ਰਹੀ ਆ। ਸੋ ਤੁਸੀਂ ਟੌਪਿਕ ਜਿਹੜਾ ਸ਼ੁਰੂ ਕੀਤਾ ਕਿ ਰਿਸ਼ਤਿਆਂ ਦੇ ਵਿੱਚ ਨਿੱਘ ਵਧਾਈਏ ਕਿੱਦਾਂ, ਸੋ ਰਿਸ਼ਤਿਆਂ ਦੇ ਵਿੱਚ ਮੈਨੂੰ ਲੱਗਦਾ ਸਿਮਰ ਨਿੱਘ ਵਧਾਉਣ ਦੇ ਲਈ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਪਹਿਲਾਂ ਜਿੱਥੇ ਵੀ ਕਿਤੇ ਥੋੜਾ ਜਿਹਾ ਸਾਨੂੰ ਲੱਗਦਾ ਕਿ ਕਿਤੇ ਰਿਸ਼ਤੇ ਦੇ ਵਿੱਚ ਕਿਤੇ ਤਰੇੜ ਆ ਰਹੀ ਆ, ਕਿਤੇ ਗੰਢ ਵੱਜ ਰਹੀ ਆ, ਉਹ ਵੱਜਣ ਤੋਂ ਪਹਿਲਾਂ ਪਹਿਲਾਂ ਮੈਨੂੰ ਲੱਗਦਾ ਕਿ ਅਸੀਂ ਕੋਸ਼ਿਸ਼ ਕਰੀਏ ਉਹਨੂੰ ਸੁਲਝਾਉਣ ਦੀ। ਅਸੀਂ ਉਸ ਤੋਂ ਪਹਿਲਾਂ ਪਹਿਲਾਂ ਆਪਣੇ ਅੰਦਰ ਵੀ ਝਾਤ ਮਾਰੀਏ ਕਿ ਜੇਕਰ ਮੇਰੇ ਨਾਲੋਂ ਜਿਹੜਾ ਵਖਰੇਵਾ ਆ ਕਿਸੇ ਦਾ ਵੱਧ ਰਿਹਾ ਤੇ ਉਹ ਕੀ ਕਾਰਨ ਆ, ਕਿਤੇ ਮੇਰੇ ਅੰਦਰ ਹੀ ਤਾਂ ਨੀ ਕੋਈ ਕਮੀ ਹਨਾ, ਕਿਤੇ ਮੇਰਾ ਹੀ ਵਿਵਹਾਰ ਜਿਹੜਾ ਆ ਉਹ ਨੈਗੇਟਿਵ ਤਾਂ ਨਹੀਂ। ਕੱਲ ਦੇ ਪ੍ਰੋਗਰਾਮ ਚ ਮੈਂ ਨਾ ਅਮਰਜੀਤ ਹੋਰਾਂ ਦੀ ਇੱਕ ਕਾਲ ਸੁਣੀ ਸੀਗੀ, ਆਪਣੇ ਨਾਲ ਹਮੇਸ਼ਾ ਜੁੜਦੇ ਹੁੰਦੇ ਆ, ਵੈਸਟ ਤੋਂ ਪ੍ਰੋਗਰਾਮ ਸੁਣਦੇ ਹੁੰਦੇ ਆ, ਉਮੀਦ ਕਰਾਂਗੀ ਅੱਜ ਵੀ ਜੇ ਉਹ ਸਾਡੇ ਨਾਲ ਸ਼ਾਮਲ ਹੋਏ ਤਾਂ। ਉਹ ਗੱਲ ਕਰ ਰਹੇ ਸੀਗੇ, ਕਹਿੰਦੇ ਵੀ ਮੈਨੂੰ ਸਮਝ ਨਹੀਂ ਆ ਰਹੀ ਕਿ ਮੇਰੇ ਨਾਲ ਕਈ ਵਾਰ ਹੁੰਦਾ ਕਿ ਕੋਈ ਬਹੁਤ ਜ਼ਿਆਦਾ ਬੁਰਾ ਕਰ ਜਾਂਦਾ ਆ ਹਨਾ, ਔਰ ਮੈਂ ਆਪਣੇ ਵੱਲੋਂ ਹਮੇਸ਼ਾ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਮੈਂ ਆਪਣੇ ਵੱਲੋਂ ਚੰਗਾ ਦੇਵਾਂ। ਪਰ ਕਹਿੰਦੇ ਕਿ ਇੱਕ ਨਾ ਇੱਕ ਦਿਨ ਕੀ ਹੁੰਦਾ ਹੈ ਕਿ ਤੁਹਾਡੇ ਸਬਰ ਦਾ ਵੀ ਜਿਹੜਾ ਪਾਲਿਆ ਉਹ ਟੁੱਟ ਜਾਂਦਾ ਆ, ਫਿਰ ਤੁਹਾਨੂੰ ਲੱਗਦਾ ਕਿ ਤੁਸੀਂ ਬਸ ਹਰ ਪਾਸਿਓ ਹੀ ਟੁੱਟ ਗਏ ਆ। ਕਹਿੰਦੇ ਫਿਰ ਤੁਹਾਡਾ ਜਿਹੜਾ ਦਿਲ ਆ ਉਹਨੂੰ ਇੰਨੀ ਠੇਸ ਵੱਜਦੀ ਆ ਨਾ ਕਿ ਫਿਰ ਤੁਹਾਨੂੰ ਰਾਹ ਨਹੀਂ ਲੱਭਦਾ ਵੀ ਹੁਣ ਮੈਂ ਕੀ ਕਰਾਂ, ਕਿਸ ਤਰ੍ਹਾਂ ਉਸ ਨਾਲ ਪੇਸ਼ ਆਵਾਂ, ਉਹਦੇ ਨਾਲ ਰਿਸ਼ਤਾ ਜਿਹੜਾ ਉਹ ਨਿਭਾਵਾਂ ਅੱਗੇ ਜਾਂ ਫਿਰ ਪਿੱਛੇ ਹਟ ਜਾਵਾਂ ਹਨਾ। ਇਹ ਕਸ਼ਮਕਸ਼ ਜਿਹੜੀ ਹੈ ਨਾ ਮੈਨੂੰ ਲੱਗਦਾ ਅੱਜ ਹਰ ਇਨਸਾਨ ਦੇ ਅੰਦਰ ਚੱਲ ਰਹੀ ਆ। ਜੀ ਸਿਮਰ
ਜੀ, ਬਿਲਕੁਲ ਜੀ, ਬਿਲਕੁਲ ਅਮਰਦੀਪ ਜੀ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਬਿਲਕੁਲ ਮੈਂ ਇਹਨਾਂ ਨਾਲ ਸਹਿਮਤ ਹਾਂ। ਮੈਂ ਨਾ ਕੱਲ ਪਰਸੋਂ ਇੱਕ ਟੌਪਿਕ ਰੀਡ ਕਰ ਰਹੀ ਸੀਗੀ ਤੇ ਉਹਦੇ ਵਿੱਚ ਵੀ ਕੁਛ ਰਿਸ਼ਤਿਆਂ ਬਾਰੇ ਏਦਾਂ ਗੱਲਾਂ ਸੀਗੀਆਂ ਜਿਹੜੀਆਂ ਕਿ ਮੇਰੇ ਦਿਲ ਨੂੰ ਬਹੁਤ ਮਤਲਬ ਜਿੱਦਾਂ ਕਹਿ ਲਓ ਵੀ ਛੂ ਜਾਂਦੀਆਂ, ਤੇ ਮੈਂ ਸੋਚਿਆ ਕਿ ਮੈਂ ਕਿ ਵਾਕਈ ਜੇ ਇਹ ਚੀਜ਼ਾਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰੀਏ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਸਲੇ ਜਿਹੜੇ ਆ ਉਹ ਬਿਨਾਂ ਕਿਤੇ ਹੀ ਹੱਲ ਹੋ ਸਕਦੇ ਆ। ਉਹਨਾਂ ਨੇ ਲਿਖਿਆ ਸੀਗਾ ਕਿ ਕਹਿੰਦੇ ਕਿ ਜ਼ਿੰਦਗੀ ਚ ਤਿੰਨ ਚੀਜ਼ਾਂ ਸਿੱਖ, ਇੱਕ ਐਕਸਪੈਕਟੇਸ਼ਨ ਕਿਸੇ ਤੋਂ ਐਕਸਪੈਕਟ ਕਰਨਾ ਹਨਾ ਕਿ ਮੇਰੇ ਵਾਸਤੇ ਕੋਈ ਕੁਛ ਕਰੂਗਾ, ਉਹਨੂੰ ਭੁੱਲ ਜਾ ਹਨਾ ਕਿ ਤੇਰੇ ਵਾਸਤੇ ਕੋਈ, ਕਹਿੰਦਾ ਇੱਕ ਬਰਦਾਸ਼ਤ ਕਰਨਾ ਤੇ ਇੱਕ ਮਾਫ ਕਰਨਾ। ਕਹਿੰਦੇ ਜਦੋਂ ਤੁਸੀਂ ਇਹ ਤਿੰਨ ਚੀਜ਼ਾਂ ਸਿੱਖ ਲੈਂਦੇ ਹੋ ਜ਼ਿੰਦਗੀ ਦੇ ਵਿੱਚ, ਜਦੋਂ ਤੁਹਾਨੂੰ ਕਿਸੇ ਦੀ ਕੋਈ ਤਰੱਕੀ ਤੋਂ ਜਦੋਂ ਤੁਸੀਂ ਬਰਦਾਸ਼ਤ ਕਰਨਾ ਸਿੱਖ ਜਾਂਦੇ ਹੋ ਕਿਸੇ ਨੂੰ ਕਿ ਜੇ ਕੋਈ ਤਰੱਕੀ ਕਰ ਰਿਹਾ ਜਾਂ ਕੋਈ ਕਿਸੇ ਕੋਲ ਵਾਧਾ ਜਾਂ ਕਿਸੇ ਕੋਲ ਹਨਾ, ਹਰ ਕੋਈ ਆਪਣੇ ਕਰਮਾਂ ਦਾ ਲੈ ਰਿਹਾ ਤੇ ਕੋਈ ਕਿਸੇ ਨੂੰ ਦੇ ਨਹੀਂ ਸਕਦਾ ਉਹਦੇ ਕਰਮ ਤੇ, ਕੋਈ ਕਿਸੇ ਦਾ ਕੋਈ ਕਰਮ ਲੈ ਨਹੀਂ ਸਕਦਾ। ਤੇ ਇਹ ਗੱਲ ਹੈ ਕਿ ਜੇ ਆਪਾਂ ਆਪਣੇ ਆਪ ਨੂੰ ਇਹ ਚੀਜ਼ ਸਮਝਾ ਲਈਏ ਵੀ ਅਸੀਂ ਉਹ ਚੀਜ਼ ਨੂੰ ਬਰਦਾਸ਼ਤ ਕਰਨਾ ਆ ਤੇ ਉਹਨੂੰ ਕਿੱਦਾਂ ਬਰਦਾਸ਼ਤ ਕਰਨਾ ਆ, ਬਜਾਏ ਕਿ ਜੈਲਸੀ ਕਰਨ ਦਾ ਖੁਸ਼ ਹੋਣ ਦੇ, ਸਾਨੂੰ ਇਹ ਖੁਸ਼ ਹੋਣਾ ਚਾਹੀਦਾ ਕਿ ਸਾਡਾ ਕੋਈ ਭੈਣ ਭਰਾ ਕੋਈ ਰਿਸ਼ਤੇਦਾਰ ਜਿਹੜਾ ਉਹ ਗਾਂਹ ਵੱਧ ਰਿਹਾ। ਤੇ ਸਭ ਤੋਂ ਵੱਡੀ ਗੱਲ ਹੈ ਕਹਿੰਦਾ ਮਾਫ਼ ਕਰਨਾ, ਤੇ ਜੇ ਤੁਹਾਡੇ ਨਾਲ ਕੋਈ ਮਾੜੀ ਮੋਟੀ ਕੋਈ ਗੱਲਬਾਤ ਹੋ ਜਾਂਦੀ ਹੈ ਜਾਂ ਕੁਛ ਹਨਾ, ਬਜਾਏ ਕਿ ਉਸੇ ਟੋਪਿਕ ਨੂੰ ਆਪਾਂ ਬਾਰ ਬਾਰ ਰਗੜਨ ਤੇ ਹਨਾ ਆਪਣੇ ਹਰ ਕੋਈ ਰਿਸ਼ਤੇਦਾਰ ਨੂੰ ਕਿ ਜੇ ਘਰ ਚ ਕਿਸੇ ਭੈਣ ਭਰਾ ਨੇ ਕੋਈ ਗੱਲ ਕਰ ਦਿੱਤੀ ਤੇ ਆਪਾਂ ਉਸੇ ਗੱਲ ਨੂੰ ਆਪਾਂ 20 ਵਾਰੀ ਦੁਬਾਰਾ ਰਿਪੀਟ ਕਰਦੇ ਹਾਂ, ਉਹ ਜਦੋਂ ਆਪਾਂ ਰਿਪੀਟ ਕਰਦੇ ਹਾਂ ਮਤਲਬ ਇੱਕ ਰਿਸ਼ਤੇਦਾਰ ਨੂੰ ਦੱਸ, ਦੂਸਰੇ ਨੂੰ ਦੱਸ, ਤੀਸਰੇ ਨੂੰ ਦੱਸ, ਤੇ ਉਹ ਕਹਿ ਰਹੇ ਸੀਗੇ ਕਹਿੰਦੇ ਵੀ ਏਦਾਂ ਹੁੰਦਾ ਕਿ ਸਾਡੇ ਦਿਮਾਗ ਚ ਇੱਕ ਰਿਕਾਰਡਿੰਗ ਬਣ ਜਾਂਦੀ ਹੈ ਆਲਰੇਡੀ ਨਾ, ਤੇ ਉਹ ਜਿਹੜੀ ਰਿਕਾਰਡਿੰਗ ਹੈ ਨਾ ਉਹ ਫਿਰ ਏਦਾਂ ਹੁੰਦਾ ਕਿ ਜਦੋਂ ਆਪਾਂ ਦੂਸਰੇ ਤੀਸਰੇ ਰਿਸ਼ਤੇਦਾਰ ਨੂੰ ਦੱਸਦੇ ਹਾਂ ਉਹ ਰਿਕਾਰਡਿੰਗ ਪੱਕੀ ਹੋ ਜਾਂਦੀ ਹੈ ਦਿਮਾਗ ਚ, ਤੇ ਜਦੋਂ ਅਸੀਂ ਉਸ ਰਿਸ਼ਤੇਦਾਰ ਨੂੰ ਦੁਬਾਰਾ ਮਿਲਦੇ ਹਾਂ ਕਿਉਂਕਿ ਰਿਕਾਰਡਿੰਗ ਆਲਰੇਡੀ ਹੁੰਦੀ ਹੈ ਸਾਡੇ ਦਿਮਾਗ ਚ ਤੇ ਸਾਡੀ ਜਿਹੜੀ ਰਿਕਾਰਡਿੰਗ ਹੈ ਆਟੋਮੈਟਿਕਲੀ ਆਨ ਹੋ ਜਾਂਦੀ ਹੈ, ਫਿਰ ਉਹ ਜਦੋਂ ਕੋਈ ਚੰਗੀ ਮਾੜੀ ਗੱਲ ਭਾਵੇਂ ਉਹ ਸਾਡੇ ਚੰਗਾ ਹੀ ਚਾਹੁੰਦਾ ਹੋਵੇ ਜਾਂ ਕੁਛ ਹੈ ਪਰ ਉਹ ਜਿਹੜੀ ਰਿਕਾਰਡਿੰਗ ਆਲਰੇਡੀ ਦਿਮਾਗ ਚ ਚੱਲ ਰਹੀ ਹੁੰਦੀ ਹੈ ਉਹ ਸਾਨੂੰ ਇਹ ਸੋਚਣ ਤੇ ਮਜਬੂਰ ਕਰ ਦਿੰਦੀ ਹੈ ਕਿ ਇਹ ਤੁਹਾਡਾ ਕਦੀ ਵੀ ਚੰਗਾ ਨਹੀਂ ਚਾਹ ਸਕਦਾ, ਇਹ ਹਮੇਸ਼ਾ ਮਾੜਾ, ਜੇ ਉਹ ਕੋਈ ਚੰਗੀ ਗੱਲ ਵੀ ਕਰ ਰਿਹਾ ਤੇ ਸਾਡੇ ਦਿਮਾਗ ਚ ਇਹੀ ਆਉਂਦਾ ਇਹਦੇ ਪਿੱਛੇ ਵੀ ਕੋਈ ਨਾ ਕੋਈ ਸਕੀਮ ਹੀ ਹੋਣੀ ਹੈ ਇਹਦੀ ਜਿਹੜਾ ਕੋਈ ਇੰਨਾ ਚੰਗਾ ਕੰਮ ਗੱਲ ਕਰ ਰਿਹਾ ਹਨਾ। ਤੇ ਸੋ ਬਰਦਾਸ਼ਤ ਕਰਨਾ ਤੇ ਇੱਕ ਮਾਫ਼ ਕਰਨਾ ਇਹ ਵਾਕਈ ਬਹੁਤ ਵੱਡੀਆਂ ਚੀਜ਼ਾਂ ਨੇ ਜੇ ਆਪਾਂ ਨੂੰ ਜ਼ਿੰਦਗੀ ਚ ਅਪਣਾ ਲਈਏ ਕਿ ਜੇ ਕੋਈ ਤਰੱਕੀ ਕਰ ਰਿਹਾ ਤੇ ਉਹਨੂੰ ਬਰਦਾਸ਼ਤ ਕਰਨਾ ਸਿੱਖੀਏ, ਜੇ ਕੋਈ ਸਾਡੇ ਨਾਲ ਕੋਈ ਮਾੜੀ ਮੋਟੀ ਗਲਤੀ ਕਰ ਰਿਹਾ ਤੇ ਆਪਾਂ ਉਹਨੂੰ ਮਾਫ਼ ਕਰਨਾ ਸਿੱਖੀਏ। ਹਾਂ, ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਕਸਪੈਕਟੇਸ਼ਨ, ਜਦੋਂ ਅਸੀਂ ਕਿਸੇ ਤੋਂ ਬਹੁਤ ਜ਼ਿਆਦਾ ਐਕਸਪੈਕਟ ਕਰਦੇ ਹਾਂ ਕਿ ਅਗਲਾ ਹੁਣ ਜੇ ਕੋਈ ਖਾਸ ਕਰਕੇ ਸਾਡੇ ਵਰਗੇ ਜਦੋਂ ਇੰਡੀਆ ਜਾਂਦੇ ਨੇ ਤੇ ਹਰ ਕੋਈ ਐਕਸਪੈਕਟ ਕਰਦਾ ਵੀ ਐਨ ਆਰ ਆਈ ਆਏ ਨੇ ਟੈਚੀ ਭਰੇ ਹੀ ਹੋਣਗੇ ਹਨਾ,
ਬਿਲਕੁਲ,
ਤੇ ਹੋਰ ਕਈ ਤਰ੍ਹਾਂ ਦੇ ਹਨਾ ਐਕਸਪੈਕਟੇਸ਼ਨ ਹਨਾ ਕਿ ਆ ਕੇ ਸਾਨੂੰ ਮਿਲਣ ਹਨਾ ਹਰ ਕਿਸੇ ਵੱਲ ਡਿਨਰ ਹਰ ਕਿਸੇ ਵੱਲ ਲੰਚ। ਸੋ ਕਈ ਵਾਰੀ ਇਹ ਚੀਜ਼ਾਂ ਹੁੰਦੀਆਂ ਨੇ ਕਿ ਐਤਕੀ ਜਦੋਂ ਮੈਂ ਵੀ ਗਈ ਤਾਂ ਮੈਂ ਵੀ
ਜੀ ਮੈਨੂੰ ਲੱਗਦਾ ਕਿ ਸਿਮਰ ਦੇ ਨਾਲ ਸਾਡਾ ਸੰਪਰਕ ਸਿਮਰਤੀਪੁਰਾ ਦੇ ਨਾਲ ਕੱਟਿਆ ਗਿਆ, ਪਰ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਦੁਬਾਰਾ ਇਹੀ ਗੱਲਬਾਤ ਜਿਹੜੀ ਆ ਅਸੀਂ ਅੱਗੇ ਜਾਰੀ ਰੱਖ ਸਕੀਏ। ਸੋ ਬਿਲਕੁਲ ਜੀ, ਮੈਨੂੰ ਲੱਗਦਾ ਹੁੰਦਾ ਕਿ ਅਸਲ ਦੇ ਵਿੱਚ ਐਕਸਪੈਕਟੇਸ਼ਨਸ ਜਿਹੜੀਆਂ ਨਾ ਉਹ ਹਮੇਸ਼ਾ ਸਾਨੂੰ ਨਿਰਾਸ਼ ਕਰਦੀਆਂ ਨੇ, ਸੋ ਇਸ ਕਰਕੇ ਐਕਸਪੈਕਟੇਸ਼ਨਸ ਛੱਡ ਦੇਣੀਆਂ ਚਾਹੀਦੀਆਂ ਨੇ, ਜਿਹੜੀਆਂ ਆਸਾਂ ਨੇ ਇਹ ਲਗਾਉਣੀਆਂ ਹੀ ਨਹੀਂ ਚਾਹੀਦੀਆਂ ਜੇਕਰ ਤੁਸੀਂ ਰਿਸ਼ਤਿਆਂ ਨੂੰ ਬਰਕਰਾਰ ਰੱਖਣਾ। ਕਿਉਂਕਿ ਮੈਂ ਖੁਦ ਵੀ ਜਿਸ ਤਰ੍ਹਾਂ ਆਪਾਂ ਇਸ ਦੌਰ ਦੇ ਵਿੱਚੋਂ ਲੰਘਦੇ ਹਾਂ ਅਸੀਂ ਦੇਖਦੇ ਹਾਂ ਹਰ ਰੋਜ਼ ਹਨਾ ਆਪਣੇ ਵੱਖ ਵੱਖ ਤਰ੍ਹਾਂ ਦੇ ਤਜਰਬੇ ਹੁੰਦੇ ਆ, ਚਾਹੇ ਉਹ ਸਾਡੇ ਜਾਣੂਆਂ ਨੂੰ ਲੈ ਕੇ ਹੋਣ, ਚਾਹੇ ਉਹ ਸਾਡੇ ਰਿਸ਼ਤੇਦਾਰਾਂ ਨੂੰ ਲੈ ਕੇ ਹੋਣ, ਚਾਹੇ ਉਹ ਆਪਣੇ ਦੋਸਤਾਂ ਦੇ ਸਰਕਲ ਦੇ ਵਿੱਚ ਹੋਣ। ਸੋ ਹਰ ਕਿਸੇ ਤੋਂ ਸਾਨੂੰ ਕੁਛ ਨਾ ਕੁਛ ਜਿਹੜਾ ਸਿੱਖਣ ਨੂੰ ਮਿਲਦਾ, ਚਾਹੇ ਉਹ ਨੈਗੇਟਿਵ ਰੂਪ ਦੇ ਵਿੱਚ ਹੀ ਹੋਵੇ, ਪਰ ਜੇਕਰ ਤੁਸੀਂ ਨੈਗੇਟਿਵ ਕੋਈ ਤਜਰਬਾ ਹਾਸਲ ਕਰਦੇ ਹੋ, ਜੇ ਤਜਰਬਾ ਜਿਹੜਾ ਨਕਾਰਾਤਮਕ ਹੁੰਦਾ ਤੁਹਾਡੇ ਲਈ, ਪਰ ਉਹ ਜਿਹੜਾ ਇਫੈਕਟ ਆ ਉਹ ਜ਼ਰੂਰ ਤੁਹਾਨੂੰ ਪੋਜ਼ਿਟਿਵ ਦੇ ਕੇ ਜਾਂਦਾ ਜੇਕਰ ਅਸੀਂ ਉਹਦੇ ਤੋਂ ਸਿੱਖਣਾ ਚਾਹੁੰਦੇ ਹਾਂ। ਜੇਕਰ ਤੁਸੀਂ ਸਿੱਖਣਾ ਨਹੀਂ ਚਾਹੁੰਦੇ ਤੇ ਉਹ ਨੈਗੇਟਿਵ ਜਿਹੜਾ ਤਜਰਬਾ ਆ ਉਹਦਾ ਫਿਰ ਜਿਹੜਾ ਇੰਪੈਕਟ ਆ ਉਹ ਬਹੁਤ ਜ਼ਿਆਦਾ ਨੈਗੇਟਿਵ ਅਸੀਂ ਲੈ ਜਾਂਦੇ ਹਾਂ, ਪਰ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਨੈਗੇਟਿਵ ਤੋਂ ਵੀ ਅਸੀਂ ਸਿੱਖੀਏ, ਕਿਉਂਕਿ ਜਦੋਂ ਅਸੀਂ ਆਸਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਹਾਂ ਆਸਾਂ ਜਿਹੜੀਆਂ ਉਹ ਪੂਰੀਆਂ ਨਹੀਂ ਹੁੰਦੀਆਂ। ਇੱਥੋਂ ਤੱਕ ਕਿ ਜੇ ਸਿਮਰ ਗੱਲ ਸਿਰਫ ਇੱਕ ਰਿਸਪੈਕਟ ਦੀ ਹੋ ਗਈ ਹਨਾ, ਅਸੀਂ ਸਿਰਫ ਹੋ ਸਕਦਾ ਕੁਛ ਹੋਰ ਨਾ ਚਾਹੁੰਦੇ ਹੋਈਏ ਕਿਸੇ ਤੋਂ, ਸਿਰਫ ਇੱਕ ਰਿਸਪੈਕਟ ਹੀ ਚਾਹੁੰਦੇ ਹੋਈਏ, ਪਰ ਜਦੋਂ ਰਿਸਪੈਕਟ ਵੀ ਹਾਸਲ ਨਹੀਂ ਹੁੰਦੀ ਫਿਰ ਸਾਡੇ ਅੰਦਰ ਫਿਰ ਉਹੀ ਨੈਗੇਟਿਵਿਟੀ ਸ਼ੁਰੂ ਹੋ ਜਾਂਦੀ ਹੈ ਵੀ ਹਨਾ ਕਿ ਮੇਰੀ ਕਦਰ ਨਹੀਂ ਆ, ਮੈਨੂੰ ਰਿਸਪੈਕਟ ਨਹੀਂ ਕੋਈ ਦੇ ਰਿਹਾ ਜਾਂ ਕੁਛ ਹਨਾ, ਤੇ ਉੱਥੇ ਫਿਰ ਸਾਡਾ ਜਿਹੜਾ ਸੋਚਣ ਦਾ ਅਸਲ ਦੇ ਵਿੱਚ ਦਾਇਰਾ ਆ ਉਹੀ ਨੈਗੇਟਿਵ ਹੋ ਜਾਂਦਾ ਆ, ਫਿਰ ਉਹ ਨੈਗੇਟਿਵਿਟੀ ਸਾਡੇ ਤੇ ਹਾਵੀ ਹੋ ਜਾਂਦੀ ਆ, ਤੇ ਰਿਸ਼ਤਿਆਂ ਨੂੰ ਲੰਮਾ ਲਿਜਾਣ ਦੇ ਲਈ ਉਹ ਇੱਕ ਅੜਚਨ ਪੈਦਾ ਕਰ ਦਿੰਦੀ ਆ। ਸੋ ਇੱਥੇ ਮੈਨੂੰ ਲੱਗਦਾ ਇਹ ਬਹੁਤ ਜ਼ਰੂਰੀ ਹੈ ਕਿ ਅਮਲ ਜ਼ਰੂਰ ਹੋਵੇ ਕਿ ਅਸੀਂ ਆਸਾਂ ਛੱਡ ਦਈਏ।
ਜੀ ਬਿਲਕੁਲ ਅਮਰਦੀਪ ਜੀ, ਅਸਲ ਚ ਪਤਾ ਜਦੋਂ ਅਮਰਦੀਪ ਜੀ ਆਪਾਂ ਘਰ ਦੇ ਵਿੱਚ, ਮੈਂ ਬੜੀ ਵਾਰੀ ਇਹ ਚੀਜ਼ਾਂ ਮਹਿਸੂਸ ਕੀਤੀਆਂ ਕਿ ਜਦੋਂ ਆਪਾਂ ਕੋਈ ਵੀ ਆਪਣੇ ਘਰ ਦੇ ਵਿੱਚ, ਸਾਡੇ ਘਰ ਚ ਜਦੋਂ ਨੈਗੇਟਿਵਿਟੀ ਆਉਂਦੀ ਹੈ ਤੇ ਬੇਸ਼ੱਕ ਸਾਡੇ ਰਿਸ਼ਤੇਦਾਰਾਂ ਨੇ ਸਾਡੇ ਨਾਲ ਕੋਈ ਗਲਤ ਜਾਂ ਚੰਗਾ ਕੁਛ ਕੀਤਾ ਹੋਵੇ, ਪਰ ਉਹ ਜਿਹੜੀ ਨੈਗੇਟਿਵਿਟੀ ਹੈ ਨਾ ਉਹ ਸਾਡੇ ਘਰ ਦੇ ਵਿੱਚ ਜਦੋਂ ਐਂਟਰ ਕਰਦੀ ਹੈ ਤੇ ਸਾਡੇ ਬੱਚਿਆਂ ਤੇ, ਸਾਡੇ ਪੇਰੈਂਟਸ ਤੇ, ਹਰ ਕਿਸੇ ਤੇ ਉਹ ਚੀਜ਼ ਅਸਰ ਪਾਉਂਦੀ ਹੈ। ਤੇ ਰਿਸ਼ਤਿਆਂ ਨੂੰ ਚੰਗਾ ਬਣਾਉਣ ਲਈ ਇਹ ਚੀਜ਼ ਹੈ ਕਿ ਜੇ ਆਪਾਂ ਆਪਣੇ ਘਰ ਦੇ ਵਿੱਚ ਨੈਗੇਟਿਵਿਟੀ ਨਾ ਐਂਟਰ ਕਰਨ ਦਈਏ, ਸਗੋਂ ਉਸ ਚੀਜ਼ ਨੂੰ ਆਪਾਂ ਪੋਜ਼ਿਟਿਵ ਵੇ ਨਾਲ ਲੈ ਕੇ ਐਂਟਰ ਕਰਨ ਦਈਏ। ਹੁਣ ਜਿੱਦਾਂ ਕਿ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ, ਜਦੋਂ ਅਸੀਂ ਬਹੁਤ ਛੋਟੇ ਸੀਗੇ ਤੇ ਸਾਡੇ ਘਰ ਜਿੱਦਾਂ ਸਾਡੇ ਆਮ ਰਿਵਾਜ ਨੇ ਕਿ ਕੋਈ ਹਨਾ ਕੋਈ ਫੰਕਸ਼ਨ ਆ ਗਿਆ, ਕੁਛ ਆ ਗਿਆ ਤੇ ਸਾਰੇ ਰਿਸ਼ਤੇਦਾਰ ਤੁਹਾਨੂੰ ਕੱਪੜੇ ਵਗੈਰਾ ਜਿੱਦਾਂ ਹਨਾ ਇਹ ਕੋਈ ਗਿਫਟ ਏਦਾਂ ਕੋਈ ਚੀਜ਼ਾਂ ਦਿੰਦੇ ਆ। ਤੇ ਕਿਉਂਕਿ ਮੈਂ ਆਪਣੇ ਲੋਜ ਨਾਲ ਕਹਿ ਲੋ ਜਾਂ ਆਪਣੀਆਂ ਅਦਰ ਫੈਮਿਲੀਜ਼ ਦੇ ਵਿੱਚ ਤੇ ਆਪਣੇ ਘਰ ਦੇ ਵਿੱਚ ਇਹ ਚੀਜ਼ ਮੈਂ ਮਹਿਸੂਸ ਕੀਤੀ, ਜਿਹੜੀ ਕਿ ਮੈਂ ਹਮੇਸ਼ਾ ਆਪਣੇ ਆਪ ਨੂੰ ਫੀਲ ਕਰਦੀ ਹਾਂ ਮੈਂ ਬਲੈਸਡ ਹਾਂ। ਮੈਂ ਵੀ ਮੈਂ ਜਦੋਂ ਸਾਡੇ ਘਰ ਏਦਾਂ ਦੀ ਕੋਈ ਚੀਜ਼ ਆਉਂਦੀ ਸੀ ਜਿੱਦਾਂ ਕੋਈ ਕੱਪੜੇ ਕੋਈ ਦੇ ਗਿਆ ਕੁਛ ਵੀ ਹਨਾ, ਤੇ ਉਹ ਮੇਰੇ ਮਦਰ ਉਹਨਾਂ ਨੂੰ ਬਹੁਤ ਪੋਜ਼ਿਟਿਵਲੀ ਲੈਂਦੇ ਸੀਗੇ। ਉਹ ਕਹਿੰਦੇ ਸੀਗੇ ਠੀਕ ਹੈ ਜੇ ਆਪਾਂ ਨਹੀਂ ਪਾਉਣੇ, ਜੇ ਸਾਡੇ ਵਾਸਤੇ ਨਹੀਂ ਹੈ ਤੇ ਚਲੋ ਠੀਕ ਆ ਨਾ ਆਪਾਂ ਇਹਨਾਂ ਨੂੰ ਰੱਖ ਲੈਂਦੇ ਹਾਂ, ਜਿੱਦਾਂ ਕੋਈ ਦੀਵਾਲੀ ਜਾਂ ਹੋਲੀ ਜਾਂ ਲੋਹੜੀ ਹਨਾ ਏਦਾਂ ਕੋਈ ਆਈ ਤੇ ਆਪਾਂ ਕਿਸੇ ਨੂੰ ਵੀ ਆਪਾਂ ਉਹਨੂੰ ਦੇ ਸਕਦੇ ਹਾਂ ਜੇ ਸਾਨੂੰ ਏਦਾਂ ਲੱਗਦਾ ਕਿ ਬਹੁਤ ਚੀਜ਼ ਉਹ ਹਲਕੀ ਆ ਜਾਂ ਛੋਟੀ ਆ ਚੀਜ਼ ਕਿਸੇ ਨੂੰ ਦੇਣ ਵਾਸਤੇ, ਤੇ ਆਪਾਂ ਆਪਣੇ ਘਰ ਜਿਹੜੇ ਕੰਮ ਕਰਨ ਵਾਲੇ ਨੇ ਜਾਂ ਹੋਰ ਕੋਈ ਆਪਾਂ ਉਹਨਾਂ ਨੂੰ ਦੇ ਸਕਦੇ, ਆਪਾਂ ਉਹਨਾਂ ਨੂੰ ਸੰਭਾਲ ਕੇ ਰੱਖ ਲੈਣਾ। ਤੇ ਪਰ ਜਦੋਂ ਆਪਾਂ ਅਸੀਂ ਆਪਣੇ ਰਿਸ਼ਤੇਦਾਰਾਂ ਵੱਲ ਜਾਂਦੇ ਸੀਗੇ ਹਨਾ ਜਿੱਦਾਂ, ਤੇ ਉਹਨਾਂ ਦੇ ਘਰ ਉਹ ਟੋਪਿਕ ਜਿਹੜਾ ਨਾ ਉਹ ਡਿਸਕਸ ਹੁੰਦਾ ਸੀਗਾ ਕਿ ਫਲਾਣੀ ਆਈ ਉਹਨੇ ਆਹ ਚੀਜ਼ ਦਿੱਤਾ ਉਹਨੇ ਮੈਨੂੰ ਦਿੱਤੀ ਤੇ ਇੰਨਾ ਸੜਿਆ ਜਾ ਸੂਟ ਸੀ ਜਾਂ ਇੰਨਾ ਸੜਿਆ ਜਾ ਗਿਫਟ ਸੀ ਇਹ ਮਾਸਾ ਨੀ ਚੰਗਾ ਲੱਗਾ, ਮੈਂ ਤੇ ਅਗਲੀ ਨੂੰ ਜਾ ਕੇ ਫਿਰ ਸੁਣਾ ਕੇ ਆਈ, ਮੈਂ ਤੇ ਅਗਲੀ ਨੂੰ ਜਾ ਕੇ ਕਹਿ ਕੇ ਆਈ ਵੀ ਤੂੰ ਮੈਨੂੰ ਇੰਨਾ ਦਾ ਕੱਪੜਾ ਦਿੱਤਾ ਤੂੰ ਮੈਨੂੰ ਆ ਦਿੱਤਾ ਹਨਾ, ਮੈਂ ਤੇ ਉਹਦੇ ਫਾਣੇ ਨੂੰ ਵੀ ਦੱਸਿਆ ਮੈਂ ਤੈਨੂੰ, ਮਤਲਬ ਉਹ ਨੈਗੇਟਿਵਿਟੀ ਮਤਲਬ ਉਹ ਇੱਕ ਗੱਲ ਨੂੰ ਲੈ ਕੇ ਆਪਾਂ ਰਿਸ਼ਤੇਦਾਰੀਆਂ ਦੇ ਵਿੱਚ ਹਨਾ ਮਿਸਅੰਡਰਸਟੈਂਡਿੰਗ ਪੈਦਾ ਕਰਦੇ ਹਾਂ ਵੀ ਆਪਾਂ ਨੂੰ ਉਹਨਾਂ ਦੀ ਚੀਜ਼ ਚੰਗੀ। ਕਦੀ ਕਦੀ ਏਦਾਂ ਵੀ ਹੋ ਸਕਦਾ ਕਿ ਆਪਣੇ ਵੱਲੋਂ ਕੋਈ ਵਧੀਆ ਚੀਜ਼ ਹਨਾ ਕਿਸੇ ਦੀ ਪਹੁੰਚ ਦੇ ਬਰਾਬਰ ਕੋਈ ਚੰਗੀ ਚੀਜ਼ ਲੈ ਕੇ ਆਇਆ ਪਰ ਸਾਨੂੰ ਨਹੀਂ ਪਸੰਦ ਆਉਂਦੀ ਕਿਉਂਕਿ ਹਰ ਇੱਕ ਦੀ ਚੋਇਸ ਵੱਖਰੀ ਹੁੰਦੀ ਹੈ। ਤੇ ਬਜਾਏ ਕਿ ਆਪਾਂ ਹਰ ਇੱਕ ਰਿਸ਼ਤੇਦਾਰ ਨੂੰ ਉਸ ਚੀਜ਼ ਨੂੰ ਡਿਸਕਸ ਕਰਨ ਤੇ ਆਪਾਂ ਇਹ ਵੀ ਸੋਚ ਸਕਦੇ ਹਾਂ ਕਿ ਚਲੋ ਠੀਕ ਆ ਨਾ ਰੱਖ ਲਓ ਇਹਨੂੰ, ਜੇ ਆਪਾਂ ਨੂੰ ਨਹੀਂ ਚੰਗੀ ਲੱਗੀ ਨਾ ਕਿਸੇ ਨੂੰ ਦੇਣ ਨੂੰ ਚਾਹੀਦਾ, ਐਟਲੀਸਟ ਸਾਡੇ ਜਿਹੜੇ ਸਰਵੈਂਟਸ ਉਹ ਯੂਜ਼ ਕਰ ਲੈਣਗੇ ਵੀ ਕਿਸੇ ਨਾ ਕਿਸੇ ਦੇ ਕੰਮ ਆ ਜਾਣ
ਜੀ,
ਬਜਾਏ ਕਿ ਆਪਾਂ ਏਦਾਂ ਉਸ ਚੀਜ਼ ਨੂੰ ਉੱਥੇ ਉਹ ਟੋਪਿਕ ਉੱਥੇ ਖਤਮ ਕਰਨ ਦੀ ਬਜਾਏ ਆਪਾਂ ਜਦੋਂ ਟੋਪਿਕ ਨੂੰ ਬਾਰ ਬਾਰ ਰਗੜਦੇ ਹਾਂ ਨਾ ਆਪਣੇ ਤਾਇਆ ਚਾਚੇ ਵੱਲ ਗਏ ਭੂਆ ਵੱਲ ਗਏ ਮਾਸੀ ਵੱਲ ਗਏ ਮਤਲਬ ਕੀ ਗੱਲ ਆਪਾਂ ਬਾਰ ਬਾਰ, ਫਿਰ ਉਹ ਚੀਜ਼ ਜਿਹੜੀ ਹੈ ਨਾ ਉਹਨਾਂ ਦੇ ਦਿਮਾਗ ਵਿੱਚ ਵੀ ਪੈਦਾ ਹੋ ਜਾਂਦੀ ਹੈ ਕਿ ਹਾਂ ਪਾਣੀ ਨੇ ਉਹਨਾਂ ਨੂੰ ਇਹ ਚੰਗੀ ਚੀਜ਼ ਉਦੋਂ ਨਹੀਂ ਸੀ ਦਿੱਤੀ ਜਦੋਂ ਮੈਂ ਕੁਛ ਕਰਾਂਗੀ ਤੇ ਮੈਨੂੰ ਵੀ ਚੰਗਾ ਨਹੀਂ ਦੇਣਗੇ। ਮਤਲਬ ਕਿਸੇ ਨਾ ਕਿਸੇ ਤਰੀਕੇ ਆਪਾਂ ਰਿਸ਼ਤਿਆਂ ਦੇ ਵਿੱਚ ਨਾ ਇੱਕ ਵਿੱਥ ਜੀ ਪਾ ਦਿੰਦੇ ਹਾਂ ਆਪਣੇ ਆਪ ਹੀ ਇੱਕ ਪੈਦਾ ਕਰ ਦਿੰਦੇ ਹਾਂ, ਫਿਰ ਉਹ ਵਿੱਥ ਜਿਹੜੀ ਹੈ ਉਹ ਵੱਧਦੀ ਜਾਂਦੀ ਹੈ ਵੱਧਦੀ ਜਾਂਦੀ ਹੈ, ਉਹਨੂੰ ਆਪਾਂ ਕਵਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਦੇ ਵੀ। ਸੋ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਆਪਾਂ ਆਪਣੇ ਘਰ ਦੇ ਵਿੱਚ ਨੈਗੇਟਿਵਿਟੀ ਨੂੰ ਐਂਟਰ ਹੋਣ ਤੋਂ ਆਪਾਂ ਕਿੱਦਾਂ ਰੋਕ ਸਕਦੇ ਹਾਂ ਜਾਂ ਕਿੱਦਾਂ ਆਪਾਂ ਉਸ ਚੀਜ਼ ਨੂੰ ਆਪਾਂ ਪੋਜ਼ਿਟਿਵ ਬਣਾਉਣਾ ਹੈ। ਜੀ
ਜੀ ਬਿਲਕੁਲ, ਇਹ ਗੱਲਾਂ ਜਿਹੜੀਆਂ ਅਕਸਰ ਹੀ ਮੈਨੂੰ ਲੱਗਦਾ ਪਰਿਵਾਰਾਂ ਦੇ ਵਿੱਚ ਘਰਾਂ ਦੇ ਵਿੱਚ ਹੁੰਦੀਆਂ ਹੋਣਗੀਆਂ, ਅੱਜ ਵੀ ਮੈਨੂੰ ਲੱਗਦਾ ਹੁਣ ਪਹਿਲਾਂ ਨਾਲੋਂ ਥੋੜੀ ਜਿਹੀ ਕਮੀ ਜ਼ਰੂਰ ਆਈ ਹੈ ਕਿਉਂਕਿ ਹੁਣ ਜਿਹੜੀ ਹੁਣ ਦੀ ਪੀੜ੍ਹੀ ਹੈ ਉਹਨਾਂ ਦੀ ਸੋਚ ਬਦਲ ਚੁੱਕੀ ਹੈ, ਸਾਡੇ ਨੌਜਵਾਨ ਜਿਹੜੇ ਨੇ ਉਹ ਵੀ ਕਾਫੀ ਹੱਦ ਤੱਕ ਇਸ ਗੱਲ ਤੋਂ ਸਿਆਣੇ ਨੇ ਕਿ ਲੈਣ ਦੇਣ ਦੇ ਮਾਮਲਿਆਂ ਦੇ ਵਿੱਚ ਥੋੜਾ ਜਿਹਾ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਔਰ ਆਪਣੇ ਪੇਰੈਂਟਸ ਨੂੰ ਜਾਗਰੂਕ ਕਰਨ ਦੀ ਲੋੜ ਹੈ। ਤੇ ਅਗਲੀਆਂ ਪੀੜ੍ਹੀਆਂ ਦੇ ਵਿੱਚ ਥੋੜਾ ਪੜ੍ਹ ਲਿਖ ਜਾਣ ਕਰਕੇ ਵੀ ਮੈਨੂੰ ਲੱਗਦਾ ਕਿ ਥੋੜਾ ਜਿਹਾ ਚੇਂਜ ਜਾਂ ਤਬਦੀਲੀ ਹੈਗੀ ਆ, ਪਰ ਫਿਰ ਵੀ ਅਸੀਂ ਦੇਖਦੇ ਹਾਂ ਕਿ ਆਪਣੇ ਪਰਿਵਾਰਾਂ ਦੇ ਵਿੱਚ ਜੇ ਪਿੱਛੇ ਜਾਈਏ ਆਪਣੇ ਸਮੇਂ ਦੇ ਵਿੱਚ ਤੇ ਉੱਥੇ ਪੜ੍ਹੀਆਂ ਲਿਖੀਆਂ ਫੈਮਿਲੀਜ਼ ਦੇ ਵਿੱਚ ਵੀ ਸਿਮਰ ਇਹ ਸਾਰਾ ਕੁਛ ਦੇਖਣ ਦੇ ਵਿੱਚ ਆਉਂਦਾ ਹਨਾ ਕਿ ਫਲਾਣੇ ਨੇ ਕੀ ਦਿੱਤਾ ਔਰ ਅਸੀਂ ਉਹਨੂੰ ਕਿੱਦਾਂ ਹਨਾ ਸ਼ਗਨ ਨੂੰ ਲੈ ਕੇ ਤੁਸੀਂ ਦੇਖ ਲਓ ਵੀ ਕਿਹਨੇ ਕਿੰਨਾ ਪਾਇਆ ਤੇ ਅਸੀਂ ਉਹਨੂੰ ਕਿੰਨਾ ਮੋੜਨਾ। ਇਹ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਕਿ ਹੁਣ ਸਾਨੂੰ ਬਦਲਣੀਆਂ ਪੈਣਗੀਆਂ, ਸਾਨੂੰ ਸੋਚ ਜਿਹੜੀ ਆ ਉਹ ਆਪਣੀ ਇਸ
ਬਦਲਣੀਆਂ ਚਾਹੀਦੀਆਂ,
ਬਦਲਣੀ ਪੈਣੀ ਆ। ਬਿਲਕੁਲ ਬਿਲਕੁਲ ਬਿਲਕੁਲ,
ਕਿਉਂਕਿ ਸਾਡੇ
ਬਿਲਕੁਲ
ਮੈਂ ਇਹ ਮਹਿਸੂਸ ਕਰਦੀ ਹਾਂ ਮਦੀਪ ਜੀ, ਸਾਡੇ ਜਿੰਨੇ ਵੀ ਰੀਤੀ ਰਿਵਾਜ ਨੇ ਨਾ ਜੋ ਵੀ ਸਾਡੇ ਘਰਾਂ ਦੇ ਵਿੱਚ ਕਹਿ ਲੋ, ਮੈਂ ਇਹ ਨੀ ਕਹਿੰਦੀ ਕਿ ਉਹ ਰਿਵਾਜ ਮਾੜੇ ਨੇ ਜਾਂ ਬੁਰੇ ਨੇ, ਪਰ ਉਹ ਕਿਤੇ ਨਾ ਕਿਤੇ ਜਦੋਂ ਪੋਜ਼ਿਟਿਵ ਜਾਂ ਨੈਗੇਟਿਵ ਤਰ੍ਹਾਂ ਨਾਲ ਡਿਪੈਂਡ ਕਰਦਾ ਹਨਾ ਤੁਹਾਡੀ ਫੈਮਿਲੀ ਚ ਆਪਾਂ ਉਹਨਾਂ ਚੀਜ਼ਾਂ ਨੂੰ ਆਪਾਂ ਕਿੱਦਾਂ ਲੈਣੇ। ਤੇ ਸਾਡੇ ਜਿੰਨੇ ਵੀ ਰੀਤੀ ਰਿਵਾਜ ਨੇ ਬਹੁਤ ਸਾਰੇ ਰਿਵਾਜ ਏਦਾਂ ਦੇ ਨੇ ਤੇ ਜਦੋਂ ਉਹ ਚੀਜ਼ਾਂ ਆਪਾਂ ਆਪਣੀ ਲਾਈਫ ਦੇ ਵਿੱਚ ਹੰਡਾਉਂਦੇ ਆ ਉਹਨਾਂ ਚੀਜ਼ਾਂ ਨੂੰ ਹਨਾ ਕਰਦੇ ਆ ਤੇ ਉਹ ਚੀਜ਼ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਹਾਵੀ ਹੋ ਜਾਂਦੀ ਹੈ ਸਾਡੇ ਰਿਸ਼ਤੇਦਾਰਾਂ ਦੇ ਵਿੱਚ। ਜਿੱਦਾਂ ਪਿੱਛੇ ਜੇ ਆਪਾਂ ਸੋਸ਼ਲ ਮੀਡੀਆ ਤੇ ਨੋਟ ਇਵਨ ਪਿੱਛੇ ਜੇ ਬੜੀ ਵਾਰੀ ਆਪਾਂ ਇਹ ਪੜ੍ਹਦੇ ਰਹਿੰਦੇ ਹਾਂ ਜਿੱਦਾਂ ਦਾਜ ਦਾ ਕਹਿ ਲਓ, ਚੀਜ਼ਾਂ ਲੈਣ ਦਾ ਰਿਵਾਜ਼ ਆ, ਦੇਣ ਦਾ, ਕੁੜੀ ਨੂੰ ਦੇਖ ਕੇ ਤੋਰਨ ਦਾ ਰਿਵਾਜ਼ ਆ, ਹਨਾ ਇਹ ਚੀਜ਼ਾਂ ਵੱਧਦੀਆਂ ਹੀ ਜਾ ਰਹੀਆਂ ਕਿਤੇ ਨਾ ਕਿਤੇ ਹਨਾ। ਆਪਾਂ ਜਿੰਨਾ ਮਰਜ਼ੀ ਅਸੀਂ ਇਹ ਚੀਜ਼ ਕਹਿ ਲਈਏ ਵੀ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਪੜ੍ਹੀ ਲਿਖੀ ਆ ਜਾਂ ਕਿੱਦਾਂ ਵੀ ਆ, ਪਰ ਸਟਿਲ ਮੈਨੂੰ ਨੀ ਲੱਗਦਾ ਕਿ ਅੱਜ ਵੀ ਕੱਲ ਵੀ ਮੈਂ ਇੱਕ ਖਬਰ ਪੜ੍ਹੀ ਜਿਹਦੇ ਵਿੱਚ ਕਿ ਮੁੰਡੇ ਜਿੱਦਾਂ ਕੁੜੀ ਨੂੰ ਉਹਨਾਂ ਨੇ ਜਿੱਦਾਂ ਬਹੁਤ ਮਾਰਕੁੱਟ ਕੀਤੀ ਤੇ ਵਿਚਾਰੀ ਹਾਰ ਕੇ ਆਪਣਾ ਦਮ ਤੋੜ ਗਈ। ਤੇ ਮਤਲਬ ਇਹ ਚੀਜ਼ਾਂ ਪੜ੍ਹ ਕੇ ਕਿਸੇ ਵੇਲੇ ਇੱਕ ਰੂਹ ਕੰਬ ਜਾਂਦੀ ਹੈ ਕਿ ਪੜ੍ਹੇ ਲਿਖੇ ਬੱਚੇ ਹਨਾ, ਤੇ ਇਹਨਾਂ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਤੇ ਬੱਚਿਆਂ ਨੂੰ ਖਾਸ ਕਰਕੇ ਤੁਸੀਂ ਮੁੰਡਿਆਂ ਨੂੰ ਹਨਾ ਇਹ ਕੀ ਸਿਖਾ ਰਹੇ ਹੋ ਵੀ ਕੱਲ ਨੂੰ ਹਨਾ ਵੀ ਕੱਲ ਕੋਈ ਵੀ ਆਪਾਂ ਕੁੜੀ ਨੂੰ ਵਿਆਹ ਕੇ ਲਿਆਉਂਦੇ ਹਾਂ ਘਰ ਚ ਜਾਂ ਕੁਛ ਆ ਤੇ ਆਪਾਂ ਸਿਰਫ ਇਹ ਵੇਖਦੇ ਹਾਂ ਵੀ ਉਹ ਕੀ ਕੁਛ ਲੈ ਕੇ ਆਈ ਆ ਹਨਾ, ਉਹਦੇ ਕਿੰਨੇ ਗੁਣ ਆ, ਉਹ ਕਿਸ ਹਿਸਾਬ ਨਾਲ ਤੁਹਾਡੀ ਫੈਮਿਲੀ ਚ ਐਡਜਸਟ ਹੋ ਰਹੀ ਆ ਜਾਂ ਉਹ ਕਿੰਨੀ ਕੁ ਸਟਰਗਲ ਕਰ ਰਹੀ ਆ ਤੁਹਾਡੇ ਤੁਹਾਨੂੰ ਸਾਰਿਆਂ ਨੂੰ ਆਪਣਾ ਪੜ੍ਹਾਉਣ ਚ, ਉਹ ਚੀਜ਼ ਨੂੰ ਆਪਾਂ ਕਿਤੇ ਵੀ ਆਪਾਂ ਮੈਟਰ ਨੀ ਕਰਦੇ। ਆਪਾਂ ਰਿਸ਼ਤਿਆਂ ਨੂੰ ਇੰਨਾ ਹਲਕਾ ਲੈ ਲੈਂਦੇ ਹਾਂ, ਸਿਰਫ ਆਪਾਂ ਚੀਜ਼ਾਂ ਨਾਲ ਪੈਸਿਆਂ ਨਾਲ ਤੋਲਣ ਲੱਗ ਪੈਂਦੇ ਹਾਂ ਉਸ ਟਾਈਮ ਤੇ, ਤੇ ਕਦੇ ਕਿਤੇ ਨਾ ਕਿਤੇ ਬਹੁਤ ਦੁੱਖ ਹੁੰਦਾ ਇਹਨਾਂ ਚੀਜ਼ਾਂ ਨੂੰ ਪੜ੍ਹ ਕੇ ਕਿ ਪੜ੍ਹੇ ਲਿਖੇ ਨੌਜਵਾਨ ਹਨਾ ਤੇ ਇੰਨਾ ਆਪਾਂ ਮੁੰਡਿਆਂ ਨੂੰ ਪੜ੍ਹਾ ਕੇ ਐਮ ਬੀ ਏ ਕਰਾ ਲਈਏ, ਇੰਜੀਨੀਅਰਿੰਗ ਕਰਾ ਲਈਏ, ਯੇ ਕਰਾ ਲਿਆ ਵੋ, ਤੇ ਉਹਨਾਂ ਨੂੰ ਆਪਾਂ ਕੀ ਸਿਖਾ ਕੇ ਰਹੇ ਹਾਂ ਹਨਾ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਨੂੰ ਬਹੁਤ ਘੱਟ ਕਰਨੀਆਂ ਪੈਣੀਆਂ ਜਾਂ ਕਹਿ ਲਓ ਵੀ ਆਪਣੇ ਕੁਛ ਅਨਨੈਸੈਸਰੀ ਜਿਹੜੇ ਰੀਤੀ ਰਿਵਾਜ ਆ ਉਹਨਾਂ ਨੂੰ ਆਪਾਂ ਉਹਨਾਂ ਤੋਂ ਥੋੜਾ ਜਿਹਾ ਉੱਪਰ ਉੱਠਣਾ ਪੈਣਾ।
ਬਿਲਕੁਲ ਜੇ ਉੱਪਰ ਉੱਠਿਆ ਹੀ ਮੈਨੂੰ ਲੱਗਦਾ ਕਿ ਸਮਾਜ ਦਾ ਸੁਧਾਰ ਹੋਣਾ, ਜੇਕਰ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਫਸੇ ਰਹਿਣਾ ਤਾਂ ਫਿਰ ਮੈਨੂੰ ਲੱਗਦਾ ਕਿ ਰਿਸ਼ਤਿਆਂ ਦੇ ਵਿੱਚ ਜਿਹੜੀ ਖਿੱਚੋ ਤਾਣ ਹੈ ਉਹ ਬਣੀ ਹੀ ਰਹਿਣੀ ਆ। ਇਹ ਸਾਡੀ ਜਿਹੜੀ ਖਿੱਚੋ ਤਾਣ ਹੈ ਇਹ ਮੈਨੂੰ ਲੱਗਦਾ ਸ਼ੁਰੂਆਤ ਇਹਦੀ ਹੁੰਦੀ ਹੀ ਘਰਾਂ ਤੋਂ, ਪਰਿਵਾਰਾਂ ਤੋਂ, ਫਿਰ ਉਸ ਤੋਂ ਬਾਅਦ ਸਮਾਜ ਦੇ ਵਿੱਚ ਔਰ ਉਸ ਤੋਂ ਬਾਅਦ ਫਿਰ ਦੁਨੀਆਂ ਦੇ ਵਿੱਚ ਹਨਾ। ਤੇ ਇਹਦਾ ਜਿਹੜਾ ਪਹਿਲਾ ਰੂਪ ਆ, ਮੁੱਢਲਾ ਰੂਪ ਆ, ਉਹ ਸਾਡੇ ਪਰਿਵਾਰਾਂ ਦੇ ਵਿੱਚੋਂ ਹੀ ਸ਼ੁਰੂ ਹੁੰਦਾ ਔਰ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਲੋਕ ਜਾਗਰੂਕ ਜ਼ਰੂਰ ਕਰੀਏ ਆਪਣੇ ਘਰਾਂ ਦੇ ਵਿੱਚ। ਜਿਵੇਂ ਤੁਸੀਂ ਗੱਲ ਕੀਤੀ ਆ ਵੀ ਆਪਾਂ ਨੂੰ ਪਤਾ ਵੀ ਆ ਕਿ ਘਰ 'ਚ ਗਲਤ ਹੋ ਰਿਹਾ, ਪਰ ਜਦੋਂ ਤੱਕ ਅਸੀਂ ਉਸ ਚੀਜ਼ ਤੇ ਰਿਐਕਟ ਨਹੀਂ ਕਰਾਂਗੇ ਉਹ ਜਿਹੜੀ ਚੀਜ਼ ਹੈ ਉਹ ਕੰਟੀਨਿਊ ਉਸੇ ਤਰ੍ਹਾਂ ਚੱਲੇਗੀ ਔਰ ਉਹਦੇ ਨਾਲ ਘਰ ਦੇ ਵਿੱਚ ਛੋਟੇ ਛੋਟੇ ਤਣਾਅ ਜਿਹੜੇ ਆ ਪਹਿਲਾਂ ਪੈਦਾ ਹੋਣਗੇ, ਉਸ ਤੋਂ ਬਾਅਦ ਉਹ ਵੱਡਾ ਰੂਪ ਜਿਹੜਾ ਉਹ ਧਾਰਨ ਕਰ ਜੂਗੇ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਜੀ ਕਿ ਇਹ ਜਿਹੜੇ ਬੇਤੁੱਕੇ ਰੀਤੀ ਰਿਵਾਜ ਆ ਹਨਾ, ਜਿਨ੍ਹਾਂ ਦਾ ਕਿਸੇ ਟਾਈਮ ਹੋ ਸਕਦਾ ਸ਼ੁਰੂਆਤ ਇਸ ਕਰਕੇ ਜਿਨ੍ਹਾਂ ਦੀ ਹੋਈ ਕਿ ਉਸ ਸਮੇਂ ਲੋੜ ਸੀ, ਜੇਕਰ ਧੀ ਨੂੰ ਕੁਛ ਦਿੱਤਾ ਜਾਂਦਾ ਸੀਗਾ ਤੇ ਉਹ ਉਸ ਸਮੇਂ ਦੀ ਲੋੜ ਸੀ ਹਨਾ, ਤੇ ਧੀ ਦਾ ਜਿਹੜਾ ਆਉਣਾ ਸੀਗਾ ਉਹ ਕਿਸੇ ਢੰਗ ਤਰੀਕੇ ਦੇ ਨਾਲ ਕਿਸੇ ਤਿਉਹਾਰ ਦੇ ਉੱਤੇ ਕਿਸੇ ਤਿੱਥ ਦੇ ਉੱਤੇ ਹੀ ਉਹਦਾ ਆਉਣਾ ਹੁੰਦਾ ਸੀਗਾ ਤੇ ਇੱਕ ਤੋਹਫੇ ਵਜੋਂ ਉਹਨੂੰ ਵੀ, ਕਿਉਂਕਿ ਉਦੋਂ ਏਦਾਂ ਸ਼ੋਪਿੰਗ ਨਹੀਂ ਸੀ ਹੁੰਦੀ, ਖੁੱਲੀ ਸ਼ੋਪਿੰਗ, ਅੱਜ ਕੱਲ ਆਪਾਂ ਸਾਰੇ ਕਮਾਉਂਦੇ ਆ ਯਾਰ, ਆਪਣੇ ਹਿਸਾਬ ਦੇ ਨਾਲ ਆਪਾਂ ਖਰਚਦੇ ਆ ਹਨਾ, ਨਾ ਤਾਂ ਧੀ ਤੰਗ ਆ ਅੱਜ ਨਾ ਪੁੱਤ ਤੰਗ ਆ ਹਨਾ। ਸੋ ਇਸ ਕਰਕੇ ਜੇ ਅੱਜ ਵੀ ਅਸੀਂ ਸਿਰਫ ਇਹਨਾਂ ਚੀਜ਼ਾਂ ਨੂੰ ਲੈ ਕੇ ਘਰ ਦੇ ਵਿੱਚ ਕਲੇਸ਼ ਰੱਖੀਏ ਵੀ ਮੇਰੀ ਧੀ ਆਈ ਸੀ ਹਨਾ, ਵੀ ਉਹਨੂੰ ਮੈਂ ਇੰਨੇ ਜਿਹੜੇ ਸ਼ਗਨ ਤੇ ਦੇਣੇ ਆ ਔਰ ਇੰਨੇ ਵਧੀਆ ਜਿਹੜੇ ਸੂਟ ਆ ਉਹ ਵੀ ਲੈ ਕੇ ਦੇਣੇ, ਔਰ ਜੇਕਰ ਪਰਿਵਾਰ ਦੇ ਵਿੱਚ ਕੋਈ ਸਪੋਰਟ ਨਹੀਂ ਕਰ ਰਿਹਾ ਤੇ ਫਿਰ ਉੱਥੇ ਫਿਰ ਸਮੱਸਿਆ ਸ਼ੁਰੂ ਹੋ ਗਈ ਹਨਾ, ਵੀ ਕੁੜੀ ਨੂੰ ਇੰਨਾ ਦੇਣਾ ਸੀ ਤੇ ਹੁਣ ਜੇ ਉਹ ਧੀ ਨੂੰ ਦੇ ਰਹੀ ਹੈ ਇੱਕ ਮਾਂ ਤੇ ਉਸ ਤੋਂ ਬਾਅਦ ਉਹ ਐਕਸਪੈਕਟ ਕਰਦੀ ਹੈ ਵੀ ਮੇਰੀ ਨੂੰਹ ਨੂੰ ਵੀ ਹੁਣ ਜੇਕਰ ਉਹਦੇ ਪੇਰੈਂਟਸ ਦੇ ਕੋਲੋਂ ਗਈ ਆ ਤੇ ਉਹ ਓਨਾ ਹੀ ਦਊਗੀ। ਇਹ ਛੋਟੀਆਂ ਛੋਟੀਆਂ ਗੱਲਾਂ ਅਸਲ ਦੇ ਵਿੱਚ, ਔਰ ਇਹਨਾਂ ਦੀ ਕੋਈ ਇੰਪੋਰਟੈਂਸ ਅੱਜ ਦੇ ਜ਼ਮਾਨੇ ਦੇ ਵਿੱਚ ਨਹੀਂ ਆ
ਬਿਲਕੁਲ,
ਪਰ ਇਹ ਸਿਰਫ ਤੇ ਸਿਰਫ ਪਰਿਵਾਰਾਂ ਦੇ ਵਿੱਚ ਇੱਕ ਤਣਾਓ ਪੈਦਾ ਕਰ ਰਹੀਆਂ ਆ ਚੀਜ਼ਾਂ। ਸੋ ਇਸ ਕਰਕੇ ਜੇਕਰ ਅਸੀਂ ਰਿਸ਼ਤਿਆਂ ਦੇ ਵਿੱਚ ਨਿੱਘ ਲਿਆਉਣਾ ਆ ਤਾਂ ਇਹ ਜਿਹੜਾ ਲੈਣ ਦੇਣ ਆ ਨਾ ਜਾਂ ਇਹੋ ਜਿਹੜੇ ਰਿਵਾਜ਼ ਆ ਨਾ ਇਹਨਾਂ ਤੋਂ ਸਾਨੂੰ ਉੱਪਰ ਉੱਠਣਾ ਪੈਣਾ ਆ। ਇੱਕ ਦੂਸਰੇ ਦੇ ਲਈ ਸਤਿਕਾਰ ਜਿਹੜਾ ਆ ਉਹ ਹੋਣਾ, ਇੱਕ ਦੂਸਰੇ ਦੇ ਨਾਲ ਪਿਆਰ ਜਿਹੜਾ ਹੋਣਾ ਉਹ ਬਹੁਤ ਜ਼ਰੂਰੀ ਆ, ਤੇ ਜੇਕਰ ਅਸੀਂ ਸਤਿਕਾਰ ਤੇ ਪਿਆਰ ਕੱਲਾ ਇਹੋ ਹੀ ਦੋ ਚੀਜ਼ਾਂ ਇੱਕ ਦੂਸਰੇ ਦੇ ਨਾਲ ਆਦਾਨ ਪ੍ਰਦਾਨ ਕਰੀਏ ਤਾਂ ਰਿਸ਼ਤੇ ਜਿਹੜੇ ਬਹੁਤ ਖੂਬਸੂਰਤ ਹੋ ਸਕਦੇ ਆ, ਅਸੀਂ ਇੱਕ ਦੂਸਰੇ ਦੀਆਂ ਫੀਲਿੰਗਸ ਨੂੰ ਸਮਝੀਏ। ਜੇਕਰ ਦੋ ਪਰਿਵਾਰ ਜੁੜੇ ਆ ਹਨਾ, ਦੋਨਾਂ ਪਰਿਵਾਰਾਂ ਦੀ ਖੈਰ ਸੁੱਖ ਜਿਹੜੀ ਆ ਉਹ ਅਸੀਂ ਮੰਗਦੇ ਹਾਂ, ਔਖੇ ਵਕਤ ਦੇ ਵਿੱਚ ਅਸੀਂ ਇੱਕ ਦੂਸਰੇ ਦੇ ਨਾਲ ਖੜਦੇ ਹਾਂ, ਤਾਂ ਮੈਨੂੰ ਲੱਗਦਾ ਇਸ ਤੋਂ ਵੱਡਾ ਹੋਰ ਤੋਹਫਾ ਕੋਈ ਨਹੀਂ ਆ, ਇਸ ਤੋਂ ਵੱਡਾ ਕੋਈ ਲੈਣ ਦੇਣ ਨਹੀਂ ਆ।
ਜੀ ਬਿਲਕੁਲ ਅਮਰਜੀਤ ਜੀ, ਗੱਲ ਉੱਥੇ ਹੀ ਆਉਂਦੀ ਹੈ ਜਦੋਂ ਅਸੀਂ ਐਕਸਪੈਕਟੇਸ਼ਨਸ ਆਪਣੀਆਂ ਬਹੁਤ ਜ਼ਿਆਦਾ ਵਧਾ ਲੈਂਦੇ ਹਾਂ ਤੇ ਉਦੋਂ ਹੀ ਪ੍ਰੋਬਲਮਸ ਆਉਂਦੀਆਂ। ਜਦੋਂ ਵੀ ਆਪਾਂ ਕੋਈ ਕਿਸੇ ਤੋਂ ਕੋਈ ਚੀਜ਼ ਐਕਸਪੈਕਟ ਕਰਦੇ ਹਾਂ ਤੇ ਸਾਨੂੰ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਕਿ ਉਹ ਬੰਦਾ ਜਿਹਦੇ ਤੋਂ ਆਪਾਂ ਕੁਛ ਐਕਸਪੈਕਟ ਕਰ ਰਹੇ ਹਾਂ, ਅਸੀਂ ਆਪ ਵੀ ਉਹਦੇ ਵਾਸਤੇ ਕੁਛ ਕਰ ਰਹੇ ਹਾਂ ਕਿ ਨਹੀਂ ਕਰ ਰਹੇ, ਹੈ ਨਾ। ਜਦੋਂ ਅਸੀਂ ਆਪਣੀ ਗਲਤੀ ਆਪ ਦੇਖਣੀ ਸ਼ੁਰੂ ਕਰ ਲਾਂਗੇ ਕਿ ਅਸੀਂ ਆਪ ਤੇ ਕੁਛ ਕਰ ਨਹੀਂ ਰਹੇ, ਆਪਾਂ ਫਿਰ ਕਿਉਂ ਅਗਲੇ ਤੋਂ ਹੈ ਨਾ ਇੰਨੀ ਚੀਜ਼ ਐਕਸਪੈਕਟ ਕਰ ਰਹੇ ਹਾਂ, ਜਾਂ ਘਰ ਚ ਕੋਈ ਨਵੀਂ ਕੁੜੀ ਆਈ ਹੈ ਤੇ ਆਪਾਂ ਆਪ ਉਹਦੇ ਨਾਲ ਕਿੰਨਾ ਕੁ ਐਡਜਸਟ ਹੋ ਰਹੇ ਹਾਂ, ਜਿਹੜਾ ਆਪਾਂ ਉਸ ਤੋਂ ਐਕਸਪੈਕਟ ਕਰੀਏ ਕਿ ਉਹ ਸਾਡੇ ਸਾਰੇ ਰਿਸ਼ਤੇਦਾਰਾਂ ਨਾਲ ਏਦਾਂ ਘੁਲ ਮਿਲ ਜਾਵੇ ਦੋ ਚਾਰ ਦਿਨਾਂ ਚ, ਜਿੱਦਾਂ ਉਹਨਾਂ ਨੂੰ ਬਹੁਤ ਪੁਰਾਣੇ ਤੋਂ ਜਾਣਦੀ ਹੈ ਨਾ। ਤੇ ਆਪਾਂ ਨੂੰ ਵੀ ਇਹ ਦੇਖਣਾ ਚਾਹੀਦਾ ਕਿ ਆਪਾਂ ਉਹਦੇ ਵਾਸਤੇ ਕੀ ਕਰ ਰਹੇ ਹਾਂ ਨਾ, ਵੀ ਆਪਾਂ ਉਹਨੂੰ ਕਿੰਨਾ ਕੁ ਪਿਆਰ ਸਤਿਕਾਰ ਘਰ ਦੇ ਵਿੱਚ ਆਈ ਨੂੰ, ਹੈ ਨਾ, ਜਾਂ ਕਿੰਨਾ ਕੁ ਆਪਾਂ ਉਹਨੂੰ ਇੱਕ ਫ੍ਰੀ ਕਹਿ ਲਓ ਵੀ ਐਟਮੋਸਫੇਅਰ ਦੇ ਰਹੇ ਹਾਂ। ਸੋ ਜਦੋਂ ਆਪਾਂ ਆਪਣੀਆਂ ਗਲਤੀਆਂ, ਜਾਂ ਜ਼ਰੂਰੀ ਨਹੀਂ ਹੈ ਕਿ ਘਰ ਦੇ ਵਿੱਚ ਮਤਲਬ ਕੋਈ ਨਵੀਂ ਨੂੰਹ ਦੀ, ਮਤਲਬ ਹਰ ਰਿਸ਼ਤੇ ਦੀ ਮੈਂ ਗੱਲ ਕਰ ਰਹੀ ਹਾਂ, ਵੀ ਜੇ ਆਪਾਂ ਕਿਸੇ ਭੈਣ ਭਰਾ ਵੱਲ ਵੀ ਜਾਂਦੇ ਹਾਂ ਨਾ, ਤੇ ਉਹ ਅਸੀਂ ਉਹ ਤੋਂ ਐਕਸਪੈਕਟ ਕਰਦੇ ਹਾਂ ਵੀ ਆਪਾਂ ਉਹਦੇ ਵਾਸਤੇ ਇੰਨੇ ਵੱਡੇ ਗਿਫਟ ਲੈ ਕੇ ਚੱਲੇ ਹਾਂ ਤੇ ਉਹ ਸਾਡੇ ਵਾਸਤੇ ਵੀ ਇੰਨਾ ਕੁਛ ਰੈਡੀ ਰੱਖੇ ਜਾਂ ਕੁਛ, ਹੈ ਨਾ। ਜਦੋਂ ਆਪਾਂ ਐਕਸਪੈਕਟ ਕਰ ਰਹੇ ਹਾਂ ਤੇ ਆਪਾਂ ਸਾਨੂੰ ਇਹ ਵੀ ਦੇਖਣਾ ਚਾਹੀਦਾ ਵੀ ਜਦੋਂ ਅਸੀਂ ਕਿਸੇ ਨਾਲ ਇੱਦਾਂ ਟ੍ਰੀਟ ਕਰ ਰਹੇ ਹਾਂ ਤੇ ਅਗਲਾ ਸਾਡੇ ਤੋਂ ਕੀ ਐਕਸਪੈਕਟ ਕਰ ਸਕਦਾ, ਹੈ ਨਾ, ਵੱਧ ਤੋਂ ਵੱਧ, ਹੈ ਨਾ। ਤੇ ਆਪਾਂ ਨੂੰ ਜੇ ਆਪਾਂ ਉਸ ਚੀਜ਼ ਉੱਤੇ ਖਰੇ ਨਹੀਂ ਉਤਰ ਰਹੇ ਤੇ ਆਪਾਂ ਨੂੰ ਐਕਸਪੈਕਟੇਸ਼ਨ ਜਿਹੜੀ ਹੈ ਨਾ, ਫਿਰ ਉਹੀ ਗੱਲ ਆਉਂਦੀ ਹੈ ਕਿ ਇੱਕ ਬਰਦਾਸ਼ਤ ਕਰਨਾ ਤੇ ਇੱਕ ਮਾਫ ਕਰਨਾ ਜਿਹੜਾ ਆ ਕਿ ਉਹ ਵੀ ਆਪਣਾ ਸੁਭਾਅ ਦੇ ਵਿੱਚ ਸਾਨੂੰ ਰੱਖਣਾ ਚਾਹੀਦਾ। ਜਦੋਂ ਅਸੀਂ ਉਸ ਚੀਜ਼ ਨਿੱਕੀ ਜਿਹੀ ਚੀਜ਼ ਨੂੰ ਮਾਫ ਕਰਨਾ ਸਿੱਖ ਲਾਂਗੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਹੀ ਮਿਸਅੰਡਰਸਟੈਂਡਿੰਗ ਜਿਹੜੀਆਂ ਨੇ ਬਹੁਤ ਛੋਟੀਆਂ ਰਹਿ ਜਾਂਦੀਆਂ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਹਿ ਲਓ ਵੀ ਅਪਲਾਈ ਕਰਨਾ ਸ਼ੁਰੂ ਕਰ ਦਿੰਦੇ ਹਾਂ। ਪਰ ਗੱਲ ਉਹੀ ਹੈ ਕਿ ਜੇ ਆਪਾਂ ਸਿਰਫ ਵਿਚਾਰ ਚਰਚਾ ਕਰ ਲਈਏ ਤੇ ਬਸ ਆਪਣੇ ਘਰ ਚ ਕਹਿ ਲਓ ਵੀ ਗੱਲਾਂ ਬਾਤਾਂ ਕਰਕੇ ਫਿਰ ਘਰ ਜਾ ਕੇ ਆਪਾਂ ਉਹੀ ਪੁਰਾਣੇ ਟੋਪਿਕ ਤੋਂ ਸ਼ੁਰੂ ਹੋ ਜਾਂਦੇ ਹਾਂ, ਤੇ ਗੱਲ ਉੱਥੇ ਹੀ ਆਉਂਦੀ ਹੈ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਕਿੰਨਾ ਕੁ ਅਪਲਾਈ ਕਰ ਰਹੇ ਹਾਂ, ਤੇ ਆਪਾਂ ਕਿੰਨਾ ਕੁ ਕਿਸੇ ਤੋਂ ਅਸੀਂ ਆਪਣੀ ਐਕਸਪੈਕਟੇਸ਼ਨ ਕਿੱਦਾਂ ਘਟਾ ਰਹੇ ਹਾਂ, ਹੈ ਨਾ। ਤੇ ਆਪਾਂ ਕਿਸੇ ਨੂੰ ਆਪ ਅਸੀਂ ਕਿਸੇ ਨੂੰ ਕਿੰਨਾ ਕੁ ਅਸੀਂ ਆਪਣੇ ਵੱਲੋਂ ਕਹਿ ਲਓ ਇੱਕ ਪੋਜ਼ਿਟਿਵਿਟੀ ਆਪਾਂ ਦੇ ਰਹੇ ਹਾਂ, ਜਦੋਂ ਆਪਾਂ ਇਹ ਸਾਰੀਆਂ ਚੀਜ਼ਾਂ ਸਿੱਖ ਲਾਂਗੇ ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਮਿਸਅੰਡਰਸਟੈਂਡਿੰਗ ਕਹਿ ਲਓ ਜਾਂ ਟੈਨਸ਼ਨ ਜਿਹੜੀ ਆ, ਇਹ ਚੀਜ਼ਾਂ ਜਿਹੜੀਆਂ ਨੇ ਇਹ ਨਾਮ ਬਹੁਤ ਛੋਟੇ ਰਹਿ ਜਾਂਦੇ ਆ ਉਹਨਾਂ ਚੀਜ਼ਾਂ ਵਿੱਚ। ਪਰ ਫਿਰ ਉਹੀ ਜੀ ਅਮਰਦੀਪ
ਜੀ ਬਿਲਕੁਲ ਸਿਮਰ, ਮੈਨੂੰ ਲੱਗਦਾ ਕਿ ਜਿੱਦਾਂ ਇੱਕ ਛੋਟੇ ਛੋਟੇ ਜਿਹੇ ਅਹਿਸਾਸ ਆ, ਜਿਵੇਂ ਹਮਦਰਦੀ ਆ, ਹਨਾ, ਅੱਜ ਕੱਲ ਹਮਦਰਦੀ ਦੀ ਬਹੁਤ ਘੱਟ ਆ।
ਬਿਲਕੁਲ ਬਿਲਕੁਲ,
ਆਪਾਂ ਕਹਿੰਦੇ ਆ ਵੀ ਸਪੋਰਟ ਸਹਿਯੋਗ ਇੱਕ ਦੂਸਰੇ ਨੂੰ ਦੇਣਾ ਬਹੁਤ ਜ਼ਰੂਰੀ ਆ, ਪਰ ਜਦੋਂ ਦੇਣ ਦੀ ਗੱਲ ਆਉਂਦੀ ਆ ਉੱਥੇ ਆਪਾਂ ਬਹੁਤ ਪਿੱਛੇ ਰਹਿੰਦੇ ਆ, ਹਨਾ। ਤੇ ਮੈਂ ਹੁਣ ਪਰਸੋਂ ਅਸੀਂ ਕੋਈ ਵਿਚਾਰ ਕਰ ਰਹੇ ਸੀਗੇ ਤੇ ਅਸੀਂ ਇਸੇ ਗੱਲ ਤੇ ਟੌਪਿਕ ਜਿਹੜਾ ਸੀਗਾ ਛੇੜਿਆ ਕਿ ਆਪਾਂ ਪਿਛਲੇ ਟਾਈਮ ਦੇ ਵਿੱਚ ਦੇਖਦੇ ਹੁੰਦੇ ਸੀਗੇ ਕਿ ਇੱਕ ਦੂਸਰੇ ਦੇ ਨਾਲ ਕਿੰਨੀ ਹਮਦਰਦੀ ਹੁੰਦੀ ਸੀਗੀ ਪਰਿਵਾਰਾਂ ਦੀ, ਇੱਕ ਮੁਹੱਲੇ ਦੇ ਵਿੱਚ, ਇੱਕ ਪਿੰਡ ਦੇ ਵਿੱਚ, ਹਨਾ, ਤੇ ਜਾਂ ਫਿਰ ਇੱਕ ਸ਼ਹਿਰ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਆ, ਇੱਕ ਗਲੀ ਦੇ ਵਿੱਚ ਰਹਿਣ ਵਾਲੇ ਜਿਹੜੇ ਪਰਿਵਾਰ ਆ, ਉਹਨਾਂ ਸਾਰੇ ਪਰਿਵਾਰਾਂ ਨੂੰ ਇੱਕ ਦੂਸਰੇ ਦੇ ਨਾਲ ਇੰਨੀ ਕੁ ਹਮਦਰਦੀ ਹੁੰਦੀ ਸੀ ਕਿ ਜੇਕਰ ਇੱਕ ਪਰਿਵਾਰ ਦੇ ਵਿੱਚ ਕੋਈ ਇੱਕ ਇਨਸਾਨ ਬਿਮਾਰ ਆ ਤਾਂ ਉਹ ਸਾਰੀ ਗਲੀ ਜਿਹੜੀ ਹੁੰਦੀ ਸੀ ਉਸ ਨੂੰ ਲੈ ਕੇ ਚਿੰਤਤ ਹੁੰਦੀ ਸੀ, ਹਨਾ। ਇਸੇ ਤਰ੍ਹਾਂ ਰਿਸ਼ਤੇਦਾਰਾਂ ਦੇ ਵਿੱਚ ਵੀ ਜਿਹੜਾ ਆਪਸ ਦੇ ਵਿੱਚ ਇੰਨਾ ਕੁ ਪਿਆਰ ਹੁੰਦਾ ਸੀਗਾ ਕਿ ਜੇਕਰ ਕੋਈ ਜਿਹੜਾ ਇਨਸਾਨ ਆ ਉਹ ਬਿਮਾਰ ਆ ਤੇ ਉਹਦੇ ਲਈ ਸਾਰੇ ਜਿਹੜੇ ਰਿਸ਼ਤੇਦਾਰ ਸੀ ਉਹ ਹਰ ਤਰ੍ਹਾਂ ਦੀ ਜਿਹੜੀ ਮਦਦ ਕਰਨ ਦੇ ਲਈ ਤਿਆਰ ਹੋ ਜਾਂਦੇ ਸੀ, ਚਾਹੇ ਉਹ ਮਾਲੀ ਮਦਦ ਆ, ਹਨਾ, ਚਾਹੇ ਉਹ ਜਾਨੀ ਮਦਦ ਆ। ਮੈਨੂੰ ਅੱਜ ਵੀ ਯਾਦ ਆ ਕਿ ਮੇਰੇ ਚਾਚਾ ਜੀ, ਉਹਨਾਂ ਦੀ ਓਪਨ ਹਾਰਟ ਸਰਜਰੀ ਹੋਣੀ ਸੀ, ਅਸੀਂ ਬਹੁਤ ਛੋਟੀਆਂ ਕਲਾਸਾਂ ਸੀ, ਸ਼ਾਇਦ ਮੇਰਾ ਖਿਆਲ ਉਦੋਂ ਮੈਂ 9ਵੀਂ ਕਲਾਸ ਚ ਹੋਣੀ ਆ, ਹਨਾ। ਤੋ ਏਮਸ ਦੇ ਵਿੱਚ ਉਹਨਾਂ ਦਾ ਉਹ ਆਪਰੇਸ਼ਨ ਸੀਗਾ ਉਸ ਵੇਲੇ, ਤੇ ਉਹਨਾਂ ਨੂੰ ਨਾ ਉਸ ਵੇਲੇ ਖੂਨ ਦੀ ਲੋੜ ਸੀ, ਤੇ ਉਹ ਜਿਹੜਾ ਖੂਨ ਸੀ ਬਹੁਤ ਘੱਟ ਸ਼ਾਇਦ ਉਪਲਬਧ ਸੀਗਾ, ਤੇ ਉੱਥੇ ਮੇਰੇ ਫਾਦਰ ਸਾਹਿਬ ਆ ਉਹਨਾਂ ਨੇ ਆਪਣੇ ਦੋਸਤਾਂ ਦੇ ਵਿੱਚ ਗੱਲ ਕੀਤੀ ਕਿ ਮੇਰੇ ਬ੍ਰਦਰ ਦੀ ਕਿ ਬਹੁਤ ਵੱਡੀ ਸਰਜਰੀ ਹੈ, ਬਹੁਤ ਵੱਡਾ ਆਪਰੇਸ਼ਨ ਆ, ਔਰ ਉਹਨੂੰ ਖੂਨ ਦੀ ਲੋੜ ਹੈ, ਹਨਾ। ਔਰ ਮੈਨੂੰ ਅੱਜ ਵੀ ਯਾਦ ਹੈ ਕਿ ਮੇਰੇ ਫਾਦਰ ਸਾਹਿਬ ਦੇ ਜਿਹੜੇ ਤਿੰਨ ਫਰੈਂਡਸ ਤੇ ਦੋ ਸਾਡੇ ਪੀਅਨਸ ਜਿਹੜੇ ਆ, ਦੇਖੋ ਪੰਜ ਜਣੇ ਜਿਹੜੇ ਆ ਉਹ ਪੰਜਾਬ ਤੋਂ ਦਿੱਲੀ ਦੇ ਵਿੱਚ ਦੋ ਦਿਨ ਉੱਥੇ ਰਹੇ, ਔਰ ਉਹਨਾਂ ਨੇ ਆਪਣਾ ਜਿਹੜਾ ਬਲੱਡ ਆ ਉਹ ਡੋਨੇਟ ਕੀਤਾ। ਮਤਲਬ ਇੱਥੋਂ ਤੱਕ ਸਾਂਝਾਂ ਹੁੰਦੀਆਂ ਸੀਗੀਆਂ, ਇੰਨੀਆਂ ਪੀੜੀਆਂ ਸਾਂਝਾਂ ਹੁੰਦੀਆਂ ਸੀਗੀਆਂ। ਔਰ ਅੱਜ ਵੀ ਕਈ ਵਾਰ ਮੈਂ ਰਿਅਲਾਈਜ਼ ਕਰਦੀ ਹਾਂ ਕਿ ਦੇਖੋ ਉਹ ਲੋਕ ਜਿਹੜੇ ਸੀ, ਹਨਾ, ਉਹਨਾਂ ਦੇ ਵਿੱਚ ਇੱਕ ਦੂਸਰੇ ਦੀ ਮਦਦ ਕਰਨ ਦਾ ਜਜ਼ਬਾ, ਇੱਕ ਦੂਸਰੇ ਦੇ ਨਾਲ ਹਮਦਰਦੀ ਪ੍ਰਗਟਾਉਣ ਦਾ ਜਿਹੜਾ ਜਜ਼ਬਾ ਸੀ ਉਹ ਕਿੰਨਾ ਸੱਚਾ ਸੁੱਚਾ ਹੁੰਦਾ ਸੀਗਾ, ਤੇ ਇਸੇ ਕਰਕੇ ਰਿਸ਼ਤੇ ਜਿਹੜੇ ਸੀ ਉਹ ਨਿਭਦੇ ਸੀਗੇ। ਅੱਜ ਵੀ ਉਹਨਾਂ ਲੋਕਾਂ ਦੇ ਨਾਲ ਰਿਸ਼ਤੇ ਜਿਹੜੇ ਬੜੇ ਪੀੜੇ ਆ, ਬੜੇ ਪਕੇਰੇ ਆ, ਪਰ ਹੁਣ ਦੇ ਦੌਰ ਦੀ ਜੇ ਗੱਲ ਕਰੀਏ ਤਾਂ ਆਪਾਂ ਗੱਲੀ ਬਾਤੀ ਬਹੁਤ ਕੁਛ ਕਹਿੰਦੇ ਹੁੰਦੇ, ਗੱਲੀ ਬਾਤੀ ਮੈਂ ਚੰਗੀ ਹਨਾ, ਕਰਤੂਤੀ ਮੇਰੀ ਜਠਾਣੀ, ਸੋ ਇਹੋ ਜਿਹਾ ਜਿਹੜਾ ਹਾਲ ਆ ਉਹ ਅੱਜ ਕੱਲ ਹੋ ਰਿਹਾ।
ਜੀ ਜੀ ਬਿਲਕੁਲ ਬਿਲਕੁਲ ਅਮਰਦੀਪ ਜੀ, ਕਿਤੇ ਨਾ ਕਿਤੇ ਨਾ ਜਿੱਦਾਂ ਹੁਣ ਆਪਾਂ ਸਾਰੇ ਘਰ ਦੇ ਵਿੱਚ ਆਪਾਂ ਹਰ ਕੋਈ ਜੀ ਕਮਾਉਂਦਾ ਆ, ਤੇ ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਆਪਾਂ ਰਹਿੰਦੇ ਹਾਂ ਤੇ ਜਦੋਂ ਆਪਾਂ ਸਾਰੇ ਜੀ ਕਮਾਉਣ ਲੱਗ ਪੈਂਦੇ ਹਾਂ ਤੇ ਪੈਸਾ ਕੋਈ ਬਹੁਤ ਵੱਡੀ ਚੀਜ਼ ਨਹੀਂ ਰਹਿ ਜਾਂਦਾ, ਕਿਤੇ ਨਾ ਕਿਤੇ ਸਾਡੇ ਅੰਦਰ ਨਾ ਇੱਕ ਇਹ ਵੀ ਬਹੁਤ ਵੱਡੀ ਚੀਜ਼ ਮੈਂ ਦੇਖੀ ਹੈ ਬੜੇ ਇੱਥੇ ਜਿੱਦਾਂ ਲੋਕਾਂ ਚ ਮੈਂ ਇਹ ਚੀਜ਼ ਦੇਖੀ ਹੈ ਕਿ ਜਦੋਂ ਥੋੜੇ ਪੈਸੇ ਘਰ ਦੇ ਵਿੱਚ ਆ ਜਾਂਦੇ ਨਾ ਸਾਨੂੰ ਸਭ ਨੂੰ ਏਦਾਂ ਲੱਗਣ ਲੱਗ ਪੈਂਦਾ ਕਿ ਸਾਡੇ ਕੋਲ ਪੈਸੇ ਹੈਗੇ ਨੇ ਤੇ ਆਪਾਂ ਹਨਾ ਦੁਨੀਆਂ ਦੀ ਕੋਈ ਵੀ ਜੰਗ ਜਿਹੜੀ ਆਪਾਂ ਜਿੱਤ ਸਕਦੇ
ਹਾਂ।
ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜੇ ਆਪਾਂ ਰਿਸ਼ਤੇਦਾਰਾਂ ਦੀ ਜਿਹੜੇ ਕਹਿ ਲੋ ਵੀ ਜਿੱਦਾਂ ਹੁਣ ਕਈ ਰਿਸ਼ਤੇਦਾਰ ਹਰ ਪਰਿਵਾਰ ਦੇ ਵਿੱਚ ਚੰਗੇ ਮਾੜੇ ਰਿਸ਼ਤੇਦਾਰ ਹੁੰਦੇ ਨੇ ਤੇ ਜਿਹੜੇ ਕੋਈ ਮਾੜੇ ਰਿਸ਼ਤੇਦਾਰ ਹੁੰਦੇ ਨਾ ਆਪਾਂ ਉਹਨਾਂ ਨੂੰ ਏਦਾਂ ਨਖਿੱਧ ਜਿਹਾ ਸਮਝਣ ਲੱਗ ਪੈਂਦੇ ਹਾਂ ਕਿ ਨਹੀਂ ਹਨਾ ਵੀ ਵੀ ਏਦਾਂ ਹਨਾ ਵੀ ਆਪਾਂ ਹੁਣ ਜੇ ਘਰ ਦੇ ਵਿੱਚ ਥੋੜੀ ਬਹੁਤ ਮਿਸ ਅੰਡਰਸਟੈਂਡਿੰਗ ਵੀ ਹੋ ਜਾਵੇ ਤੇ ਆਪਾਂ ਉਹ ਰਿਸ਼ਤੇ ਨੂੰ ਹਨਾ ਛੱਡਣ ਤੱਕ ਤੇ ਤਿਆਰ ਹੋ ਜਾਂਦੇ ਵੀ ਨਹੀਂ ਹਨਾ। ਤੇ ਮੈਂ ਪਿੱਛੇ ਜੇ ਕਿਸੇ ਨੂੰ ਸੁਣਿਆ ਸੀਗਾ ਤੇ ਉਹ ਮੈਨੂੰ ਉਹਨਾਂ ਦੀ ਗੱਲ ਵਧੀਆ ਲੱਗੀ, ਕਹਿੰਦੇ ਕਿ ਜਿੱਦਾਂ ਇੱਕ ਫੈਮਿਲੀ ਦੇ ਵਿੱਚ ਇੱਕ ਬੇਟੀ ਸੀਗੀ ਕੱਲੀ ਕੱਲੀ ਹਨਾ ਤੇ ਉਹਨੇ ਉਹਦੇ ਫਾਦਰ ਵੀ ਨਹੀਂ ਸੀ ਕੱਲੀ ਮਦਰ ਸੀ ਉਹਦੀ, ਪਰ ਕਹਿੰਦੇ ਮਦਰ ਬਹੁਤ ਸਿਆਣੀ ਸੀ ਉਹਦੀ ਨਾ ਤੇ ਉਹ ਜਦੋਂ ਜਵਾਨ ਹੋਈ ਤਾਂ ਉਹਨੇ ਇੱਕ ਮੁੰਡੇ ਨੂੰ ਹਨਾ ਲਿਆਂਦਾ ਤੇ ਕਹਿੰਦੀ ਵੀ ਮੈਂ ਇਹਦੇ ਨਾਲ ਵਿਆਹ ਕਰਾਉਣਾ ਤੇ ਉਹਦੀ ਮਦਰ ਕਹਿੰਦੀ ਵੀ ਠੀਕ ਆ ਨਾ ਤੁਸੀਂ ਵਿਆਹ ਕਰਾਉਣਾ ਤੁਹਾਡੀ ਆਪਣੀ ਮਰਜ਼ੀ ਆ ਹਨਾ ਵੀ ਤੁਸੀਂ ਵਿਆਹ ਕਰਾਉਣਾ ਕਰਾ ਲਓ ਤੇ ਪਰ ਇੱਕ ਆਪਣਾ ਨਾ ਕਹਿੰਦੀ ਵੀ ਇੱਕ ਬੈਂਕ ਅਕਾਊਂਟ ਖੋਲੋ ਆਪਣਾ ਤੇ ਤੁਹਾਨੂੰ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਹਾਡੀ ਲਾਈਫ ਚ ਕੁਛ ਚੰਗਾ ਹੋਇਆ ਅੱਜ ਚੰਗੀ ਮੂਮੈਂਟ ਹੋਈ ਹੈ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਉਹਦੇ ਵਿੱਚ ਨਾ ਜਿੱਦਾਂ $50 $100 ਹਨਾ ਤੁਸੀਂ ਬੈਂਕ ਦੇ ਵਿੱਚ ਜਮਾ ਕਰਾ ਦੇਣਾ ਹਨਾ ਅਦਰਵਾਈਜ਼ ਤੁਸੀਂ ਉਹਨੂੰ ਛੇੜਨਾ ਨਹੀਂ ਤੇ ਸਿਰਫ ਤੁਸੀਂ ਉਹਦੇ ਵਿੱਚ ਜਮਾ ਕਰਾਉਣਾ ਹਨਾ ਤੇ ਉਹ ਕਹਿੰਦੀ ਵੀ ਉਹ ਕਿਉਂ ਕਹਿੰਦੀ ਬਸ ਏਦਾਂ ਹੀ ਹਨਾ ਵੀ ਚਲੋ ਤੁਹਾਡੇ ਇਸੇ ਬਹਾਨੇ ਪੈਸੇ ਇਕੱਠੇ ਹੋ ਜਾਣਗੇ ਜਿੱਦਾਂ ਹਨਾ ਬੱਚੇ ਵੱਡੇ ਹੋਣਗੇ ਜਾਂ ਜਿੱਦਾਂ ਵੀ ਤੇ ਫਿਰ ਉਹ ਏਦਾਂ ਹੀ ਚੱਲਦਾ ਰਿਹਾ ਉਹਨਾਂ ਦੇ ਬੱਚੇ ਹੋ ਗਏ ਦੋ ਤਿੰਨ ਬੱਚੇ ਹੋ ਗਏ ਚਲੋ ਹਨਾ ਬੱਚੇ ਸਕੂਲ ਜਾਣਾ ਹੈ ਪਰ ਥੋੜਾ ਟਾਈਮ ਪਾ ਕੇ ਕੀ ਹੋਇਆ ਕਿ ਰੋਜ਼ ਕੋਈ ਨਾ ਕੋਈ ਹਨਾ ਮਿਸ ਅੰਡਰਸਟੈਂਡਿੰਗ ਘਰ ਦੇ ਵਿੱਚ ਜਾਂ ਕੁਛ ਹਨਾ ਤਾਂ ਤੇ 8-10 ਸਾਲਾਂ ਬਾਅਦ ਉਹਨਾਂ ਨੂੰ ਲੱਗਾ ਵੀ ਸਾਡਾ ਰਿਸ਼ਤਾ ਜਿਹੜਾ ਵਾ ਉਹ ਨਹੀਂ ਅਸੀਂ ਨਹੀਂ ਨਿਭਾ ਸਕਦੇ ਤੇ ਉਹ ਫਿਰ ਆਪਣੀ ਮਦਰ ਕੋਲ ਆਈ ਤੇ ਉਹਨੂੰ ਕਹਿੰਦੀ ਆ ਵੀ ਮੈਂ ਨੀ ਇਹਦੇ ਨਾਲ ਰਹਿ ਸਕਦੀ ਬਹੁਤ ਹੋ ਗਿਆ ਤੇ ਮੈਂ ਆਪਣਾ ਰਿਸ਼ਤਾ ਜਿਹੜਾ ਛੱਡਣਾ ਚਾਹੁੰਦੀ ਹਾਂ ਤੇ ਉਹਦੀ ਮਦਰ ਕਹਿੰਦੀ ਵੀ ਠੀਕ ਹੈ ਤੂੰ ਪਹਿਲਾਂ ਉਹਨੂੰ ਮੁੰਡੇ ਨੂੰ ਬੁਲਾ ਕੇ ਲਿਆ ਆਪਾਂ ਦੋਵੇਂ ਨੇ ਅਸੀਂ ਤਿੰਨੇ ਇਕੱਠੇ ਬੈਠ ਕੇ ਗੱਲ ਕਰਦੇ ਹਾਂ ਤੇ ਉਹ ਕਹਿੰਦੀ ਵੀ ਮੈਂ ਕੋਈ ਗੱਲ ਕਰਨੀ ਨਹੀਂ ਉਹਦੇ ਨਾਲ ਮੈਂ ਮਤਲਬ ਇੰਨੀ ਉਹਦੇ ਬਰਖਿਲਾਫ ਕਿ ਮੈਂ ਬਸ ਉਹਦੇ ਨਾਲ ਇੱਕ ਮਿੰਟ ਵੀ ਹੋਰ ਨਹੀਂ ਸਾਹ ਨਹੀਂ ਲੈ ਸਕਦੀ ਮੈਂ ਇੰਨੀ ਔਖੀ ਆ ਮਤਲਬ ਮੈਨੂੰ ਪਤਾ ਮੈਂ 10 ਸਾਲ ਕਿੱਦਾਂ ਕੱਢ ਲਿਆ ਇਹ ਉਹ ਹਨਾ ਮਤਲਬ ਬੜੀ ਜ਼ਿਆਦਾ ਤੇ ਉਹ ਕਹਿੰਦੀ ਚਲੋ ਠੀਕ ਆ ਨਾ ਤੂੰ ਉਹਨੂੰ ਉਹਦੇ ਨਾਲ ਨਹੀਂ ਬਿਠਾਉਣਾ ਚਾਹੁੰਦੀ ਪਰ ਆਪਾਂ ਇੱਕ ਵਾਰੀ ਬੈਂਕ ਚੱਲਦੇ ਹਾਂ ਜਿਹੜਾ ਅਸੀਂ ਉਦੋਂ ਅਕਾਊਂਟ ਖੋਲਿਆ ਸੀ ਆਪਾਂ ਪਹਿਲਾਂ ਉਹਨੂੰ ਬੰਦ ਕਰ ਆਈ ਤੇ ਉਹ ਕਹਿੰਦੀ ਹਾਂ ਉਹ ਤੇ ਮੈਨੂੰ ਯਾਦ ਨੀ ਆਪਾਂ ਅਕਾਊਂਟ ਖੋਲਿਆ ਸੀਗਾ ਚਲੋ ਅਸੀਂ ਦੋਵੇਂ ਜਾਣੇ ਜਾਂਦੇ ਹਾਂ ਤੇ ਕਿਉਂਕਿ ਜੁਆਇੰਟ ਅਕਾਊਂਟ ਆ ਤੇ ਉਹ ਬੰਦ ਕਰਾਉਂਦੇ ਜਦੋਂ ਉਹ ਬੈਂਕ ਚ ਜਾਂਦੀ ਹੈ ਉਹ ਜਦੋਂ ਆਪਣੇ ਅਕਾਊਂਟ ਨੂੰ ਬੰਦ ਕਰਾਉਣ ਲੱਗਦੀ ਹੈ ਤੇ ਬੈਂਕ ਵਾਲੇ ਬੜਾ ਹੈਰਾਨ ਹੋ ਜਾਂਦਾ ਕਹਿੰਦਾ ਉਹਦੇ ਵਿੱਚ ਤੇ ਕਹਿੰਦਾ ਕਰੋੜਾਂ ਰੁਪਏ ਪਏ ਨੇ ਤੇ ਕਹਿੰਦਾ ਤੁਸੀਂ ਉਹਨੂੰ ਬੰਦ ਕਰਾਉਣਾ ਚਾਹੁੰਦੇ ਹੋ ਉਹ ਜਦੋਂ ਵੇਖਦੀ ਹੈ ਕਹਿੰਦੀ ਕਰੋੜਾਂ ਰੁਪਏ ਕਿੱਦਾਂ ਆ ਗਏ ਉਹਦੇ ਵਿੱਚ ਅਸੀਂ ਤੇ ਕਦੀ ਇੰਨੇ ਪੈਸੇ ਜਮਾ ਨਹੀਂ ਕਰਾਏ ਤੇ ਫਿਰ ਉਹਨਾਂ ਨੂੰ ਇਹ ਯਾਦ ਆਉਂਦਾ ਹੈ ਕਿ 10 ਸਾਲਾਂ ਦੇ ਵਿੱਚ ਸਾਡੀ ਲਾਈਫ ਚ ਕਿੰਨੀਆਂ ਚੰਗੀਆਂ ਮੂਮੈਂਟਸ ਆਈਆਂ ਕਦੀ ਸਾਡੇ ਬੱਚੇ ਹੋਏ ਕਦੀ ਅਸੀਂ ਬੱਚੇ ਜਦੋਂ ਹੋਣ ਵਾਲੇ ਸੀਗੇ ਹਨਾ ਜਦੋਂ ਅਸੀਂ ਮੈਂ ਪਹਿਲੇ ਬੱਚੇ ਦਾ ਐਕਸਪੈਕਟ ਕੀਤਾ ਜਦੋਂ ਮੈਂ ਦੂਜੇ ਬੱਚੇ ਦਾ ਫਿਰ ਅਸੀਂ ਘੁੰਮਣ ਫਿਰਨ ਗਏ ਸਾਡੇ ਘਰ ਚ ਨਾ ਹਰ ਬੱਚੇ ਦਾ ਬਰਥਡੇ ਆਉਂਦਾ ਰਿਹਾ ਹਰ ਸਾਡੀ ਯੂਨੀਵਰਸਿਟੀਆਂ ਆਉਂਦੀਆਂ ਰਹੀਆਂ ਸਾਡੇ ਹਨਾ ਘਰ ਦੇ ਵਿੱਚ ਜਦੋਂ
ਜੀ ਜੀ
ਜਮਾ ਕਰਾਉਂਦੇ ਰਹੇ ਤੇ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਅਹਿਸਾਸ ਹੋਇਆ ਵੀ ਇੱਕ ਅੱਧੀ ਮਿਸ ਅੰਡਰਸਟੈਂਡਿੰਗ ਕਰਕੇ ਅਸੀਂ ਆਪਣਾ ਰਿਸ਼ਤਾ ਛੱਡ ਰਹੇ ਹਾਂ ਅਸੀਂ ਕਦੀ ਸੋਚਿਆ ਹੀ ਨਹੀਂ ਵੀ ਸਾਡੀ ਲਾਈਫ ਦੇ ਵਿੱਚ ਕਿੰਨੀਆਂ ਚੰਗੀਆਂ ਮੂਮੈਂਟਸ ਆਈਆਂ ਜਿਹੜਾ ਇੰਨੇ ਪੈਸੇ ਇਕੱਠੇ ਹੋ ਗਏ ਇਸ ਅਕਾਊਂਟ ਦੇ ਵਿੱਚ ਤੇ ਫਿਰ ਉਹਨੂੰ ਉਹਦੀ ਮਦਰ ਕਹਿੰਦੀ ਕਹਿੰਦੀ ਦੇਖ ਲਓ ਹੁਣ ਜੇ ਤੁਸੀਂ ਅਕਾਊਂਟ ਬੰਦ ਕਰਨਾ ਤੇ ਫਿਰ ਉਹ ਕਹਿੰਦੀ ਕਹਿੰਦੀ ਨਹੀਂ 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 ਮੈਂ ਨੀ ਬੰਦ ਕਰਨਾ ਇਟ ਜਸਟ ਮਿਸ ਅੰਡਰਸਟੈਂਡਿੰਗ ਕਿ ਮੈਂ ਆਪਣੇ ਹਸਬੈਂਡ ਨੂੰ ਨਹੀਂ ਸਮਝੀ ਹਨਾ ਵੀ ਮੈਂ ਹਮੇਸ਼ਾ ਉਹ ਨੈਗੇਟਿਵਿਟੀ ਆਪਣੇ ਅੱਗੇ ਲਿਆਉਂਦੀ ਵੀ ਨਹੀਂ ਚੰਗਾ ਨਹੀਂ ਚੰਗਾ ਤੇ ਮੈਂ ਕਦੀ ਇਹ ਸੋਚਿਆ ਨੀ ਵੀ ਸਾਡੀ ਲਾਈਫ ਦੇ ਵਿੱਚ ਇੰਨੀਆਂ ਚੰਗੀਆਂ ਮੂਮੈਂਟਸ ਵੀ ਆਈਆਂ ਤੋ ਕਦੋਂ ਕਦੀ ਨਾ ਕਿਤੇ ਨਾ ਕਿਤੇ ਏਦਾਂ ਵੀ ਹੁੰਦਾ ਜਦੋਂ ਸਾਡੇ ਕੋਲ ਥੋੜਾ ਜਿਹਾ ਪੈਸਾ ਵੀ ਜਮਾ ਹੋ ਜਾਂਦਾ ਕੁਛ ਹੋ ਜਾਂਦਾ ਅਸੀਂ ਜਿਹੜੀਆਂ ਚੰਗੀਆਂ ਚੰਗੇ ਮੂਮੈਂਟਸ ਜਿਹੜੀ ਆਪਣੀ ਫੈਮਿਲੀ ਨਾਲ ਆਪਣੇ ਕਜ਼ਨਸ ਨਾਲ ਤਾਇਆ ਚਾਚਿਆਂ ਨੇ ਲਾਈਫ ਦੇ ਵਿੱਚ ਹੋਈ ਹੁੰਦੀ ਹੈ, ਕਿਉਂਕਿ ਸਾਨੂੰ ਏਦਾਂ ਲੱਗਦਾ ਹੈ ਕਿ ਸਾਡੇ ਕੋਲ ਹੁਣ 4 ਪੈਸੇ ਹੈਗੇ ਨੇ ਤੇ ਅਸੀਂ ਮਤਲਬ ਦੁਨੀਆਂ ਜਿੱਤ ਸਕਦੇ ਹਾਂ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਸਾਨੂੰ, ਹਨਾ, ਤੇ ਉਹ ਕਿਤੇ ਨਾ ਕਿਤੇ ਛੋਟੀ ਜਿਹੀ ਮਿਸ ਅੰਡਰਸਟੈਂਡਿੰਗ ਜਿਹੜੀ ਆ ਬਹੁਤ ਵੱਡੀ ਬਣ ਜਾਂਦੀ ਹੈ। ਪਰ ਜਦੋਂ ਤੁਸੀਂ ਇਹਨਾਂ ਮੁਲਕਾਂ ਚ, ਖਾਸ ਕਰਕੇ ਮੈਨੂੰ ਤੇ ਬਹੁਤ ਜ਼ਿਆਦਾ ਲੱਗਦਾ ਹੈ, ਜਦੋਂ ਅਸੀਂ ਇਹਨਾਂ ਮੁਲਕਾਂ ਚ ਰਹਿੰਦੇ ਹਾਂ ਨਾ, ਭਾਵੇਂ ਅਸੀਂ ਕਿੰਨਾ ਕੁ ਪੈਸਾ ਕਮਾ ਲਈਏ ਨਾ, ਘਰ ਲੈ, ਗੱਡੀਆਂ, ਹਰ ਚੀਜ਼ ਲਈ ਹੈ, ਪਰ ਜਿੱਥੇ ਕਿਤੇ ਰਿਸ਼ਤੇਦਾਰਾਂ ਦੀ ਜਾਂ ਭੈਣਾਂ ਭਰਾਵਾਂ ਦੀ ਤੁਹਾਨੂੰ ਲੋੜ ਪੈਂਦੀ ਹੈ, ਉੱਥੇ ਪੈਸਾ ਕੰਮ ਨਹੀਂ ਆਉਂਦਾ। ਜਦੋਂ ਤੁਸੀਂ ਫੈਮਿਲੀ ਦੇ ਵਿੱਚ ਜਾਂਦੇ ਹੋ ਹਨਾ, ਤੁਸੀਂ ਫੈਮਿਲੀ ਚ ਰਹਿੰਦੇ ਹੋ ਹਨਾ, ਤੇ ਮੈਂ ਕਈ ਵਾਰੀ ਇਹ ਮਹਿਸੂਸ ਕੀਤਾ ਕਿ ਜਦੋਂ ਖਾਸ ਕਰਕੇ ਕੋਈ ਦੁੱਖ ਦਾ ਟਾਈਮ ਹੁੰਦਾ ਹਨਾ, ਤੇ ਜਦੋਂ ਮੈਨੂੰ ਯਾਦ ਹੈ ਕਿ ਮੇਰੇ ਬੇਟੇ ਨੂੰ ਪਿੱਛੇ 1.5-2 ਸਾਲ ਪਹਿਲਾਂ ਉਹਦੀ ਬਾਂਹ ਤੇ ਫ੍ਰੈਕਚਰ ਹੋ ਗਿਆ ਹਨਾ, ਸਾਨੂੰ ਸਾਰਾ ਦਿਨ ਹੋਸਪਿਟਲ ਰਹਿਣਾ ਪਿਆ, ਤੇ ਹਾਲਾਂਕਿ ਚਲੋ ਠੀਕ ਹੋ ਗਿਆ, ਪਰ ਉਹ ਪੂਰਾ ਦਿਨ ਇੱਕ ਹੋਸਪਿਟਲ ਚ ਮੈਨੂੰ ਇੱਦਾਂ ਲੱਗਾ ਕਿ ਜਿੱਦਾਂ ਮੈਂ ਇੱਕ ਸਾਲ ਵਾਂਗੂ ਕੱਢਿਆ ਹਨਾ, ਕਦੀ ਕੋਈ ਡਾਕਟਰ ਆ ਗਿਆ, ਕਦੀ ਨਹੀਂ ਆ ਗਿਆ ਨਾ, ਕੋਈ ਆ ਗਈ ਉਹਨੂੰ ਦਵਾਈ ਦੇ ਗਈ, ਕਦੀ ਕੋਈ ਕੁਛ ਨਾ। ਤੇ ਮੈਨੂੰ ਯਾਦ ਆਇਆ ਕਿ ਜਦੋਂ ਮੇਰੇ ਬੱਚੇ ਹੋਏ, ਮੇਰੇ ਕਿਉਂਕਿ ਮੇਰੀ ਬੇਟੀ ਇੰਡੀਆ ਹੀ ਹੋਈ ਸੀਗੀ, ਤੇ ਮੈਨੂੰ ਯਾਦ ਆਇਆ ਕਿ ਉਦੋਂ ਮੈਂ 8-10 ਦਿਨ ਜਿੱਦਾਂ ਹੋਸਪਿਟਲ ਰਹੀ, ਤੇ ਉਹ 8-10 ਦਿਨ ਮੈਨੂੰ ਕਦੀ ਮਹਿਸੂਸ ਹੀ ਨਹੀਂ ਹੋਏ, ਕਿਉਂਕਿ ਕਦੀ ਕੋਈ ਆ ਗਿਆ, ਕੋਈ ਸਮੋਸੇ ਲੈ ਕੇ ਆ ਰਿਹਾ, ਕੋਈ ਚਾਹ ਲੈ ਕੇ ਆ ਰਿਹਾ, ਕੋਈ ਕੁਛ ਹਨਾ, ਮਤਲਬ ਹੋਸਪਿਟਲ ਘੱਟ ਤੇ ਪਿਕਨਿਕ ਜਿੱਦਾਂ ਕਹਿ ਲਓ ਵੀ ਇੱਕ ਜ਼ਿਆਦਾ ਬਣੀ ਹੁੰਦੀ ਹੈ। ਤੇ ਉਦੋਂ ਮੈਨੂੰ ਇਹ ਚੀਜ਼ ਅਹਿਸਾਸ ਹੋਈ ਵੀ ਅਸੀਂ ਕਿੰਨੇ ਕੁ ਵੀ ਪੈਸੇ ਇਕੱਠੇ ਕਰ ਲਈਏ ਹਨਾ, ਜਿੱਦਾਂ ਮਰਜ਼ੀ ਹਨਾ ਘਰ ਲੈ, ਗੱਡੀਆਂ, ਹਰ ਸੁੱਖ ਲੈਣ ਵਾਲੀ ਹਰ ਚੀਜ਼ ਅਸੀਂ ਲੈ ਲਈਏ, ਪਰ ਜਿੱਥੇ ਕਿਤੇ ਸਾਡੇ ਭੈਣ ਭਰਾ, ਸਾਡੇ ਰਿਸ਼ਤੇਦਾਰ, ਤਾਏ ਚਾਚੇ, ਜਿੱਥੇ ਇੱਕ ਉਹ ਕੰਮ ਆਉਂਦੇ ਨੇ, ਜਾਂ ਕਹਿ ਲਓ ਵੀ ਉਹਨਾਂ ਦਾ ਜਿਹੜਾ ਇੱਕ ਨਿੱਘ ਆ, ਉਹ ਸਾਨੂੰ ਪੈਸਿਆਂ ਚ ਕਦੀ ਨੀ ਮਿਲ ਸਕਦਾ। ਜੀ
ਬਿਲਕੁਲ 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 ਜੀ, ਧਨੀ ਸਾਹਿਬ ਨੇ ਵੀ ਤੁਹਾਡੀ ਇਹ ਐਗਜ਼ਾਮਪਲ ਸਿਮਰ ਬਹੁਤ ਪਸੰਦ ਕੀਤੀ ਹੈ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਪਾਂ ਨੂੰ, ਸਤਿ ਸ੍ਰੀ ਅਕਾਲ ਧਨੀ ਜੀ, ਤੁਹਾਨੂੰ
ਪਰਿਵਾਰ
ਨੂੰ ਵੀ ਜੀ। ਸਾਡੇ ਨਾਲ ਜੱਗਾ ਸੈਦੋ ਕੇ ਮੈਲਬਨ ਵਾਲੇ ਬਹੁਤ ਦੇਰ ਤੋਂ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਵਾਹਿਗੁਰੂ ਮੇਹਰ ਰੱਖੇ, ਕਹਿੰਦੇ ਕੀਪ ਇਟ ਅਪ ਜੀ। ਥੈਂਕ ਯੂ ਸੋ ਮਚ ਜੱਗਾ ਜੀ, ਤੇ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ। ਤੇ ਇਹਦੇ ਨਾਲ ਹੀ ਗੁਰਦੀਪ ਸਿੰਘ ਹੋਰਾਂ ਦੇ ਮੇਰਾ ਖਿਆਲ ਕੁਛ ਹੋਰ ਸਵਾਲ ਪੁੱਛੇ ਸਨ, ਪਰ ਬਾਜੀ ਸਾਹਿਬ ਜਾ ਚੁੱਕੇ ਨੇ ਗੁਰਦੀਪ ਸਿੰਘ ਜੀ, ਤੇ ਧੰਨਵਾਦ ਤੁਸੀਂ ਆਪਣਾ ਜਿਹੜਾ ਪੱਖ ਆ ਉਹ ਰੱਖਿਆ। ਤੇ ਗੱਲਬਾਤ ਜਿਹੜੀ ਉਹ ਚੱਲ ਰਹੀ ਹੈ ਜੀ ਰਿਸ਼ਤਿਆਂ ਦੇ ਨਿੱਘ ਨੂੰ ਲੈ ਕੇ, ਔਰ ਬਹੁਤ ਸੋਹਣੀ ਐਗਜ਼ਾਮਪਲ ਵੀ ਸਿਮਰ ਤੁਸੀਂ ਜਿਹੜੀ ਆ ਸਾਂਝੀ ਕੀਤੀ ਆ, ਔਰ ਸੋਸ਼ਲ ਮੀਡੀਆ ਦੇ ਜ਼ਰੀਏ ਬਹੁਤ ਸਾਰੇ ਇਹੋ ਜਿਹੜੇ ਸੁਨੇਹੇ ਆ ਉਹ ਅਸੀਂ ਹਰ ਰੋਜ਼ ਪੜ੍ਹਦੇ ਹਾਂ, ਔਰ ਮੈਨੂੰ ਲੱਗਦਾ ਕਿ ਅਸੀਂ ਫੇਲ ਕਿਉਂ ਹੁੰਦੇ ਹਾਂ, ਕਿਉਂਕਿ ਅਸੀਂ ਸਿਰਫ ਪੜ੍ਹ ਕੇ ਛੱਡ ਦਿੰਦੇ ਹਾਂ। ਇਹੋ ਹੀ ਜਿਹੜਾ ਜੇ ਅਸੀਂ ਧਰਮ ਦੀ ਗੱਲ ਕਰੀਏ ਨਾ, ਅਸੀਂ ਕਹਿੰਦੇ ਹਾਂ ਵੀ ਬਹੁਤ ਧਰਮੀ ਬਣੇ ਫਿਰਦੇ ਆ, ਹਨਾ, ਜਿਹੜੇ ਜ਼ਿਆਦਾ ਧਰਮੀ ਆ ਉਹੀ ਤਾਂ ਸਭ ਤੋਂ ਜ਼ਿਆਦਾ ਮਤਲਬ ਇਸ ਵੇਲੇ ਬੁਰਾ ਜਿਹੜਾ ਵਿਵਹਾਰ ਆ ਉਹ ਸੈੱਟ ਕਰ ਰਹੇ ਆ ਦੁਨੀਆਂ ਦੇ ਵਿੱਚ। ਉਹਦਾ ਕਾਰਨ ਇਹੀ ਆ ਕਿ ਦੇਖੋ ਕੋਈ ਵੀ ਧਰਮ ਜਾਂ ਕੋਈ ਵੀ ਜਿਹੜਾ ਗ੍ਰੰਥ ਆ ਉਹ ਸਾਨੂੰ ਕਿਤੇ ਵੀ ਗਲਤ ਸਿੱਖਿਆ ਨਹੀਂ ਦੇ ਰਿਹਾ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਗੱਲ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਸਾਡੇ ਹਰ ਸਵਾਲ ਦਾ ਜਵਾਬ ਜਿਹੜਾ ਆ ਉਹ ਦਿੱਤਾ ਗਿਆ, ਹਨਾ। ਜ਼ਿੰਦਗੀ ਦੀ ਅਸਲ ਦੇ ਵਿੱਚ ਕੀ ਰੂਟੀਨ ਹੋਣੀ ਚਾਹੀਦੀ ਆ, ਕਿਸ ਤਰ੍ਹਾਂ ਅਸੀਂ ਵਿਚਰਨਾ ਹਨਾ ਇਸ ਦੁਨੀਆਂ ਦੇ ਵਿੱਚ, ਉਹ ਸਾਰਾ ਕੁਛ ਉਹਦੇ ਵਿੱਚ ਸੈੱਟ ਕਰਕੇ ਸਾਨੂੰ ਗੁਰੂ ਸਾਹਿਬ ਨੇ ਦਿੱਤਾ। ਪਰ ਅਸਲ ਦੇ ਵਿੱਚ ਕੀ ਹੁੰਦਾ ਕਿ ਅਸੀਂ ਹਰ ਰੋਜ਼ ਪੜ੍ਹਦੇ ਹਾਂ, ਔਰ ਸਾਡਾ ਸਿਰਫ ਮਕਸਦ ਕੀ ਹੁੰਦਾ ਕਿ ਬਸ ਪੜ੍ਹਨਾ ਤੇ ਪੜ੍ਹ ਕੇ ਉੱਥੇ ਛੱਡ ਦੇਣਾ, ਰੂਟੀਨ ਜਿਹੜੀ ਆ ਉਹ ਸਾਡੀ ਅਸੀਂ ਇਸ ਤਰ੍ਹਾਂ ਸੈੱਟ ਕਰ ਲਈ ਆ। ਔਰ ਇਹ ਬਹੁਤ ਜ਼ਰੂਰੀ ਆ, ਜਦੋਂ ਇਹੋ ਜਿਹਾ ਔਖਾ ਵਕਤ ਆਉਂਦਾ ਆ ਫਿਰ ਸਾਨੂੰ ਕਿਤੇ ਨਾ ਕਿਤੇ ਜ਼ਰੂਰ ਉਹ ਚੀਜ਼ ਅਪੀਲ ਕਰਦੀ ਹੈ ਕਿ ਹਾਂ ਭਾਈ ਗੁਰਬਾਣੀ ਦੇ ਵਿੱਚ ਵੀ ਤਾਂ ਆਹੀ ਕੁਛ ਲਿਖਿਆ ਨਾ, ਹਨਾ, ਔਰ ਫਿਰ ਅਸੀਂ ਉਸ ਚੀਜ਼ ਨੂੰ ਨੇੜਿਓਂ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਸੇ ਤਰ੍ਹਾਂ ਇਹ ਜਿਹੜੀਆਂ ਐਗਜ਼ਾਮਪਲਸ ਆ, ਇਸੇ ਤਰ੍ਹਾਂ ਇਹ ਜਿਹੜੇ ਸੁਨੇਹੇ ਆ, ਇਹ ਸਾਨੂੰ ਅਸਲ ਦੇ ਵਿੱਚ ਇਹੋ ਹੀ ਸਿਖਾਉਂਦੇ ਆ ਕਿ ਅਸੀਂ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਅਸਲ ਦੇ ਵਿੱਚ ਲਾਗੂ ਕਰੀਏ, ਤਾਂ ਕਿ ਜਿਹੜੇ ਇਹ ਰਿਸ਼ਤੇ ਆ ਇਹ ਨਿੱਘ ਮਾਣ ਸਕਣ, ਆਪਣਾ ਅਰਥ ਇਹਨਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਪੈਦਾ ਹੋਵੇ, ਹਨਾ। ਤੇ ਜ਼ਰੂਰ ਇਹੋ ਹੀ ਅਸੀਂ ਆਸ ਵੀ ਕਰਦੇ ਹਾਂ ਕਿ ਜਿਹੜੀ ਅੱਜ ਵੀ ਅਸੀਂ ਗੱਲਬਾਤ ਕਰ ਰਹੇ ਹਾਂ ਇਸ ਗੱਲਬਾਤ ਦਾ ਜਿਹੜਾ ਫਾਇਦਾ ਆ ਉਹ ਜ਼ਰੂਰ ਤੁਹਾਨੂੰ ਤੇ ਸਾਨੂੰ ਹੋਵੇ। ਮੈਂ ਕਿਸੇ ਦੇ ਬਾਰੇ ਕੁਛ ਨਹੀਂ ਕਹਿੰਦੀ, ਪਰ ਮੈਂ ਜ਼ਰੂਰ ਸਿੱਖਦੀ ਜ਼ਰੂਰ ਹੁੰਦੀ ਹਾਂ, ਮੈਂ ਖੁਦ ਨੂੰ ਜ਼ਰੂਰ, ਜੇ 2 ਵਾਰ ਮੈਂ ਕਿਸੇ ਦੇ ਨਾਲ ਗਲਤ ਰਿਐਕਟ ਕੀਤਾ ਆ ਤੇ ਉਸ ਤੋਂ ਬਾਅਦ ਮੈਂ ਆਪਣੇ ਆਪ ਦੇ ਵਿੱਚ ਜਿਹੜਾ ਸੈਲਫ ਐਨਲਾਇਸਿਸ ਆ ਉਹ ਜ਼ਰੂਰ ਕਰਦੀ ਹਾਂ ਕਿ ਕਿੱਥੇ ਮੇਰੇ ਵੱਲੋਂ
ਗਲਤ,
ਔਰ ਮੈਂ ਉਹ ਚੀਜ਼ ਨੂੰ ਲੱਭਦੀ ਵੀ ਹਾਂ, ਆਪਣੇ ਵੱਲੋਂ ਲੱਭਦੀ ਵੀ ਹਾਂ ਕਿ ਹਾਂ ਮੈਨੂੰ ਲੱਗਦਾ ਕਿ ਮੈਂ ਇੱਥੇ ਕਿਤੇ ਓਵਰ ਰਿਐਕਟ ਕੀਤਾ ਆ, ਤਾਂ
ਓਹਦਾ ਜਿਹੜਾ ਨਤੀਜਾ ਆ ਉਹ ਇਹ ਹੋਇਆ, ਚਾਹੇ ਉਹ ਪਰਿਵਾਰ ਦੇ ਵਿਚ ਆ ਚਾਹੇ ਉਹ ਆਪਣੀ ਦੋਸਤੀ ਦੇ ਵਿਚ ਆ। ਸੋ ਉਸ ਚੀਜ਼ ਨੂੰ ਮੈਨੂੰ ਲੱਗਦਾ ਕਿ ਜਿੰਨੀ ਜਲਦੀ ਅਸੀਂ ਸਮਝ ਲੈਂਦੇ ਆ ਓਨੀ ਜਲਦੀ ਹੀ ਰਿਸ਼ਤਿਆਂ ਦੇ ਵਿਚ ਫੇਰ ਉਹ ਜਿਹੜੀ ਇੱਕ ਸਥੂਲਤਾ ਜਿਹੜੀ ਆ ਉਹ ਆ ਜਾਂਦੀ ਆ।
ਜੀ 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 ਬਿਲਕੁਲ ਅਮਰਦੀਪ ਜੀ, ਮੈਂ ਜਦੋਂ ਬਹੁਤ ਛੋਟੀ ਸੀ ਨਾ ਤੇ ਮੈਂ ਜ਼ਰੂਰ ਇਹ ਕਹਿਣਾ ਚਾਹੂੰਗੀ ਕਿ ਧਰਮ ਨੂੰ ਲੈ ਕੇ ਕਦੀ ਕਦੀ ਆਪਾਂ ਬਹੁਤ ਜ਼ਿਆਦਾ ਕੱਟੜ ਹੋ ਜਾਂਦੇ ਆ ਜਾਂ ਬਹੁਤ ਚੀਜ਼ਾਂ ਹਨਾ ਆਪਾਂ ਉਹ ਕਰ ਦਿੰਨੇ ਆ ਜਿਹੜੀਆਂ ਮਤਲਬ ਇੱਕ ਇਨਸਾਨੀਅਤ ਨੂੰ ਵੀ ਕਦੀ ਕਦੀ ਚੰਗੀਆਂ ਨਹੀਂ ਹੈ ਮਤਲਬ ਕਰਨ ਵਾਸਤੇ
ਸ਼ਰਮਸਾਰ ਕਰ ਦਿੰਦੀਆਂ।
ਬਹੁਤ ਸਾਰੀ
ਬਿਲਕੁਲ
ਜੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਧਰਮ ਨੂੰ ਲੈ ਕੇ ਵਿਚਾਰ, ਬਹੁਤ ਸਾਰੇ ਮੈਂ ਏਦਾਂ ਦੇ ਲੋਕ ਦੇਖੇ ਨੇ ਆਪਣੀ ਲਾਈਫ ਦੇ ਵਿਚ ਜਿਹੜੇ ਕਿ ਬਹੁਤ ਆਪਣੇ ਆਪ ਨੂੰ ਗੁਣੀ ਗਿਆਨੀ ਕਹਿੰਦੇ ਨੇ ਜਾਂ ਕਹਿੰਦੇ ਨੇ ਆਪਾਂ ਸਵੇਰੇ ਸ਼ਾਮ ਹਨਾ ਅਸੀਂ ਪਾਠ ਕਰਦੇ ਹਾਂ ਜਾਂ ਆਪਾਂ ਰਮਾਇਣ ਪੜ੍ਹਦੇ ਹਾਂ ਜਾਂ ਕਰਦੇ ਹਾਂ, ਪਰ ਉਹ ਜਦੋਂ ਇਨਸਾਨੀਅਤ ਦੇ ਨਾਲ ਵਿਚਰਨ ਦੀ ਗੱਲ ਆਉਂਦੀ ਹੈ ਤੇ ਉਹ ਉੱਥੇ ਫੇਲ ਹੋ ਜਾਂਦੇ ਨੇ। ਜਦੋਂ ਮੈਂ ਬਹੁਤ ਛੋਟੀ ਸੀ ਨਾ ਤੇ ਅਸੀਂ ਘਰ ਦੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀਗਾ ਤੇ ਅਸੀਂ ਰੂਮ ਬਣਾਇਆ ਜਿੱਦਾਂ ਇੱਕ ਨਵਾਂ, ਤੇ ਉੱਥੇ ਜਦੋਂ ਅਸੀਂ ਮਹਾਰਾਜ ਦੀ ਦੇਖ ਆਪਾਂ ਲੈ ਕੇ ਆਏ ਤੇ ਜਿਹੜੇ ਨਾਲ ਗ੍ਰੰਥੀ ਸਿੰਘ ਸੀਗੇ ਨਾ ਉਹ ਮੈਨੂੰ ਕਹਿੰਦੇ ਚੱਲ ਪੁੱਤਰਕਾਰ ਪ੍ਰਕਾਸ਼ ਹਨਾ, ਤੇ ਮੈਂ ਪਹਿਲੀ ਵਾਰੀ ਜਿੱਦਾਂ ਮੈਨੂੰ ਲੱਗਦਾ ਮੈਂ ਛੇਵੀਂ ਜਾਂ ਸੱਤਵੀਂ ਚ ਹੋਵਾਂਗੀ ਹਨਾ, ਤੇ ਮੈਂ ਮੇਰੇ ਹੱਥ ਬੈਠੇ ਹੋ ਕੇ ਮੈਂ ਕਿਹਾ ਨਹੀਂ 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 ਮੈਂ ਕਿੱਦਾਂ ਕਰ ਸਕਦੀ ਹਾਂ, ਮੈਂ ਤੇ ਕਦੀ ਬੈਠੀ ਵੀ ਨੀ ਤਾਬੇ ਮੈਨੂੰ ਪਤਾ ਵੀ ਨੀ ਕੀ ਕਰਨਾ ਇਹ। ਤੇ ਕਹਿੰਦੇ ਕਿ ਇਹਦੇ ਵਿੱਚੋਂ ਕਹਿੰਦੇ ਜਿਹੜੀ ਬਾਣੀ ਹੈ ਨਾ ਕਹਿੰਦੇ ਉਹ ਕਦੀ ਵੀ ਤੈਨੂੰ ਇਹ ਨੀ ਕਹੂਗੀ ਕਿ ਤੂੰ ਮੈਨੂੰ ਗਲਤ ਕਰਤਾ, ਕਹਿੰਦੇ ਤੈਨੂੰ ਕਿਸੇ ਨੇ ਕੁਛ ਨੀ ਕਹਿਣਾ, ਕਹਿੰਦੇ ਵੱਧ ਤੋਂ ਵੱਧ ਕੀ ਹੋਏਗਾ ਦੋ ਬੰਦੇ ਵੱਧ ਬੋਲ ਲੇਗੀ ਜਾਂ ਗਲਤ, ਕਹਿੰਦੇ ਬਹਿਣਾ ਤੇ ਸਿੱਖੋ। ਫਿਰ ਮੈਨੂੰ ਕਹਿੰਦੇ ਕਿ ਜਰੂਰੀ ਨੀ ਹੈ, ਤੂੰ ਕਹਿੰਦੇ ਕਿ ਜੇ ਤੂੰ ਤਾਬਿਆਂ ਤੇ ਬੈਠੀ ਆ ਤੇ ਤੂੰ ਅੱਜ ਹੀ ਸਾਰਾ ਗ੍ਰੰਥ ਮੁਕਾ ਕੇ ਉੱਠਣਾ ਹੈ, ਮੈਨੂੰ ਕਹਿੰਦੇ ਤੂੰ ਇੱਕ ਪੇਜ ਕਹਿੰਦੇ ਤੂੰ ਇੱਕ ਹਫਤੇ ਚ ਪੜ੍ਹ, ਇੱਕ ਮਹੀਨੇ ਚ ਪੜ੍ਹ, ਕਹਿੰਦੇ ਪਰ ਜਿੰਨੀ ਤੇਰੀ ਉਮਰ ਆ ਜੀ ਕਹਿੰਦੇ ਤੂੰ ਇਹ ਗੁਰੂ ਗ੍ਰੰਥ ਸਾਹਿਬ ਇੱਕ ਸਾਲ ਵਿੱਚ ਵੀ ਪੂਰਾ ਕੰਪਲੀਟ ਕਰਤਾ, ਕਹਿੰਦੇ ਤਾਂ ਵੀ ਕੋਈ ਗੱਲ ਨੀ, ਪਰ ਕਹਿੰਦੇ ਸ਼ਰਤ ਇਹ ਹੈ ਵੀ ਤੂੰ ਜੋ ਪੜ੍ਹ ਰਹੀ ਆ ਕਹਿੰਦੇ ਉਹ ਤੇਰੇ ਦਿਮਾਗ ਚ ਤੇਰੇ ਦਿਲ ਚੋਂ ਵੱਸ ਜਾਣਾ ਚਾਹੀਦਾ ਤੇ ਤੈਨੂੰ ਉਸ ਚੀਜ਼ ਦੀ ਕਹਿੰਦੇ ਸਮਝ ਆਣੀ ਚਾਹੀਦੀ, ਤੂੰ ਆਪਣੀ ਜ਼ਿੰਦਗੀ ਚ ਕਹਿੰਦੇ ਉਹਨੂੰ ਅਪਲਾਈ ਕਰਨਾ, ਇਹ ਨੀ ਹੈ ਵੀ ਪੜ੍ਹ ਕੇ ਕਾਪੀ ਵਾਂਗੂ ਰੱਟਾ ਮਾਰਿਆ ਤੇ ਬਸ ਹਨਾ। ਤੇ ਕਹਿੰਦੇ ਜੇ ਤੁਸੀਂ ਇਹ ਚੀਜ਼ ਆਪਣੀ ਜ਼ਿੰਦਗੀ ਦੇ ਚ ਅਪਣਾ ਲਈ ਹਨਾ, ਤੇ ਕਹਿੰਦੇ ਕਿ ਜਿਹੜੇ 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 ਵੀ ਜਿੰਨੇ ਪੰਨੇ ਨੂੰ ਤੂੰ ਜਿੰਨਾ ਚਿਰ ਲਾਇਆ ਨਾ ਸਮਝ ਲਈ ਉਹ ਤੇਰੀ ਜ਼ਿੰਦਗੀ ਦੇ ਉਨੇ ਸਾਲ ਤੇਰੇ ਸਫਲ ਹੋ ਗਏ। ਤੇ ਮੈਨੂੰ ਉਹ ਗੱਲ ਹਜੇ ਵੀ ਉਹਨਾਂ ਦੀ ਯਾਦ ਹੈ, ਉਹ ਕਹਿੰਦੇ ਜ਼ਰੂਰੀ ਨਹੀਂ ਹੈ ਕਿ ਆਪਾਂ ਅਖੰਡ ਪਾਠ ਰੱਖਿਆ ਤੇ ਤਿੰਨਾਂ ਦਿਨਾਂ ਚ ਪਾਠ ਮੁਕਾ ਕੇ ਚਲੋ ਜੀ ਹੋ ਗਏ ਪਾਠ ਭੋਗ ਪਾਓ ਲੰਗਰ ਛਕੋ ਤੇ ਘਰ ਨੂੰ ਜਾਓ। ਉਹ ਕਹਿੰਦੇ ਸੀ ਕੋਈ ਲੋੜ ਨੀ ਕਹਿੰਦੇ ਅਖੰਡ ਪਾਠ ਕਰਾਉਣ ਦੀ ਤੇ ਸਹਿਜ ਪਾਠ, ਕਹਿੰਦੇ ਰਮਾਨ ਨਾਲ ਸਹਿਜ ਪਾਠ ਰੱਖੋ। ਤੇ ਮੇਰੇ ਫਾਦਰ ਸਾਹਿਬ ਨੂੰ ਮਦਰ ਸਾਹਿਬ ਨੂੰ ਉਹਨਾਂ ਨੇ ਏਦਾਂ ਹੀ ਕਿਹਾ, ਕਹਿੰਦੇ ਕਿ ਸਹਿਜ ਪਾਠ ਰੱਖੋ, ਆਪਣੇ ਬੱਚਿਆਂ ਨੂੰ ਕਹੋ ਸਹਿਜ ਪਾਠ ਰੱਖੋ, ਜੇ ਉਹ ਇੱਕ ਮਹੀਨੇ ਚ ਵੀ ਚਾਰ ਪੰਜ ਪੇਜ ਪੜ੍ਹ ਲੈਂਦੇ ਆ ਨਾ ਤੇ ਕਹਿੰਦੇ ਉਹ ਵੀ ਸਮਝੋ ਵੀ ਉਹਨਾਂ ਦੇ ਸਫਲ ਨੇ, ਕਿਉਂਕਿ ਇਹ ਜਿਹੜੀ ਉਮਰ ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਕਹਿ ਲਓ ਵੀ ਕੋਈ ਕਿਸੇ ਤੋਂ ਕੋਈ ਵਿਤਕਰਾ ਜਾਂ ਕੋਈ ਹਨਾ ਏਦਾਂ ਮਨ ਮਿਟਾਓ ਇਸ ਉਮਰ ਦੇ ਵਿੱਚ ਕੁਛ ਨੀ ਹੁੰਦਾ। ਤੇ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਹੋ ਤੇ ਉਹਦਾ ਹਰ ਵਰਡ ਜਿਹੜਾ ਆ ਉਹ ਤੁਸੀਂ ਸਮਝੋ ਉਹਨੂੰ, ਜੇ ਤੁਸੀਂ ਉਹ ਚੀਜ਼ ਨੂੰ ਸਮਝ ਲਿਆ ਸਿਰਫ ਪੜ੍ਹਨਾ ਹੀ ਨਹੀਂ ਹੈ, ਜੇ ਤੁਸੀਂ ਉਹ ਚੀਜ਼ ਨੂੰ ਸਮਝ ਲਿਆ ਤੇ ਤੁਸੀਂ ਉਹ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਅਪਲਾਈ ਕਰਨਾ ਸ਼ੁਰੂ ਕਰਤਾ। ਤੋ ਬਹੁਤ ਸਾਰੇ ਲੋਕੀ ਮੈਂ ਇੱਦਾਂ ਦੇ ਵੇਖੇ ਨੇ, ਪਰ ਜਿਹੜੇ ਉਹ ਚੀਜ਼ ਪੜ੍ਹਦੇ ਨੇ ਬਸ ਉਹ ਪੜ੍ਹਦੇ ਹੀ ਨੇ ਹਨਾ, ਮਤਲਬ ਰੱਟਾ ਮਾਰਿਆ ਦੋ ਤਿੰਨ ਦਿਨਾਂ ਚ ਆਪਾਂ ਵੀ ਹਨਾ ਜਿੱਦਾਂ ਪਾਠ ਕੀਤਾ ਚਲੋ ਹਨਾ। ਤੇ ਜਦੋਂ ਇਨਸਾਨੀਅਤ ਦੀਆਂ ਕਹਿ ਲੋ ਵੀ ਵਿਚਰਨ ਦੀ ਗੱਲ ਆਉਂਦੀ ਸਮਾਜ ਦੇ ਵਿੱਚ ਉੱਥੇ ਉਹ ਫੇਲ ਹੋ ਜਾਂਦੇ ਨੇ। ਤੋ ਜ਼ਰੂਰੀ ਨਹੀਂ ਹੈ ਕਿ ਆਪਾਂ ਧਰਮ ਦੇ ਪਿੱਛੇ ਲੱਗ ਜਾਈਏ। ਬਿਲਕੁਲ ਜੀ, ਇਹ ਮਾਡਲ
ਸਾਡਾ ਬਿਲਕੁਲ ਫੇਲ ਆ।
ਜੀ ਜੀ ਜੀ
ਜੀ ਬਿਲਕੁਲ, ਇਸ ਮਾਡਲ ਦੇ ਵਿੱਚ ਅਸੀਂ ਕਾਫੀ ਹੱਦ ਤੱਕ ਫੇਲ ਆ। ਇਸੇ ਕਰਕੇ ਜਿਹੜੀ ਸਾਡੀ ਅਗਲੀ ਪੀੜ੍ਹੀ ਆ ਉਹਨੂੰ ਬਹੁਤ ਚੀਜ਼ਾਂ ਜਿਹੜੀਆਂ ਸਮਝਾਉਣੀਆਂ ਸਾਡੇ ਲਈ ਮੁਸ਼ਕਲ ਹੋ ਜਾਂਦੀਆਂ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ, ਕਿਉਂਕਿ ਧਰਮ ਜਿਹੜਾ ਜੀ ਉਹ ਸਿਰਫ ਇਹੀ ਨਹੀਂ ਸਿਖਾਉਂਦਾ ਕਿ ਅਸੀਂ ਬਾਹਰੀ ਜਿਹੜਾ ਰੂਪ ਆ ਬਾਹਰੀ ਜਿਹੜਾ ਭੇਖ ਆ ਹਨਾ ਉਸ ਰੂਪ ਦੇ ਵਿੱਚ ਅਸੀਂ ਜ਼ਰੂਰ ਆਪਣੀ ਸਿੱਖੀ ਨੂੰ ਪ੍ਰਗਟਾਈਏ। ਜੇ ਅਸੀਂ ਆਪਣੇ ਸਿੱਖ ਧਰਮ ਦੀ ਗੱਲ ਕਰੀਏ, ਅਸੀਂ ਕਿਸੇ ਵੀ ਧਰਮ ਦੀ ਗੱਲ ਕਰੀਏ, ਜੇ ਅਸੀਂ ਹਿੰਦੂ ਧਰਮ ਦੀ ਵੀ ਗੱਲ ਕਰੀਏ ਹਨਾ, ਅਸੀਂ ਕਹਿੰਦੇ ਹਾਂ ਕਿ ਬਹੁਤ ਸਾਰੇ ਕਰਮ ਕਾਂਡ ਆ, ਬਹੁਤ ਸਾਰੇ ਪਾਖੰਡ ਨੇ ਹਨਾ, ਨਾਲ ਹੀ ਨਾਲ ਜਿਹੜਾ ਬਾਹਰੀ ਭੇਖ ਆ ਉਹ ਵੀ ਬਹੁਤ ਜ਼ਿਆਦਾ ਹਨਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੇ ਧਰਮਾਂ ਦੇ ਵਿੱਚ ਇਸ ਵੇਲੇ ਘਰ ਕਰਦੀਆਂ ਜਾ ਰਹੀਆਂ। ਕਾਰਨ ਕੀ ਹੈ ਕਿ ਧਰਮ ਅਸਲ ਦੇ ਵਿੱਚ ਸਾਨੂੰ ਸਿਖਾਉਂਦਾ ਤਾਂ ਕੀ ਸੀਗਾ ਕਿ ਦੁਨੀਆਂ ਦੇ ਵਿੱਚ ਸਹੀ ਸਲੀਕੇ ਦੇ ਨਾਲ ਅਸੀਂ ਵਿਚਰਨਾ ਕਿੱਦਾਂ ਹਨਾ, ਇੱਕ ਮਨੁੱਖ ਹੋਣ ਦੇ ਨਾਤੇ, ਪਰ ਅਸੀਂ ਮਨੁੱਖਤਾ ਦੇ ਹੀ ਵੈਰੀ ਬਣ ਗਏ। ਧਰਮ ਸਾਨੂੰ ਹਮੇਸ਼ਾ ਇਹ ਸਿਖਾਉਂਦਾ ਕਿ ਹਉਮੈ ਤੇ ਕਾਬੂ ਪਾਈਏ ਅਸੀਂ ਹਨਾ, ਪਰ ਗੱਲ ਕੀ ਹੈ ਕਿ ਦੂਜੇ ਪਾਸੇ ਸਾਡੇ ਅੰਦਰ ਸੇਵਾ ਜਿਹੜੀ ਹੈ ਉਸਦਾ ਜਜ਼ਬਾ ਹੋਵੇ। ਸੇਵਾ ਇੱਥੇ
ਹਰ ਤਰ੍ਹਾਂ ਦੀ ਹੋ ਸਕਦੀ। ਦੇਖੋ ਅਸੀਂ ਕਿਸੇ ਦੀ ਮਦਦ ਵੀ ਕਰ ਦਿੰਦੇ ਹਾਂ ਨਾ ਕਿਸੇ ਢੰਗ ਦੇ ਨਾਲ, ਜਿਵੇਂ ਅਸੀਂ ਹਮਦਰਦੀ ਦੀ ਗੱਲ ਕਰ ਰਹੇ ਸੀਗੇ ਹਨਾ, ਅਸੀਂ ਕਿਸੇ ਤੇ ਦਇਆ ਦੀ ਗੱਲ ਕਰੀਏ, ਦਇਆ ਹੋ ਗਈ ਹਨਾ, ਤੇ ਹਉਮੈ ਦੇ ਉੱਤੇ ਕਾਬੂ ਹੋ ਗਿਆ। ਪਰ ਇਹ ਚੀਜ਼ਾਂ ਜਿਹੜੀਆਂ ਇਹ ਅੱਜ ਦਿਨੋਂ ਦਿਨ ਵੱਧ ਰਹੀਆਂ, ਜਿਹੜਾ ਇਨਸਾਨ ਜਿਹੜਾ ਮੈਂ ਦੇਖਦੀ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਉਹ ਨਾਮ ਜਪਣ ਦੇ ਵਿੱਚ ਬਹੁਤ ਜ਼ਿਆਦਾ ਇਸ ਵੇਲੇ ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਸਮਾਂ ਵੀ ਕੱਢਦੇ ਨੇ ਉਹਨਾਂ ਦਾ ਨਾਮ ਦੇ ਨਾਲ ਜਾਂ ਸਿਮਰਨ ਦੇ ਨਾਲ ਜਿਹੜਾ ਅਭਿਆਸ ਦਾ ਆ ਸਮਾਂ ਉਹ ਵੀ ਬਹੁਤ ਜ਼ਿਆਦਾ ਹੈ। ਪਰ ਕਿਤੇ ਨਾ ਕਿਤੇ ਇਹ ਜ਼ਰੂਰ ਦੇਖਣ ਦੇ ਵਿੱਚ ਆਉਂਦਾ ਜਾਂ ਫਿਰ ਮੈਨੂੰ ਕਈ ਵਾਰ ਮਹਿਸੂਸ ਹੁੰਦਾ ਕਿ ਇੰਨਾ ਜ਼ਿਆਦਾ ਨਾਮ ਜਪਣ ਵਾਲੇ ਇੰਨੇ ਜ਼ਿਆਦਾ ਅਭਿਆਸੀ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਵੀ ਯਾਰ ਹਉਮੈ ਆਉਂਦੀ ਆ, ਉਹਨਾਂ ਦੇ ਵਿੱਚ ਨਿਮਰਤਾ ਕਿਉਂ ਨਹੀਂ ਆ, ਉਹ ਨਿਮਰ ਕਿਉਂ ਨਹੀਂ ਆ
ਕਿ ਜਿਹੜੇ ਬਹੁਤ ਜ਼ਿਆਦਾ ਨਾਮ ਜਪਣ ਵਾਲੇ ਲੋਕ ਹੈ ਨਾ, ਮਤਲਬ ਕਹਿ ਲੋ ਵੀ ਜਿੱਦਾਂ ਹੁਣ ਮੈਂ ਆਪਣੇ ਆਪ ਨੂੰ ਐਵੇਂ ਕਹਿੰਦੀ, ਮੈਂ ਤੇ ਬਹੁਤ ਜ਼ਿਆਦਾ ਨਾਸਤਿਕ ਹਾਂ ਵੀ ਕਿਤੇ ਹੀ ਆ ਮੇਰੇ ਹੱਥ ਚ, ਕਿਤੇ ਮੈਂ ਵੀ ਕਵਾਂ ਸੱਚੀ ਗੱਲ ਵੀ ਕਿਤੇ ਹੀ ਮੇਰੇ ਹੱਥ ਚ ਕਿਤੇ ਗੁਟਕਾ ਆਉਂਦਾ। ਤੇ ਪਰ ਮੈਂ ਕਦੀ ਵਾਰੀ ਇਹ ਸੋਚਦੀ ਹਾਂ ਕਿ ਜਿਹੜੇ ਬਹੁਤ ਜ਼ਿਆਦਾ ਨਾਮ ਜਪੇ ਉਹਨਾਂ ਨੂੰ ਇਸ ਗੱਲ ਦਾ ਹੀ ਮਾਣ ਹੋ ਜਾਂਦਾ ਵੀ ਅਸੀਂ ਇੰਨਾ ਜ਼ਿਆਦਾ ਨਾਮ ਜਪ ਰਹੇ ਹਾਂ, ਅਸੀਂ ਤੇ ਇੰਨਾ ਜ਼ਿਆਦਾ ਪਾਠ ਕਰ ਰਹੇ
ਹਾਂ,
ਅਸੀਂ ਤਾਂ ਰੋਜ਼ ਪਾਠ ਕਰ ਰਹੇ ਹਾਂ, ਅਸੀਂ ਤੇ ਰੋਜ਼ ਸਵੇਰੇ ਕੀਰਤਨ ਕਰਦੇ, ਰੋਜ਼ ਸ਼ਾਮ ਨੂੰ ਕੀਰਤਨ ਕਰਦੇ। ਮੈਨੂੰ ਏਦਾਂ ਲੱਗੂਗਾ ਯਾਰ ਮੈਂ ਹੀ ਕੁਛ ਜ਼ਿਆਦਾ ਹੀ ਨਾਸਤਿਕ ਨੀ ਹਨਾ ਲੋਕੀ ਹਨਾ, ਪਰ ਮੈਂ ਕਿਤੇ ਨਾ ਕਿਤੇ ਮਹਿਸੂਸ ਕਰਦੀ ਹਾਂ ਉਹਨਾਂ ਚ ਇਸ ਚੀਜ਼ ਦੀ ਹਉਮੈ ਬਹੁਤ ਆ ਜਾਂਦੀ ਹੈ ਕਿ ਆਪਾਂ ਰੋਜ਼ ਪਾਠ ਕਰ ਰਹੇ ਹਾਂ, ਬਹੁਤ ਜ਼ਿਆਦਾ ਅਸੀਂ ਨਾਮ ਜਪ ਰਹੇ ਹਾਂ ਅਸੀਂ ਬਹੁਤ ਹਨਾ ਜੀ।
ਬਿਲਕੁਲ ਬਿਲਕੁਲ ਸਿਮਰ, ਇਸ ਗੱਲ ਨੂੰ ਤੁਸੀਂ ਨਾਸਤਿਕਤਾ ਨਹੀਂ ਕਹਿ ਸਕਦੇ। ਹਾਂ ਹੋ ਸਕਦਾ ਕਿ ਤੁਸੀਂ ਉਸ ਰੂਟੀਨ ਦੇ ਨਾਲ ਨਾਮ ਨਾ ਜਪ ਸਕਦੇ ਹੋਵੋ, ਨਾਮ ਦਾ ਅਭਿਆਸ ਨਾ ਕਰ ਸਕਦੇ ਹੋਵੋ, ਪਰ ਸਾਡੇ ਲਈ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਅਸੀਂ ਹਲੀਮੀ ਨਿਮਰਤਾ ਜਿਹੜੀ ਆ ਉਹਨੂੰ ਧਾਰਨ ਕਰੀਏ ਹੌਲੀ ਹੌਲੀ। ਜੇਕਰ ਸਾਡੇ ਕਿਰਦਾਰ ਦੇ ਵਿੱਚ ਉਹ ਚੀਜ਼ਾਂ ਨਹੀਂ ਸਮਾ ਰਹੀਆਂ ਤਾਂ ਉਹਨਾਂ ਨੂੰ ਅਸੀਂ ਸਮਾਉਣਾ ਕਿਸ ਤਰ੍ਹਾਂ ਆ, ਇਹ ਬਹੁਤ ਜ਼ਰੂਰੀ ਆ। ਤੇ ਇਹਨਾਂ ਚੀਜ਼ਾਂ ਨੂੰ ਜੇ ਅਸੀਂ ਅਪਣਾਵਾਂਗੇ ਤਾਂ ਮੈਨੂੰ ਲੱਗਦਾ ਕਿ ਫੇਰ ਜਿਹੜੀ ਸਾਡੀ ਵੀ ਹੈਰਾਨੀ ਦੀ ਜਿਹੜੀ ਹੱਦ ਆ ਉਹ ਟੁੱਟੂਗੀ। ਪਰ ਕਿਤੇ ਨਾ ਕਿਤੇ ਅਸੀਂ ਇਸੇ ਕਰਕੇ ਫੇਲ ਹੋਏ ਆ ਕਿ ਅਸੀਂ ਹਉਮੈ ਜਿਹੜੀ ਆ ਉਹ ਵੀ ਉੱਪਰ ਤੱਕ ਆਪਣੇ ਕਿਰਦਾਰ ਦੇ ਵਿੱਚ ਸਮਾ ਲਈ ਆ। ਝੂਠ ਜਿਹੜਾ ਆ ਉਹ ਅਸੀਂ ਹਰ ਗੱਲ ਤੇ ਬੋਲਦੇ ਆ, ਔਰ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੁੰਦੀ ਆ। ਬਹੁਤ ਸਾਰੇ ਇਹੋ ਜਿਹੇ ਲੋਕਾਂ ਦੇ ਨਾਲ ਮਿਲਣ ਦਾ ਮੌਕਾ ਮਿਲਦਾ ਔਰ ਬਹੁਤ ਜ਼ਿਆਦਾ ਅਫਸੋਸ ਹੁੰਦਾ ਆ, ਫਿਰ ਆਪਣੇ ਆਪ ਦੇ ਨਾਲ ਵੀ ਗਿਲਾ ਹੁੰਦਾ ਕਿ ਯਾਰ ਤੁਸੀਂ ਆਪਣੇ ਆਪ ਨੂੰ ਮਤਲਬ ਸੱਚੇ ਸੱਚ ਬੋਲ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ, ਜੇਕਰ ਦੁਨੀਆ ਹੀ ਸਾਰੀ ਬਹੁਤ ਸਾਰੇ ਬਹੁਤ ਤਰ੍ਹਾਂ ਦੀਆਂ ਗੁੰਦਾਂ ਜਿਹੜੀਆਂ ਗੁੰਦਦੀ ਆ ਹਨਾ, ਝੂਠ ਦੇ ਪਲੰਦੇ ਜਿਹੜੇ ਉਹ ਖੜੇ ਕੀਤੇ ਜਾਂਦੇ ਆ, ਫਿਰ ਨਿੰਦਿਆ ਜਿਹੜੀ ਆ ਉਹ ਵੀ ਆਪਣੇ ਕਰੂਰ ਰੂਪ ਦੇ ਵਿੱਚ ਹਰ ਵੇਲੇ ਆਲੇ ਦੁਆਲੇ ਛਾਈ ਹੋਈ ਆ ਹਨਾ, ਫਿਰ ਪਰਾਇਆ ਹੱਕ ਖਾਣ ਦੀ ਜਿਹੜੀ ਪਿਰਤ ਪਈ ਹੋਈ ਆ ਸਮਾਜ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਅਸਲ ਦੇ ਵਿੱਚ ਸਾਨੂੰ ਧਰਮ ਦੇ ਵਿੱਚ ਸਿਖਾਈਆਂ ਗਈਆਂ ਕਿ ਇਹਨਾਂ ਤੋਂ ਦੂਰ ਰਹਿਣਾ
ਔਰ
ਇਹਨਾਂ ਦੇ ਉੱਤੇ ਕਾਬੂ ਪਾ ਕੇ ਇਸ ਬਿਲਕੁਲ ਇਹਨਾਂ ਦੇ ਉੱਤੇ ਕਾਬੂ ਪਾ ਕੇ ਅਸੀਂ ਸਮਾਜ ਦੇ ਵਿੱਚ ਕਿੱਦਾਂ ਵਿਚਰਨਾ। ਸੋ ਗੱਲ ਖੈਰ ਰਿਸ਼ਤਿਆਂ ਦੀ ਚੱਲ ਰਹੀ ਸੀਗੀ, ਪਰ ਜਿਹੜੇ ਰਿਸ਼ਤੇ ਜਿਹੜੇ ਆ ਉਹਨਾਂ ਦੇ ਵਿੱਚ ਨਿੱਘ ਲਿਆਉਣਾ ਜਾਂ ਰਿਸ਼ਤਿਆਂ ਦੇ ਵਿੱਚ ਅਪਣੱਤ ਜਿਹੜੀ ਆ ਲਿਆਉਣੀ, ਉਹਦੇ ਲਈ ਉਹੀ ਆ ਕਿ ਪਹਿਲਾਂ ਆਪਣੇ ਆਪ ਦੇ ਵਿੱਚ ਕਿਰਦਾਰ ਉਦਾਂ ਦਾ ਪੈਦਾ ਕਰਨਾ ਪੈਣਾ ਸਾਨੂੰ। ਸੋ ਉਹ ਕਿਰਦਾਰ ਜਦੋਂ ਤੱਕ ਸਾਡੇ ਦੇ ਵਿੱਚ ਪੈਦਾ ਨਹੀਂ ਹੁੰਦਾ ਉਦੋਂ ਤੱਕ ਫਿਰ ਜਿਹੜੀ ਉਹ ਨੇੜਤਾ ਆ ਉਹ ਜਿਹੜੀ ਆਪਸ ਦੇ ਵਿੱਚ ਅਪਣਾਤ ਆ ਹਨਾ ਜਾਂ ਆਪਣਾਪਨ ਜਿਹੜਾ ਆ ਉਹ ਅਸੀਂ ਨਹੀਂ ਲੱਭ ਪਾਵਾਂਗੇ। ਸਾਡੇ ਨਾਲ ਸਿਮਰ ਕੁਛ ਹੋਰ ਸਰੋਤੇ ਜੁੜੇ ਨੇ, ਨਪਿੰਦਰ ਰਿਹਲ ਮੈਲਬਨ ਵਾਲੇ, ਆਪਾਂ ਸਮਾਂ ਵੀ ਬਹੁਤਾ ਨਹੀਂ ਬਚਿਆ ਪਰ ਇਹਨਾਂ ਦੇ ਇੱਕ ਦੋ ਜਿਹੜੇ ਮੈਸੇਜਸ ਆ ਉਹ ਜ਼ਰੂਰ ਸ਼ਾਮਲ ਕਰ ਲੈਂਦੇ
ਹਾਂ।
ਨਪਿੰਦਰ ਰਿਹਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਪਾਂ ਦੋਵਾਂ ਨੂੰ, ਔਰ ਸਰਬਜੀਤ ਭਾਜੀ ਨੂੰ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਪਹੁੰਚ ਗਈ ਆ। ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ, ਕੰਮ ਕਰ ਰਿਹਾ ਹਾਂ ਪ੍ਰੋਗਰਾਮ ਦਾ ਨਾਲ ਆਨੰਦ ਮਾਣ ਰਿਹਾ। ਕਹਿੰਦੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖਣ। ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਨਪਿੰਦਰ ਨਾਲ ਨਾਲ ਹਨਾ, ਔਰ ਇੰਜੋਏ ਕਰ ਰਹੇ ਹੋ ਨਾਲ। ਇਹਨਾਂ ਨੇ ਬਹੁਤ ਸੋਹਣਾ ਇੱਕ ਵਿਚਾਰ ਭੇਜਿਆ, ਕਹਿੰਦੇ ਝੂਠ ਕਹਿੰਦੇ ਨੇ ਲੋਕ ਕਿ ਖੁਸ਼ੀਆਂ ਵੰਡਣ ਨਾਲ ਵੱਧਦੀਆਂ ਨੇ, ਪਰ ਅੱਜ ਕੱਲ ਖੁਸ਼ੀਆਂ ਵੰਡੀਏ ਤਾਂ ਦੁਸ਼ਮਣ ਵੱਧ ਜਾਂਦੇ ਆ। ਮੈਨੂੰ ਲੱਗਦਾ ਕਿ ਇਹੋ ਜਿਹੀਆਂ ਖੁਸ਼ੀਆਂ ਫਿਰ ਵੰਡਣੀਆਂ ਨਹੀਂ ਚਾਹੀਦੀਆਂ ਨਪਿੰਦਰ ਜੀ। ਅਸਲ ਦੇ ਵਿੱਚ ਕੀ ਹੁੰਦਾ ਕਿ ਕਈ ਵਾਰ ਸਾਡੇ ਲਈ ਉਹ ਖੁਸ਼ੀ ਹੁੰਦੀ ਹੈ, ਦੂਸਰੇ ਲਈ ਉਹ ਦਿਖਾਵਾ ਹੋ ਜਾਂਦਾ। ਸੋ ਇਸ ਕਰਕੇ ਉਹੋ ਜਿਹੀਆਂ ਖੁਸ਼ੀਆਂ ਨਾ ਹੀ ਵੰਡੀਏ ਜੇਕਰ ਉਹਨਾਂ ਖੁਸ਼ੀਆਂ ਦੇ ਕਾਰਨ ਸਾਡੇ ਦੁਸ਼ਮਣ ਵੱਧ ਰਹੇ ਆ, ਕਿਉਂਕਿ ਦਿਖਾਵਾ ਵੀ ਬਹੁਤ ਜ਼ਿਆਦਾ ਵੱਧ ਰਿਹਾ ਸਾਡੇ ਆਲੇ ਦੁਆਲੇ ਦੇ ਵਿੱਚ ਹਨਾ। ਅੱਗੇ ਤਾਂ ਨਹੀਂ ਸਾਹਿਬ ਕਹਿੰਦੇ ਆ ਜੀ ਕਿ ਗੱਲ ਬਿਲਕੁਲ ਸਹੀ ਆ, ਔਰ ਇਹਨਾਂ ਨੇ ਸਹਿਮਤੀ ਆਪਣੀ ਜਿਹੜੀ ਆ ਉਹ ਦਰਸਾਈ ਆ ਸਾਡੇ ਨਾਲ ਨਾ ਫੇਸਬੁੱਕ ਜ਼ਰੀਏ ਇੱਕ ਸਰੋਤੇ ਜੁੜੇ ਹੋਏ ਆ ਵੈਸੇ ਅਸੀਂ ਹਮੇਸ਼ਾ ਇਹੀ ਰਾਏ ਦਿੰਦੇ ਹੁੰਦੇ ਹਾਂ ਕਿ ਤੁਸੀਂ ਟੈਲੀਗ੍ਰਾਮ ਤੇ ਸਾਨੂੰ ਜਿਹੜੇ ਮੈਸੇਜ ਆ ਉਹ ਭੇਜੋ ਤਾਂ ਕਿ ਅਸੀਂ ਈਜ਼ੀਲੀ ਉਹ ਸ਼ੇਅਰ ਕਰ ਸਕੀਏ ਪਰ ਅਮਨਦੀਪ ਰਾਏ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਨਾ ਇੱਕ ਘਟਨਾ ਦਾ ਜ਼ਿਕਰ ਕੀਤਾ ਸਿਮਰ ਜੇ ਇਜਾਜ਼ਤ ਹੋਵੇ ਜਾਂਦੇ ਜਾਂਦੇ ਘਟਨਾ ਜਿਹੜੀ ਆ ਉਹ ਵੀ ਸਾਂਝੀ ਕਰਦੀ ਦੋਸਤਾਂ ਨਾਲ
ਜੀ
ਕਹਿੰਦੇ ਜੀ ਕਿ ਸਿੱਖ ਬੱਸ ਡਰਾਈਵਰ ਦੀ ਸੂਝ ਬੂਝ ਨੇ ਬੰਦੂਕਧਾਰੀ ਹੱਥੋਂ ਦਰਜਨ ਤੋਂ ਵੱਧ ਆਸਟ੍ਰੇਲੀਅਨ ਨਾਗਰਿਕਾਂ ਦੀ ਜਾਨ ਬਚਾਈ ਕਿਸੇ ਘਟਨਾ ਦਾ ਜ਼ਿਕਰ ਕਰ ਰਹੇ ਆ ਕਹਿੰਦੇ ਸਵੇਰੇ 9 ਵਜੇ ਦੇ ਕਰੀਬ ਜਦੋਂ ਸੁਖਰਿੰਦਰ ਸਿੰਘ ਵੈਰਡ ਬੱਸ ਰੂਟ ਨੰਬਰ 804 ਤੇ ਬੱਸ ਲੈ ਕੇ ਜਾ ਰਿਹਾ ਸੀ ਤਾਂ ਐਲਿਜ਼ਾਬੈਥ ਰੋਡ ਲਿਵਰਪੂਲ ਸੁਪਰ ਚੀਪ ਸਟੋਰ ਦੇ ਸਾਹਮਣੇ ਬੱਸ ਅੱਡੇ ਤੋਂ ਇੱਕ ਬੰਦੂਕਧਾਰੀ ਬੱਸ ਵਿੱਚ ਆ ਚੜਿਆ ਉਸਨੇ ਬੰਦੂਕ ਡਰਾਈਵਰ ਦੀ ਪੱਗ ਤੇ ਰੱਖ ਕੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਸੁਖਰਿੰਦਰ ਨੇ ਸਮਝਾਉਣ ਵਾਲੇ ਲਹਿਜੇ ਵਿੱਚ ਕਿਹਾ ਕਿ ਬ੍ਰਦਰ ਮੇਰਾ ਕੀ ਕਸੂਰ ਹੈ ਮੈਂ ਤਾਂ ਤੇਰਾ ਹਰ ਹੁਕਮ ਮੰਨਣ ਲਈ ਤਿਆਰ ਹਾਂ ਸਵਾਰੀਆਂ ਡਰਾਈਵਰ ਦੀ ਮਦਦ ਲਈ ਬੋਲੀਆਂ ਤਾਂ ਉਸਨੇ ਬੰਦੂਕ ਸਵਾਰੀਆਂ ਵੱਲ ਲਹਿਰਾਉਂਦਿਆਂ ਉਨ੍ਹਾਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਉਸ ਵੇਲੇ ਬੱਸ 'ਚ ਦਰਜਨ ਤੋਂ ਵੱਧ ਸਵਾਰੀਆਂ ਬੈਠੀਆਂ ਸਨ ਜਿਨ੍ਹਾਂ ਵਿੱਚ ਇੱਕ ਵੀਲ ਚੇਅਰ ਵਾਲੀ ਸਵਾਰੀ ਵੀ ਸੀ ਸੋ ਬੱਸ ਡਰਾਈਵਰ ਸੁਖਰਿੰਦਰ ਨੇ ਤਹੱਮਲ ਤੋਂ ਕੰਮ ਲੈਂਦਿਆਂ ਬੰਦੂਕਧਾਰੀ ਨੂੰ ਕਿਹਾ ਕਿ ਉਸਦਾ ਹਰ ਹੁਕਮ ਮੰਨੇਗਾ ਉਹ ਸਵਾਰੀਆਂ ਨੂੰ ਕੁਝ ਨਾ ਕਹੇ ਇੰਜ ਹਮਲਾਵਰ ਨੂੰ ਗੱਲਾਂ ਵਿੱਚ ਉਲਝਾ ਕੇ ਉਸ ਸਵਾਰੀਆਂ ਨੂੰ ਦਰਵਾਜੇ ਦੇ ਨੇੜੇ ਆਉਣ ਦਾ ਲੁਕਵੇਂ ਢੰਗ ਨਾਲ ਇਸ਼ਾਰਾ ਕਰ ਦਿੱਤਾ ਜਿਉਂ ਹੀ ਸਵਾਰੀਆਂ ਦਰਵਾਜੇ ਨੇੜੇ ਪਹੁੰਚੀਆਂ ਡਰਾਈਵਰ ਨੇ ਬੱਸ ਰੋਕ ਕੇ ਇੱਕ ਝਟਕੇ ਨਾਲ ਬੱਸ ਦੇ ਦੋਵੇਂ ਦਰਵਾਜੇ ਖੋਲ ਦਿੱਤੇ ਸਵਾਰੀਆਂ ਝਟਪਟ ਬਾਹਰ ਹੋ ਗਈਆਂ ਇਹ ਸਭ ਵੇਖ ਕੇ ਹਮਲਾਵਰ ਘਬਰਾ ਗਿਆ ਤੇ ਬੱਸ ਵਿੱਚੋਂ ਨਿਕਲ ਕੇ ਦੌੜ ਗਿਆ ਇਉਂ ਸਾਡੇ ਬਹਾਦਰ ਪੰਜਾਬੀ ਨੇ ਆਪਣੀ ਜਾਨ ਜੋਖਮ ਚ ਪਾ ਕੇ ਸਵਾਰੀਆਂ ਦੀ ਜਾਨ ਬਚਾਈ ਕਹਿੰਦੇ ਸੁਖਰਿੰਦਰ ਸਿੰਘ ਨੇ ਬਾਅਦ ਚ ਦੱਸਿਆ ਕਿ ਬੱਸ ਕੰਪਨੀ ਟ੍ਰਾਂਜ਼ਿਟ ਸਿਸਟਮ ਦੇ ਪ੍ਰਬੰਧਕਾਂ ਨੇ ਉਹਨੂੰ ਬਹਾਦਰੀ ਤੇ ਸੂਝਬੂਝ ਦੀ ਪ੍ਰਸ਼ੰਸਾ ਵੀ ਕੀਤੀ ਹੈ ਤੇ ਕੁਝ ਚਿਰ ਪਹਿਲਾਂ ਸਾਡਾ ਇੱਕ ਪੰਜਾਬੀ ਵੀਰ ਮਨਮੀਤ ਅਲੀ ਸ਼ੇਰ ਇਉਂ ਡਿਊਟੀ ਦੌਰਾਨ ਨਸਲੀ ਹਮਲੇ ਦਾ ਸ਼ਿਕਾਰ ਵੀ ਹੋਇਆ ਸੀ ਸੋ ਪਬਲਿਕ ਟਰਾਂਸਪੋਰਟ ਵਿੱਚ ਮੁਲਾਜ਼ਮਾਂ ਤੇ ਹੁੰਦੇ ਹਮਲੇ ਦੀ ਚਿੰਤਾ ਜਿਹੜੀ ਹੈ ਵੀ ਬਹੁਤ ਵੱਡਾ ਵਿਸ਼ਾ ਨੇ ਕਹਿੰਦੇ ਸੋ ਸਰਕਾਰ ਨੂੰ ਅਜਿਹੇ ਹਮਲੇ ਰੋਕਣ ਦੇ ਲਈ ਵੀ ਠੋਸ ਨੀਤੀ ਬਣਾਉਣ ਦੀ ਲੋੜ ਹੈ ਸੋ ਬਹੁਤ ਬਹੁਤ ਧੰਨਵਾਦ ਅਮਨਦੀਪ ਰਾਏ ਜੀ ਤੁਸੀਂ ਇਸ ਘਟਨਾ ਦਾ ਜ਼ਿਕਰ ਕੀਤਾ ਔਰ ਬਿਲਕੁਲ ਬਹਾਦਰੀ ਜਿਹੜੀ ਹੈ ਸੁਖਰਿੰਦਰ ਹੋਰਾਂ ਦੀ ਉਹਨਾਂ ਦੀ ਤਾਰੀਫ ਕਰਨੀ ਬਣਦੀ ਹੈ ਜਿਸ ਤਰ੍ਹਾਂ ਉਹਨਾਂ ਨੇ ਬੜੀ ਅਕਲਮੰਦੀ ਦੇ ਨਾਲ ਸੂਝ ਬੂਝ ਦੇ ਨਾਲ ਕੰਮ ਲੈਂਦੇ ਆ ਇੰਨੀਆਂ ਸਵਾਰੀਆਂ ਦਾ ਵੀ ਨਾਲ ਬਚਾ ਕੀਤਾ ਤੇ ਨਾਲ ਆਪਣਾ ਬਚਾ ਕੀਤਾ ਜੀ
ਜੀ ਬਹੁਤ ਖੂਬ
ਸੋ ਮੈਨੂੰ ਲੱਗਦਾ ਸਿਮਰ ਹੁਣ ਅਸੀਂ ਆਪਣਾ ਜਿਹੜਾ ਅੱਜ ਦਾ ਵਿਸ਼ਾ ਆ ਉਹ ਇੱਥੇ ਹੀ ਰੋਕਾਂਗੇ ਮੈਨੂੰ ਲੱਗਦਾ ਕਿ ਇਹਨਾਂ ਵਿਸ਼ਿਆਂ ਦੇ ਉੱਤੇ ਚਰਚਾ ਕਰਨ ਦੀ ਜਿਹੜੀ ਜ਼ਰੂਰਤ ਆ ਉਹ ਅਸੀਂ ਹਮੇਸ਼ਾ ਮਹਿਸੂਸ ਕਰਦੇ ਹਾਂ ਪਰ ਸਾਰਥਕ ਤਾਂ ਹੀ ਹੋਣਗੇ ਇਹਨਾਂ ਵਿਸ਼ਿਆਂ ਦੇ ਉੱਤੇ ਚਰਚਾ ਜਿਹੜੀ ਉਹ ਸਾਰਥਕ ਤਾਂ ਹੀ ਹੋਵੇਗੀ ਜੇਕਰ ਅਸੀਂ ਵਾਕਈ ਅਸਲ ਦੇ ਵਿੱਚ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਏ ਦੋਸਤੋ ਸੋ ਕੋਸ਼ਿਸ਼ ਕਰੀਏ ਕਿ ਜੇਕਰ ਰਿਸ਼ਤਿਆਂ ਦਾ ਅਸੀਂ ਨੇਕ ਮਾਨਣਾ ਹੈ ਜੇਕਰ ਅਸੀਂ ਅਪਣੱਤ ਪਿਆਰ ਨੇੜਤਾ ਇਹ ਮਹਿਸੂਸ ਕਰਨੀ ਚਾਹੁੰਦੇ ਹਾਂ ਤਾਂ ਉਹਦੇ ਲਈ ਅਸੀਂ ਆਪਣੇ ਆਪ ਦੇ ਵਿੱਚ ਵੀ ਜਿਹੜੀ ਤਬਦੀਲੀ ਉਹ ਲਿਆਉਣ ਦੀ ਕੋਸ਼ਿਸ਼ ਕਰੀਏ ਆਪਣੇ ਤੋਂ ਸ਼ੁਰੂਆਤ ਜ਼ਰੂਰ ਕਰੀਏ ਗਿਲੇ ਸ਼ਿਕਵੇ ਜਿਹੜੇ ਬਹੁਤ ਵਾਰ ਹੁੰਦੇ ਆ ਬਹੁਤ ਤਰ੍ਹਾਂ ਦੇ ਹੁੰਦੇ ਆ ਪਰ ਉਹਨਾਂ ਦੇ ਉੱਪਰ ਜੇਕਰ ਕਾਬੂ ਪਾਇਆ ਜਾਵੇ ਤਾਂ ਪਾ ਲੈਣਾ ਚਾਹੀਦਾ ਸੋ ਸਿਮਰ ਜਾਂਦੇ ਜਾਂਦੇ ਜੋ ਵੀ ਤੁਹਾਡਾ ਸੁਨੇਹਾ ਜ਼ਰੂਰ ਸਾਡੇ ਸਰੋਤਿਆਂ ਨਾਲ ਸਾਂਝਾ ਕਰੋ ਤੇ ਫਿਰ ਅਸੀਂ ਇਜਾਜ਼ਤ ਲਈਏ
ਜੀ ਬਸ ਸੁਨੇਹਾ ਕੁਛ ਖਾਸ ਨੀ ਬਹੁਤ ਸਾਰੀਆਂ ਗੱਲਾਂ ਮੈਂ ਅੱਗੇ ਵੀ ਸ਼ੇਅਰ ਕਰ ਦਿੱਤੀਆਂ ਪਰ ਮੈਂ ਸਿਰਫ ਇਹੀ ਕਹਿਣਾ ਚਾਹੂੰਗੀ ਅਖੀਰ ਤੇ ਜਾ ਕੇ ਕਿ ਜੇ ਆਪਾਂ ਰਿਸ਼ਤਿਆਂ ਦੇ ਵਿੱਚ ਆਪਣਾ ਬਣਾਉਣੀ ਰੱਖਣੀ ਚਾਹੁੰਦੇ ਹਾਂ ਤੇ ਜ਼ਰੂਰੀ ਨਹੀਂ ਹੈ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਕੋਈ ਇੱਕ ਅੱਧੀ ਮਿਸਅੰਡਰਸਟੈਂਡਿੰਗ ਹੋਈ ਆ ਆਪਾਂ ਉਹਨੂੰ ਯਾਦ ਕਰੀਏ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਖੁਸ਼ੀਆਂ ਦੇ ਪਲ ਵੀ ਸਾਡੇ ਰਿਸ਼ਤੇਦਾਰਾਂ ਦੇ ਨਾਲ ਸਾਡੇ ਬਹੁਤ ਖੂਬਸੂਰਤ ਪਲ ਵੀ ਆਪਾਂ ਲੰਘਾਏ ਨੇ ਜਿਹੜਾ ਕਿ ਆਪਾਂ ਉਹਨਾਂ ਨੂੰ ਯਾਦ ਕਰੀਏ ਤਾਂ ਕਿ ਸਾਡੇ ਰਿਸ਼ਤੇ ਜਿਹੜੇ ਆ ਉਹ ਹੋਰ ਗੂੜੇ ਹੋ ਸਕਣ ਤੇ ਆਪਾਂ ਜਿਹੜਾ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਸ਼ੁਰੂ ਕਰੀਏ ਤਾਂ ਕਿ ਸਾਡੀ ਜ਼ਿੰਦਗੀ ਜਿਹੜੀ ਆਪ ਵੀ ਖੁਸ਼ਹਾਲ ਹੋਵੇ ਤੇ ਅਸੀਂ ਸਾਰਿਆਂ ਨੂੰ ਆਪਣੇ ਆਲੇ ਦੁਆਲੇ ਜਿਹੜੇ ਸਾਡੇ ਰਿਸ਼ਤੇਦਾਰ ਨੇ ਆਪਾਂ ਉਹਨਾਂ ਦੇ ਵੀ ਚਿਹਰਿਆਂ ਉੱਤੇ ਖੁਸ਼ੀ ਵੇਖ ਸਕੀਏ ਜੀ ਇਹਦੇ ਨਾਲ ਹੀ ਅਮਰਦੀਪ ਜੀ ਮੇਰੇ ਵੱਲੋਂ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ
ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਧਨੀ ਸਾਹਿਬ ਔਰ ਜੋਗਿੰਦਰ ਸਿੰਘ ਸੋਹੀ ਸਾਹਿਬ ਸਾਨੂੰ ਸਿਡਨੀ ਦੇ ਵਿਚ ਮਿਲੇ ਸੀ। ਆਵਾਜ਼ ਦਾ ਰਿਸ਼ਤਾ ਤਾਂ ਇਹਨਾਂ ਦੇ ਨਾਲ ਪਹਿਲਾਂ ਦਾ ਹੀ ਬਣਿਆ ਹੋਇਆ ਸੀਗਾ, ਪਰ ਇਹਨਾਂ ਦੇ ਨਾਲ ਇੱਕ ਗੂੜੀ ਸਾਂਝ ਜਿਹੜੀ ਆ ਉਹ ਇਹਨਾਂ ਨੂੰ ਮਿਲਣ ਤੋਂ ਬਾਅਦ ਹੋਰ ਗੂੜੀ ਹੋ ਗਈ ਔਰ ਇਸ ਗੱਲ ਦੀ ਅਸੀਂ ਉਮੀਦ ਕਰਦੇ ਹਾਂ ਕਿ ਇਹ ਰਿਸ਼ਤੇ ਜਿਹੜੇ ਆ ਉਹ ਹੋਰ ਵੀ ਲੰਮੇ ਨਿਭਣਗੇ ਹੁਣ। ਔਰ ਬਾਕੀ ਵੀ ਸਾਰੇ ਦੋਸਤਾਂ ਨੂੰ ਸਾਡੇ ਵੱਲੋਂ ਪ੍ਰੋਗਰਾਮ ਦੇ ਅਖੀਰ ਦੇ ਵਿਚ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਦੌਰਾਨ ਸਾਡੇ ਤੋਂ ਕੋਈ ਵੀ ਗਲਤੀ ਹੋਈ ਹੋਵੇ, ਬੋਲਦਿਆਂ ਕੁਛ ਗਲਤ ਬੋਲਿਆ ਗਿਆ ਹੋਵੇ, ਉਹਦੇ ਲਈ ਵੀ ਮਾਫੀਆ ਫੀਡਬੈਕ ਜ਼ਰੂਰ ਭੇਜੋ feedback@harmanradio.com ਤੇ। ਲੈਣੇ ਆ ਇਜਾਜ਼ਤ ਮੇਰੇ ਵੱਲੋਂ, ਅਮਰਦੀਪ ਵੱਲੋਂ ਤੇ ਪਟਿਆਲਾ ਸਟੂਡੀਓ ਤੋਂ ਸਰਬਜੀਤ ਭਾਜੀ ਵੱਲੋਂ। ਦਿਓ ਇਜਾਜ਼ਤ ਜੀ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੋ ਹਰਮਨ ਰੇਡੀਓ ਦੇ ਨਾਲ।
ਪੈਂਦੀ ਧਮਕ ਨਗਾਰੇ ਮੌਤ ਕੰਬੇ, ਨਾਲੇ ਚਾਸ਼ਨੀ ਡੋਲੀ ਜਾਂਦੀ ਆ ਓਏ, ਦੰਦਾਂ ਬੁੱਲਾਂ ਤੇ ਨੱਚਦੀ ਨਹੀਂ ਕੱਲਾ, ਇਹ ਤਾਂ ਢਿੱਡ ਚੋਂ ਬੋਲੀ ਜਾਂਦੀ ਆ ਓਏ।
ਮੱਲਾ ਡਿੱਗਿਆ ਤੇ ਉੱਠ ਜਰਾ ਚੱਲ ਕੇ ਵਖਾਵੇ,
ਜਿੱਥੇ ਜਗਦੀ ਨੀ ਅੱਖੇ ਉੱਥੇ ਆਲਣਾ ਬਣਾਵੇ।
ਮੱਲਾ ਡਿੱਗਿਆ ਤੇ ਉੱਠ ਜਰਾ ਚੱਲ ਕੇ ਵਖਾ,
ਜਿੱਥੇ ਜਗਦੀ ਨੀ ਅੱਖੇ ਉੱਥੇ ਆਲਣਾ ਬਣਾਵੇ।
ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ, ਨਾਲ ਦਰਿਆਵਾਂ ਰਫਤਾਰ ਸਿੱਖ ਮਿਲਣੀ,
ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ, ਨਾਲ ਦਰਿਆਵਾਂ ਰਫਤਾਰ ਸਿੱਖ ਮਿਲਣੀ।
ਹੋ ਘੜੀਆਂ ਦੀ ਟਿਕ ਟਿਕ ਸੌਣ ਹੀ ਨਾ ਦੇਵੇ, ਤੈਨੂੰ ਰੱਖ ਲੈ ਹਿਸਾਬ ਜਰਾ ਇੱਕ ਇੱਕ ਪਲ ਦਾ, ਟਿਕ ਟਿਕ ਸੌਣ ਹੀ ਨਾ ਦੇਵੇ, ਤੈਨੂੰ ਰੱਖ ਲੈ ਹਿਸਾਬ ਜਰਾ ਇੱਕ ਪਲ ਦਾ, ਲੋਕਾਂ ਦੇ ਸਹਾਰੇ ਕੰਮ ਚੱਲਣਾ ਨੀ ਬਹੁਤਾ ਚਿਰ, ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ, ਨਾਲ ਦਰਿਆਵਾਂ ਰਫਤਾਰ ਸਿੱਖ ਮਿਲਣੀ, ਸੋਈਏ ਤੇ ਕਦੀ ਸ਼ਰਾਣਾ ਵੈਰ ਵਾੜਾ ਚੌਖਾ ਵੈਰ, ਘਰ ਦੀ ਜਨਾਨੀ ਨਾਲ ਪਾਈਏ ਨਾ
ਹੋਰ ਵੈਰ ਪਾਉਣਾ ਮਾੜਾ, ਸੂਰਮੇ ਪੁਲਿਸ ਨਾਲ ਸੱਤਵੀਂ ਗਵਾਂਢੀਆਂ ਦੇ ਨਾਲ ਵਿਗੜਾਈਏ ਨਾ,
ਅੱਠ ਜਰਵਾਣੇ ਨਾਲ ਸੱਜਣ ਪੁਰਾਣੇ ਨਾਲ ਦਸਵੇਂ ਮਕਾਨ ਪਾਏ ਨਾ ਜਾਣਾ ਗਵਾਈਏ ਨਾ, ਹੁਣ ਤੇ ਜਵਾਈ ਨਾਲ ਗਿਆਰਵੇਂ ਵਧਾਈਏ ਨਾ, ਬਾਰਵੇਂ ਵਿਰਤ ਹੋ ਕੇ ਸ਼ਾਦੀ ਕਰਵਾਈਏ ਨਾ,
ਦੁਸ਼ਮਣਾਂ ਦੀ ਦਿੰਦਿਆਂ ਨੂੰ ਨਾ ਚਿਰ ਕਰੀਏ ਨਾ, ਜਿੰਨਾ ਚਿਰ ਮਾਰ ਕੇ ਤੇ ਜਾਨ ਤੋਂ ਗਵਾਈਏ ਨਾ,
ਕਦੇ ਗੱਲ ਕਰੀਏ ਪਰਾਈ ਵਿੱਚ ਸੱਸ ਦੇ ਨਾ ਹੋਵੇ ਜੇ ਕਿਸੇ ਨਾ ਦੁੱਖ ਦਿਲ ਚੋਂ ਭੁਲਾਈਏ ਨਾ,
ਚਾਹੇ ਦਾਦ ਬਾਪ ਦੀ ਵਿਗਾੜੀਏ ਨਾ ਪੀਰ ਬਲਾ ਲੈਰੀਆਂ ਦੀ ਚੀਜ਼ ਕਦੇ ਮੁੱਖ ਤੇ ਟਿਕਾਈਏ ਨਾ, ਰੱਖ ਕੇ ਤੇ ਭੁੱਖ ਥੋੜਾ ਖਾਣਾ ਭਲਿਆ ਦਾ ਚੰਗਾ, ਕਦੇ ਵੀ ਸਰੀਰ ਦੀ ਖੁਰਾਕ ਨੂੰ ਘਟਾਈਏ ਨਾ,
ਮੂਲ ਵਿੱਚ ਦਾਲੀਏ ਤੇ ਤਾਪ ਮੈਂ ਘਿਓ ਮਾੜਾ ਹੋਵੇ ਬਾਬਾ ਤੀਰ ਤੇ ਮੇਰੇ ਜਲਾਲ ਖਾਈਏ ਨਾ,
ਬਾਬਰਾਂ ਨੂੰ ਮਾਰ ਤੇ ਸ਼ਰਾਬ ਵਾਲੀ, ਕਾਜ਼ੀਆਂ ਨੂੰ ਸਿੱਖਾਂ ਨੂੰ ਤੰਬਾਕੂ ਵਾਲਾ, ਝੂਠ ਪੱਤੇ ਲਾਈਏ ਨਾ,
ਜਿੱਥੇ ਹੋਵੇ ਰੱਖਣ ਵਾਲੇ ਹਾਂ ਅੱਜ ਕੁਝ ਦੇਰ ਤਾਈ, ਉੱਥੇ ਲੈਣ ਦੇਣ ਦਾ ਵਿਹਾਰ ਬਹੁਤਾ ਪਾਈਏ ਨਾ,
ਡਾਕੂਆਂ ਦੇ ਤਾਈ ਅੰਨ ਪਾਣੀ ਹੈ ਛਕਾਉਣਾ ਮਾੜਾ, ਸਾਕਾਂ ਸਨ ਬੰਦਾਂ ਵਿੱਚ ਚੋਰ ਨੂੰ ਲਜਾਈਏ ਨਾ,
ਮਾਈ ਬਾਪ ਤਾਈ ਗਾਲ ਕੱਢਣੀ ਹੈ ਬਹੁਤ ਮਾੜੀ, ਹਾਲ ਪਰਿਵਾਰ ਬਿਨਾ ਲੜਕੀ ਵਿਆਹੀਏ ਨਾ,
ਹਾਲ ਪਰਿਵਾਰ ਬਿਨਾ ਲੜਕੀ ਵਿਆਹੀਏ ਨਾ ਜੀ, ਹਾਲ ਪਰਿਵਾਰ ਬਿਨਾ ਲੜਕੀ ਵਿਆਹੀਏ ਨਾ ਜੀ, ਹਾਲ ਪਰਿਵਾਰ ਬਿਨਾ ਲੜਕੀ ਵਿਆਹੀਏ ਨਾ।
ਹੋ ਦੀਵੇ ਵਾਂਗੂ ਜਗ ਕਰ ਚਾਨਣੇ, ਲੋਕਾਂ ਨੂੰ ਯੁਗਾਂ ਯੁਗਾਂ ਤੱਕ ਵੇਖ ਲਈ ਜ਼ਿਕਰ ਹੋਣਗੇ,
ਹਿੰਮਤ ਹਾਰੀ ਨਾ ਬਸ ਰਸਤੇ ਤੇ ਚੱਲੀ ਚੱਲ, ਮੰਜ਼ਿਲਾਂ ਨੂੰ ਤੇਰੇ ਹੀ ਫਿਕਰ ਹੋਣਗੇ,
ਹੋ ਦੀਵੇ ਵਾਂਗੂ ਜਗ ਕਰ ਚਾਨਣੇ, ਲੋਕਾਂ ਨੂੰ ਯੁਗਾਂ ਯੁਗਾਂ ਤੱਕ ਵੇਖ ਲਈ ਜ਼ਿਕਰ ਹੋਣਗੇ,
ਹਿੰਮਤ ਹਾਰੀ ਨਾ ਬਸ ਰਸਤੇ ਤੇ ਚੱਲੀ ਚੱਲ, ਮੰਜ਼ਿਲਾਂ ਨੂੰ ਤੇਰੇ ਹੀ ਫਿਕਰ ਹੋਣਗੇ,
ਹੋ ਗੱਲ ਕਿਹੜੀ ਮਰਦਾ ਤੇ ਆਉਂਦੇ ਦਿਨ ਔਖੇ ਸੌਖੇ, ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ, ਨਾਲ ਦਰਿਆਵਾਂ ਰਫਤਾਰ ਸਿੱਖ ਮਿਲਣੀ,
ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ, ਨਾਲ ਦਰਿਆਵਾਂ ਰਫਤਾਰ ਸਿੱਖ ਮਿਲਣੀ,
ਹੋ ਮਾਪਿਆਂ ਦੇ ਦਿਨ ਅਜੇ ਕਰਜ਼ ਬਥੇਰੇ, ਵੇਖੀ ਟੀਚਰਾਂ ਦੇ ਵਿਸ਼ੇ ਵਾਲੀ ਬਾਤ ਹੀ ਨਾ ਹੋ ਜਾਵੇ, ਬਥੇਰੇ ਵੇਖੀ ਟੀਚਰਾਂ ਦੇ ਵਿਸ਼ੇ ਵਾਲੀ ਬਾਤ ਹੀ ਨਾ ਹੋ ਜਾਵੇ, ਹਿੰਮਤ ਜੁਟਾ ਕੇ ਭੱਜ ਦੁਗਣੀ ਤੇਜ਼ੀ ਦੇ ਨਾਲ,
ਹੱਥ ਪੰਗੀਏ ਜਦੋਂ ਖੇਡਾਂ ਖਾ ਕੇ ਮੇਲਣੀ,
ਦੀਆਂ ਅੱਖਾਂ ਵਿੱਚ ਅੱਖ ਪਾਉਣੀ ਨਾਲ ਦਰਿਆਵਾਂ ਰਫਤਾਰ ਸਿੱਖ ਮਿਲਣੀ ਹੱਥਾਂ ਵਿੱਚ ਫੜ ਹੱਲ ਪੂਰਨੇ ਆਉਂਦੇ।